ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ
ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਬ੍ਰਿਸਬਨ ਤੋਂ ਇੱਕ ਵਾਰੀ ਸਾਰਿਆਂ ਦਾ ਸਵਾਗਤ ਕਰਦੀ ਹਾਂ ਅੱਜ ਦੀ ਇਸ ਸਵੇਰ ਦੇ ਵਿੱਚ। ਤੇ ਪ੍ਰੋਗਰਾਮ ਆਪਾਂ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ। ਨਿੱਕੀ ਜੀ ਜੀ ਆਇਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਲਓ ਜੀ, ਫਿਰ ਹਰਮਨ ਰੇਡੀਓ ਦੇ ਵਿਹੜੇ ਪ੍ਰੋਗਰਾਮ ਲਹਿਰਾਂ ਲੈ ਕੇ ਤੁਹਾਡੇ ਰੂਬਰੂ ਹੋ ਚੁੱਕੇ ਹਾਂ ਜੀ। ਤੇ ਅੱਜ ਤਰੀਕ ਹੋ ਚੁੱਕੀ ਆ 19 ਮਈ ਤੇ ਦਿਨ ਆ ਜੀ ਸ਼ੁੱਕਰਵਾਰ ਤੇ ਸਾਲ ਚੱਲ ਰਿਹਾ 2017 ਤੇ ਟਾਈਮ ਹੋ ਚੁੱਕਾ ਵਾ 8:02 ਸਵੇਰ ਦੇ। ਤੇ ਲਓ ਜੀ, ਫਿਰ ਆਪਾਂ ਗੱਲਾਂ ਬਾਤਾਂ ਵੀ ਕਰਾਂਗੇ। ਆਪਣਾ ਇਹ ਸਾਥ ਆ ਜਿਹੜਾ 8 ਤੋਂ ਲੈ ਕੇ 10 ਤੱਕ ਇਸੇ ਤਰ੍ਹਾਂ ਹੀ ਰਹੇਗਾ। ਤੇ ਤੁਸੀਂ ਕਰ ਸਕਦੇ ਹੋ ਬਹੁਤ ਸਾਰੀਆਂ ਗੱਲਾਂ ਬਾਤਾਂ ਮੇਰੇ ਨਾਲ ਮੈਸੇਜ ਦੇ ਜ਼ਰੀਏ ਵੀ, ਤੇ ਆਪਣੀ ਪਸੰਦ ਦੇ ਗਾਣੇ ਵੀ ਭੇਜ ਸਕਦੇ ਹੋ। ਪ੍ਰੋਗਰਾਮ ਦੇ ਵਿੱਚ ਹੋਰ ਵੀ ਅੱਜ ਬਹੁਤ ਕੁਝ ਆ, ਜ਼ਰੂਰ ਦੱਸਾਂਗੇ। ਪਰ ਪਹਿਲਾਂ ਇੱਕ ਗਾਣਾ ਸੁਣਦੇ ਹਾਂ। ਕਹਿੰਦੇ ਹੁੰਦੇ ਆ ਨਾ ਕਿ ਕੋਈ ਵੀ ਕੰਮ ਆ ਜਾਂ ਕੋਈ ਕਿਸੇ ਵੀ ਦਿਨ ਦੀ ਸ਼ੁਰੂਆਤ ਆ, ਜੇ ਉਸ ਰੱਬ ਦੇ ਨਾਂ ਤੋਂ ਕੀਤੀ ਜਾਵੇ ਤਾਂ ਸਾਰਾ ਦਿਨ ਆ ਜਿਹੜਾ ਬਹੁਤ ਵਧੀਆ ਲੰਘਦਾ ਵਾ, ਤੇ ਜਿਸ ਕੰਮ ਲਈ ਚੱਲੇ ਹੁੰਦੇ ਆ ਉਹ ਵੀ ਪੂਰਾ ਹੁੰਦਾ ਵਾ। ਸੋ ਇਸੇ ਲਈ ਜੀ ਪ੍ਰੋਗਰਾਮ ਦੀ ਸਟਾਰਟਿੰਗ ਕਰਦੇ ਆ ਇੱਕ ਗੀਤ ਤੋਂ ਜਿਸ ਨੂੰ ਗਾਇਆ ਵਾ ਦੀਪ ਢਿੱਲੋਂ ਨੇ। ਤੇ ਮਿਲਦੇ ਆ ਜੀ ਫਿਰ ਇਸ ਗੀਤ ਤੋਂ ਬਾਅਦ।
ਉੱਚ ਸੱਚਾ ਸੁੱਚਾ ਭਾਗ ਮੇਰੇ ਸ਼ੈਨ ਸ਼ਾਨ ਕਰੋ ਆਪ ਸਾਰੇ ਕਾਜ ਮੇਰੇ ਸ਼ੈਨ ਸ਼ਾਨ ਰੱਖਿਓ ਨੇ ਮਾੜਿਆਂ ਦੀ ਲਾਜ ਮੇਰੇ ਸ਼ੈਨ
ਜੀ ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਦੀਪ ਢਿੱਲੋਂ ਦੀ ਆਵਾਜ਼ ਦੇ ਵਿੱਚ ਧਾਰਮਿਕ ਸੌਂਗ ਰੱਖਿਓ ਨਿਮਾਣਿਆਂ ਦੀ ਲਾਜ ਮੇਰੇ ਸ਼ਹਿਨਸ਼ਾਹ। ਸੋ ਵਾਕਈ ਜੀ ਅੱਜ ਸਾਨੂੰ ਬਹੁਤ ਲੋੜ ਆ ਕਿਉਂਕਿ ਜੋ ਕੁਛ ਵੀ ਹੋ ਰਿਹਾ ਜੋ ਵਰਤਾਰੇ ਹੋ ਰਹੇ ਆ ਉਹਨਾਂ ਤੋਂ ਤਾਂ ਹੁਣ ਰੱਬ ਹੀ ਬਚਾ ਸਕਦਾ ਕਿਉਂਕਿ ਬੰਦਿਆਂ ਤੋਂ ਤਾਂ ਆਪਾਂ ਕੋਈ ਵੀ ਉਮੀਦ ਰੱਖ ਨਹੀਂ ਸਕਦੀ। ਤੇ ਇੱਧਰ ਜੀ ਅਵਤਾਰ ਮਾਨ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿ ਰਹੇ ਆ ਗੁੱਡ ਆ ਜੀ ਕੰਮ। ਲਓ ਜੀ ਫਿਰ ਕੰਮ ਗੁੱਡ ਆ ਤੇ ਤੁਸੀਂ ਵੀ ਸਾਰੇ ਜਾਣੇ ਇਸੇ ਤਰ੍ਹਾਂ ਮੇਰਾ ਸਾਥ ਦਿੰਦੇ ਰਹਿਣਾ ਤੇ ਇੱਕ ਵਾਰੀ ਫੇਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਆ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ। ਤੇ ਮੇਰੇ ਤੇ ਪਟਿਆਲਾ ਤੋਂ ਸਰਬਜੀਤ ਸਿੰਘ ਜਿਹੜੇ ਕਿ ਵੱਡੇ ਤੜਕੇ ਉੱਠ ਕੇ ਸਾਰਾ ਸਾਥ ਦਿੰਦੇ ਆ ਤੇ ਟੈਕਨੀਕਲ ਸਪੋਰਟ ਦੇ ਨਾਲ ਨਾਲ ਤੁਹਾਡੇ ਫਰਮਾਇਸ਼ੀ ਜਿਹੜੇ ਸੌਂਗ ਹੁੰਦੇ ਆ ਉਹ ਵੀ ਤੁਹਾਡੇ ਤੱਕ ਪਹੁੰਚਾਉਂਦੇ ਆ। ਸੋ ਸਪੈਸ਼ਲ ਥੈਂਕਸ ਆ ਜੀ ਉਹਨਾਂ ਦਾ ਵੀ ਤੇ ਤੁਹਾਡਾ ਸਾਰਿਆਂ ਦਾ ਵੀ ਜਿਹੜੇ ਕਿ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦਿੰਦੇ ਆ ਤੇ ਪ੍ਰੋਗਰਾਮ ਦੇ ਵਿੱਚ ਸਾਥ ਦੇਣ ਲਈ ਤੁਸੀਂ ਸਾਨੂੰ ਕਿੱਦਾਂ ਸਾਥ ਦੇ ਸਕਦੇ ਹੋ। ਸੋ ਬਿਲਕੁਲ ਜੀ ਦੱਸ ਦਿੰਦੀ ਹਾਂ ਮੈਂ ਦੋ ਤਰੀਕੇ ਆ। ਹੁਣ ਤੁਸੀਂ ਕਹੋ ਕਿ ਦੋ ਤਰੀਕੇ ਕਿਹੜੇ, ਪਰ ਦੋ ਤਰੀਕੇ ਆ ਜੀ ਈਮੇਲ ਦੇ ਜ਼ਰੀਏ ਜਾਂ ਫਿਰ ਟੈਲੀਗ੍ਰਾਮ ਦੇ ਜ਼ਰੀਏ। ਈਮੇਲ ਆਈ ਡੀ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕੋਮ ਤੇ ਟੈਲੀਗ੍ਰਾਮ ਦਾ ਨੰਬਰ +917508014489 ਤੇ ਲਓ ਫਿਰ ਜੋ ਵੀ ਦਿਲ ਦੇ ਵਿੱਚ ਗੱਲਾਂ ਬਾਤਾਂ ਨੇ ਜਾਂ ਤੁਸੀਂ ਖ਼ਬਰਾਂ ਦੇ ਬਾਰੇ ਕੋਈ ਗੱਲਬਾਤ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਸਾਨੂੰ ਮੈਸੇਜ ਕਰ ਸਕਦੇ ਹੋ ਤੇ ਪ੍ਰੋਗਰਾਮ ਦੇ ਰਹਿੰਦੇ ਰਹਿੰਦੇ ਤੁਹਾਨੂੰ ਸਾਡੇ ਸਵਾਲਾਂ ਦੇ ਜਵਾਬ ਜ਼ਰੂਰ ਮਿਲਣਗੇ ਕਿਉਂਕਿ ਕਈ ਵਾਰੀ ਮੈਸੇਜ ਲੇਟ ਹੋ ਜਾਂਦੇ ਆ ਤੇ ਬਰਾੜ ਸਾਹਿਬ ਦੇ ਪ੍ਰੋਗਰਾਮ ਦੇ ਵਿੱਚੋਂ ਚਲੇ ਜਾਂਦੇ ਆ ਤੇ ਤਾਂ ਕਰਕੇ ਫਿਰ ਮੇਰੇ ਲਈ ਖ਼ਬਰਾਂ ਬਾਰੇ ਦੱਸਣਾ ਥੋੜਾ ਜਿਹਾ ਔਖਾ ਹੋ ਜਾਂਦਾ। ਤੁਹਾਨੂੰ ਪਤਾ ਨਾ ਕਿ ਮੈਨੂੰ ਤਾਂ ਇੰਨੀ ਕੁ ਸਮਝ ਹੈ ਨਹੀਂ ਗੀ ਕਿ ਖ਼ਬਰਾਂ ਬਾਰੇ ਮੈਂ ਤੁਹਾਨੂੰ ਕੁਛ ਦੱਸ ਸਕਾਂ। ਸੋ ਬਿਲਕੁਲ ਜੀ ਕਾਫੀ ਕੁਛ ਹੋ ਰਿਹਾ ਵਾ ਸੋਸ਼ਲ ਮੀਡੀਆ ਤੇ ਵੀ ਆਪਾਂ ਸਾਰੇ ਦੇਖ ਰਹੇ ਹਾਂ ਤੇ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਵੀ ਬਹੁਤ ਕੁਛ ਉਥਲ ਪੁਥਲ ਹੋਈ ਹੋਈ ਆ ਤੇ ਜੇ ਤੁਹਾਡੇ ਮਨਾਂ ਦੇ ਵਿੱਚ ਵੀ ਕੋਈ ਏਦਾਂ ਦੀ ਉਥਲ ਪੁਥਲ ਆ ਤਾਂ ਜ਼ਰੂਰ ਸਾਨੂੰ ਮੈਸੇਜ ਜਾਂ ਫਿਰ ਈਮੇਲ ਦੇ ਜ਼ਰੀਏ ਮੈਸੇਜ ਭੇਜ ਸਕਦੇ ਹੋ। ਅਸੀਂ ਜ਼ਰੂਰ ਤੁਹਾਨੂੰ ਜੋ ਵੀ ਸਾਡੇ ਅਕੋਰਡਿੰਗ ਜੋ ਵੀ ਇਸ ਦਾ ਕੁਛ ਜਵਾਬ ਹੋ ਸਕਦਾ ਵਾ ਜਿੱਦਾਂ ਦਾ ਵੀ ਸਲਾਹ ਜਾਂ ਮਸ਼ਵਰਾ ਜਿਹਨੂੰ ਕਹਿੰਦੇ ਹੁੰਦੇ ਆ ਨਾ ਉਹ ਦੇ ਸਕਦੇ ਹਾਂ ਤਾਂ ਜ਼ਰੂਰ ਦੇਵਾਂਗੇ। ਤੇ ਲਓ ਜੀ ਫਿਰ ਆਪਾਂ ਗੱਲ ਕਰੀਏ ਅੱਜ ਬ੍ਰਿਸਬਨ ਦੇ ਮੌਸਮ ਦੇ ਨਾਲ ਨਾਲ ਕਿਉਂਕਿ ਮੌਸਮ ਤੁਹਾਡੇ ਸ਼ਹਿਰਾਂ ਦਾ ਕੀ ਕਹਿੰਦਾ ਤੁਸੀਂ ਜ਼ਰੂਰ ਦੱਸਿਓ। ਪਰ ਮੈਲਬੋਰਨ ਦੇ ਵਿੱਚ ਫਿਲਹਾਲ ਤਾਂ ਠੰਡ ਆ, ਬਾਰਿਸ਼ ਹੋ ਸਕਦੀ ਆ, ਪਰ ਸਾਡੇ ਇੱਧਰ ਬ੍ਰਿਸਬਨ ਦੇ ਵਿੱਚ ਤਾਂ ਜੀ ਵਾਰਨਿੰਗ ਆ ਚੁੱਕੀ ਆ ਕਿ ਕਾਫੀ ਜ਼ਿਆਦਾ ਬਾਰਿਸ਼ ਹੋਏਗੀ ਫਰਾਈਡੇ ਸੈਟਰਡੇ ਸੰਡੇ, ਜਾਣੀ ਕਿ ਸਾਡਾ ਵੀਕਐਂਡ ਤਾਂ ਜੀ ਹੁਣ ਮੀਂਹ ਦੇ ਵਿੱਚ ਹੀ ਨਿਕਲਣਾ ਵਾ ਕਿਉਂਕਿ ਜਿੱਥੇ ਕਿਤੇ ਵੀ ਜਾਣ ਦਾ ਪਲੈਨ ਸੀਗਾ ਸਾਰਾ ਕੈਂਸਲ ਹੋ ਜਾਣਾ ਵਾ। ਵਾਰਨਿੰਗ ਕਾਫੀ ਜ਼ਿਆਦਾ ਉਹਨਾਂ ਨੇ ਦਿੱਤੀ ਆ ਕਿ ਕਾਫੀ ਜ਼ਿਆਦਾ ਬਾਰਿਸ਼ ਹੋਏਗੀ ਇਹਨਾਂ ਤਿੰਨਾਂ ਦਿਨਾਂ ਦੇ ਵਿੱਚ ਤੇ ਰਾਤ ਦੀ ਜਿੱਦਾਂ ਕਹਿ ਦਿੰਦੇ ਹੁੰਦੇ ਆ ਨਾ ਕਿ ਕਿਣ ਮਿਣ ਬੂੰਦਾਬਾਂਦੀ ਹੋ ਹੀ ਜਾਂਦੀ ਆ, ਮੀਂਹ ਹਟ ਜਾਂਦਾ ਤੇ ਮੀਂਹ ਫਿਰ ਚੱਲ ਪੈਂਦਾ ਵਾ। ਸੋ ਇੱਦਾਂ ਦਾ ਮੌਸਮ ਆ ਜੀ ਅੱਜ, ਕਾਫੀ ਜ਼ਿਆਦਾ ਬੱਦਲ ਹੋਣ ਵੀ ਹੋਇਆ ਹੋਇਆ ਵਾ ਤੇ ਦੇਖਦੇ ਆ ਕਿ ਅੱਜ ਅਸੀਂ ਤਾਂ ਖਾਵਾਂਗੇ ਕਹਿੰਦੇ ਹੁੰਦੇ ਆ ਨਾ ਕਿ ਖਾਂਦੇ ਮੀਂਹ ਪੈਂਦਾ ਹੋਵੇ ਜਦੋਂ ਜਾਂ ਤਾਂ ਫਿਰ ਪਕੌੜੇ ਪੱਕਦੇ ਹੁੰਦੇ ਆ ਘਰਾਂ ਦੇ ਵਿੱਚ ਤੇ ਜਾਂ ਫਿਰ ਖੀਰ ਤੇ ਪੂੜੇ ਬਣਦੇ ਹੁੰਦੇ ਆ ਸੋ ਦੇਖਦੇ ਆ ਕਿ ਸਾਡੇ ਘਰ ਅੱਜ ਕੀ ਬਣੂ ਤੁਹਾਡੇ ਘਰਾਂ ਦੇ ਵਿੱਚ ਕੀ ਕੀ ਬਣਨਾ ਜ਼ਰੂਰ ਦੱਸਿਓ ਤੇ ਆਪਾਂ ਅੱਜ ਪ੍ਰੋਗਰਾਮ ਦੇ ਵਿੱਚ ਇੱਕ ਇੰਟਰਵਿਊ ਵੀ ਕਰਾਂਗੇ ਦੀਪ ਢਿੱਲੋਂ ਜੀ ਨਾਲ ਦੇਖਦੇ ਆ ਉਹਨਾਂ ਨਾਲ ਸਾਡਾ ਰਾਬਤਾ ਕਾਇਮ ਹੁੰਦਾ ਤੇ ਖਬਰਾਂ ਬਾਰੇ ਗੱਲਬਾਤ ਕਰਾਂਗੇ ਮਿੰਟੂ ਬਰਾੜ ਜੀ ਦੇ ਨਾਲ ਐਡੀਲੇਡ ਸਟੂਡੀਓ ਤੋਂ ਤੇ ਬਾਕੀ ਤੁਹਾਡੇ ਮੈਸੇਜ ਵੀ ਲਵਾਂਗੇ ਤੇ ਮੈਂ ਵੀ ਤੁਹਾਨੂੰ ਆਪਣੀਆਂ ਗੱਲਾਂ ਬਾਤਾਂ ਵੀ ਸੁਣਾਉਂਗੀ ਤੇ ਨਾਲ ਦੀ ਨਾਲ ਹੋਰ ਵੀ ਬਹੁਤ ਕੁਛ ਆ ਆਸਟ੍ਰੇਲੀਆ ਦੇ ਵਿੱਚ ਆਪਾਂ ਇੰਡੀਆ ਦੀਆਂ ਖਬਰਾਂ ਵੱਲ ਤਾਂ ਧਿਆਨ ਦਿੰਦੇ ਰਹਿੰਦੇ ਹਾਂ ਪਰ ਆਸਟ੍ਰੇਲੀਆ ਦੇ ਵਿੱਚ ਕੀ ਕੀ ਹੋ ਰਿਹਾ ਵਾ ਉਸ ਦੇ ਬਾਰੇ ਤਾਂ ਸ਼ਾਇਦ ਅਸੀਂ ਬਹੁਤ ਕੁਛ ਕਹਿੰਦੇ ਹੁੰਦੇ ਨਾ ਕਿ ਅਣਜਾਣ ਹੀ ਰਹਿ ਜਾਂਦੇ ਹਾਂ ਸੋ ਕੋਸ਼ਿਸ਼ ਕਰਾਂਗੇ ਜੀ ਤੁਹਾਨੂੰ ਆਸਟ੍ਰੇਲੀਆ ਦੀਆਂ ਖਬਰਾਂ ਬਾਰੇ ਵੀ ਥੋੜਾ ਜਿਹਾ ਕੁਛ ਦੱਸਣ ਦੀ ਤੇ ਪਰ ਫਿਲਹਾਲ ਇੱਧਰ ਈਮੇਲ ਦੇ ਜ਼ਰੀਏ ਅਵਤਾਰ ਮਾਨ ਜੀ ਸਤਿ ਸ਼੍ਰੀ ਅਕਾਲ ਬੁਲਾ ਚੁੱਕੇ ਆ ਜੀ ਉਹਨਾਂ ਦਾ ਮੈਸੇਜ ਆਪਾਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰ ਚੁੱਕੇ ਆ ਤੇ ਇੱਧਰ ਬਿੱਟੂ ਬੋਪਾ ਰਾਏ ਮਲਡੂਰਾ ਵਾਲੇ ਉਹਨਾਂ ਨੇ ਜੀ ਦੱਸ ਦਿੱਤਾ ਕਿ ਉਹਨਾਂ ਦੇ ਏਰੀਏ ਵਿੱਚ ਕਿੱਦਾਂ ਦਾ ਮੌਸਮ ਆ ਤੇ ਕਿੱਦਾਂ ਦਾ ਵਾ ਜੀ ਉਹਨਾਂ ਕਹਿੰਦੇ ਕਿ ਹੁਣ ਤਾਂ ਜੀ 11 ਵਾਂ ਤੇ ਪਰ ਅੱਜ ਰਾਤ ਨੂੰ 8 ਤੱਕ ਜਿਹੜਾ ਟੈਂਪਰੇਚਰ ਆ ਉਹ ਚਲਾ ਜਾਵੇਗਾ ਸੋ ਇਟ ਮੀਨਸ ਕਾਫੀ ਜ਼ਿਆਦਾ ਠੰਡ ਆ ਜੀ ਤੁਹਾਡੇ ਏਰੀਏ ਦੇ ਵਿੱਚ ਚਲੋ ਕੋਈ ਗੱਲ ਨੀ ਬਿੱਟੂ ਜੀ ਕਿਉਂਕਿ ਸਰਦੀਆਂ ਦਾ ਮੌਸਮ ਆ ਤੇ ਸਰਦੀਆਂ ਨੇ ਆਪਣਾ ਜੋ ਜਲਵਾ ਵਾ ਉਹ ਤਾਂ ਫਿਰ ਦਿਖਾਉਣਾ ਹੀ ਹੁੰਦਾ ਵਾ ਤੇ ਮੈਂ ਤੁਹਾਨੂੰ ਖਬਰਾਂ ਬਾਰੇ ਵੀ ਜ਼ਰੂਰ ਦੱਸੂਗੀ ਪਰ ਫਿਲਹਾਲ ਆਪਾਂ ਇੱਕ ਗਾਣਾ ਸੁਣਦੇ ਹਾਂ ਕਿਉਂਕਿ ਗਾਣਾ ਕੀ ਕਹਿ ਸਕਦੇ ਆ ਨਾ ਕੀ ਬਣੂ ਦੁਨੀਆਂ ਦਾ ਸੋ ਦੁਨੀਆਂ ਦਾ ਕੀ ਬਣੂ ਕੁਛ ਵੀ ਪਤਾ ਨਹੀਂ ਕਿਉਂਕਿ ਜੋ ਕੁਛ ਵੀ ਹੋ ਰਿਹਾ ਵਾ ਉਸ ਦੇ ਹਿਸਾਬ ਨਾਲ ਸਮਝ ਤਾਂ ਕਿਸੇ ਨੂੰ ਵੀ ਨਹੀਂ ਆਉਂਦੀ ਕਿ ਕੀ ਬਣੂ ਹਰ ਕੋਈ ਆਪੋ ਆਪਣੇ ਹਿਸਾਬ ਦੇ ਨਾਲ ਗੱਲ ਦੱਸ ਰਿਹਾ ਵਾ ਤੇ ਪਰ ਫਿਲਹਾਲ ਆਪਾਂ ਇੱਕ ਗੀਤ ਸੁਣਦੇ ਹਾਂ ਤੇ ਉਸ ਤੋਂ ਬਾਅਦ ਵਿੱਚ ਮਿੰਟੂ ਬਰਾੜ ਜੀ ਨਾਲ ਖਬਰਾਂ ਬਾਰੇ ਗੱਲਬਾਤ ਕਰਾਂਗੇ ਤੇ ਨਾਲੇ ਦੇਖਦੇ ਹਾਂ ਕਿ ਕੀ ਬਣ ਰਿਹਾ ਵਾ ਦੁਨੀਆਂ ਦਾ ਸਿਆਸਤੀ ਰਾਜਨੀਤਿਕ ਮਾਹੌਲ ਦੇ ਵਿੱਚ ਵੀ ਤੇ ਆਮ ਦੁਨੀਆਂ ਦੇ ਵਿੱਚ ਵੀ ਸਰ ਲਓ ਜੀ ਫਿਰ ਮੈਂ ਮਿਲਦੀ ਹਾਂ ਤੁਹਾਨੂੰ ਇਸ ਗੀਤ ਤੋਂ ਬਾਅਦ
ਇਸ਼ਕੇ ਦੀ ਚਾਦਰ ਕਰੀ ਜਾਣ ਲਈ ਹੋਟਲ ਦੇ ਵੇਲੇ ਚ ਚੂਰੀ ਖਵਾ ਕੇ ਇਹ ਮੱਛੀਆਂ ਚਰਾਣੀ ਕਿੱਧਰ ਜਾ ਰਹੀ ਹੈ ਇਹ ਚੜ੍ਹਦੀ ਜਵਾਨੀ ਕਿੱਧਰ ਜਾ ਰਹੀ ਹੈ ਇਹ ਹੁਸਨੋ ਦੀਵਾਨੀ ਕਿੱਧਰ ਜਾ ਰਹੀ ਹੈ ਫੁਲਕਾਰੀਆਂ ਵੀ ਗਈਆਂ ਕੰਨਾਂ ਵਿੱਚ ਕੋਖਰੂ ਤੇ ਵਾਲੀਆਂ ਵੀ ਗਈਆਂ ਟੱਕਰੇ ਵੀ ਗਏ ਫੁਲਕਾਰੀਆਂ ਵੀ ਗਈਆਂ ਕੰਨਾਂ ਵਿੱਚ ਕੋਖਰੂ ਤੇ ਵਾਲੀਆਂ ਵੀ ਗਈਆਂ ਰੇਸ਼ਮੀ ਦੁਪੱਟੇ ਗੋਰੇ ਜਾਲੀਆਂ ਵੀ ਗਈਆਂ ਕੁੰਡ ਵੀ ਗਏ ਤੇ ਕੁੰਡ ਵਾਲੀਆਂ ਵੀ ਗਈਆਂ ਚੱਲ ਪੇ ਬਲੇ ਕੀ ਪਾਣੇ ਕੀ ਬਣੂ ਕੀ ਬਣੂ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਬਾਗ ਰੂਹ ਜਾਣ ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਬਾਗ ਰੂਹ ਜਾਣ ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਬਾਗ ਰੂਹ ਜਾਣ ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਬਾਗ ਰੂਹ ਜਾਣ ਕੀ ਬਣੂ ਦੁਨੀਆਂ ਦਾ ਅੱਲਾ ਬਿਸਮਿਲਲਾ ਤੇਰੀ ਜੁਗਨੀ ਤਾਰਿਆਂ ਵਿੱਚ ਤੇਰੀ ਜੁਗਨੀ ਸਾਰੀ ਕੋੜਾ ਵਾਲਿਆਂ ਵਿੱਚ ਜੁਗਨੀ ਅੱਲਾ ਬਿਸਮਿਲਲਾ ਤੇਰੀ ਜੁਗਨੀ ਜਿਹੜੇ ਪਾਸੇ ਜਾਵੇਂ ਤੁਮ ਕਾਰਾਂ ਪੈਂਦੀਆਂ ਅੱਡੀ ਨਾਲ ਤੇਰੀਆਂ ਪੰਜੇਬਾਂ ਖੇਡੀਆਂ ਉਹ ਵੱਡੀਏ ਮੱਝਾਂ ਜਿਹੜੇ ਮੱਝਾਂ ਅੱਜ ਖੁੱਲ ਗਈ ਉਹ ਚਿੱਟੀਆਂ ਦੀ ਰਾਣੀ ਫੈਸ਼ਨਾਂ ਚ ਰੁੱਲ ਗਈ ਸੁਣਦੀ ਗੜੇ ਕੀ ਗਾਣੇ ਉਹ ਕੀ ਬਣੂ ਉਹ ਕੀ ਬਣੂ ਉਹ ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਗ ਰੂਹ ਜਾਣੇ ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਗ ਰੂਹ ਜਾਣੇ ਕੀ ਬਣੂ ਦੁਨੀਆਂ ਤੇਰੀ ਜੁਗਨੀ ਹਾਏ ਤਾਰੇ
शर्म नहीं आती सानू गाला दिंदी नू
हर बोली सिखो सिखनी भी चाहिदी हर पक्षी देख कच्ची नहीं ढाईदी हर पक्षी देख कच्ची नहीं ढाईदी नशिया ने पत्त दे पंजाबी गबरू कड़कन हड्डियां बचाउण जमरू रास्ता ने मारनी जवानी चढ़दी दिल मिल किते अख किते लड़दी मर जाने माना की भरोसा गलता पुरानी मनाई दा किसे दी गलता कह के लोक सियाने
की बनू दुनिया दा सच पातशाह बागरू जाने की बनू दुनिया दा सच पातशाह बागरू जाने की बनू दुनिया दा अल्लाह बिस्मिल्ला तेरी जुगनी हाय पारे आवे तेरी जुगनी साईं मोड़ा वाले आवे जुगनी अल्लाह बिस्मिल्ला तेरी जुगनी
हाले ता मशरूफी चल दी गल करांगे फेर कदी रंग रंगीले यारा ने बेरंग स्नेहे कले ने जेड़े घर दे बिस्तर तकिए रीजा नाल सजाउंदे रहे हुण उस दे ही बूहे अजकल पहरेदारा मरले ने ते लो जी गाना सुन रहे सी तुसी की बनो दुनिया दा दलजीत दोसांझ दा गाया ते गुरदास मान जी दी आवाज दे विच उम्मीद करदे आ गाना थानू जरूर पसंद आया होगा सो वाकई जी अजकल की बनो दुनिया दा ओ ता मेनू भी नहीं पता पर बहुत कुछ चल रहा वा ते इस चलदे हुए दौर दे विच की चल रहा दस दिने असीं अज ब्रिस्बेन दे विच थोड़ियां जिहियां खबरां बारे दस दिनी आ ज्यादा तां मैनूं नहीं पता क्योंकि तुसीं आप सारे समझदार हो सो ब्रिस्बेन दे विच अज पुलिस ने दो मतलब के रेड कीते ने क्योंकि इत्थे भी काफी ज्यादा टैरोरिस्ट अटैक दीआं धमकियां मिल रहीआं ने हो रहे ने कई थमा ते जिन्हां गल्लां दी कदे बंदा सोच भी नहीं सकदा ओह सारे कुछ हो रहा वा इत्थे ब्रिस्बेन दे विच भी सो पुलिस ने रेड कीती आ जी माउंट ग्रेविट ते शनशाइन कोस्ट दे विच जिथों के 41 हथियार मिले आ पुलिस नूं जिस दे विच 49 साल दे ते 28 साल दे दो आदमी आ दो मैन आ जिहड़े उहनां नूं के पुलिस ने अरेस्ट कर लिया वा ते पर उहनां बारे कोई होर इनफॉर्मेशन जां जानकारी नहीं दित्ती हैगी क्योंकि उहनां दा नाम जां उहनां दी पहचान नूं हाले सीक्रेट ही रख्या गया वा ते अगे जी गोल्ड कोस्ट दे विच क्रूज टर्मिनल बन जा रहा वा ते कौंसल वालों मंजूरी मिल गई आ इस हफ्ते दे विच सो इस प्रोजेक्ट ते काफी ज्यादा विवाद चल रहा सी क्योंकि उत्थे जिहड़ियां छोटे मोटे बिजनेस ने दुकानां बणियां होईयां सी ओह कौंसल दे अगेंस्ट जा रहे सी तां जो कौंसल उस प्रोजेक्ट लई कोई भी मंजूरी ना देवे पर कौंसल ने इस नूं हरी झंडी दे दित्ती आ क्योंकि इस दे नाल कौंसल दे अकॉर्डिंग ਇਕਾਨਮੀ ਕਾਫੀ ਜ਼ਿਆਦਾ ਬੂਸਟ ਅਪ ਹੋਵੇਗੀ ਕਿਉਂਕਿ ਜੋਬਸ ਦੇ ਵਿੱਚ ਵੀ ਵਾਧਾ ਹੋਵੇਗਾ, ਪਰ ਇਸ ਦੇ ਨਾਲ ਨਾਲ ਜਿਹੜੀਆਂ ਦੁਕਾਨਾਂ ਚ ਜਿਹੜੇ ਛੋਟੇ ਬਿਜ਼ਨਸ ਉਸ ਏਰੀਏ ਦੇ ਵਿੱਚ ਆ ਜਾਣਗੇ ਉਹ ਵੀ ਇਸ ਦੇ ਨਾਲ ਖਤਮ ਹੋਣਗੇ ਕਿਉਂਕਿ ਉਹ ਦੁਕਾਨਾਂ ਉਹਨਾਂ ਨੂੰ ਕਲੋਜ਼ ਕਰਨੀਆਂ ਪੈਣਗੀਆਂ। ਸੋ ਖੁਸ਼ੀ ਦੀ ਖਬਰ ਵੀ ਆ ਤੇ ਥੋੜੀ ਜਿਹੀ ਉਹਨਾਂ ਸ਼ੋਪਕੀਪਰਾਂ ਲਈ ਜਾਂ ਜਿਹਨਾਂ ਦਾ ਬਿਜ਼ਨਸ ਸੀ ਉਹਨਾਂ ਲਈ ਇਹ ਥੋੜੀ ਜਿਹੀ ਖਬਰ ਦੁੱਖ ਵਾਲੀ ਵੀ ਆ। ਤੇ ਅੱਗੇ ਜੀ ਨਿਊ ਸਾਊਥ ਵੇਲਸ ਦੇ ਵਿੱਚ ਇੱਕ 72 ਸਾਲਾਂ ਦਾ ਪਾਇਲਟ ਜਿਹੜਾ ਕਿ ਆਪਣਾ ਜਹਾਜ਼ ਲੈ ਕੇ ਉੱਡਿਆ ਹੋਇਆ ਸੀ ਕਿਤੇ ਘੁੰਮਣ ਗਿਆ ਸੀਗਾ ਤੇ ਉਹ 3-4 ਦਿਨਾਂ ਤੋਂ ਲਾਪਤਾ ਸੀ, ਉਸਦੀ ਕੋਈ ਵੀ ਖਬਰਸਾਰ ਨਹੀਂ ਮਿਲ ਰਹੀ ਸੀ। ਸੋ ਪੁਲਿਸ ਨੇ ਕਾਫੀ ਜ਼ਿਆਦਾ ਸਰਚ ਕੀਤੀ ਆ ਤੇ ਹੁਣ ਉਸ ਨੂੰ ਡੈਡ ਕਰਾਰ ਦੇ ਦਿੱਤਾ ਹੈ। ਮਾਫੀ ਚਾਹੂੰਗੀ ਕਿਉਂਕਿ ਮੇਰੀ ਇੰਗਲਿਸ਼ ਤੇ ਪੰਜਾਬੀ ਹੈ ਨਾ ਜਿਹੜੀ ਉਹ ਮਿਕਸ ਹੋ ਜਾਂਦੀ ਆ। ਸੋ ਉਸ ਨੂੰ ਪੁਲਿਸ ਨੇ ਦੱਸ ਦਿੱਤਾ ਹੈ ਕਿ ਉਹ ਬੰਦਾ ਹੁਣ ਮਰ ਚੁੱਕਾ ਹੈ ਤੇ ਉਸਦੀ ਕੋਈ ਵੀ ਉਹਨਾਂ ਨੂੰ ਉੱਥੋਂ ਕੋਈ ਵੀ ਪਹਿਚਾਣ ਜਾਂ ਕੁਛ ਵੀ ਹੋਰ ਨਹੀਂ ਮਿਲਿਆ। ਸੋ ਅੱਗੇ ਦੇਖਦੇ ਹਾਂ ਜੀ ਹੋਰ ਕੀ ਹੋ ਰਿਹਾ ਵਾ। ਸੋ ਹੋਰ ਵੀ ਬਹੁਤ ਕੁਛ ਹੋ ਰਿਹਾ ਵਾ। ਕੱਲ ਲੋਗਨਲੀ ਸਟੇਸ਼ਨ ਦੇ ਵਿੱਚ ਵੀ ਇੱਕ ਟੇਕਵੇ ਸਟੋਰ ਆ ਜੀ ਜਿਸ ਤੇ ਪੁਲਿਸ ਨੇ ਸਰਚ ਕੀਤਾ ਕਿਉਂਕਿ ਕੱਲ ਪੁਲਿਸ ਨੇ ਉਸ ਓਨਰ ਨੂੰ ਉਸ ਜਿਹੜਾ ਸਟੋਰ ਆ ਉਸਦੇ ਓਨਰ ਦੇ ਘਰ ਦੇ ਵਿੱਚ ਵੀ ਪਹਿਲਾਂ ਰੇਡ ਕੀਤੀ ਸੀ ਜਿੱਥੋਂ ਕਿ ਉਹਨਾਂ ਨੂੰ ਕੁਛ ਇਲੀਗਲ ਡਰੱਗਸ ਮਿਲੇ ਸੀ ਤੇ ਉਸ ਤੋਂ ਬਾਅਦ ਚ ਉਸਦਾ ਜਿਹੜਾ ਸਟੋਰ ਆ ਉਸ ਨੂੰ ਵੀ ਸਰਚ ਕੀਤਾ ਗਿਆ ਪਰ ਉੱਥੋਂ ਤਾਂ ਕੁਝ ਨਹੀਂ ਮਿਲਿਆ। ਹਾਲੇ ਤੱਕ ਕਿਸੇ ਦੀ ਵੀ ਜਿਹੜੀ ਗ੍ਰਿਫਤਾਰੀ ਆ ਉਹ ਨਹੀਂ ਹੋਈ ਪਰ ਹਾਲੇ ਤੱਕ ਜੋ ਛਾਣਬੀਣ ਆ ਜੋ ਵੀ ਅੱਗੇ ਇਨਵੈਸਟੀਗੇਸ਼ਨ ਆ ਉਹ ਚੱਲ ਰਹੀ ਆ। ਤੇ ਲਓ ਜੀ ਆਸਟ੍ਰੇਲੀਆ ਦੀਆਂ ਇਹ ਕੁਝ ਕੁ ਖਬਰਾਂ ਸੀਗੀਆਂ ਪਰ ਇਸ ਦੇ ਨਾਲ ਹੀ ਇਹ ਵੀ ਦੱਸਿਆ ਵਾ ਉਹਨਾਂ ਨੇ ਕਿ ਇਸੇ ਓਨਰ ਨੂੰ ਫਰਵਰੀ ਦੇ ਵਿੱਚ ਇਸ ਸਾਲ ਰੋਬਰੀ ਕੇਸ ਦੇ ਵਿੱਚ ਉਸ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਉਸ ਨੂੰ ਬੇਸਬਾਲ ਦੇ ਨਾਲ ਹਿੱਟ ਕੀਤਾ ਗਿਆ ਸੀ ਡਿਊਰਿੰਗ ਆਰਮ ਰੋਬਰੀ। ਤੇ ਲਓ ਫਿਰ ਬ੍ਰਿਸਬਨ ਦੇ ਵਿੱਚ ਤਾਂ ਇੰਨਾ ਕੁ ਕੁਛ ਹੋ ਰਿਹਾ ਵਾ ਤੇ ਬਾਕੀ ਮੈਂ ਦੱਸੂਗੀ ਆਰ ਏ ਸੀ ਕਿਊ ਦੇ ਸਰਵੇਖਣ ਅਨੁਸਾਰ ਕਾਰ ਪਾਰਕ ਕਰਨ ਦੀਆਂ ਸਭ ਤੋਂ ਰਿਸਕੀ ਜਗ੍ਹਾ ਕਿਹੜੀਆਂ ਨੇ ਤੇ ਗੋਲਡ ਕੋਸਟ ਦੀ ਸਭ ਤੋਂ ਟੋਪ ਤੇ ਆ ਰਹੀ ਆ ਜੀ ਸਾਊਥ ਪੋਰਟ। ਸਾਊਥ ਪੋਰਟ ਦੇ ਵਿੱਚ ਕਾਫੀ ਜ਼ਿਆਦਾ ਰਿਸਕ ਆ ਜੀ ਗੱਡੀ ਨੂੰ ਪਾਰਕ ਕਰਨ ਦੇ ਲਈ। ਹੁਣ ਤੁਸੀਂ ਸੋਚੋਗੇ ਕਿ ਇਹ ਕਿੱਦਾਂ ਹੋ ਸਕਦਾ। ਬਿਲਕੁਲ ਜੀ ਆਰ ਈ ਸੀ ਕਿਊ ਵਾਲਿਆਂ ਨੇ ਆਪਣਾ ਇੱਕ ਸਰਵੇ ਕੀਤਾ ਵਾ ਜਿਸ ਦੇ ਅਕੋਰਡਿੰਗ ਇਹ 5 ਜਗ੍ਹਾ ਨੇ ਜਿਹੜੀਆਂ ਸਭ ਤੋਂ ਜ਼ਿਆਦਾ ਰਿਸਕੀ ਨੇ ਜਿੱਥੇ ਕਿ ਟਾਇਰ ਪੈਂਚਰ ਜਾਂ ਫਿਰ ਵਿੰਡੋ ਸਮੈਸ਼ਿੰਗ ਤੇ ਜਾਂ ਗੱਡੀ ਦੇ ਉੱਪਰ ਝਰੀਟਾਂ ਮਾਰਨ ਦੀਆਂ ਜਿਹੜੀਆਂ ਵੀ ਘਟਨਾਵਾਂ ਵਾ ਉਹ ਸਭ ਤੋਂ ਜ਼ਿਆਦਾ ਹੋ ਰਹੀਆਂ ਨੇ। ਸੋ ਗੋਲਡ ਕੋਸਟ ਦੇ ਵਿੱਚ ਸਾਊਥ ਪੋਰਟ ਦੇ ਵਿੱਚ ਆ ਜੀ ਬੰਡਾਬਰਗ ਤੇ ਟਵੋਮਬਾ 42 ਵੈਲੀ ਕਾਇੰਸ ਤੇ ਕਬੂਲਚਰ ਇਹ ਜਗ੍ਹਾ ਨੇ ਜੀ ਜਿੱਥੇ ਕਿ ਸਭ ਤੋਂ ਜ਼ਿਆਦਾ ਰਿਸਕ ਵਾ ਗੱਡੀਆਂ ਨੂੰ ਪਾਰਕ ਕਰਨ ਦੇ ਲਈ। ਤੇ ਲਓ ਜੀ ਫਿਰ ਆਪਾਂ ਹੁਣ ਖਬਰਾਂ ਵੱਲ ਚੱਲਦੇ ਹਾਂ ਇੰਡੀਆ ਦੀਆਂ ਖਬਰਾਂ ਵੱਲ ਕੀ ਕਹਿੰਦੀਆਂ ਨੇ ਇੰਡੀਆ ਦੀਆਂ ਖਬਰਾਂ ਤੇ ਉਸਦੇ ਲਈ ਆਪਾਂ ਮਿੰਟੂ ਬਰਾੜ ਜੀ ਨੂੰ ਨਿੱਘੀ ਜੀ ਆਇਆਂ ਕਹਿੰਦੇ ਆ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ। ਹਾਂਜੀ ਬਰਾੜ ਸਾਹਿਬ ਸਤਿ ਸ੍ਰੀ ਅਕਾਲ। ਹੋਰ ਬਰਾੜ ਜੀ ਬਿਲਕੁਲ ਤੇ ਹੋਰ ਜੀ ਐਡੀਲੇਡ ਦਾ ਮੌਸਮ ਕੀ ਕਹਿ ਰਿਹਾ ਵਾ ਕਿੱਦਾਂ ਦਾ ਦਿਨ ਚੜਿਆ ਕਿਉਂਕਿ ਬ੍ਰਿਸਬਨ ਦੇ ਵਿੱਚ ਤਾਂ ਜੀ ਕਾਫੀ ਜ਼ਿਆਦਾ ਬਾਰਿਸ਼ ਹੋਊਗੀ ਅੱਜ। ਜੀ ਸੁਬਰਾਜ ਸਾਹਿਬ ਖਬਰਾਂ ਦੇ ਵਿੱਚ ਅੱਜ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਥੋੜੀ ਜਿਹੀ ਗੱਲ ਰੀਮਾ ਲਾਗੂ ਬਾਰੇ ਕਰ ਲਈਏ ਜੀ ਜਿਹੜੇ ਕਿ ਬਾਲੀਵੁੱਡ ਦੇ ਸਟਾਰ ਸੀ ਜਿਨ੍ਹਾਂ ਦੀ ਕਿ ਡੈਥ ਹੋ ਚੁੱਕੀ ਆ ਤੇ ਕਾਫੀ ਜ਼ਿਆਦਾ ਹਿੱਟ ਫਿਲਮਾਂ ਦਿੱਤੀਆਂ ਵਾ ਜੀ ਉਹਨਾਂ ਨੇ ਮੋਸਟਲੀ ਉਹ ਮਾਂ ਦੇ ਰੋਲ ਦੇ ਵਿੱਚ ਫਿਲਮਾਂ ਦੇ ਵਿੱਚ ਆਉਂਦੇ ਸੀ।
ਮਾਫੀ ਚਾਹਾਂਗਾ ਮਾੜੀ ਜੀ ਮੈਨੂੰ ਆਵਾਜ਼ ਦੇ ਵਿੱਚ ਦਿੱਕਤ ਆ ਰਹੀ ਹੈ ਤੁਹਾਡੀ ਮੈਨੂੰ ਆਉਣ ਚ ਤੇ ਮੈਂ ਚੈਨਲ ਬਦਲ ਕੇ ਦੂਜੇ ਚੈਨਲ ਦੇ ਥਰੂ ਤੁਹਾਡੇ ਨਾਲ ਜੁੜਦਾ ਇੱਕ ਸੈਕਿੰਡ ਦੇ ਵਿੱਚ
ਜੀ। ਲਓ ਜੀ ਜਿੰਨਾ ਚਿਰ ਬਰਾੜ ਸਾਹਿਬ ਸਾਡੇ ਕੋਲ ਖਬਰਾਂ ਦੇ ਲਈ ਦੂਸਰੇ ਚੈਨਲ ਰਾਹੀਂ ਆਉਂਦੇ ਆ ਉਹਨਾਂ ਚਿਰ ਆਪਾਂ ਤੁਹਾਡੀਆਂ ਜੀ ਬਰਾੜ ਸਾਹਿਬ ਮੇਰੇ ਖਿਆਲ ਹਾਲੇ ਤੱਕ ਵੀ ਜੀ ਆਵਾਜ਼ ਦੀ ਥੋੜੀ ਜਿਹੜੀ ਪ੍ਰੋਬਲਮ ਆ ਇਸੇ ਤਰ੍ਹਾਂ ਹੀ ਚੱਲ ਰਹੀ ਆ। ਸੋ ਬਿਲਕੁਲ ਜੀ ਅਸੀਂ ਤੁਹਾਨੂੰ ਮਿਲਦੇ ਆ ਇਹ ਆਵਾਜ਼ ਦੀ ਥੋੜੀ ਜੋ ਵੀ ਟੈਕਨੀਕਲ ਪ੍ਰੋਬਲਮ ਆ ਰਹੀ ਆ ਉਸ ਨੂੰ ਠੀਕ ਕਰਕੇ ਹੁਣੇ ਚਾਹਵਾਂਗੇ ਸੋ ਮਾਫੀ ਚਾਹਵਾਂਗੇ ਥੋੜੀ ਜਿਹੀ ਟੈਕਨੀਕਲ ਪ੍ਰੋਬਲਮ ਕਰਕੇ ਸਾਡਾ ਜਿਹੜਾ ਰਾਬਤਾ ਵਾ ਤੁਹਾਡੇ ਨਾਲ ਥੋੜੇ ਕੁ ਪਲਾਂ ਲਈ ਟੁੱਟ ਗਿਆ ਸੀ ਪਰ ਇੱਕ ਵਾਰੀ ਫਿਰ ਤੋਂ ਅਸੀਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਤੇ ਲਓ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੋਂ ਗੱਲ ਕਰਦੇ ਹਾਂ ਕਿ ਖਬਰਾਂ ਬਾਰੇ ਸੋ ਖਬਰਾਂ ਬਾਰੇ ਗੱਲ ਕਰ ਲਈ ਮਿੰਟੂ ਬਰਾੜ ਜੀ ਨੂੰ ਐਡੀਲੇਡ ਸਟੂਡੀਓ ਤੋਂ ਕਹਿੰਦੇ ਹਾਂ ਨਿੱਘੀ ਜੀ ਆਇਆ ਹਾਂਜੀ ਬਰਾੜ ਸਾਹਿਬ ਸਤਿ ਸ੍ਰੀ ਅਕਾਲ
ਇੱਕ ਵਾਰ ਫੇਰ ਸਤਿ ਸ੍ਰੀ ਅਕਾਲ ਬਾਬੂ ਜੀ ਤੇ ਸਾਰੇ ਹਰਮਨ ਰੇਡੀਓ ਤੇ ਸੁਣਨ ਵਾਲੇ ਸਰੋਤਿਆਂ ਨੂੰ ਵੀ ਤਹਿ ਦਿਲੋਂ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਉਹਨਾਂ ਦਾ ਦਿਨ ਬਹੁਤ ਖੂਬ ਚੜਿਆ ਹੋਏਗਾ
ਜੀ ਬਿਲਕੁਲ ਦਿਨ ਸਾਰਿਆਂ ਦਾ ਬਹੁਤ ਵਧੀਆ ਕਿਤੇ ਬਾਰਿਸ਼ ਹੋ ਰਹੀ ਹੈ ਜੀ ਤੇ ਕਿਤੇ ਫਿਰ ਅੱਜ ਬੱਦਲ ਬਾਈ ਹੋਈ ਹੈ ਤੇ ਇਧਰ ਐਡੀਲੇਡ ਦਾ ਮੌਸਮ ਕੀ ਕਹਿ ਰਿਹਾ
ਐਡੀਲੇਡ ਦੇ ਵਿੱਚ ਕਾਫੀ ਬਦਲਵਾਈ ਛਾਈ ਹੋਈ ਹੈ ਜੀ ਅੱਜ ਤੇ ਪਰ ਉਂਝ ਫਿਲਹਾਲ ਮੌਸਮ ਜਿਹੜਾ ਖੁਸ਼ਕ ਹੀ ਆ ਤੇ ਉਮੀਦ ਆ ਵੀ ਬਰਸਾਤ ਹੀ ਰਹਿਣਾ ਤੇ ਬਰਸਾਤ ਹੋਣੀ ਆ ਇੱਕ ਦੋ ਦਿਨ ਦੇ ਵਿੱਚ
ਜੀ ਸੋ ਬਰਾੜ ਸਾਹਿਬ ਖਬਰਾਂ ਦੇ ਵਿੱਚ ਗੱਲ ਕਰਨ ਤੋਂ ਪਹਿਲਾਂ ਆਪਾਂ ਜਿਹੜੇ ਕਿ ਬਾਲੀਵੁੱਡ ਦੇ ਸਟਾਰ ਰੀਮਾ ਲਾਗੂ ਜਿਹੜੇ ਕਿ ਜਿਨ੍ਹਾਂ ਦਾ ਕਿ ਦੇਹਾਂਤ ਹੋ ਗਿਆ ਵਾ ਸੋ ਕਾਫੀ ਹਿੱਟ ਫਿਲਮਾਂ ਦਿੱਤੀਆਂ ਸੀ ਉਹਨਾਂ ਨੇ ਫਿਲਮਾਂ ਇੰਡਸਟਰੀ ਨੂੰ ਤੇ ਹਮੇਸ਼ਾ ਤਕਰੀਬਨ ਹੁਣ ਮਾਂ ਦੇ ਰੋਲ ਵਿੱਚ ਆਉਂਦੇ ਸੀ ਸੋ ਕਿਉਂ ਨਾ ਗੱਲ ਉਹਨਾਂ ਤੋਂ ਹੀ ਸ਼ੁਰੂ ਕੀਤੀ ਜਾਵੇ ਪਹਿਲਾਂ
ਬਿਲਕੁਲ ਜੀ ਕਾਫੀ ਜਿਹੜੀ ਛੋਟੀ ਉਮਰ ਦੇ ਵਿੱਚ ਉਹ ਤਕਰੀਬਨ ਹਜੇ 60 ਤੋਂ ਵੀ ਥੱਲੇ ਸਨ ਕੱਲ ਅਚਾਨਕ ਇਸ ਫਾਨੀ ਜਹਾਨ ਨੂੰ ਅਲਵਿਦਾ ਕਹਿ ਗਿਆ ਜੀ ਤੇ ਦੁੱਖ ਵਾਲੀ ਗੱਲ ਹੋਈ ਆ ਤੇ ਉਹਨਾਂ ਦੇ ਮਾਮਲੇ ਦੇ ਵਿੱਚ ਹਮੇਸ਼ਾ ਇਹ ਗੱਲ ਕਹੀ ਜਾਂਦੀ ਸੀ ਵੀ ਉਹ ਜਿਹੜੀ ਮਾਂ ਦੀ ਭੂਮਿਕਾ ਦੇ ਵਿੱਚ ਉਹਨਾਂ ਨੇ ਥੋੜਾ ਜਿਹਾ ਤਬਦੀਲੀ ਲਿਆਂਦੀ ਸੀਗੀ ਕਾਫੀ ਥੋੜੀ ਨੀ ਕਾਫੀ ਤਬਦੀਲੀ ਲਿਆਂਦੀ ਸੀ ਕਿਉਂਕਿ ਫਿਲਮਾਂ ਦੇ ਵਿੱਚ ਮਾਂ ਦਾ ਰੋਲ ਜ਼ਿਆਦਾਤਰ ਰੋਣ ਕਰਲਾਉਣ ਵਾਲਾ ਤੇ ਦੁਖੀ ਮਾਂ ਤੇ ਉਹੋ ਜਿਹੇ ਰੋਲ ਹੀ ਜ਼ਿਆਦਾ ਹੁੰਦੇ ਸਨ ਪਰ ਜਦੋਂ ਰੀਮਾ ਲਾਗੂ ਨੇ ਜੋ ਭਾਵੇਂ ਡਾਇਰੈਕਟਰਾਂ ਦੇ ਸਹਾਰੇ ਜਾਂ ਕਹਾਣੀਆਂ ਦੇ ਸਹਾਰੇ ਹੁੰਦਾ ਪਰ ਫਿਰ ਵੀ ਇੱਕ ਕਰੈਕਟਰ ਵੀ ਹੁੰਦਾ ਜਿਹਨੂੰ ਦੇਖ ਕੇ ਕਹਾਣੀਆਂ ਲਿਖੀਆਂ ਜਾਂਦੀਆਂ ਤੇ ਰੀਮਾ ਲਾਗੂ ਦਾ ਹਸੂ ਹਸੂ ਕਰਦਾ ਚਿਹਰਾ ਤੇ ਇੱਕ ਸੁਖੀ ਜਿਹੀ ਮਾਂ ਜਾਂ ਇੱਕ ਖੁਸ਼ ਮਿਜਾਜ ਮਾਂ ਦੇ ਚਿਹਰੇ ਦਰਸ਼ਨ ਉਹਨਾਂ ਦੇ ਚਿਹਰੇ ਚ ਹੁੰਦੇ ਸਨ ਤਾਂ ਉਹ ਇੱਕ ਵੱਡੀ ਤਬਦੀਲੀ ਸੀ ਹਿੰਦੀ ਜਗਤ ਦੇ ਵਿੱਚ ਸਿਨੇਮੇ ਦੇ ਵਿੱਚ ਜਿਹਦੇ ਚ ਉਹਨਾਂ ਨੇ ਇੱਕ ਥੋੜੀ ਜਿਹੀ ਆਧੁਨਿਕ ਤੇ ਖੁਸ਼ ਮਿਜਾਜ ਤੇ ਵਧੀਆ ਮਾਂ ਦਾ ਜਿਹੜਾ ਕਿਰਦਾਰ ਬਹੁਤ ਸਾਰੀਆਂ ਫਿਲਮਾਂ ਚ ਨਿਭਾਇਆ ਤੇ ਰੀਮਾ ਲਾਗੂ ਦੇ ਬਾਰੇ ਚ ਮੈਨੂੰ ਲੱਗਦਾ ਜਿੱਥੋਂ ਤੱਕ ਇਹਨਾਂ ਦਾ ਜਿਹੜਾ ਫਿਲਮੀ ਸਫ਼ਰ ਸੀ ਉਹ ਉਹਨਾਂ ਦਾ ਪਰਿਵਾਰਕ ਸੀਗਾ ਜੀ ਕਿਉਂਕਿ ਉਹਨਾਂ ਨੇ ਪਰਿਵਾਰਕ ਉਹਨਾਂ ਦਾ ਡਾਕਟਰ ਸ਼੍ਰੀ ਰਾਮ ਲਾਗੂ ਜਿਹੜੇ ਕਿ ਕਾਫੀ ਪੁਰਾਣੇ ਫਿਲਮ ਐਕਟਰ ਰਹੇ ਜੀ ਉਹਨਾਂ ਦੀ ਇਹ ਪੁੱਤਰੀ ਸਨ ਤਾਂ ਉਹਨਾਂ ਨੇ ਕਾਫੀ ਇਸ ਮਰਾਠੀ ਸਿਨੇਮੇ ਤੋਂ ਜਿਹੜੀ ਇਹ ਸ਼ੁਰੂਆਤ ਕੀਤੀ ਸੀ ਆਪਣੇ ਕੈਰੀਅਰ ਦੀ ਤਕਰੀਬਨ 1985 ਦੇ ਵਿੱਚ ਤੇ ਉਹ ਉਹਨਾਂ ਦੀ ਜਿਹੜੀ ਬਹੁਤ ਕਾਮਯਾਬ ਹੀ ਰਿਹਾ ਉਹਨਾਂ ਦਾ ਦੌਰ ਜਿਹਨੂੰ ਕਹਿ ਸਕਦੇ ਹਾਂ ਤੇ ਸੋਹਣੀਆਂ ਉਹਨਾਂ ਨੇ ਫਿਲਮਾਂ ਦਿੱਤੀਆਂ ਤੇ ਉਹਨਾਂ ਚ ਖਾਸ ਕਰਕੇ ਕੁਝ ਕੁ ਫਿਲਮਾਂ ਤਾਂ ਬਹੁਤ ਜ਼ਿਆਦਾ ਚੱਲੀਆਂ ਜਿੱਦਾਂ ਕਿ ਕਿਆਮਤ ਸੇ ਕਿਆਮਤ ਤੋਂ ਲੈ ਕੇ ਮੈਨੇ ਪਿਆਰ ਕੀਆ ਵਰਗੀਆਂ ਫਿਲਮਾਂ ਦੇ ਵਿੱਚ ਉਹਨਾਂ ਦੀ ਜਿਹੜੀ ਭੂਮਿਕਾ ਸਦਾ ਯਾਦ ਹੋਊਗੀ ਰੰਗੀਲੇ ਉਰਮਲਾ ਨਾਲ ਜਿਹੜੀਆਂ ਫਿਲਮਾਂ ਸੀ ਉਹਦੀ ਬਹੁਤ ਵਧੀਆ ਫਿਲਮਾਂ ਸੀ ਜਿਹਨਾਂ ਨੂੰ ਉਹਨਾਂ ਦੀਆਂ ਜੇ ਕਹਿ ਸਕੀਏ ਤਾਂ ਤੇ ਤਕਰੀਬਨ ਫਿਲਮਾਂ ਉਹਨਾਂ ਨੂੰ ਲਵ ਸਟੋਰੀਆਂ ਦੇ ਵਿੱਚ ਲਿਆ ਗਿਆ ਜ਼ਿਆਦਾਤਰ ਮਾਂ ਦਾ ਰੋਲ ਹੋ ਸਕਦਾ ਤਾਂ ਵੀ ਇਹਦਾ ਕਾਰਨ ਹੋਵੇ ਵੀ ਉਹਨਾਂ ਨੂੰ ਰੋਣ ਕਰਲਾਉਣ ਵਾਲੇ ਰੋਲ ਕਰਨੇ ਨਹੀਂ ਪਏ ਤੇ ਉਹਨਾਂ ਨੂੰ ਵਧੀਆ ਵਧੀਆ ਫਿਲਮਾਂ ਹੀ ਕੀਤੀਆਂ ਤੇ ਉਹਨਾਂ ਨੇ ਟੀਵੀ ਦੇ ਉੱਤੇ ਵੀ ਕਾਫੀ ਵਧੀਆ ਕੰਮ ਕੀਤਾ ਟੀਵੀ ਦੇ ਉੱਤੇ ਵੀ ਉਹਨਾਂ ਨੇ ਤੂੰ ਤੂੰ ਮੈਂ ਵਰਗੇ ਸੀਰੀਅਲ ਉਹਨਾਂ ਨੇ ਕੀਤੇ ਸੀਗੇ ਤਾਂ ਉਹਦੇ ਵਿੱਚ ਉਹਨਾਂ ਦਾ ਇੱਕ ਬਹੁਤ ਵਧੀਆ ਕਿਰਦਾਰ ਸੀ ਉਹਨਾਂ ਨੂੰ ਬੈਸਟ ਮੈਨੂੰ ਮੇਰੇ ਯਾਦ ਆ ਵੀ ਉਹਨਾਂ ਨੂੰ ਇੰਡੀਅਨ ਟੈਲੀ ਅਵਾਰਡ ਵੀ ਮਿਲਿਆ ਸੀ ਸੋ ਬਿਲਕੁਲ ਜੀ ਅੱਜ ਉਹਨਾਂ ਦੇ ਅਚਾਨਕ ਤੁਰ ਜਾਣ ਦੇ ਉੱਤੇ ਜ਼ਰੂਰ ਅਸੀਂ ਇਸ ਚੀਜ਼ ਨੂੰ ਉਹਨਾਂ ਨੂੰ ਯਾਦ ਕਰਦੇ ਹਾਂ ਅੱਜ ਤੇ ਉਹਨਾਂ ਦਾ ਜਿਹੜਾ ਸਫ਼ਰ ਸੀਗਾ ਫਿਲਮੀ ਸਫ਼ਰ ਉਹ ਲੰਮਾ ਚੱਲਿਆ 80 ਤੋਂ ਲੈ ਕੇ ਹੁਣ ਕਹਿ ਸਕਦੇ ਹਾਂ ਤਕਰੀਬਨ 35 ਸਾਲ ਫਿਲਮੀ ਸਫ਼ਰ ਦੇ ਵਿੱਚ ਉਹ ਰਹੇ ਆ ਤੇ ਉਹਨਾਂ ਨੇ ਕੁੱਲ ਮਿਲਾ ਕੇ ਇੱਕ ਸਾਫ਼ ਸੁਥਰਾ ਤੇ ਵਧੀਆ ਜਿਹੜਾ ਉਹ ਆਪਣਾ ਕੈਰੀਅਰ ਜਿਉਂ ਕੇ ਗਏ ਆ
ਦੇਖੋ
ਇਹ ਮਸਲਾ ਪਰਸੋਂ ਵੀ ਵਿਚਾਰਿਆ ਸੀ ਤੇ ਉਸ ਦਿਨ ਵਿਚਾਰ ਅਧੀਨ ਸੀ ਪਰ ਕੱਲ ਜਿਹੜਾ ਇਹਦੇ ਤੇ ਵਿਚਾਰ ਹੋ ਚੁੱਕਿਆ ਉਸ ਵਿਚਾਰ ਤੋਂ ਬਾਅਦ ਜਿਹੜੀ ਇੱਕ ਤਰਫਾ ਜਿਹੜੀ ਜਿਹਦੀ ਆਸ ਸੀ ਉਹੀ ਇੱਕ ਤਰਫੀ ਗੱਲ ਹੋਈ ਆ ਤੇ ਜਿਹੜੀ ਨੈਸ਼ਨਲ UNO ਦੀ ਜਿਹੜੀ ਅਦਾਲਤ ਆ ਉਸ ਅਦਾਲਤ ਨੇ ਜਿਹੜੀ ਭਾਰਤ ਦੇ ਹੱਕ ਦੇ ਵਿੱਚ ਪੂਰਨ ਰੂਪ ਦੇ ਵਿੱਚ ਉਹ ਜਿਹੜਾ ਫੈਸਲਾ ਆਇਆ ਭਾਵੇਂ ਹਲੇ ਤੱਕ ਉਹਨਾਂ ਦੇ ਉੱਤੇ ਹੋਰ ਪ੍ਰੈਸ਼ਰ ਨਹੀਂ ਸਿਰਫ ਇੱਕ ਵਾਰੀ ਤੇ ਦਿੱਤਾ ਵੀ ਫਾਂਸੀ ਨਹੀਂ ਲੱਗਣੀ ਚਾਹੀਦੀ ਕੇਸ ਨੂੰ ਇੱਥੇ ਰੋਕਣਾ ਪੈਣਾ ਤੁਹਾਨੂੰ ਪਰ ਕੁੱਲ ਮਿਲਾ ਕੇ ਜਿਹੜਾ ਇਹਨੂੰ ਭਾਰਤ ਦੀ ਜਿੱਤ ਤੇ ਪਾਕਿਸਤਾਨ ਦੀ ਹਾਰ ਦੇ ਤੌਰ ਤੇ ਦੇਖਿਆ ਜਾ ਰਿਹਾ ਤੇ ਜਿੰਨੇ ਵੀ ਭਾਰਤ ਪਾਕਿਸਤਾਨ ਨੇ ਕੋਸ਼ਿਸ਼ਾਂ ਕੀਤੀਆਂ ਸੀ, ਭਾਵੇਂ ਪਾਕਿਸਤਾਨ ਇੱਕ ਵੀਡੀਓ ਵੀ ਲੈ ਕੇ ਆਇਆ ਸੀ ਜਿਹੜੀ ਵੀਡੀਓ ਉੱਥੇ ਦਿਖਾਈ ਜਾਣੀ ਸੀ, ਜਿਹਦੇ ਵਿੱਚ ਜਾਧਵ ਆ ਜਿਹੜਾ ਆਪਣਾ ਜੁਰਮ ਕਬੂਲ ਰਿਹਾ, ਤੇ ਹੁਣ ਸਾਨੂੰ ਪਤਾ ਹੀ ਆ ਵੀ ਜੁਰਮ ਕਿਵੇਂ ਕਬੂਲਿਆ ਜਾਂਦਾ ਤੇ ਕਿਵੇਂ ਕਬੂਲਾਇਆ ਜਾਂਦਾ ਹੈ ਕਹਿ ਸਕਦੇ ਹਾਂ ਅਸੀਂ ਲੋਕਾਂ ਤੋਂ, ਤੇ ਉਹ ਚੀਜ਼ ਸੀ ਉਹਦੀ ਵੀਡੀਓ, ਪਰ ਜਿਹੜੀ ਨੈਸ਼ਨਲ ਇੰਟਰਨੈਸ਼ਨਲ ਜਿਹੜੀ ਅਦਾਲਤ ਆ ਉਹਨੇ ਮਨਾ ਕਰਤਾ ਉਹ ਵੀਡੀਓ ਦੇਖਣ ਤੋਂ, ਕਹਿੰਦੇ ਨਹੀਂ ਅਸੀਂ ਉਹ ਵੀਡੀਓ ਨਹੀਂ ਦੇਖਣੀ, ਕਹਿੰਦੇ ਸਾਨੂੰ ਪਤਾ ਹੀ ਆ ਉਸ ਵੀਡੀਓ ਦੀ ਪਿਛਲੀ ਸਟੋਰੀ ਕੀ ਆ, ਪਰ ਮੈਨੂੰ ਪਤਾ ਵੀ ਜਿਹੜੀਆਂ ਤਸੀਹੇ ਆ ਉਹ ਵੀ ਬਹੁਤ ਜਾਧਵ ਨੂੰ ਝੱਲਣੇ ਪਏ ਹੋਣੇ ਆ, ਤੇ ਕਿਤੇ ਨਾ ਕਿਤੇ ਕੁਛ ਨਾ ਕੁਛ ਗੱਲਾਂ ਹਜੇ ਹੋਰ ਬਹੁਤ ਵੱਡੇ ਵੱਡੇ ਮੋੜ ਲੈਣਗੀਆਂ, ਕਿਉਂਕਿ ਜਦੋਂ ਇੱਕ ਮੁਲਕ ਦੀ ਕਿਸੇ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ ਹਾਰ ਹੁੰਦੀ ਹੈ ਤੇ ਉਹ ਮੁਲਕ ਐਡਾ ਸੌਖਾ ਨਹੀਂ ਉਹਨੂੰ ਹਜ਼ਮ ਕਰਦਾ, ਤੇ ਕੱਲ ਪਾਕਿਸਤਾਨ ਨੇ ਵੀ ਬਿਆਨ ਦਿੱਤਾ ਵੀ ਪਾਕਿਸਤਾਨ ਦੀ ਆਵਾਮ ਆ ਜਾਂ ਹੁਣ ਆਵਾਮ ਤੇ ਲਿਆਉਂਦੇ ਆ ਗੱਲ ਇਹੋ ਜਿਹੇ ਟਾਈਮ ਦੇ ਉੱਤੇ, ਉਹ ਇਸ ਹਾਰ ਨੂੰ ਆਪਣੀ ਹਿੱਠੀ ਸਮਝ ਰਹੀ ਆ, ਇਸ ਕਰਕੇ ਜ਼ਰੂਰੀ ਨੀ ਅਸੀਂ ਤੁਹਾਡੀ ਗੱਲ ਮੰਨੀਏ। ਤੋ ਜਿਵੇਂ ਪਹਿਲਾਂ ਵੀ ਇਹ ਹੋਇਆ UNO ਨੇ ਫੈਸਲੇ ਕੀਤੇ ਤੇ ਪਰ ਕੁਝ ਕੁ ਮੁਲਕਾਂ ਨੇ, ਉਂਝ ਤਾਂ ਉਹਦੇ ਮੈਂਬਰ ਆ ਤੇ ਉਂਝ ਤਾਂ ਕਹਿੰਦੇ ਅਸੀਂ ਅੰਤਰਰਾਸ਼ਟਰੀ ਸੰਧੀ ਦੇ ਥੱਲੇ ਆ, ਪਰ ਜਦੋਂ ਉਹਨਾਂ ਦੇ ਉਲਟ ਫੈਸਲਾ ਜਾਂਦਾ ਉਹ ਮੰਨਣ ਤੋਂ ਇਨਕਾਰ ਕਰ ਦਿੰਦੇ ਆ। ਸੋ ਇਹ ਜਿਹੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ, ਪਰ ਹਮੇਸ਼ਾ ਇੱਕ ਗੱਲ ਧਿਆਨ ਚ ਰੱਖਣੀ ਚਾਹੀਦੀ ਆ ਵੀ ਜੇ ਕੋਈ ਵੀ ਸੰਸਥਾ ਕੁਛ ਵੀ ਛੋਟੇ ਪੱਧਰ ਤੋਂ ਲੈ ਕੇ ਵੱਡੇ ਪੱਧਰ ਦੀ ਕੋਈ ਵੀ ਸੰਸਥਾ ਜੇ ਉਹ ਸੰਸਥਾ ਕੋਈ ਫੈਸਲਾ ਕਰਦੀ ਆ ਉਸ ਫੈਸਲੇ ਨੂੰ ਟੈਂਪਰੇਰੀ ਤੌਰ ਤੇ ਮੰਨਣਾ ਨਾ ਮੰਨਣਾ ਮੂਹਰਲੇ ਅਦਾਰੇ ਦੀ ਗੱਲ ਹੁੰਦੀ ਆ, ਪਰ ਲੇਟਰ ਆਉਣ ਉਹ ਸੰਸਥਾ ਦਾ ਜੇ ਤੁਸੀਂ ਕੋਈ ਵੀ ਫੈਸਲੇ ਨੂੰ ਟਵਿਸਟ ਕਰਦੇ ਹੋ ਜਾਂ ਮੋੜਦੇ ਹੋ ਤਾਂ ਉਹਦੇ ਖਮਿਆਜੇ ਵੀ ਭੁਗਤਣੇ ਪੈਂਦੇ ਆ, ਤੇ ਉਸ ਸੰਸਥਾ ਦਾ ਵੀ ਉਸਦੇ ਉਹਦੇ ਨਾਲ ਇੱਕ ਅਪਮਾਨ ਹੀ ਮੰਨਿਆ ਜਾਊਗਾ ਜੇ ਏਦਾਂ ਕੁਛ ਹੁੰਦਾ। ਪਿਛਲੇ ਦਿਨੀ ਹੁਣ ਮੈਂ ਇੱਥੇ ਇੱਕ ਐਕਸਪੀਰੀਅੰਸ ਸਾਂਝਾ ਕਰਨਾ ਚਾਹੂੰਗਾ, ਪਿਛਲੇ ਦਿਨੀ ਸਿੱਖ ਖੇਡਾਂ ਦੇ ਵਿੱਚ ਇਹੀ ਘਟਨਾਕ੍ਰਮ ਵਾਪਰਿਆ, ਸੇਮ ਘਟਨਾਕ੍ਰਮ ਵਾਪਰਿਆ। ਸਿੱਖ ਖੇਡਾਂ ਦੇ ਵਿੱਚ ਹਰ ਵਾਰ ਕਬੱਡੀ ਦਾ ਕਲੇਸ ਪੈਣਾ ਹੀ ਪੈਣਾ ਹੁੰਦਾ, ਕਬੱਡੀ ਦਾ ਜਿਹੜੇ ਮਸਲੇ ਆ ਉਹ ਸਦਾ ਹੀ ਰਹੇ ਆ ਤੇ ਸਦਾ ਹੀ ਰਹਿਣਗੇ, ਤੇ ਉਹਦੇ ਚ ਹਰ ਬੰਦਾ ਚਾਹੁੰਦਾ ਵੀ ਮੇਰੇ ਮੁਤਾਬਕ ਗੱਲ ਹੋਵੇ, ਕੋਈ ਵੀ ਬੰਦਾ ਇਹ ਨੀ ਚਾਹੁੰਦਾ ਵੀ ਅਸੀਂ ਕਮਿਊਨਿਟੀ ਦਾ ਕੰਮ ਆ ਜਾਂ ਕਮਿਊਨਿਟੀ ਮੁਤਾਬਕ ਹੋਵੇ, ਉਹਨਾਂ ਨੂੰ ਐਂ ਲੱਗਦਾ ਵੀ ਮੈਂ ਸੁਪੀਰੀਅਰ ਆ, ਮੇਰੀ ਸੋਚ ਸਭ ਤੋਂ ਟੌਪ ਆ, ਬਸ ਜੋ ਕੁਛ ਹੋਵੇ ਮੇਰੇ ਮੁਤਾਬਕ ਹੋਵੇ, ਏਦਾਂ ਦੀ ਸੋਚ ਲੈ ਕੇ ਕਈ ਵਾਰੀ ਅਸੀਂ ਸਾਰਿਆਂ ਲਈ ਟਰਬਲ ਖੜੀ ਕਰ ਦਿੰਦੇ ਹਾਂ। ਸਿੱਖ ਖੇਡਾਂ ਦੇ ਵਿੱਚ ਵੀ ਏਦਾਂ ਹੀ ਹੋਇਆ, ਜਦੋਂ ਕੋਈ ਫੈਸਲਾ ਨਾ ਹੁੰਦਾ ਦੇਖ ਕੇ ਮੈਨੇਜਰ ਮੀਟਿੰਗ ਤੋਂ ਬਾਅਦ ਐਨਜੈਕ ਨੇ ਇੱਕ ਕਾਨੂੰਨ ਬਣਾਇਆ ਟੂਰਨਾਮੈਂਟ ਲਈ, ਜਿਹਦਾ ਕਿਹਾ ਗਿਆ ਵੀ ਟੂਰਨਾਮੈਂਟ ਇਸ ਕਾਨੂੰਨ ਦੇ ਹੇਠ ਖੇਡਿਆ ਜਾਊਗਾ, ਜੇ ਕੋਈ ਆਹ ਫੈਸਲੇ ਉਹਦੇ ਚ ਹੋਣਗੇ ਜਾਂ ਨਹੀਂ ਹੋਣਗੇ, ਜੋ ਗੱਲਾਂ ਐਨਜੈਕ ਦੀ ਕਮੇਟੀ ਨੇ ਬਣਾਤੀਆਂ, ਪਰ ਦੋ ਚਾਰ ਬੰਦਿਆਂ ਨੇ ਰਲ ਕੇ ਉਸ ਨੂੰ ਕਾਨੂੰਨ ਨੂੰ ਮੰਨਣੋਂ ਇਨਕਾਰ ਕਰ ਦਿੱਤਾ। ਪਹਿਲੇ ਦਿਨ ਗੇਮਾਂ 4 ਘੰਟੇ ਨਹੀਂ ਹੋਣ ਦਿੱਤੀਆਂ, ਬਾਈਕਾਟ ਦੀਆਂ ਵੀ ਸਾਨੂੰ ਧਮਕੀਆਂ ਦਿੱਤੀਆਂ ਗਈਆਂ, ਟੂਰਨਾਮੈਂਟ ਰੋਕ ਦੇਣ ਦੀਆਂ ਵੀ ਧਮਕੀਆਂ ਦਿੱਤੀਆਂ ਗਈਆਂ, ਬਹੁਤ ਕੁਛ ਹੋਇਆ, ਪਰ ਟੈਂਪਰੇਰੀ ਤੌਰ ਦੇ ਉੱਤੇ ਅਸੀਂ ਸਿਰਫ ਚਾਹੁੰਦੇ ਸੀ ਵੀ ਇੰਨੀ ਦੁਨੀਆਂ ਆਈ ਹੈ ਜਿਹੜੀ ਹਜ਼ਾਰਾਂ ਦੀ ਦੁਨੀਆਂ ਗਿਣਤੀ ਦੇ ਵਿੱਚ, ਅਸੀਂ ਉਹਨਾਂ ਨੂੰ ਖੱਜਲ ਨਹੀਂ ਕਰਨਾ ਚਾਹੁੰਦੇ ਸੀ ਇੱਕ ਦੋ ਬੰਦਿਆਂ ਦੀ ਦੇ ਹੋਮਿਓ ਪਿੱਛੇ। ਸੋ ਅਸੀਂ ਉਸ ਨੂੰ ਕਿਹਾ ਵੀ ਕੋਈ ਗੱਲ ਨੀ, ਆਪਾਂ ਜਿਵੇਂ ਵੀ ਆ ਉਹਨੂੰ ਹੱਲ ਕਰਦੇ ਹਾਂ ਤੈਨੂੰ ਚੋਣਾਂ 'ਚ। ਉਹਨਾਂ ਦਾ ਇੱਕੋ ਹੀ ਮਕਸਦ ਸੀ ਵੀ ਜਿਹੜਾ ਨੈਸ਼ਨਲ ਬਾਡੀ ਦਾ ਫੈਸਲਾ ਆਇਆ ਉਹਨੂੰ ਅਸੀਂ ਭੰਗ ਕਰਨਾ ਸੀ, ਉਹਨੂੰ ਮੰਨਣਾ ਨੀ ਹੈ। ਹੁਣ ਏਡੀ ਤੇਜ਼ੀ ਨਾਲ ਇਹ ਤਾਂ ਹੋ ਨਹੀਂ ਸਕਦਾ, ਜੇ ਨੈਸ਼ਨਲ ਕਮੇਟੀ ਉੱਥੇ ਸਟੈਂਡ ਲੈ ਕੇ ਰਹਿੰਦੀ ਵੀ ਅਸੀਂ ਤਾਂ ਨਹੀਂ ਐਂ ਨਹੀਂ ਕਰਨ ਦੇਣਾ, ਤੇ ਉਹ ਉੱਧਰ ਸਟੈਂਡ ਲੈਂਦੇ ਤਾਂ ਟੂਰਨਾਮੈਂਟ ਕੈਂਸਲ ਹੀ ਹੋਣਾ ਸੀ, ਜਿਹੜਾ ਕੁਝ ਕੁ ਲੋਕਾਂ ਦਾ ਮਕਸਦ ਸੀ, ਜਿਹਨਾਂ ਜਿਹੜੇ ਇਹ ਮਕਸਦ ਲੈ ਕੇ ਘਰੋਂ ਚੱਲੇ ਸੀ ਵੀ ਅਸੀਂ ਇਹਨੂੰ ਫੇਲ ਕਰਨਾ, ਤਾਂ ਉਹਨਾਂ ਦਾ ਇਰਾਦੇ ਤੋੜਨ ਲਈ ਸਾਨੂੰ ਟਵਿਸਟ ਕਰਨਾ ਪਿਆ ਕੁਝ ਟਾਈਮ ਲਈ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਐਨਜੈਕ ਨੇ ਜੋ ਫੈਸਲੇ ਉਸ ਰਾਤ ਕੀਤੇ ਸੀ ਤੇ ਉਹ ਫੈਸਲਿਆਂ ਨੂੰ ਛੱਡਤਾ ਜਾਂ ਉਹ ਖਤਮ ਕਰਤੇ, ਉਹ ਵੀ ਲਾਗੂ ਹੋਣਗੇ, ਹੁਣ ਕਾਨੂੰਨ ਤੌਰ ਦੇ ਉੱਤੇ ਲਾਗੂ ਕੀਤੇ ਜਾਣਗੇ, ਜਿਹੜੇ ਬੰਦੇ ਨੇ ਮੰਨੇ ਜਾਂ ਨਹੀਂ ਮੰਨੇ ਉਹਨਾਂ ਖਿਲਾਫ ਉਹ ਪ੍ਰੋਪਰ ਕਾਰਵਾਈ ਹੋਊਗੀ, ਇਹ ਨਹੀਂ ਹੈਗਾ ਵੀ ਨਾ ਹੋਊਗੀ, ਇਹ ਹੋਣੀ ਵੀ ਚਾਹੀਦੀ ਹੈ। ਚਾਹੇ ਮੈਂ ਗਲਤੀ ਕਰਾਂ ਤਾਂ ਮੈਨੂੰ ਵੀ ਸਜ਼ਾ, ਜੇ ਹੁਣ ਇੱਕ ਮੁਲਕ ਵੀ ਸਾਰੀ ਕੌਮ ਇੱਕ ਪਾਸੇ ਆ ਤੇ ਉਹਦੇ ਚ 2-4 ਬੰਦੇ 10 ਬੰਦੇ ਨੂੰ ਖਰਾਬ ਕਰਦੇ ਆ, ਤਾਂ ਉਹਨਾਂ ਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ, ਚਾਹੇ ਉਹਨਾਂ ਚ ਮੈਂ ਵੀ ਹਾਂ, ਮੈਂ ਖਰਾਬ ਕਰ ਰਿਹਾ ਤਾਂ ਮੈਨੂੰ ਵੀ ਉਹਦੇ ਲਈ ਨੋਟਿਸ ਜਾਰੀ ਹੋਣਾ ਚਾਹੀਦਾ, ਮੈਨੂੰ ਵੀ ਉਹਦੇ ਲਈ ਸਜ਼ਾ ਮਿਲਣੀ ਚਾਹੀਦੀ ਆ। ਸੋ ਇਹ ਚੀਜ਼ਾਂ ਉਹੀ ਚੀਜ਼ ਇੱਥੇ ਆ ਜੀ ਵੀ ਪਾਕਿਸਤਾਨ ਜੇ ਹੁਣ ਇੱਕ ਪਾਸੇ ਕਹਿੰਦਾ ਵੀ ਮੈਂ ਮੈਂਬਰ ਆ ਉਹਦਾ UNO ਦਾ ਤੇ ਉਹਦੇ ਥੱਲੇ ਰਲ ਕੇ ਚੱਲਣਾ ਚਾਹੁੰਦਾ, ਤੇ ਦੂਜੇ ਪਾਸੇ ਕਹਿੰਦਾ ਮੈਂ ਤਾਂ ਮੁਨਕਰ ਆ, ਮੈਂ ਤਾਂ ਮੰਨਦਾ ਨੀ, ਮੇਰੀ ਤਾਂ ਆਵਾਮ ਨੀ ਮੰਨਦੀ। ਸੋ ਇਹ ਚੀਜ਼ਾਂ ਨਹੀਂ ਹੁੰਦੀਆਂ ਹੁੰਦੀਆਂ, ਲੇਟਰ ਆਉਣ UNO ਵੱਲੋਂ ਫਰਲੇ ਵੀ ਜਾਰੀ ਹੋਣਗੇ ਪਾਕਿਸਤਾਨ ਨੂੰ, ਸਭ ਕੁਛ ਹੋਊਗਾ, ਤੇ ਉਹ ਪਾਣੀ ਨੇ ਹਮੇਸ਼ਾ ਪੁਲ ਦੇ ਹੇਠ ਦੀ ਵਗਣਾ, ਜਾਂ ਫਿਰ ਇੱਕੋ ਤਰੀਕਾ ਹੁੰਦਾ, ਜਾਂ ਤੁਸੀਂ ਜਿਵੇਂ ਹੁਣ ਸਿੱਖ ਖੇਡਾਂ ਚ ਵੀ ਜੇ ਤੁਸੀਂ ਨਹੀਂ ਮੰਨਦੇ ਐਨਜੈਕ ਕਮੇਟੀ ਨੂੰ ਜਾਂ ਤੁਸੀਂ ਨਹੀਂ ਕਿਸੇ ਪ੍ਰਬੰਧਕਾਂ ਨੂੰ ਮੰਨਦੇ, ਤਾਂ ਉਹਨਾਂ ਨੂੰ ਤੁਸੀਂ ਬਾਹਰ ਹੋ ਜਾਓ, ਲੋੜ ਨੀ ਫਿਰ ਤੁਹਾਨੂੰ ਕਿਹੜਾ ਕਿਸੇ ਨੇ ਮਜਬੂਰੀ ਆ ਵੀ ਤੁਸੀਂ ਉਹਦੇ ਮੈਂਬਰ ਬਣੋ ਜਾਂ ਤੁਸੀਂ ਉਹਦੇ ਰਹੋ, ਤਾਂ ਫਿਰ ਉਹ ਤੋਂ ਬਾਹਰ ਹੋਇਆ ਜਾ ਸਕਦਾ. ਹਾਂ, ਪਰਸਨਲ ਪਸੰਦ ਨਾ ਪਸੰਦ ਹੁੰਦੀ ਆ. ਬਹੁਤ ਸਾਰੇ ਲੋਕ ਮੈਨੂੰ ਨੀ ਪਸੰਦ ਕਰਦੇ, ਬਹੁਤ ਸਾਰੇ ਲੋਕ ਅਮਨ ਨੂੰ ਨੀ ਪਸੰਦ ਕਰਦੇ, ਬਹੁਤ ਸਾਰੇ ਲੋਕ ਏਦਾਂ ਮੈਂਬਰਾਂ ਨੂੰ ਅੱਡ ਅੱਡ ਨਹੀਂ ਪਸੰਦ ਕਰਦੇ. ਤਾਂ ਪਰਸਨਲ ਪਸੰਦ ਨਾ ਪਸੰਦ ਤੋਂ ਉੱਚੇ ਉੱਠ ਕੇ ਹੀ ਗੱਲ ਕਰਨੀ ਪੈਂਦੀ ਆ. ਪਰਸਨਲ ਪਸੰਦ ਨਾ ਪਸੰਦ ਕੁਛ ਨੀ ਕਰਦੀ ਉੱਥੇ, ਤੇ ਉੱਥੇ ਫੈਸਲਾ ਜਿਹੜਾ ਬਹੁਮਤ ਦੇ ਆਧਾਰ ਤੇ ਹੁੰਦਾ. ਜੇ ਮੈਂ ਮੰਨ ਲਓ ਮੈਂ ਪਰਸਨਲ ਤੌਰ ਤੇ ਕਿਸੇ ਨੂੰ ਨਹੀਂ ਪਸੰਦ ਕਰਦਾ, ਇਹਦਾ ਮਤਲਬ ਇਹ ਥੋੜਾ ਕਿ ਐਨਜੈਕ ਕਮੇਟੀ ਮੇਰੇ ਆਖੇ ਲੱਗ ਕੇ ਤੇ ਉਹ ਫੈਸਲਾ ਕਰ ਦੂਗੀ ਵੀ ਹਾਂ ਭਾਈ ਸਾਡਾ ਇੱਕ ਮੈਂਬਰ ਤੁਹਾਨੂੰ ਪਸੰਦ ਨੀ ਕਰਦਾ, ਤੇ ਜਾਂ ਸਾਡਾ ਪ੍ਰਧਾਨ ਨੀ ਪਸੰਦ ਕਰਦਾ, ਜਾਂ ਸਾਡਾ ਸਕੱਤਰ ਨੀ ਪਸੰਦ ਕਰਦਾ, ਸੋ ਅਸੀਂ ਤਾਂ ਤੇਰੇ ਉਲਟ ਫੈਸਲਾ ਸੁਣਾਵਾਂਗੇ. ਨਹੀਂ, ਇਹ ਨੀ ਹੁੰਦਾ. ਮੈਂ ਖੁਦ ਜੇ ਮੈਨੂੰ ਕੋਈ ਮਜਬੂਰ ਕਰਕੇ ਕਹੇ ਵੀ ਨਹੀਂ ਤੂੰ ਫਲਾਨੇ ਦੀ ਗੱਲ ਕਰ ਜਾਂ ਫਲਾਨੇ ਦੀ ਵੋਟ ਪਾ, ਮੈਂ ਨਹੀਂ ਪਾਊਂਗਾ. ਮੈਂ ਆਪਦੇ ਮੁਤਾਬਕ ਵੋਟ ਪਾਊਂਗਾ, ਕਿਉਂਕਿ ਇਹ ਜਿਹੜੇ ਅਦਾਰੇ ਹੁੰਦੇ ਆ ਜਾਂ ਕੁਛ ਵੀ ਆ, ਇਹਨਾਂ ਚ ਕੋਈ ਸਾਡੀ ਪਰਮਾਨੈਂਟ ਇਹ ਕੋਈ ਪ੍ਰੋਪਰਟੀ ਨਹੀਂ ਹੁੰਦੀ ਕਿਸੇ ਦੀ ਵੀ. ਅੱਜ ਮੈਂ ਆ, ਕੱਲ ਨੂੰ ਕੋਈ ਹੋਰ ਆ, ਪਰਸੋਂ ਕੋਈ ਹੋਰ ਹੋਊਗਾ. ਸੋ ਸਭ ਤੋਂ ਵੱਡੀ ਪ੍ਰੋਪਰਟੀ ਤੁਹਾਡੀ ਆਪਣਾ ਜ਼ਮੀਰ ਤੇ ਆਪਣੀ ਹੁੰਦੀ ਹੈ. ਸੋ ਇਹਨੂੰ ਮੰਨ ਕੇ ਚੱਲਣਾ ਪੈਣਾ ਸਾਨੂੰ ਵੀ ਅਸੀਂ ਕੋਈ ਵੀ ਅਦਾਰਾ ਜੇ ਸਰਬਸੰਮਤੀ ਨਾਲ ਜਾਂ ਬਹੁਮਤ ਨਾਲ ਕੋਈ ਫੈਸਲਾ ਕਰਦਾ, ਉਹਨੂੰ ਪੰਚਾਇਤ ਦਾ ਫੈਸਲਾ ਕਰਕੇ ਸਿਰ ਮੱਥੇ ਮੰਨਣਾ ਚਾਹੀਦਾ. ਪਰ ਹੁਣ ਇੱਥੇ ਮੁਲਕਾਂ ਦੇ ਰੌਲੇ ਆ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਪਾਕਿਸਤਾਨ ਨੂੰ ਗੱਲਾਂ ਕਰਨ ਨੂੰ ਮਿਲ ਗਈਆਂ ਜੀ.
ਜੀ, ਸੋ ਬਰਾੜ ਸਾਹਿਬ ਅੱਗੇ ਗੱਲ ਕਰਦੇ ਆ ਜੀ. ਹਾਈ ਕੋਰਟ ਨੇ ਪਾਈ ਕੇਂਦਰ ਨੂੰ ਝਾੜ, MSP ਮਾਮਲਾ. ਸੋ ਇਹ MSP ਮਾਮਲਾ ਕੀ ਹੈ ਤੇ ਕੇਂਦਰ ਨੇ ਕਿਉਂ ਝਾੜ ਪਾਈ ਹੈ ਜੀ?
ਦੇਖੋ, ਹਾਈ ਕੋਰਟ ਦੀ ਜਿਹੜੀ ਝਾੜ ਆ ਉਹ ਪਹਿਲਾਂ ਵੀ ਬਹੁਤ ਸਾਰੇ ਮਸਲਿਆਂ ਤੇ ਪੈ ਚੁੱਕੀ ਹੈ, ਪਰ ਹੁਣ ਜਿਹੜਾ ਫਸਲਾ ਮਸਲਾ ਹੈਗਾ ਉਹ ਹੈਗਾ ਫਸਲਾਂ ਦਾ. ਜ਼ਿਮੀਦਾਰ ਦੀਆਂ ਫਸਲਾਂ ਜਿਹੜੀਆਂ ਉਹ ਨਾ ਚੱਕੀਆਂ ਜਾਣ ਕਾਰਨ, ਉਹਨਾਂ ਦਾ ਜਿਹੜਾ ਸਮਰਥਨ ਮੁੱਲ ਆ ਉਹਦੇ ਤੋਂ ਵੀ ਘੱਟ ਮੁੱਲ ਦੀ ਪੇਸ਼ਕਸ਼ ਕਰਨ ਕਾਰਨ ਇਹ ਜਿਹੜਾ ਹੋਇਆ ਜੀ. ਇਹ ਕਿਸੇ ਨੇ ਪ੍ਰਾਈਵੇਟ ਪਟੀਸ਼ਨ ਪਾਈ ਸੀ ਤੇ ਉਸ ਪਟੀਸ਼ਨ ਦੇ ਵਿੱਚ ਦੱਸਿਆ ਸੀ ਵੀ ਪਿਛਲੇ ਵਾਰ ਵੀ ਜਿਹੜੀਆਂ ਫਸਲਾਂ ਉਹਨਾਂ ਦੇ ਰੇਟ ਜਿਹੜੇ ਤੈਅ ਰੇਟ ਨਹੀਂ ਮਿਲੇ ਸੀ, ਤੇ ਫਿਰ ਆੜਤੀਆਂ ਵੱਲੋਂ ਤੇ ਹੋਰ ਲੋਕਾਂ ਵੱਲੋਂ ਸ਼ੋਸ਼ਣ ਕੀਤਾ ਗਿਆ ਸੀ. ਪਰ ਜਿਹੜੀ ਇਹਦੀ ਅਸਲੀ ਸਟੋਰੀ, ਜਿਹੜੀ ਮੈਂ ਆਪਦੇ ਪਰਸਨਲ ਤਜਰਬੇ ਨਾਲ ਦੱਸਾਂ, ਕਿਉਂਕਿ ਇਹ ਤਾਂ ਇੱਕ ਕੇਸ ਆ, ਪਰ ਪਰਸਨਲ ਤਜਰਬਾ ਇਹ ਕਹਿੰਦਾ ਵੀ ਸਰਕਾਰਾਂ ਇੱਕ ਸਮਰਥਨ ਮੁੱਲ ਤੈਅ ਕਰਦੀਆਂ ਕਣਕ ਦਾ, ਨਰਮੇ ਦਾ, ਸਰੋਂ ਦਾ, ਸੂਰਜਮੁਖੀ ਦਾ, ਮੱਕੀ ਦਾ. ਉਹ ਸਮਰਥਨ ਮੁੱਲ ਮੀਨਸ ਹੁੰਦਾ ਵੀ ਘੱਟੋ ਘੱਟ ਉਸ ਮੁੱਲ ਦੇ ਉੱਤੇ ਜ਼ਿਮੀਦਾਰ ਦੀ ਫਸਲ ਜ਼ਰੂਰ ਚੱਕਣੀ ਹੋਊਗੀ. ਜੇਕਰ ਤੇਜ਼ੀ ਆਉਂਦੀ ਆ ਮਾਰਕੀਟ ਦੇ ਵਿੱਚ ਤਾਂ ਬੋਲੀ ਲੱਗਦੀ ਆ ਆੜਤੀਆਂ ਦੀ ਦੁਕਾਨ ਤੇ, ਨਰਮੇ ਦੀ ਜਾਂ ਕਣਕ ਦੀ ਜਿਸ ਚੀਜ਼ ਦੀ ਵੀ ਬੋਲੀ ਲੱਗਦੀ ਆ, ਤਾਂ ਬੋਲੀ ਦੇ ਵਿੱਚ ਜੇ ਵੱਧ ਰੇਟ ਜਾਂਦਾ ਤਾਂ ਉਹ ਅੱਡ ਇੱਕ ਬੋਨਸ ਜਾਂ ਬੈਨੀਫਿਟ ਆ, ਜਿਹਦੇ ਚ ਇਹ ਹੁੰਦਾ ਵੀ ਕਣਕ ਤਾਂ ਕਦੇ ਨੀ ਜਾਂਦੀ ਪਰ ਸਰੋਂ, ਗਵਾਰਾ ਜਾਂ ਨਰਮਾ, ਇਹਨਾਂ ਦੀ ਹਮੇਸ਼ਾ ਪ੍ਰਾਈਸ ਸਮਰਥਨ ਮੁੱਲ ਤੋਂ ਕਾਫੀ ਉੱਚੇ ਜਾਂਦੇ ਹੁੰਦੇ ਆ ਹਰ ਵਾਰ. ਪਰ ਦੂਜੇ ਪਾਸੇ ਗੱਲ ਇਹ ਆ ਜਾਂਦੀ ਆ ਵੀ ਜਿਹੜੀ ਸਮਰਥਨ ਮੁੱਲ ਜੋ ਤੈਅ ਹੋ ਗਿਆ, ਤੈਅ ਹੋਣ ਤੋਂ ਬਾਅਦ ਇੱਕ ਡੇਟ ਫਿਕਸ ਕੀਤੀ ਜਾਂਦੀ ਆ ਵੀ ਇੰਨੀ ਤਰੀਕ ਤੋਂ ਸਰਕਾਰ ਜਿਹੜੀ ਖਰੀਦੋ ਫਰੋਖਤ ਸ਼ੁਰੂ ਕਰੂਗੀ. ਹੁਣ ਗੱਲ ਇਹ ਆ ਗਈ ਵੀ ਜਿਹੜੀ ਤਰੀਕ ਚ ਮੰਨ ਲਓ ਵੀ 15 ਮਈ ਤੈਅ ਕਰਤੀ ਵੀ 15 ਮਈ ਤੋਂ ਅਸੀਂ ਸੂਰਜਮੁਖੀ ਲੈਣੀ ਸ਼ੁਰੂ ਕਰਨੀ ਆ ਜਾਂ ਸਰੋਂ ਲੈਣੀ ਸ਼ੁਰੂ ਕਰਨੀ ਆ, ਤੇ ਉਹ ਉਦੋਂ ਪਹਿਲਾਂ ਅੱਜ ਕੱਲ ਜਿਹੜੀ ਤਰੱਕੀ, ਬਗਾਨ ਦੀ ਤਰੱਕੀ ਇੰਨੀ ਆ ਗਈ ਵੀ ਵਰਾਇਟੀਆਂ ਵੀ ਇਹੋ ਜਿਹੇ ਆ ਗਏ ਵੀ ਉਹ ਐਡਵਾਂਸ ਤੇ ਪੱਕ ਜਾਂਦੇ ਆ. ਜ਼ਿਮੀਦਾਰ ਪਹਿਲਾਂ ਹੀ ਉਹਨੂੰ ਵੱਢ ਲੈਂਦਾ ਤੇ ਪਹਿਲਾਂ ਹੀ ਮੰਡੀ ਦੇ ਵਿੱਚ ਲਿਆਉਂਦਾ ਉਸਨੂੰ, ਜਦੋਂ ਉਹਦੇ ਵਿੱਚ ਮੋਇਸਚਰਾਈਜ਼ ਬਹੁਤ ਜ਼ਿਆਦਾ ਹੁੰਦਾ. ਉਹ ਮੋਇਸਚਰਾਈਜ਼ ਜਿਹੜਾ ਹੁੰਦਾ ਉਹ ਕਿਸੇ ਨਾ ਕਿਸੇ ਲਈ ਘਾਟੇ ਦਾ ਸੌਦਾ ਹੁੰਦਾ. ਜ਼ਿਮੀਦਾਰ ਲਈ ਫਾਇਦੇ ਦਾ ਸੌਦਾ ਮੰਨ ਸਕਦੇ ਹਾਂ ਵੀ ਐਟ ਏ ਟਾਈਮ ਗਿੱਲੀ ਫਸਲ 'ਚ ਭਾਰ ਹੁੰਦਾ ਬਹੁਤ ਜ਼ਿਆਦਾ, ਪਰ ਆੜਤੀਏ ਜਿਨ੍ਹਾਂ ਨੇ ਕਿ ਸਰੋਂ ਨਾਲ ਦੀ ਨਾਲ ਤਾਂ ਉਹ ਵਰਤਣੀ ਨਹੀਂ ਹੁੰਦੀ, ਉਹਨੂੰ ਉਹਨੇ ਸਟੋਰ ਕਰਨੀ ਆ ਜਾਂ ਉਹਨੂੰ ਕਿਤੇ ਵੀ ਭੇਜਣੀ ਆ, ਤਾਂ ਉਹਦੇ ਵਿੱਚੋਂ ਗਿੱਲੀ ਹੋਣ ਕਾਰਨ ਉਹ ਜਦੋਂ ਪੈਕਿੰਗ ਹੁੰਦੀ ਆ ਤੇ ਉਹਦੇ ਵਿੱਚ ਧੂੰਆਂ ਨਿਕਲ ਜਾਂਦਾ ਤੇ ਅਖੀਰ ਨੂੰ ਉਹ ਵੇਟ ਵੀ ਲੂਜ਼ ਕਰ ਜਾਂਦੀ ਆ, 5-5-4 ਕਿਲੋ ਪਰ ਬੋਰੀ ਦੇ ਮਗਰ ਵੇਟ ਲੂਜ਼ ਕਰ ਜਾਂਦੀ ਆ. ਸੋ ਇੱਥੇ ਆ ਕੇ ਪੋਜੀਸ਼ਨ ਇਹ ਆ ਜਾਂਦੀ ਆ ਵੀ ਆੜਤੀਆ ਉਹ ਖਰੀਦਣੀ ਨਹੀਂ ਚਾਹੁੰਦਾ, ਸਰਕਾਰ ਦੀ ਅਜੇ ਸਮਰਥਨ ਮੁੱਲ ਦੀ ਡੇਟ ਨੀ ਸ਼ੁਰੂ ਹੋਈ. ਸੋ ਇਹਨਾਂ ਚੀਜ਼ਾਂ ਕਰਕੇ ਜਦੋਂ ਪੰਗਾ ਖੜਾ ਹੁੰਦਾ ਤਾਂ ਉਦੋਂ ਜ਼ਿਮੀਦਾਰ ਆਪਦੀ ਫਸਲ ਰੋਲ ਲੈਂਦਾ, ਜ਼ਿਮੀਦਾਰ ਦੀ ਫਸਲ ਰੋਲ ਜਾਂਦੀ ਆ. ਸੋ ਕੁੱਲ ਮਿਲਾ ਕੇ ਮੇਰਾ ਕਹਿਣ ਦਾ ਮਤਲਬ ਇੱਥੇ ਆ ਵੀ ਇੱਥੇ ਕਿਤੇ ਨਾ ਕਿਤੇ ਸਾਡੇ ਨਾ ਕਮਿਊਨੀਕੇਸ਼ਨ ਗੈਪ ਆ, ਸਰਕਾਰਾਂ ਕੋਲ ਬੰਦਾ ਜਿਹੜੇ ਡਾਕਟਰ ਆ ਜਾਂ ਯੂਨੀਵਰਸਿਟੀਜ਼ ਆ ਪਹੁੰਚਾ ਨਹੀਂ ਸਕੀਆਂ ਵੀ ਕਿਹੜੀ ਫਸਲ ਕਦੋਂ ਆ ਜਾਂਦੀ ਹੈ, ਕਦੋਂ ਤੱਕ ਆ ਜਾਂਦੀ ਹੈ. ਜ਼ਿਮੀਦਾਰ ਲਈ ਕੋਈ ਸਪੈਸ਼ਲ ਇਹ ਨਹੀਂ ਹੈ ਵੀ ਤੁਸੀਂ ਉਹਨਾਂ ਨੂੰ ਹਵਾ ਲਵਾਉਣੀ ਹੈ, ਫਸਲ ਨੂੰ ਸੁਕਾਉਣਾ ਇੰਨਾ ਕੁ ਫੇਰ ਤੁਸੀਂ ਮਾਰਕੀਟ ਦੇ ਵਿੱਚ ਲਿਆਉਣਾ, ਕਿਉਂਕਿ ਮੇਰੇ ਨਾਲ ਵਰਗੇ ਬਹੁਤ ਸਾਰੇ ਜਿਹੜੇ ਜ਼ਿਮੀਦਾਰ ਭਰਾ ਵੀ ਸੁਣ ਰਹੇ ਆ ਜਿਨ੍ਹਾਂ ਨੇ ਕਿਤੇ ਨਾ ਕਿਤੇ ਜ਼ਿਮੀਦਾਰੀ ਨਾਲ ਵਾਹ ਵਸਤਾ ਰਿਹਾ, ਤੇ ਉਹਨਾਂ ਦੇ ਯਾਦ ਹੋਊ ਵੀ ਕਿਵੇਂ ਘਰਾਂ ਦੇ ਵਿੱਚ ਸਰਮਾਂ ਨੂੰ ਖਿਲਾਰ ਕੇ ਸੁਕਾਇਆ ਜਾਂਦਾ, ਕਿਵੇਂ ਉਹਨਾਂ ਨੂੰ ਹਵਾ ਕੱਢੀ ਜਾਂਦੀ ਉਹਨਾਂ ਦੀ. ਉਹਦਾ ਕਾਰਨ ਹੀ ਇਹ ਹੁੰਦਾ ਵੀ ਉਹਦਾ ਇੱਕ ਮਕਦਾਰ, ਇੱਕ ਸਟੈਂਡਰਡ ਹੁੰਦਾ ਉੱਥੋਂ ਤੱਕ ਆਵੇ. ਸੋ ਹਾਈ ਕੋਰਟ ਨੇ ਭਾਵੇਂ ਇਹ ਝਾੜ ਪਾਈ ਆ, ਵੀ ਕੇਂਦਰ ਨੂੰ ਚਾਹੀਦਾ ਵੀ ਪੈਸਾ ਪਹਿਲਾਂ ਤਰੀਕਾ ਦੇਵੇ ਤਾਂ ਕਿ ਜ਼ਿਮੀਦਾਰ ਦੀ ਫਸਲ ਨਾ ਰੋਲੇ। ਪਰ ਇੱਥੇ ਮੈਂ ਥੋੜਾ ਜਿਹਾ ਜ਼ਿਮੀਦਾਰ ਨੂੰ ਵੀ ਕਹੂੰਗਾ ਵੀ ਉਹਨਾਂ ਨੂੰ ਵਰਾਇਟੀਆਂ ਜੇ ਐਡਵਾਂਸ ਚ ਵਰਾਇਟੀਆਂ ਬੀਜਦੇ ਆ ਤਾਂ ਉਹ ਚੀਜ਼ਾਂ ਦਾ ਪਹਿਲਾਂ ਸਰਕਾਰਾਂ ਨਾਲ ਗੱਲ ਹੋਣੀ ਚਾਹੀਦੀ ਆ। ਦੂਜਾ ਉਹਦੀ ਫਸਲ ਦੀ ਜੋ ਸਾਂਭ ਸੰਭਾਲ ਵਢਾਈ ਕਰਦੇ ਆ ਤਾਂ ਉਹਨੂੰ ਮਾਰਕੀਟ ਦੇ ਵਿੱਚ ਉਦੋਂ ਹੀ ਲਿਜਾਣਾ ਚਾਹੀਦਾ ਜਦੋਂ ਮਾਰਕੀਟ ਜਾਣ ਦੇ ਕਾਬਲ ਹੋਵੇ। ਇਹ ਨਾ ਹੋਵੇ ਕਈ ਵਾਰੀ ਵੀ ਅਸੀਂ ਗਿੱਲੀ ਚੀਜ਼ ਵੱਢ ਕੇ ਜਾਂ ਕੱਚੀ ਚੀਜ਼ ਵੱਢ ਕੇ ਲੈ ਗਏ ਤਾਂ ਉਹਨੂੰ ਕਿਸੇ ਨੇ ਖਰੀਦਣਾ ਨੀ ਤੇ ਫਿਰ ਅਸੀਂ ਦੋਸ਼ ਦੇਈਏ ਸਰਕਾਰਾਂ ਨੂੰ ਜਾਂ ਆੜ੍ਹਤੀਆਂ ਨੂੰ ਵੀ ਉਹ ਲੈਂਦੇ ਨੀ ਤਾਂ ਇਹ ਵੀ ਕਿਤੇ ਜਾਇਜ਼ ਨੀ ਹੈ।
ਸੁਭਰਾਜ ਸਾਹਿਬ ਅੱਗੇ ਗੱਲ ਕਰਦੇ ਹਾਂ ਜੀ ਵਜ਼ੀਫਾ ਯੋਜਨਾਵਾਂ ਬਾਰੇ। ਸੋ ਕਹਿੰਦੇ ਕਿ ਇਹ ਜਿਹੜੀ ਸਕੀਮ ਆ 15 ਦਿਨਾਂ ਵਿੱਚ ਪੜਤਾਲ ਕਰਨ ਦੇ ਹੁਕਮ ਦਿੱਤੇ ਆ ਧਰਮਸੋਤ ਜੀ ਨੇ ਕਿ ਇਹ ਜਿਹੜੀ ਯੋਜਨਾਵਾਂ ਇਹ ਸਹੀ ਹੱਥਾਂ ਦੇ ਵਿੱਚ ਆ ਜਾਂ ਫਿਰ ਇਹਦੇ ਤੇ ਅੱਗੇ ਕੀ ਕੰਮ ਕਾਰ ਹੋ ਰਿਹਾ ਵਾ, ਸੋ ਇਸੇ ਬਾਰੇ ਤੁਸੀਂ ਕੀ ਕਹੋਗੇ?
ਦੇਖੋ ਜੀ ਅੱਜ ਖਬਰ ਬਣ ਗਈ ਆ 10-15 ਦਿਨ ਇਹਦੀ ਖੰਗਾਲੀ ਜਾਊਗੀ, 10-15 ਦਿਨਾਂ ਬਾਅਦ ਬੋਤੀ ਉੱਥੇ ਦੀ ਉੱਥੇ ਰਹਿਣੀ, ਉਸੇ ਬੋਰਡ ਹੇਠ ਹੀ ਰਹਿਣੀ ਹੈ। ਇਹ ਮੇਰੀ ਗੱਲ ਅੱਜ ਲਿਖ ਲਓ। ਇਹ ਜਿਹੜੀਆਂ ਵਜ਼ੀਫਾ ਯੋਜਨਾਵਾਂ ਦੇ ਵਿੱਚ ਹੋਏ ਕਿਹਾ ਜਾ ਰਿਹਾ ਘਪਲੇ, ਉਹਨਾਂ ਘਪਲਿਆਂ ਦੀ ਜਿਹੜੀ ਪੜਤਾਲ ਹੋਊਗੀ, ਪੜਤਾਲ ਹੋਣ ਤੋਂ ਬਾਅਦ ਸਹੀ ਕੀਤਾ ਜਾਊਗਾ। ਪਰ ਅਸਲੀਅਤ ਇਹ ਆ ਜੀ ਵਜ਼ੀਫੇ ਕਿਹਨੂੰ ਮਿਲਦੇ ਆ? ਵਜ਼ੀਫੇ ਮਿਲਦੇ ਆ ਜਿਹਨਾਂ ਨੂੰ ਜਾਂ ਤਾਂ ਉਹ ਐਕਸਟਰਾ ਇੰਟੈਲੀਜੈਂਟ ਆ ਕਿਸੇ ਚੀਜ਼ ਦੇ ਵਿੱਚ, ਤੇ ਉਹਨਾਂ ਨੂੰ ਵਜ਼ੀਫਾ ਮਿਲਦਾ, ਜਾਂ ਮਿਲਦਾ ਜੇ ਉਹ ਗਰੀਬੀ ਰੇਖਾ ਤੋਂ ਥੱਲੇ ਆ ਤੇ ਉਹਨਾਂ ਨੂੰ ਵਜ਼ੀਫੇ ਦਿੱਤੇ ਜਾਂਦੇ ਆ। ਪਰ ਹੁਣ ਕੀ ਹੁੰਦਾ ਵੀ ਜਦੋਂ ਸਰਕਾਰਾਂ ਕੋਲੇ ਵੋਟਰਾਂ ਨੂੰ ਭਰਮਾਉਣ ਲਈ ਇਹ ਇੱਕ ਟੂਲ ਆ, ਬਹੁਤ ਸਾਰੇ ਟੂਲਾਂ ਚੋਂ ਇਹ ਵੀ ਇੱਕ ਟੂਲ ਆ। ਜਦੋਂ ਗਰੀਬ ਨੂੰ ਤੁਸੀਂ ਕਹੋ ਵੀ ਤੁਹਾਨੂੰ ਅਸੀਂ ਪੀਲੇ ਕਾਰਡ ਦੇ ਉੱਤੇ ਆਹ ਚੀਜ਼ਾਂ ਦੇ ਦੇਵਾਂਗੇ, ਤੁਹਾਡੇ ਬੱਚਿਆਂ ਨੂੰ ਪੜ੍ਹਾਈ ਦੇ ਖਾਤਰ ਵਜ਼ੀਫੇ ਦੇ ਦੇਵਾਂਗੇ, ਤੁਹਾਨੂੰ ਆਹ ਚੀਜ਼ਾਂ ਦੇ ਦੇਵਾਂਗੇ, ਪਰ ਤੁਸੀਂ ਵੋਟ ਸਾਨੂੰ ਪਾਇਓ। ਹੁਣ ਜਿਹੜੇ ਪਹਿਲਾਂ ਵਜ਼ੀਫੇ ਸੀਗੇ ਲਾਗੂ ਹੋਏ ਉਹ ਵਜ਼ੀਫਿਆਂ ਨੂੰ ਜਿਹੜੀ ਅਪਰੋਚ ਕੌਣ ਕਰਦਾ ਗਾ? ਅਪਰੋਚ ਲੋਕਲ ਜਾਂ ਤਾਂ ਪੰਚ ਸਰਪੰਚ ਕਰਦੇ ਆ ਜਾਂ ਫਿਰ ਉਹ ਸਕੂਲ ਕਰਦੇ ਆ, ਅਧਿਆਪਕ ਟੀਚਰ ਜਿਹੜੇ ਵੀ ਉਹ ਸਾਰੇ ਦੇ ਸਾਰੇ ਗਵਰਨਮੈਂਟ ਦੇ ਨਾਲ ਜੁੜੇ ਹੁੰਦੇ ਆ ਕਿਸੇ ਨਾ ਕਿਸੇ ਰੂਪ ਚ। ਤਾਂ ਫਿਰ ਗਵਰਨਮੈਂਟ ਕੀ ਕਰਦੀ ਆ, ਮੌਜੂਦਾ ਗਵਰਨਮੈਂਟ ਹੁੰਦੀ ਆ ਜਿਹੜੀ, ਉਹ ਉਹਨਾਂ ਲੋਕਾਂ ਦੇ ਵਜ਼ੀਫੇ ਬੰਨਦੀ ਆ ਜਿਹੜੇ ਲੋਕ ਉਹਨਾਂ ਨੂੰ ਸ਼ਿਓਰ ਹੁੰਦੇ ਆ ਵੀ ਇਹ ਸਾਨੂੰ ਵੋਟਾਂ ਪਾਉਣਗੇ ਜਾਂ ਸਾਨੂੰ ਪਾਈਆਂ ਇਹਨਾਂ ਨੇ ਵੋਟਾਂ। ਸੋ ਜਿਹੜੀ ਹੁਣ ਵਜ਼ੀਫਿਆਂ ਦੀ ਪੜਤਾਲ ਹੋਣੀ ਆ ਉਹ ਇਹ ਨੀ ਹੋਣੀ ਵੀ ਭਾਈ ਕਿਸੇ ਨੂੰ ਸਹੀ ਬੰਦੇ ਨੂੰ ਵਜ਼ੀਫਾ ਮਿਲ ਰਿਹਾ ਕਿ ਨਹੀਂ ਮਿਲ ਰਿਹਾ, ਇਹ ਵਜ਼ੀਫਿਆਂ ਦੀ ਪੜਤਾਲ ਹੋਊਗੀ ਵੀ ਵਜ਼ੀਫਾ ਜਿਹੜਾ ਉਹ ਕਾਂਗਰਸੀ ਨੂੰ ਮਿਲ ਰਿਹਾ ਕਿ ਅਕਾਲੀ ਨੂੰ ਮਿਲ ਰਿਹਾ। ਇਹ ਇਸ ਢੰਗ ਦੀ ਹੁਣ ਪੜਤਾਲ ਤੋਂ ਬਾਅਦ ਛੇਤੀ ਹੀ ਫਿਰ ਲੋਕਾਂ ਜਿਹੜੇ ਵਜ਼ੀਫਿਆਂ ਵਾਲਾ ਜਿਹੜੀ ਬਿੱਲੀ ਆ ਉਹਨੂੰ ਥੱਲੇ ਚ ਬੰਦ ਕਰਕੇ ਵੀ ਅਗਲੇ 5 ਸਾਲ ਲਈ ਰੱਖ ਦਿੱਤਾ ਜਾਊਗਾ।
ਜੀ ਜੀ। ਸੋ ਅੱਗੇ ਗੱਲ ਕਰੀਏ ਜੀ ਪਟਵਾਰੀ ਦੀ। ਪਟਵਾਰੀ ਨੇ ਕਹਿੰਦੇ ਕਿ ਸਰਕਾਰੀ ਜ਼ਮੀਨ ਕਰਤੀ ਕਿਸੇ ਹੋਰ ਦੇ ਨਾਂ, ਤੇ ਜਦੋਂ ਇਸ ਦੀ ਜਾਂਚ ਕਰਵਾਈ ਗਈ ਆ ਤਾਂ ਪਤਾ ਲੱਗਾ ਕਿ ਜਿਹੜੀ ਇਹ ਜ਼ਮੀਨ ਆ ਇਹਦੀ ਜਿਹੜੀ ਕੀਮਤ ਆ ਜੀ 1.25 ਕਰੋੜ ਸੀ। ਸੋ ਇਸ ਦੇ ਬਾਰੇ ਕੀ ਕਹੋਗੇ? ਇਹ ਖਬਰ ਆ ਜੀ ਪਿੰਡ ਦੌਲਤਪੁਰਾ ਦੀ।
ਦੇਖੋ ਪਿਛਲਾ ਕੁਝ ਕੁ ਦੌਰ ਆ ਜਿਹੜਾ ਪਟਵਾਰੀਆਂ ਦੇ ਉੱਤੇ ਕਾਫੀ ਸਖ਼ਤ ਦੌਰ ਚੱਲਿਆ ਹੋਇਆ। ਮੇਰੇ ਯਾਦ ਆ ਕੈਪਟਨ ਅਮਰਿੰਦਰ ਸਿੰਘ ਜੀ ਜੋ ਪਿਛਲੀ ਗਵਰਨਮੈਂਟ ਆਈ ਸੀ ਉਦੋਂ ਵੀ ਉਹਨਾਂ ਨੇ ਜਿਹੜੀ ਰਿਸ਼ਵਤ ਦੇ ਲਈ ਕਿਹਾ ਸੀ ਵੀ 10,000 ਰੁਪਇਆ ਦੇਊਂਗਾ ਜੇ ਕੋਈ ਫੜਵਾਊਗਾ ਕਿਸੇ ਨੂੰ, ਤੇ ਉਦੋਂ ਵੀ ਜਿਹੜੀ ਦਾਜ ਆ ਸ਼ੁਰੂ ਦੇ ਵਿੱਚ 5-10 ਪਟਵਾਰੀਆਂ ਤੇ ਡਿੱਗੀ ਸੀਗੀ, ਤੇ ਉਦੋਂ ਬਾਅਦ ਫਿਰ ਉਹ ਕਿਸੇ ਨੇ ਨੀ ਨਾ ਉਹ ਇਨਾਮ ਲਿਆ ਤੇ ਨਾ ਕਿਸੇ ਨੇ ਕਿਸੇ ਨੂੰ ਫੜਵਾਇਆ ਤੇ ਫਿਰ ਉਹ ਟਿਕ ਗਏ ਸੀਗੇ। ਤੇ ਹੁਣ ਫਿਰ ਪਿਛਲੇ ਕੁਝ ਕੁ ਦਿਨਾਂ ਤੋਂ ਪਟਵਾਰੀਆਂ ਦੀ ਬੜੀ ਆਫਤ ਆਈ ਹੋਈ ਆ, ਚਾਰ ਚੁਫੇਰੇ ਪਟਵਾਰੀਆਂ ਨੂੰ ਘੇਰਿਆ ਜਾ ਰਿਹਾ। ਪਰ ਪਟਵਾਰੀਆਂ ਦੇ ਮਾਮਲੇ ਦੇ ਵਿੱਚ ਉਹ ਚੁਟਕਲਾ ਵੀ ਇੱਕ ਮਸ਼ਹੂਰ ਹੋਇਆ ਸੀ, ਕਹਿੰਦੇ ਧਰਮਰਾਜ ਕੋਲੇ, ਕਹਿੰਦੇ ਜਦੋਂ ਧਰਮਰਾਜ ਬੈਠਾ ਸੀ ਆਪਣੀ ਗੱਡੀ ਦੇ ਉੱਤੇ ਕੋਈ ਅਚਾਨਕ ਵੱਡਾ ਆਫੀਸਰ DC ਆ ਗਿਆ ਮੰਨ ਲਓ, ਤੇ ਧਰਮਰਾਜ ਆ ਵੀ ਲੈ ਜਾਓ ਇਹਨੂੰ ਉਧਰਲੇ ਪਾਸੇ ਨਰਕ ਚ ਲੈ ਜਾਓ। ਫਿਰ ਉਸ ਬਾਅਦ ਕਹਿੰਦੇ ਤਹਿਸੀਲਦਾਰ ਆ ਗਿਆ, ADC ਆ ਗਿਆ, ਸਭ ਨੂੰ ਉਹ ਧਰਮਰਾਜ ਬੈਠੇ ਆਰਡਰ ਦੇਈ ਜਾਵੇ ਉਧਰ ਕਰ ਦਿਓ ਉਧਰ ਕਰ ਦਿਓ। ਇਹਨੇ ਨੂੰ ਕਹਿੰਦੇ ਪਟਵਾਰੀ ਤੁਰਿਆ ਆਵੇ ਵੱਡਾ ਸਾਰਾ ਝੋਲਾ ਲਈ, ਤੇ ਉਹ ਪਟਵਾਰੀ ਨੂੰ ਕਹਿੰਦਾ ਜਦੋਂ ਨੇ ਦੇਖਿਆ ਵੀ ਪਟਵਾਰੀ ਆਉਂਦਾ ਤੇ ਧਰਮਰਾਜ ਕਹਿੰਦੇ ਖੜਾ ਹੋ ਗਿਆ ਆਪਦੇ ਆਸਣ ਤੋਂ, ਤੇ ਖੜਾ ਹੋ ਕੇ ਕਹਿੰਦਾ ਆਓ ਜੀ ਪਟਵਾਰੀ ਸਾਹਿਬ ਆਓ ਜੀ ਆਓ। ਤੇ ਉਹ ਸਾਰੇ ਪੁੱਛਣ ਲੱਗ ਗਏ ਵੀ ਇਹ ਪਟਵਾਰੀ ਨੂੰ ਇੰਨੀ ਇੱਜ਼ਤ ਕਿਉਂ? ਤਾਂ ਉਹ ਕਹਿੰਦੇ ਜੀ ਦੇਖੋ ਇਹਦਾ ਪਤਾ ਨੀ ਕਦੋਂ ਮੇਰੇ ਆਸਣ ਦੀ ਵੀ ਗਰਦੌਰੀ ਕਿਸੇ ਹੋਰ ਦੇ ਨਾਂ ਕਰਦੇ ਫਿਰ ਮੈਂ ਕਿੱਧਰ ਨੂੰ ਜਾਊਂਗਾ। ਸੋ ਇਸ ਕਰਕੇ ਕਹਿੰਦੇ ਵੀ ਪਟਵਾਰੀ ਤੋਂ ਤਾਂ ਰੱਬ ਵੀ ਡਰਦਾ। ਤੇ ਅਸਲ ਚ ਨਾ ਇਨੀਸ਼ੀਅਲ ਜਿਹੜੀ ਪਾਵਰ ਆ, ਜਿਹੜੀ ਇਨੀਸ਼ੀਅਲ ਪਾਵਰ ਆ, ਉਹ ਪਟਵਾਰੀ ਦੇ ਹੱਥ ਕਾਫੀ ਵੱਡੀ ਪਾਵਰ ਆ। ਤੇ ਉਹ ਜਦੋਂ ਕਿਸੇ ਵੀ ਚੀਜ਼ ਦੀ ਫਰਦ ਤਿਆਰ ਕਰਦਾ, ਕਿਸੇ ਵੀ ਚੀਜ਼ ਦੇ ਜਿਹੜੇ ਇੰਤਕਾਲ ਬਣਾਉਂਦਾ, ਰਜਿਸਟਰੀਆਂ ਬਣਾਉਂਦਾ, ਉਹਦੇ ਜਿਹੜੇ ਖਸਰੇ ਭਰਦਾ, ਖਸਰੇ ਕੁਝ ਕੁ ਸ਼ਬਦ ਆ ਜਿਹੜੇ ਫਾਰਸੀ ਦੇ ਸ਼ਬਦ ਅਜੇ ਤੱਕ ਚੱਲੇ ਆਉਂਦੇ ਆ, ਤਾਂ ਉਹ ਚੀਜ਼ਾਂ ਜਦੋਂ ਬਣਾਉਂਦਾ ਨਾ ਤੇ ਉਦੋਂ ਉਹਦੇ ਹੱਥ ਕਾਫੀ ਵੱਡੀ ਬਾਗਡੋਰ ਹੁੰਦੀ ਆ। ਤੇ ਉਦੋਂ ਜੇ ਉਹ ਇੱਕ ਲਾਈਨ ਕੋਈ ਟੇਢੀ ਵਿੰਗੀ ਲਿਖ ਜਾਂਦਾ, ਇੱਕ ਅੱਧਾ ਗੱਲ ਦੇ ਵਿੱਚ ਟੇਢਾ ਵਿੰਗਾ ਲਿਖ ਜਾਂਦਾ, ਤਾਂ ਉਹ ਤੁਹਾਡੇ ਲਈ ਸਦਾ ਗਲੇ ਦੀ ਹੱਡੀ ਬਣ ਜਾਂਦਾ, ਤੇ ਇੱਕ ਅਨਪੜ੍ਹ ਜ਼ਿਮੀਂਦਾਰ ਲਈ ਤਾਂ ਹੋਰ ਵੀ ਜ਼ਿਆਦਾ ਬਣ ਜਾਂਦਾ। ਜਦੋਂ ਉਹਨੂੰ ਕਲੀਅਰ ਕੱਟ ਨਹੀਂ ਪਤਾ ਲੱਗਦਾ ਵੀ ਇਹ ਲਿਖਿਆ ਕੀ ਆ, ਕੀ ਲਿਖਣਾ ਸੀ, ਕਿਉਂਕਿ ਭਾਸ਼ਾ ਇੱਕ ਇਹੋ ਜਿਹੀ ਆ, ਉਹਦੇ ਵਿੱਚ ਤਬਦੀਲੀ ਨਹੀਂ ਆ ਰਹੀ। ਉਹਦੇ ਵਿੱਚ ਹੁਣ ਦੇਖੋ ਅੱਜ ਦੇ ਜਵਾਕਾਂ ਨੂੰ ਕਹੀਏ, ਜੇ ਮੈਂ ਆਪਣਾ ਲਿਖਾਂ ਵੀ ਮਿੰਟੂ ਬਰਾੜ ਬਲਦ, ਸਰਦਾਰ ਰਘਵੀਰ ਸਿੰਘ ਬਲਦ, ਸਰਦਾਰ ਸਰਜੀਤ ਸਿੰਘ, ਤਾਂ ਉਹ ਅੱਜ ਦੀ ਨੌ ਜਨਰੇਸ਼ਨ ਨੂੰ ਸਮਝ ਨੀ ਆਉਣੀ ਵੀ ਇਹ ਬਲਦ ਕੀ ਆ, ਬਾਸੀ ਖਸਰਾ ਨੰਬਰ ਇੰਨਾ, ਜੇ ਉਹ ਏਦਾਂ ਦੀ ਭਾਸ਼ਾ ਉਹ ਪਟਵਾਰੀਆਂ ਦੀ ਜਿਹੜੀ ਕਿ ਸਪੈਸ਼ਲ ਲੈਂਗੁਏਜ ਆ, ਉਹ ਆਮ ਦੇ ਨਜ਼ਰ ਨੀ। ਬਲਦ ਦਾ ਇਹ ਹੈ ਵੀ ਉਹਦਾ ਵਾਰਸ ਆ ਮੈਨੇ ਤਾਂ, ਪਰ ਰੌਲਾ ਤਾਂ ਇਹ ਆ ਵੀ ਸਾਨੂੰ ਉਹ ਜਿਹੜੇ ਸ਼ਬਦ ਆ ਉਹਨਾਂ ਦਾ ਪਤਾ ਨੀ। ਆਮ ਜਿਮੀਦਾਰ ਡਰਦਾ ਪਟਵਾਰੀ ਨੂੰ ਫਿਰ ਫਿਰ ਉਹਨੂੰ ਆਫਰ ਕਰਦਾ ਵੀ ਪੈਸੇ ਆ ਜਿਹੜੇ ਇਹ ਮੇਰਾ ਹੱਲ ਕਰਾ ਸਕਦੇ ਆ, ਹੋਰ ਕੋਈ ਹੱਲ ਨੀ ਹੋਊਗਾ। ਸੋ ਫਿਰ ਉਹ ਪਟਵਾਰੀ ਨੂੰ ਪੈਸਿਆਂ ਦੀ ਆਫਰ ਕਰਦਾ, ਤੇ ਜੇ ਉਹ ਪਟਵਾਰੀ ਫਿਰ ਪੈਸੇ ਲੈ ਲੈਂਦਾ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਜੀ, ਫਿਰ ਉਹਨੇ ਕੀ ਉਹਨੇ ਸਹੀ ਹੱਕ ਚ ਲਿਖਣੀ ਆ ਗੱਲ ਜਾਂ ਉਲਟ ਲਿਖਣੀ ਆ। ਫਿਰ ਬੇਇਨਸਾਫੀ ਤਾਂ ਇੱਕ ਨਾਲ ਹੋਣੀ ਹੋਣੀ ਆ, ਕਿਸੇ ਨਾਲ ਹੀ ਹੋਵੇ, ਤੇ ਉਹ ਧੁਰਾ ਦੇ ਜ਼ਰੀਆ ਬਣ ਜਾਂਦਾ ਪਟਵਾਰੀ। ਸੋ ਮੈਂ ਇੱਥੇ ਸਾਰੇ ਪਟਵਾਰੀਆਂ ਨੂੰ ਨਹੀਂ ਕਹਿ ਰਿਹਾ, ਬਹੁਤ ਸਾਰੇ ਪਟਵਾਰੀ ਇਮਾਨਦਾਰ ਵੀ ਹੋਣਗੇ, ਬਹੁਤ ਸਾਰੇ ਤਾਂ ਨਹੀਂ ਕਹਿ ਸਕਦਾ, ਥੋੜੇ ਸਾਰੇ ਹੋਣਗੇ, ਕਿਉਂਕਿ ਮੈਂ ਤਾਂ ਆਪਦੇ ਜੀਵਨ ਚ ਇਮਾਨਦਾਰ ਪਟਵਾਰੀ ਦੇਖਣ ਨੂੰ ਤਰਸ ਗਿਆ। ਤੇ ਪਰ ਹੋਣਗੇ, ਇਹ ਗੱਲ ਨੀ ਹੈਗੀ ਵੀ ਮੈਂ ਨੀ ਮੁਨਕਰ ਹੁੰਦਾ ਵੀ ਹੋਣਗੇ ਹੀ ਨਾ, ਪਰ ਹੋਣਗੇ ਜ਼ਰੂਰ ਪਟਵਾਰੀ ਵੀ ਇਮਾਨਦਾਰ, ਪਰ ਰੇਅਰ ਚਾਂਸ ਆ ਵੀ ਕੋਈ ਇਮਾਨਦਾਰ ਪਟਵਾਰੀ ਮਿਲ ਜੇ ਕਿਤੇ ਤੁਹਾਨੂੰ। ਕਾਰਨ ਉਹਦੇ ਮੈਂ ਦੋ ਤਿੰਨ ਹੋਰ ਵੀ ਮੰਨਦਾ, ਕਾਰਨ ਇਹ ਮੰਨਦਾ ਵੀ ਜਿਹੜਾ ਪੇ ਸਕੇਲ ਆ ਪਟਵਾਰੀ ਦਾ, ਤੁਸੀਂ ਉਹ ਦੇਖੋਗੇ ਤਾਂ ਤੁਸੀਂ ਹੈਰਾਨ ਹੀ ਰਹਿ ਜਾਓਗੇ। ਪੇ ਸਕੇਲ ਆ ਜਿਹੜਾ ਪਟਵਾਰੀ ਦਾ, ਚੌਥੇ ਦਰਜੇ ਕਰਮਚਾਰੀ ਦੇ ਬਰਾਬਰ ਦਾ ਪੇ ਸਕੇਲ ਆ, ਤੇ ਉਸ ਪੇ ਸਕੇਲ ਨਾਲ ਪਟਵਾਰੀ ਮੈਨੂੰ ਨੀ ਲੱਗਦਾ ਵੀ ਝੋਲਾ ਚੱਕ ਕੇ ਪਿੰਡ ਪਿੰਡ ਤੁਰ ਸਕਦਾ ਤੇ ਲੋਕਾਂ ਦੀਆਂ ਜਰੀਬਾਂ ਮਾਰ ਮਾਰ ਜ਼ਮੀਨਾਂ ਮਿਣ ਸਕਦਾ। ਸੋ ਇਹ ਚੀਜ਼ਾਂ ਜੇ ਕਿਤੇ ਕਰਦਾ ਤਾਂ ਉਹ ਪਟਵਾਰੀ ਉਸੇ ਲਾਲਚ ਲਈ ਕਰਦਾ ਜਿਹੜਾ ਉਹਨੂੰ ਉੱਤੋਂ ਮਿਲਦਾ। ਸੋ ਇਹ ਵੀ ਇੱਕ ਵੱਡਾ ਕਾਰਨ ਆ ਜਿਹੜਾ ਪਟਵਾਰੀਆਂ ਨੂੰ, ਜਿਹੜੇ ਪਟਵਾਰੀਆਂ ਦੇ ਵਿੱਚ ਪਰਸੈਂਟੇਜ ਵਧਾਉਣ ਦਾ ਰਿਸ਼ਵਤਖੋਰੀ ਦੀ, ਜੇ ਉਹਨਾਂ ਨੂੰ ਖੁੱਲ ਕੇ ਉਹਨਾਂ ਦੀ ਜੇ ਰੋਜ਼ਮਰਾ ਦੀਆਂ ਜ਼ਿੰਦਗੀਆਂ ਲਈ ਤਨਖਾਹ ਮਿਲੇ ਤਾਂ ਮੈਨੂੰ ਨੀ ਲੱਗਦਾ ਵੀ ਫੇਰ ਉਹ ਇਹ ਜਿਹੀਆਂ ਗਲਤ ਕੰਮ ਕਰਨਗੇ। 100-150 ਰੁਪਏ ਫਰਦਾਂ ਦੇ ਲੈਣਗੇ, ਪਰ ਹੁਣ ਥੋੜੀ ਜਿਹੀ ਆਧੁਨਿਕਤਾ ਦਾ ਫਾਇਦਾ ਆਉਂਦਾ ਜਾਂਦਾ ਜੀ। ਹਰਿਆਣਾ ਤਾਂ ਸਾਰਾ ਟੋਟਲ ਦਾ ਟੋਟਲ ਕੰਪਿਊਟਰਾਈਜ਼ ਕਰਤਾ, ਪੰਜਾਬ ਵੀ ਕੀਤਾ ਜਾ ਰਿਹਾ, ਤੇ ਜਿਹੜੀਆਂ ਫਰਦਾਂ ਉਹ ਹੁਣ ਬਟਨ ਨੱਪੇ ਤੋਂ ਨਿਕਲਣਗੀਆਂ ਜੀ, ਤੇ ਕੰਪਿਊਟਰ ਦੇ ਵਿੱਚ ਜਿਹੜੀਆਂ ਇੰਗਲਿਸ਼ ਦੇ ਵਿੱਚ ਹੋਣ ਕਰਕੇ ਫਰਦਾਂ ਦੀ ਜਿਹੜੀ ਲੈਂਗੁਏਜ ਵੀ ਹੁਣ ਕਿਤੇ ਨਾ ਕਿਤੇ ਥੋੜੀ ਜੀ ਉਹ ਸੁਖਾਲੀ ਹੋਊਗੀ, ਜਿਹੜੀ ਕਿ ਫਾਰਸੀ ਜਾਂ ਉਰਦੂ ਦੇ ਸ਼ਬਦਾਂ ਨਾਲ ਜਿਹੜੀ ਉਹਦੀ ਔਖੀ ਭਾਸ਼ਾ ਹੁੰਦੀ ਸੀ, ਉਹ ਹੁਣ ਕਿਤੇ ਨਾ ਕਿਤੇ ਇੰਗਲਿਸ਼ ਦੇ ਵਿੱਚ ਬੰਦਾ ਸਮਝਣ ਲਾਇਕ ਤਾਂ ਹੈ, ਪਤਾ ਤਾਂ ਲੱਗ ਜੂ ਨਾ, ਤੁਸੀਂ ਗੂਗਲ ਤਾਂ ਕਰ ਲਓਗੇ, ਹੋਰ ਚੀਜ਼ ਉਹਦਾ ਉਹਨਾਂ ਭਾਸ਼ਾਵਾਂ ਨੂੰ ਤੁਸੀਂ ਗੂਗਲ ਕਰਕੇ ਵੀ ਨਹੀਂ ਤੁਸੀਂ ਉਹਨਾਂ ਦੇ ਹੱਲ ਲੱਭ ਸਕਦੇ, ਕਾਫੀ ਔਖੇ ਮਿਲਣਗੇ। ਸੋ ਆਉਣ ਵਾਲਾ ਵਕਤ ਆ ਜੀ, ਮੈਨੂੰ ਲੱਗਦਾ ਕਿਤੇ ਨਾ ਕਿਤੇ ਪਟਵਾਰੀਆਂ ਦੇ ਹੱਥੋਂ ਉਹਨਾਂ ਦੀ ਸਰਦਾਰੀ ਜਾਊਗੀ, ਪਰ ਅਸੀਂ ਨਾਲ ਨਾਲ ਉਹਨਾਂ ਦਾ ਹੱਕ ਵੀ ਨੀ ਮਾਰਨਾ ਚਾਹੁੰਦੇ। ਅਸੀਂ ਗੁਜ਼ਾਰਿਸ਼ ਕਰਾਂਗੇ ਸਰਕਾਰ ਨੂੰ ਵੀ ਉਹਨਾਂ ਨੂੰ ਬਣਦੀ ਤਨਖਾਹ ਉਨੀ ਕੁ ਤਾਂ ਦਿੱਤੀ ਜਾਵੇ ਜਿੰਨਾ ਕੁ ਕੰਮ ਕਰਦੇ ਆ
ਜੀ। ਸੋ ਬ੍ਰਾਦਰ ਸਾਹਿਬ, ਅੱਗੇ ਸਾਡੇ ਲਿਸਨਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਇਆ ਹਰਦੀਪ ਸਿੰਘ, ਸਤਿ ਸ੍ਰੀ ਅਕਾਲ, ਬੁਲਾ ਰਹੇ ਆ ਜੀ ਤੁਹਾਨੂੰ ਤੇ ਪੁੱਛ ਰਹੇ ਆ ਕਿ ਵਟ ਇਜ਼ ਯਰ ਓਪੀਨੀਅਨ ਔਨ ਦਾ ਟੈਕਸ ਫਰਾਡ ਬਾਈ ਟੈਕਸ ਡਿਪਾਰਟਮੈਂਟ ਡੈਪਟੀ ਕਮਿਸ਼ਨਰ ਜਸਾਨ।
ਜੇ ਤਾਂ ਕੋਈ ਪਾਰਟੀਕੁਲਰ ਕੇਸ ਆ ਉਹਦੇ ਬਾਰੇ ਤਾਂ ਮੈਂ ਨਹੀਂ ਹਜੇ ਤੱਕ ਪੜਿਆ, ਤੁਸੀਂ ਕਿਹੜੇ ਪਾਰਟੀਕੁਲਰ ਕੇਸ ਦੀ ਗੱਲ ਕਰਦੇ ਹੋ, ਜਾਂ ਤਾਂ ਮੈਨੂੰ ਥੋੜੀ ਜਿਹੀ ਇਹਦੇ ਬਾਰੇ ਚ ਡਿਟੇਲ ਦਾ ਪਤਾ ਹੋਵੇ ਤਾਂ ਮੈਂ ਜ਼ਰੂਰ ਦੱਸੂਗਾ। ਪਰ ਜੇ ਟੈਕਸ ਫਰਾਡ ਦੀ ਗੱਲ ਕਰਦੇ ਹਾਂ ਜੀ, ਟੈਕਸ ਫਰਾਡ ਨੂੰ ਇੰਡੀਆ ਦੇ ਵਿੱਚ ਫਰਾਡ ਕਿਹਾ ਜਾਂਦਾ, ਆਸਟ੍ਰੇਲੀਆ ਦੇ ਵਿੱਚ ਸਮਾਰਟ ਪਲੇ ਕਿਹਾ ਜਾਂਦਾ ਟੈਕਸ ਦੇ ਮਾਮਲੇ ਦੇ ਵਿੱਚ। ਸਾਡੇ ਬਹੁਤ ਸਾਰੇ ਟੈਕਸ ਦੇ ਜਿਹੜੇ ਸਾਡੇ ਅਕਾਊਂਟੈਂਟ ਭਰਾ ਸਾਨੂੰ ਸਪੋਰਟ ਵੀ ਕਰਦੇ ਆ ਤੇ ਸੁਣ ਵੀ ਰਹੇ ਆ, ਸ਼ਾਇਦ ਉਹ ਜ਼ਿਆਦਾ ਵਧੀਆ ਢੰਗ ਨਾਲ ਇਹਨੂੰ ਐਕਸਪਲੇਨ ਕਰਦੇ ਨੇ। ਪਰ ਮੇਰੀ ਜੇ ਇੱਕ ਆਮ ਟੈਕਸ ਪੇਈ ਦੀ ਗੱਲ ਕਰੀਏ ਜਾਂ ਇੱਕ ਆਮ ਇਨਸਾਨ ਦਾ ਨਜ਼ਰੀਆ ਦੇਖਿਆ ਜਾਵੇ, ਮੈਂ ਐਕਸਪਰਟ ਨਹੀਂ ਹਾਂ ਇਸ 'ਚ, ਪਰ ਆਮ ਇਨਸਾਨ ਦੇ ਨਜ਼ਰੀਏ ਦੀ ਗੱਲ ਇਹ ਕਹੀ ਜਾਈਏ ਤਾਂ ਟੈਕਸ ਦੇਣ ਵੇਲੇ ਕਹਿੰਦੇ ਨੇ ਇੱਕ ਸਾਡੇ ਮਾਲਵੇ ਦੀ ਭਾਸ਼ਾ ਵੀ ਪਿੱਸੂ ਪੈ ਜਾਣੇ ਆ, ਬੰਦੇ ਦੇ ਪਿੱਸੂ ਪੈ ਜਾਂਦੇ ਆ ਵੀ ਜੇ ਟੈਕਸ ਦੇਣਾ ਪੈ ਜੇ। ਇਹ ਸਭ ਤੋਂ ਵੱਡੀ ਗੱਲ ਆ, ਜਦੋਂ ਬੰਦੇ ਦੀ ਜਿਹੜੀ ਮੈਂਟੈਲਿਟੀ ਆ ਉਹ ਇਹ ਸੈੱਟ ਹੋ ਜਾਂਦੀ ਆ ਵੀ ਟੈਕਸ ਆ ਜਿਹੜਾ ਇਹਦਾ ਦੇਣਾ ਹੀ ਨਾ ਹੋਵੇ। ਪਰ ਮੇਰਾ ਮੰਨਣਾ ਇਹ ਆ ਵੀ ਮੈਂ ਦੁਆ ਅਰਦਾਸ ਕਰਦਾ ਹਰ ਰੋਜ਼ ਵੀ ਮੈਨੂੰ ਮਿਲੀਅਨਾਂ ਦੇ ਵਿੱਚ ਟੈਕਸ ਦੇਣਾ ਪਵੇ, ਸਰਕਾਰ ਮੈਥੋਂ ਮਿਲੀਅਨਾਂ 'ਚ ਟੈਕਸ ਲਵੇ। ਉਹ ਤੁਸੀਂ ਇਹ ਚੀਜ਼ ਇੱਕ ਸੋਚ ਦਾ ਹੀ ਫਰਕ ਆ, ਬਸ ਸੋਚਣੇ ਬਦਲ ਕੇ ਆ। ਜੇ ਤੁਸੀਂ ਮਿਲੀਅਨ ਟੈਕਸ ਭਰਨ ਦੇ ਕਾਬਲ ਬਣ ਗਏ ਤਾਂ ਤੁਸੀਂ ਆਪਦੀ ਇਨਕਮ ਵੀ ਤਾਂ ਦੇਖੋ ਨਾ ਕਿੱਥੇ ਹੋਊਗੀ ਤੁਹਾਡੀ। ਸੋ ਇਹ ਚੀਜ਼ਾਂ ਨੂੰ ਨੀ ਅਸੀਂ ਇਸ ਨਜ਼ਰੀਏ ਤੇ ਦਿੰਦੇ, ਅਸੀਂ ਇਸੇ ਨਜ਼ਰੀਏ ਤੇ ਹਾਏ ਕਰਲਾ ਮਚਾ ਲੈਂਦੇ ਹਾਂ ਵੀ ਯਾਰ ਐਤਕੀ ਤਾਂ ਸਾਨੂੰ ਇੰਨਾ ਟੈਕਸ ਪੈ ਗਿਆ, ਐਤਕੀ ਤਾਂ ਮਾਰੇ ਗਏ। ਪਰ ਮੇਰੇ ਹਿਸਾਬ ਨਾਲ ਟੈਕਸ ਪੈਣਾ ਚੰਗੀ ਗੱਲ ਆ, ਜੇ ਤੁਹਾਨੂੰ ਟੈਕਸ ਨਹੀਂ ਪੈ ਰਿਹਾ ਤਾਂ ਤੁਸੀਂ ਕਿਤੇ ਨਾ ਕਿਤੇ ਲੋੜ ਪੈਣ ਦੇ ਉੱਤੇ ਤੁਹਾਡੇ ਨਾਲ ਬਹੁਤ ਔਖਾ ਹੋਊਗਾ। ਜਿਹੜੇ ਔਖੇ ਦੌਰ ਚੋਂ ਅੱਜ ਕੱਲ੍ਹ ਮੈਂ ਵੀ ਲੰਘ ਰਿਹਾ ਇੱਕ ਦੌਰ ਦੇ ਵਿੱਚੋਂ, ਮੈਨੂੰ ਮੇਰੀ ਜਦੋਂ ਤੁਸੀਂ ਉਦੋਂ ਪਤਾ ਲੱਗਦਾ ਜਦੋਂ ਤੁਸੀਂ ਕੋਈ ਨਵਾਂ ਕੰਮ ਲੈਣਾ ਚਾਹੁੰਦੇ ਹੋ, ਅੱਗੇ ਵਧਣਾ ਚਾਹੁੰਦੇ ਹੋ, ਕੁਛ ਖਰੀਦਣਾ ਚਾਹੁੰਦੇ ਹੋ, ਤੇ ਉਦੋਂ ਪਤਾ ਲੱਗਦਾ ਜੋ ਬੈਂਕ ਤੁਹਾਨੂੰ ਇਹ ਕਹਿ ਕੇ ਜਵਾਬ ਦੇ ਦਿੰਦਾ ਵੀ ਤੁਹਾਡੀ ਜਿਹੜੀ ਇਨਕਮ ਆ ਉਹ ਅਨਫ ਨੀ, ਤੁਹਾਡਾ ਤੁਸੀਂ ਤਾਂ ਟੈਕਸ ਕਲੇਮ ਕੀਤਾ, ਤੁਸੀਂ ਤਾਂ ਸਰਕਾਰ ਨੂੰ ਟੈਕਸ ਭਰਿਆ ਹੀ ਨੀ। ਟੈਕਸ ਕਲੇਮ ਕਦੋਂ ਕਰਦਾ ਬੰਦਾ? ਜਦੋਂ ਉਹਦੀ ਇਨਕਮ ਲੋ ਇਨਕਮ ਰਹਿ ਗਈ। ਜੇ ਲੋ ਇਨਕਮ ਰਹਿ ਗਈ ਤਾਂ ਬੈਂਕ ਨੇ ਉਹ ਦੇਖਣਾ ਵੀ ਤੁਹਾਡੀ ਇਨਕਮ ਹੀ ਹੈ ਨੀ, ਤਾਂ ਅਸੀਂ ਤੁਹਾਨੂੰ ਹੋਰ ਕਰਜ਼ਾ ਕਿੱਥੋਂ ਦੇ ਦਈਏ, ਕਿੱਥੋਂ ਤੁਹਾਨੂੰ ਆਹ ਚੀਜ਼ਾਂ ਲੈ ਦਈਏ। ਮੈਂ ਪਿਛਲੇ 6 ਮਹੀਨਿਆਂ ਤੋਂ ਕੰਮ ਤੋਂ ਦੂਰ ਹਾਂ, ਤੁਹਾਨੂੰ ਜਿਵੇਂ ਸਾਰਿਆਂ ਨੂੰ ਪਤਾ ਹੀ ਆ, ਤਾਂ ਉਹ 6 ਮਹੀਨਿਆਂ ਦਾ ਜਿਹੜਾ ਮੇਰਾ ਰਿਕਾਰਡ ਆ ਉਹ ਮੈਨੂੰ ਕੱਲ ਪਰਸੋਂ ਆੜੇ ਆ ਕੇ ਹਟਿਆ। ਮੈਨੂੰ ਬੈਂਕ ਵਾਲਿਆਂ ਨੂੰ ਮੈਂ ਬਹੁਤ ਦਿਖਾਏ 8 ਸਾਲ ਦੇ ਪੁਰਾਣੇ ਕਾਗਜ਼, ਪਰ ਨਹੀਂ ਮੰਨੇ। ਉਹ ਆਹਦੇ ਪਿਛਲੇ 6 ਮਹੀਨਿਆਂ ਤੋਂ ਤੇਰੀ ਤਾਂ ਇਨਕਮ ਹੀ ਹੈ ਨੀ, ਕੋਈ ਇਨਕਮ ਤੋਂ ਬਿਨਾਂ ਅਸੀਂ ਦੱਸ ਤੈਨੂੰ ਕਿੱਥੋਂ ਕੀ ਕਰ ਦਈਏ। ਸੋ ਇਹ ਗੱਲਾਂ ਟੈਕਸ ਨੂੰ ਨਾ, ਟੈਕਸ ਦੇ ਮਾਮਲੇ ਦੇ ਵਿੱਚ ਸਾਡੇ ਲੋਕ ਇੰਡੀਆ 'ਚ ਫਰੋਡ ਕਰਦੇ ਆ ਤੇ ਇੱਥੇ ਸਮਾਰਟ ਪਲੇ ਕਰਨ ਦੀ ਕੋਸ਼ਿਸ਼ ਕਰਦੇ ਆ, ਗੱਲ ਉੱਥੇ ਹੀ ਆ। ਮੇਰੇ ਮੰਨਣਾ ਇਹ ਆ ਵੀ ਜਾਇਜ਼ ਜੋ ਵੀ ਜੈਨੂਨ ਟੈਕਸ ਆ ਐਨ ਉਹ ਸਾਨੂੰ ਦੇਣਾ ਚਾਹੀਦਾ, ਤੇ ਸਾਨੂੰ ਕੋਸ਼ਿਸ਼ ਹੋਣੀ ਚਾਹੀਦੀ ਆ ਵੀ ਸਾਡਾ ਰਿਕਾਰਡ ਆ ਉਹ ਇੰਨਾ ਕੁ ਸਾਫ਼ ਸੁਥਰਾ ਰਹੇ ਵੀ ਅਸੀਂ ਬੈਂਕ ਜਾਈਏ ਤੇ ਬੈਂਕ ਵਾਲੇ ਕਹਿਣ ਵੀ ਨਾ ਜੀ ਤੁਸੀਂ ਜਾਓ ਘਰੇ, ਇੱਥੇ ਕੀ ਕਰਦੇ ਹੋ, ਸਾਨੂੰ ਅਸੀਂ ਦੱਸੋ ਕੀ ਚੀਜ਼ ਦੇਣੀ ਆ, ਉਹ ਅਸੀਂ ਦੇਣ ਨੂੰ ਤਿਆਰ ਹਾਂ। ਸੋ ਇੱਦਾਂ ਦੇ ਅਸਰ ਆਉਂਦੇ ਆ, ਪਰ ਜ਼ਿਆਦਾ ਜੇ ਕੋਈ ਪਾਰਟੀਕੁਲਰ ਗੱਲ ਸੀਗੀ ਤਾਂ ਉਹ ਜ਼ਰੂਰ ਸਾਨੂੰ ਦੱਸਿਓ, ਮੈਂ ਜ਼ਰੂਰ ਉਹਦੇ ਤੇ ਵੀ ਸਟੱਡੀ ਕਰਕੇ ਆਪਣੇ ਵਿਚਾਰ ਦੇਣ ਦੀ ਕੋਸ਼ਿਸ਼ ਕਰੂੰਗਾ।
ਜੀ, ਸੋ ਬਰਾਜ ਸਾਹਿਬ ਅੱਗੇ ਜਗਤਾਰ ਟੂ ਡਿਕੇ ਹਾਂਗਕਾਂਗ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਉਹ ਕਹਿੰਦੇ ਕਿ ਤੁਸੀਂ ਫਸਲਾਂ ਦੀ ਗੱਲ ਕਰ ਰਹੇ ਹੋ ਤੇ ਮੈਂ ਇੱਕ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਵਾਂ ਜੋ ਮੇਰੇ ਨਾਲ ਹੋਇਆ। ਕਿਸਾਨ ਫਸਲ ਬਦਲਾਓ ਲਈ ਤਿਆਰ ਹੈ। ਮੈਂ 25 ਸਾਲ ਪਹਿਲਾਂ ਦੀ ਗੱਲ ਦੱਸਦਾ ਹਾਂ। ਮੈਂ ਆਮ ਕਿਸਾਨ ਪਰਿਵਾਰ ਨਾਲ ਸੰਬੰਧਿਤ ਹਾਂ। ਸੂਰਜਮੁਖੀ ਲਗਾਉਣ ਬਾਰੇ ਸਰਕਾਰਾਂ ਨੇ ਕਿਸਾਨਾਂ ਨੂੰ ਕਿਹਾ। ਮੈਂ ਖੁਦ 4 ਏਕੜ ਸੂਰਜਮੁਖੀ ਲਾਇਆ, ਬੜੀਆਂ ਮਿਹਨਤ ਮੁਸ਼ਕਤ ਦੇ ਨਾਲ ਤੋਤਿਆਂ ਚਿੜੀਆਂ ਤੋਂ ਬਚਾਇਆ, ਸਪੈਸ਼ਲ ਮਸ਼ੀਨਾਂ ਲਿਆ ਕੇ ਕੱਢਿਆ, ਪਰ ਹਫਤਾ ਭਰ ਮੰਡੀ ਵਿਚ ਕੋਈ ਖਰੀਦਦਾਰ ਨਹੀਂ ਮਿਲਿਆ। ਅਖੀਰ ਗੌਰਮੈਂਟ ਵੱਲੋਂ ਐਲਾਨੇ ਭਾਅ ਤੇ ਅੱਧ ਵਿਚ ਵੇਚ ਕੇ ਘਰ ਆ ਗਈ। ਅਗਾਂਹ ਤੋਂ ਸਰਕਾਰੀ ਐਲਾਨ ਤੋਂ ਤੌਬਾ ਕੀਤੀ। ਕਿਸਾਨਾਂ ਨੂੰ ਇੰਨਾ ਕੁ ਪਤਾ ਹੈ ਕਿ ਕਣਕ ਅਤੇ ਝੋਨਾ ਤਾਂ ਵਿਕ ਜਾਂਦੇ ਨੇ, ਇਸ ਬਾਰੇ ਤੁਹਾਡਾ ਕੀ ਕਹਿਣਾ ਹੈ?
ਦੇਖੋ ਬਿਲਕੁਲ ਸੱਚ ਗੱਲ ਆ, ਤੇ ਇਹ ਹਰ ਬੰਦੇ ਦੀ ਹੱਡ ਬੀਤੀ ਹੈ। ਇਹੀ ਮੇਰੇ ਨਾਲ ਵੀ ਹੋਈ ਹੋਈ ਆ। ਮੈਂ ਹਰ ਹਰ ਬਿਜਲੀ ਸੀ, ਇੱਕ ਵਾਰੀ ਕਹਿੰਦੇ ਵੀ ਫਸਲੀ ਚੱਕਰ ਬਦਲੋ ਤੇ ਅਸੀਂ ਹਰ ਹਰ ਬਿਜਲੀ, ਉਹ ਹਰ ਹਰ ਆਮ ਡਰੰਮੀ ਥਾਣੀ ਨਿਕਲੇ ਨਾ, ਉਹਨੂੰ ਸਪੈਸ਼ਲ ਡਰੰਮੀ ਦਾ ਪਹਿਲਾਂ ਤਾਂ ਉਹਦੇ ਚ ਕਰਾਉਣੀਆਂ ਪਈਆਂ, ਮੋਡੀਫਾਈ ਕਰਾਉਣੀ ਪਈ ਡਰੰਮੀ। ਉਹ ਕਣਕ ਕੱਤਰਨ ਵਾਲੀ ਜਿਹੜੀ ਹੁੰਦੀ ਸੀਗੀ ਡਰੰਮੀ, ਉਹਨੂੰ ਕਹਿੰਦੇ ਹੁੰਦੇ ਸੀ ਸਾਡੇ, ਕੋਈ ਥਰੈਸ਼ਰ ਕਹਿ ਦਿੰਦੇ ਆ ਉਹਨੂੰ, ਤੇ ਉਸ ਥਰੈਸ਼ਰ ਨੂੰ ਅਸੀਂ ਮੋਡੀਫਾਈ ਕਰਾ ਕੇ ਅਸੀਂ ਬਹੁਤ ਮੁਸ਼ਕਲ ਨਾਲ ਹਰ ਹਰ ਨੂੰ ਕੱਢਿਆ। ਜੋ ਕੱਢ ਕੁੱਢ ਕੇ ਹਰ ਹਰ ਮੰਡੀ ਚ ਲਗੇ ਤਾਂ ਮੰਡੀ ਆ ਦੇ ਕਹਿੰਦੇ ਜੀ ਇਹ ਤਾਂ ਸਾਡੇ ਤੱਕ ਹਿਸਾਬ ਚ ਨੀ ਹੁੰਦੀ, ਸਰਕਾਰ ਖਰੀਦਦੀ ਨੀ, ਅਜੇ ਸ਼ੁਰੂ ਨੀ ਹੋਈ, ਸਾਨੂੰ ਪਤਾ ਨੀ ਕਿਥੋਂ। ਤੇ ਸਾਨੂੰ ਪਤਾ ਵੀ ਅਸੀਂ ਕਿਵੇਂ 6 ਮਹੀਨੇ ਉਹਨੂੰ ਉਧਰ ਬੋਰੀਆਂ ਭਾਰ ਉਧਰ ਥੱਲ ਕਰਦੇ ਰਹੇ, ਅਖੀਰ ਚ ਅੱਧੇ ਮੁੱਲ ਦੇ ਵਿਚ ਅਸੀਂ ਮਿੰਟਾਂ ਕੱਢ ਕੇ ਕਿਸੇ ਨੂੰ ਹਰ ਹਰ ਦੇ ਕੇ ਤੇ ਖਹਿੜਾ ਚੜਾਇਆ ਤੇ ਮੁੜ ਕੇ ਕੰਨੀਆਂ ਥਲਾਇਆ ਵੀ ਹੁਣ ਨੀ ਇਹ ਕੁਛ ਕਰਦੇ। ਇਹੀ ਚੀਜ਼ਾਂ ਸਾਡੇ ਬਾਈ ਹੋਰਾਂ ਨਾਲ ਹੋਈਆਂ, ਜਗਤਾਰ ਹੋਰਾਂ ਨਾਲ, ਤਾਂ ਇਹ ਬਹੁਤ ਸਾਰੇ ਜ਼ਿਮੀਂਦਾਰਾਂ ਦੀ ਹੋਰ ਵੀ ਇਹੀ ਪ੍ਰੋਬਲਮ ਆਈ ਹੋਣੀ ਆ। ਸੋ ਉਸੇ ਲਈ ਅਸੀਂ ਕਿਹਾ ਵੀ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਪਾਲਿਸੀਜ਼ ਆ ਉਹ ਕਲੀਅਰ ਕੱਟ ਹੋਣੀਆਂ ਚਾਹੀਦੀਆਂ, ਤੇ ਸਾਨੂੰ ਵੀ ਥੋੜੀ ਜਿਹੀ ਜਿਹੜੀ ਜ਼ਿਮੀਂਦਾਰ ਵਾਲੇ ਪਾਸੇ ਆਉਂਦੀ ਹੈ ਗੱਲ ਉਹ ਇਹੀ ਆਉਂਦੀ ਆ ਵੀ ਜ਼ਿਮੀਂਦਾਰ ਕੀ ਯਾਰੀ ਜ਼ਿਆਦਾ ਗਿੱਲੀ ਫਸਲ ਮਾਰਕੀਟ ਚ ਲੈ ਜਾਂਦਾ, ਤੇ ਉਦੋਂ ਹਜੇ ਤੱਕ ਉਹ ਮਾਰਕੀਟ ਦੇ ਵਿੱਚ ਹਰੇਕ ਬੰਦਾ ਹੱਥ ਪਾਉਣ ਨੂੰ ਤਰਸਦਾ, ਕਹਿੰਦਾ ਜੋ ਵੀ ਬੰਦਾ ਦੇਖੋ ਕੁਛ ਕਰਦਾ ਉਹ ਘਾਟੇ ਲਈ ਤਾਂ ਕਰਦਾ ਨੀ, ਉਹ ਆਪਦੇ ਨਫੇ ਲਈ ਕਰੂਗਾ। ਇੱਕ ਚੀਜ਼ ਤਾਂ ਤੁਸੀਂ ਇਹ ਮੰਨ ਕੇ ਚੱਲੋ ਵੀ ਤੁਸੀਂ ਕਿਸੇ ਨੂੰ ਕੋਈ ਬੰਦਾ ਜੇਬ ਚੋਂ ਪਾ ਕੇ ਨਹੀਂ ਦਿੰਦਾ, ਜਦੋਂ ਤੁਸੀਂ ਬਿਜ਼ਨਸ ਕਰਦੇ ਹੋ ਕੁਛ ਵੀ ਕਰਦੇ ਹੋ ਫ੍ਰੀ ਦੇ ਵਿੱਚ, ਇੱਥੇ ਕੁਛ ਨੀ ਹੈ, ਹਰ ਚੀਜ਼ ਦੇ ਵਿੱਚ ਕੁਛ ਨਾ ਕੁਛ ਚੀਜ਼ ਲੁਕੀ ਹੁੰਦੀ ਹੈ, ਛੁਪੀ ਹੁੰਦੀ ਆ। ਉਹੀ ਗੱਲ ਆ, ਮੈਂ ਕੱਲ ਵੀ ਨਾ ਕਿਸੇ ਆਪਣੇ ਸੱਜਣ ਮਿੱਤਰਾਂ ਦੇ ਇੱਥੇ ਕਿਸੇ ਨੇ ਮੇਰੇ ਤੋਂ ਕੋਰਟ ਮੰਗੀ ਕੈਮਰੇ ਲਵਾਉਣੇ ਸੀ, CCTV ਕੈਮਰੇ, ਮੈਨੂੰ ਆਹਦੇ ਵੀ ਕੋਰਟ ਦਿਓ ਜੀ ਕਿੰਨੇ ਪੈਸੇ। ਮੈਂ ਉਹਨਾਂ ਨੂੰ ਕਿਹਾ ਵੀ ਦੱਸੋ ਕੀ, ਕਹਿੰਦੇ ਜੀ ਟੋਪ ਕੁਆਲਿਟੀ, ਟੋਪ ਕੁਆਲਿਟੀ। ਮੈਂ ਕਿਹਾ ਦੇਖੋ ਜੀ ਮੈਂ ਟੋਪ ਕੁਆਲਿਟੀ ਦੀ ਕੋਰਟ ਦੇ ਦੂੰਗਾ, ਪਰ ਟੋਪ ਕੁਆਲਿਟੀ ਦੀ ਕੋਰਟ ਤੁਸੀਂ ਪਾਸ ਨੀ ਕਰਨੀ, ਤੁਸੀਂ ਉਹ ਬਹੁਤ ਪੈਸੇ ਬਣ ਜਾਂਦੇ ਆ, ਤੇ ਬਹੁਤ ਪੈਸੇ ਜਦੋਂ ਤੁਸੀਂ ਬੰਦਾ ਦਿੰਦਾ ਨੀ ਤੇ ਉਹ ਈਵੇ ਤੇ ਦੇਖ ਲੈਂਦਾ ਵੀ ਇਹ ਤਾਂ ਇੰਨੇ ਕੁ ਦੀ ਮਿਲੀ ਜਾਂਦਾ, ਜਾਂ ਅੱਜ ਕੱਲ ਗੂਗਲ ਬਾਬਾ ਕਹਿੰਦਾ ਇਹ ਤਾਂ ਇੰਨੇ ਪੈਸੇ ਮੰਗੀ ਜਾਂਦਾ, ਅੰਦਰਲੀ ਸਟੋਰੀ ਤੁਹਾਨੂੰ ਪਤਾ ਨੀ ਕਿਸੇ ਨੂੰ ਵੀ, ਤੇ ਤੁਸੀਂ ਉਹ ਆਖਦੇ ਨਹੀਂ ਅਸੀਂ ਤਾਂ ਨੀ ਇੰਨੇ ਚ ਤਾਂ ਅਸੀਂ ਚਾਰ ਥਾਂ ਚਾਰ ਲਵਾ ਲਾਂਗੇ। ਤਾਂ ਮੈਂ ਕਿਹਾ ਵੀ ਜਿਹੜੀ ਪ੍ਰਚਲਿਤ ਚੀਜ਼ਾਂ ਉਹ ਆ ਸਾਹਮਣੇ ਆ, ਏਦਾਂ ਹੀ ਹੋਣਾ। ਤੇ ਕਹਿੰਦੇ ਨਹੀਂ ਨਹੀਂ ਤੁਸੀਂ ਸਾਨੂੰ ਕੋਰਟ ਦਿਓ ਜੇ ਕਰੋ, ਤੇ ਮੈਂ ਜਦੋਂ ਕੋਰਟ ਦਿੱਤੀ ਤਾਂ ਕਹਿੰਦੇ ਜੀ ਫਲਾਨਾ ਬੰਦਾ ਤਾਂ ਸਾਨੂੰ ਤੁਸੀਂ ਇੰਨੇ ਪੈਸੇ ਮੰਗਦੇ ਹੋ, ਫਲਾਨਾ ਤਾਂ ਇੰਨੇ ਪੈਸੇ ਨਹੀਂ ਦਿੰਦਾ। ਮੈਂ ਉਹਨਾਂ ਨੂੰ ਇੱਕ ਗੱਲ ਕਹੀ, ਮੈਂ ਕਿਹਾ ਵੀ ਅੱਜ ਦੇ ਯੁੱਗ ਦੇ ਵਿੱਚ ਤੁਸੀਂ ਇਹ ਮੰਨ ਸਕਦੇ ਹੋ ਵੀ ਕੋਈ ਬੰਦਾ ਆਵੇ ਤੁਹਾਡੇ ਲਈ ਕੈਮਰੇ ਖਰੀਦੇ, ਸ਼ੋਪ ਕਰੇ, ਉਹ ਸਾਰਾ ਕੁਛ ਲਿਆ ਕੇ ਫਿਰ ਤੁਹਾਡੇ ਲਈ ਉਹਨਾਂ ਨੂੰ ਇੰਸਟਾਲ ਕਰੇ, ਸਾਰਾ ਕੁਛ ਕਰਕੇ ਅਖੀਰ ਉਹ ਤੁਹਾਨੂੰ ਆਪਦੀ ਜੇਬ ਚੋਂ 500-400 ਘਾਟਾ ਪਾ ਕੇ ਜਾ ਵੜੇ? ਕੋਈ ਤੁਸੀਂ ਸੋਚ ਸਕਦੇ ਹੋ ਵੀ ਇਹੋ ਜਿਹਾ ਬੰਦਾ ਇਸ ਯੁੱਗ ਤੇ ਮਿਲ ਜੂਗਾ? ਕਹਿੰਦਾ ਨਾ ਏਦਾਂ ਤਾਂ ਨੀ ਹੁੰਦਾ। ਫਿਰ ਮੈਂ ਕਿਹਾ ਬਸ ਉਹਨੇ ਜਿੰਨੇ ਕੁ ਪੈਸੇ ਤੁਹਾਡੇ ਤੋਂ ਲੈਣਾ ਉਨਾ ਕੁ ਉਹਨੇ ਸਮਾਨ ਤੇ ਉਨਾ ਕੁ ਹੀ ਗੁੜ ਪਾਉਣਾ, ਉਹਨੇ ਉਹਦੇ ਚ ਘੱਟ ਕਰਨਾ, ਉਹਨੇ ਹਰ ਚੀਜ਼ ਦੀ ਕੁਆਲਿਟੀ ਦੇ ਵਿੱਚ ਉਹਨੇ ਕੱਢ ਲੈਣਾ ਤੇ ਕੱਢ ਕੇ ਤੁਹਾਨੂੰ ਖੀਰ ਜਿਹੜੀ ਚੀਜ਼ ਡਿਲੀਵਰ ਹੋਣੀ ਆ ਉਹ ਪੈਸਿਆਂ ਦੇ ਮੁੱਲ ਦੀ ਹੋਣੀ ਆ। ਇਹ ਨਾ ਤੁਸੀਂ ਮੰਨ ਲਿਓ ਵੀ ਜੇ ਮੈਂ 1000 ਲੈਣਾ ਤੇ ਜੇ ਕੋਈ 500 ਚ ਲਾ ਕੇ ਜਾਊਗਾ ਤੇ ਉਹ 500 ਜੇਬ ਚੋਂ ਪਾ ਕੇ ਜਾਂਦਾ, ਉਹ 500 ਜੇਬ ਚੋਂ ਨੀ ਪਾ ਕੇ ਜਾਂਦਾ, ਉਹ ਤੁਹਾਡੇ ਚੋਂ ਕੋਈ ਚੀਜ਼ ਕੱਢੀ ਆ। ਸੋ ਇਸ ਕਰਕੇ ਸਾਨੂੰ ਇਹ ਗੱਲ ਮੰਨ ਕੇ ਚੱਲਣੀ ਚਾਹੀਦੀ ਆ ਵੀ ਨੁਕਸਾਨ ਕਿਸੇ ਦਾ ਵੀ ਹੁੰਦਾ ਉਹ ਚੰਗਾ ਨੀ ਹੈ। ਜ਼ਿਮੀਂਦਾਰ ਨੂੰ ਵੀ ਇੰਨਾ ਕੁ ਦੇਖਣਾ ਪੈਣਾ ਵੀ ਆਪਦੀ ਫਸਲ ਨੂੰ ਪ੍ਰੋਪਰ ਪਕਾ ਕੇ ਉਹਨੂੰ ਥੋੜੀ ਜਿਹੀ ਉਹਦੀ ਹਵਾ ਕੱਢ ਕੇ ਫੇਰ ਹੀ ਮਾਰਕੀਟ ਲਿਜਾਣਾ ਚਾਹੀਦਾ। ਮਾਰਕੀਟ ਦੇ ਵਿੱਚ ਵੀ ਅੱਗੇ ਜਮਾਨੇ ਸੀਗੇ ਵੀ ਉੱਥੇ ਮਾਰਕੀਟ ਦੀ ਢੇਰੀ ਲਾ ਲੈਣੀ ਆ ਤੇ ਬੈਠੇ ਰਹਿਣੇ ਕਿ ਫਸਲ ਸਿੱਟੀ ਆਏ, ਕਹਿੰਦਾ ਜ਼ਿਮੀਂਦਾਰ ਸਿੱਟ ਕੇ ਬਹਿ ਜਾਣਾ ਤੇ। ਪਰ ਹੁਣ ਗਏ ਜਮਾਨੇ, ਹੁਣ ਤੁਸੀਂ ਮਾਰਕੀਟ ਆਨਲਾਈਨ ਚੈੱਕ ਕਰ ਸਕਦੇ ਹੋ, ਤੁਸੀਂ ਫੋਨ ਕਰ ਸਕਦੇ ਹੋ, ਤੁਸੀਂ ਵਪਾਰੀਆਂ ਨਾਲ ਗੱਲ ਕਰਕੇ ਵੀ ਜਦੋਂ ਰੈਡੀ ਆ ਵੀ ਹਾਂ ਭਾਈ ਵਿਕੂਗੀ ਜਾਂ ਵਿਕ ਸਕਦੀ ਆ ਉਦੋਂ ਹੀ ਤੁਸੀਂ ਮੰਡੀ ਲਿਜਾਓ ਤਾਂ ਜ਼ਿਆਦਾ ਬਿਹਤਰ
ਜੀ। ਅੱਗੇ ਬ੍ਰਾਂਡ ਸਾਹਿਬ ਜਸ ਗੁਮਨ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ ਤੇ ਕਹਿ ਰਹੇ ਆ ਕਿ ਕੈਨ ਯੂ ਐਕਸਪਲੇਨ ਹੂ ਇਜ਼ ਇਨਕਰੀਜ਼ਿੰਗ ਪ੍ਰਾਈਸ ਆਫ ਹਾਊਸਿਸ ਇਨ ਆਸਟ੍ਰੇਲੀਆ, ਪਲੋਟ ਆਰ ਵੈਰੀ ਐਕਸਪੈਂਸਿਵ ਵੈਨ ਆਸਟ੍ਰੇਲੀਆ ਹੈਜ਼ ਹਿਊਜ਼ ਲੈਂਡ, ਵਾਈ ਦੇ ਡੋਂਟ ਰਿਲੀਜ਼ ਮੋਰ ਲੈਂਡ।
ਬਿਲਕੁਲ ਜੀ, ਇਹ ਵੀ ਇੱਕ ਬਹੁਤ ਵੱਡੀ ਸਕੈਂਡਲ ਸਕੈਮ ਕਹੂੰਗਾ ਮੈਂ ਤਾਂ ਜਿਹੜਾ ਚੱਲ ਰਿਹਾ ਤੇ ਡਿਵੈਲਪਮੈਂਟ ਦੇ ਨਾਂ ਦੇ ਉੱਤੇ। ਮੇਰੇ ਕੋਲੇ ਪਹਿਲਾਂ ਵੀ ਬਹੁਤ ਸਾਰੇ ਲੋਕਾਂ ਦੀਆਂ ਆਈਆਂ ਵੀ ਕੋਈ ਵੀ ਜਿਵੇਂ ਹੁਣ ਮੈਲਬਨ ਦੇ ਵਿੱਚ ਆ ਕੋਈ ਵੀ ਏਰੀਆ ਜਦੋਂ ਕੱਟਿਆ ਜਾਂਦਾ ਉਹ ਏਰੀਆ ਕੱਟਣ ਦੇ 15 ਦਿਨ 20 ਦਿਨਾਂ ਦੇ ਅੰਦਰ 10% ਦੇ ਉੱਤੇ ਵਿਕ ਜਾਂਦਾ ਤੇ ਜਦੋਂ ਤੱਕ ਉਹਦੇ ਤੇ ਘਰ ਪਾਉਣ ਦੀ ਗੱਲ ਆਉਂਦੀ ਉਹ ਲੱਖ ਲੱਖ ਡਾਲਰ ਪਲਾਟ ਵੱਧ ਜਾਂਦੇ ਆ। ਹੁਣ ਅਸੀਂ ਕਿਸੇ ਇੱਕ ਬੰਦੇ ਨੇ ਆਪਦਾ ਪਲਾਟ ਲੈਣ ਲਈ ਆਪਦਾ ਘਰ ਲੈਣ ਲਈ 50,000 ਦੀ ਜਿਹੜੀ ਇਕੁਇਟੀ ਬੜੀ ਮੁਸ਼ਕਲ ਨਾਲ ਜਮ੍ਹਾਂ ਕੀਤੀ ਹੁੰਦੀ ਆ 5-4 ਸਾਲ ਲਾ ਕੇ 50,000, ਕਿਸੇ ਨੇ 60,000 ਵੀ ਹੁਣ ਅਸੀਂ ਸਾਡਾ ਲੋਨ ਹੋਜੂਗਾ ਤੇ ਪਰ ਜੋ ਤੁਸੀਂ ਇੱਕ ਪਲਾਟ ਦੇ ਵਿੱਚ ਦੇ ਕੇ 10% ਬੈਠ ਜਾਂਦੇ ਹੋ ਤੇ ਇੱਕ ਸਾਲ ਚ ਤੁਹਾਡਾ $1,00,000 ਵੱਧ ਜਾਂਦਾ ਤਾਂ ਇਹ ਇੱਕ ਹੈਰਾਨੀਜਨਕ ਅੰਕੜੇ ਆ ਵੀ ਆਹ ਕੀ ਹੋ ਗਿਆ ਇੱਕਦਮ ਚ, ਆਪਾਂ ਨੂੰ ਤਾਂ ਵਧੀਆ ਹੋਇਆ ਪਰ ਉਹ ਕਿਸੇ ਨਾ ਕਿਸੇ ਲਈ ਤਾਂ ਮਾੜਾ ਹੋਇਆ ਹੀ ਆ। ਤੇ ਜਿਹੜੀ ਸੱਚਾਈ ਆ ਜਿਵੇਂ ਜ਼ਮੀਨ ਬਹੁਤ ਪਈ ਆਸਟ੍ਰੇਲੀਆ ਦੇ ਵਿੱਚ ਪਰ ਥੋੜਾ ਜਿਹਾ ਤਾਂ ਇੱਕ ਚੀਜ਼ਾਂ ਦੇ ਨਜ਼ਰੀਏ ਹੁੰਦੇ ਵੀ ਜ਼ਮੀਨ ਚ ਪਈ ਆ ਉਹ ਸਾਰੀ ਜ਼ਮੀਨ ਨੂੰ ਤੁਸੀਂ ਇੰਜ ਤਾਂ ਨਹੀਂ ਉਹ ਕਹਿ ਸਕਦੇ ਵੀ ਵਰਤੀ ਜਾ ਸਕਦੀ, ਸਰਕਾਰਾਂ ਨੂੰ ਉੱਥੇ ਬਹੁਤ ਸਾਰੀਆਂ ਸਹੂਲਤਾਂ ਪਹੁੰਚਾਉਣੀਆਂ ਪੈਂਦੀਆਂ। ਜੇ ਤੁਸੀਂ ਹੁਣ ਕਹੋ ਵੀ $100 ਨੂੰ ਏਕੜ ਇੱਥੇ, ਕੱਲ ਮੈਂ ਬਲੌਗ ਦੇਖਿਆ ਲੋਕਸਟਨ ਦੇ ਵਿੱਚ 7200 ਏਕੜ ਲੱਗਿਆ ਹੋਇਆ ਜੀ ਤੇ ਉਹਨੇ $100 ਨੂੰ ਏਕੜ ਮੰਗਿਆ ਸਾਰਾ ਟੋਟਲ ਮੇਰੇ ਤੋਂ ਤੇ ਉਹ ਵੈਸੇ ਮੈਂ ਬੈਠਾ ਵਿਹਲਾ ਬੈਠਾ ਪੂਛਾ ਨੀ ਉਹਨਾਂ ਨੇ ਪੂਛਾ ਮਰੋੜ ਰਿਹਾ ਸੀ ਔਰ ਮੈਂ ਲੈਣ ਪੈਗੀ ਸੀ ਤੇ ਉਹ ਹੁਣ $100 ਦੀ ਏਕੜ ਜੇ ਤੁਸੀਂ ਉੱਥੇ ਲਾਉਣੇ ਹੋ ਉੱਥੇ ਤੁਸੀਂ ਘਰ ਨੀ ਨਾ ਪਾ ਸਕਦੇ, ਉੱਥੇ ਤੁਸੀਂ ਕਿੱਥੋਂ ਸਾਰੀਆਂ ਚੀਜ਼ਾਂ ਜਿਹੜੀਆਂ ਮੁੱਢਲੀਆਂ ਸਹੂਲਤਾਂ ਸਰਕਾਰ ਨਹੀਂ ਪਹੁੰਚਾ ਸਕਦੀ। ਸੋ ਸਰਕਾਰ ਆ ਜਿਹੜੀ ਜ਼ਮੀਨ ਡਿਵੈਲਪ ਕਰਨ ਦੇ ਹਿਸਾਬ ਨਾਲ ਜਿਹੜੀ ਲਾਇਸੈਂਸ ਦਿੰਦੀ ਆ ਉਹਨਾਂ ਨੂੰ ਉਵੇਂ ਉਵੇਂ ਉਹਦੇ ਜ਼ੋਨ ਚੇਂਜ ਕਰਦੀ ਆ ਹੌਲੀ ਹੌਲੀ ਤੇ ਫੇਰ ਉਹਦੇ ਨਾਲ ਮਾਰਕੀਟ ਦੇ ਵਿੱਚ ਜਿਹੜਾ ਕੰਮ ਚੱਲਦਾ ਰਹੇ ਉਸ ਢੰਗ ਦਾ ਜਿਹੜਾ ਸਰਕਾਰਾਂ ਨੇ ਕੰਮ ਕੀਤਾ ਹੁੰਦਾ। ਪਰ ਇੱਕ ਸਾਡੇ ਲੋਕ ਹੁੰਦੇ ਆ ਜਿਹੜੇ ਕੁੱਝ ਕੁ ਲੋਕ ਬੋਗਸ ਤਰੀਕੇ ਨਾਲ ਭਾਅ ਵਧਾ ਦਿੰਦੇ ਆ, ਇੱਕ ਨੇ ਇੰਨੇ ਦਾ ਲੈ ਲਿਆ, ਦੂਜੇ ਨੇ ਉਦੋਂ 10,000 ਵੱਧ ਕੇ ਲੈ ਲਿਆ, ਫਿਰ ਉਹਨੇ ਉਨੇ ਦਾ ਲਿਆ ਤਾਂ ਮੈਂ ਵੀ ਉਨੇ ਦੀ ਮਾਰਕੀਟ ਹੀ ਬਣ ਗਈ, ਏਦਾਂ ਕਰਕੇ ਜਿਹੜੇ ਭਾਅ ਵਧੀ ਜਾਂਦੇ ਆ। ਇੱਕ ਸਭ ਤੋਂ ਵੱਡੀ ਗੱਲ ਜਿਹੜੀ ਲੋਕਾਂ ਦੇ ਇੱਕ ਮਨ ਦੇ ਵਿੱਚ ਬੈਠੀ ਹੋਈ ਆ ਉਹ ਅਜੇ ਵੀ ਸਿਟੀ ਦੇ ਲਾਗੇ ਰਹਿਣਾ, ਉਹ ਇੱਕ ਇਹੀ ਮਿਆਰ ਮੰਨਦੇ ਆ ਵੀ ਸਿਟੀ ਤੋਂ 12 ਮਿੰਟ ਦੂਰ ਆ, ਸਿਟੀ ਤੋਂ 15 ਮਿੰਟ ਦੂਰ ਆ, ਸਿਟੀ ਤੋਂ 40 ਮਿੰਟ ਦੂਰ ਆ, ਇਸ ਢੰਗ ਨਾਲ ਜਿਹੜੀ ਮਾਰਕੀਟ ਉਹਦੀ ਵੱਧਦੀ ਆ। ਹੁਣ ਜਿਹੜੇ ਤਾਂ ਲੋਕ ਸਿਟੀ ਦੇ ਵਿੱਚ ਜੌਬ ਕਰਦੇ ਆ, ਜਿਹੜੇ ਲੋਕਾਂ ਦੇ ਵੱਡੇ ਆਫਿਸਾਂ ਦੇ ਵਿੱਚ ਆ ਜਾਂ ਜਿਹਨਾਂ ਨੂੰ ਸਿਟੀ ਦੇ ਵਿੱਚ ਆਉਣਾ ਜਾਣਾ ਜ਼ਰੂਰੀ ਆ, ਉਹਨਾਂ ਲਈ ਤਾਂ ਮੰਨਿਆ ਵੀ ਉਹ ਸਿਟੀ ਦੇ 20-25 ਮਿੰਟ ਦੇ ਦਾਇਰੇ ਦੇ ਵਿੱਚ ਰਹਿਣਗੇ ਤਾਂ ਜ਼ਿਆਦਾ ਚੰਗਾ। ਹੁਣ ਮੇਰੇ ਵਰਗਾ ਜਿਹਨੂੰ ਸਿਟੀ ਦੇ ਵਿੱਚ ਸਿਰਫ ਜਾਣਾ ਹੀ ਕਿਤੇ ਐਂ ਪੈਂਦਾ ਵੀ ਅਸੀਂ ਵੀ ਸਿਟੀ ਦੇ ਦਰਸ਼ਨ ਕਰੀਏ, ਤਾਂ ਉਸ ਬੰਦੇ ਨੂੰ ਕੀ ਫਰਕ ਪੈਂਦਾ ਜੇ ਉਹ 40 ਕਿਲੋਮੀਟਰ ਦੂਰ ਰਹਿ ਜੇ, 35 ਕਿਲੋਮੀਟਰ ਦੂਰ ਰਹਿ ਜੇ। ਮੈਂ ਤਾਂ ਬਹੁਤ ਸਾਰੇ ਗੋਰਿਆਂ ਨੂੰ ਇੱਥੇ ਸਾਡੇ ਜਾਣਦਾ, ਉਹ 1.5-2 ਘੰਟੇ ਦੀ ਡਰਾਈਵ ਦੇ ਉੱਤੇ ਖੁੱਲੇ ਜੰਗਲਾਂ ਚ ਉੱਚੀਆਂ ਪਹਾੜੀਆਂ ਚ ਉਹ ਜਿਹੇ ਥਾਵਾਂ ਤੇ ਰਹਿੰਦੇ ਆ ਤੇ ਉਹ ਕਹਿੰਦੇ ਨਾਈਸ ਐਂਡ ਕੂਲ ਪਲੇਸ ਆ ਜੀ, ਤੇ ਸਾਰੀ 1 ਘੰਟੇ ਦੀ ਡਰਾਈਵ ਆ ਜੋ ਅਸੀਂ ਜਾਣਾ, ਈਵਨ ਡੇਲੀ ਵੀ ਜਾਂਦੇ ਆ ਉਹ। ਸੋ ਇਸ ਮੁਲਕ ਦੇ ਵਿੱਚ ਇੰਨਾ ਕੁ ਸਫ਼ਰ ਕੋਈ ਵੱਡੀ ਚੀਜ਼ ਨੀ ਤੇ ਸਾਨੂੰ ਨੇੜੇ ਰਹਿਣ ਦਾ ਜਿਹੜਾ ਸੱਚਾ ਉਹ ਭਾਅ ਵਧਾਈ ਜਾਂਦਾ। ਦੂਜਾ ਕਿਤੇ ਨਾ ਕਿਤੇ ਚਾਈਨਾ ਦੇ ਉੱਤੇ ਵੀ ਇਸ ਚੀਜ਼ ਦਾ ਦੋਸ਼ ਲੱਗਦਾ ਵੀ ਚਾਈਨਾ ਦੇ ਵਿੱਚ ਜਿਹੜਾ ਪੈਸਾ ਨਾ ਉਹਦੀ ਆਮੀ ਹੋਈ ਹੋਈ ਆ ਤੇ ਚਾਈਨਾ ਦੇ ਲੋਕ ਆ ਜਿਹੜੇ ਉਹ ਭਾਅ ਬਹੁਤ ਜ਼ਿਆਦਾ ਚੱਕ ਰਹੇ ਆ, ਖਾਸ ਕਰਕੇ ਸਿਡਨੀ ਦੇ ਵਿੱਚ ਦੇਖਣ ਨੂੰ ਆਇਆ ਸੀ ਵੀ ਬਹੁਤ ਜ਼ਿਆਦਾ ਭਾਅ ਚਾਈਨਾ ਦੇ ਲੋਕਾਂ ਨੇ ਚੱਕਿਆ ਹੋਇਆ। ਹੁਣ ਜਿਹੜਾ ਸਿਡਨੀ ਦੇ ਵਿੱਚ ਮਿਲੀਅਨ ਦਾ ਘਰ ਇੱਕ ਨੋਰਮਲ ਗੱਲ ਹੋ ਗਈ, ਇੱਕ ਨੋਰਮਲ ਗੱਲ ਵੀ ਫਲਾਨੇ ਬੰਦੇ ਦਾ ਮਿਲੀਅਨ ਦਾ ਘਰ ਆ। ਤੇ ਇਹ ਚੀਜ਼ਾਂ ਹਜੇ ਜਿਵੇਂ ਸਾਡੇ ਐਡਲੇਡ ਬਚਿਆ ਹੋਇਆ ਜਾਂ ਹੋਰ ਸ਼ਹਿਰਾਂ ਦੇ ਵਿੱਚ ਦੂਰ ਦੁਰਾਡੇ ਅਸੀਂ ਬਚੇ ਹੋਏ ਆ ਉਹ ਵੱਖਰੀ ਗੱਲ ਆ, ਪਰ ਕੁੱਲ ਮਿਲਾ ਕੇ ਜਿਹੜੀ ਇਹ ਚੀਜ਼ਾਂ ਦੇ ਉੱਤੇ ਸਰਕਾਰ ਨੂੰ ਕੋਈ ਚੈੱਕ ਲਿਸਟਾਂ ਲਾਉਣੀਆਂ ਬਹਿਣੀਆਂ ਕੁੱਝ ਨਾ ਕੁੱਝ ਚੀਜ਼ਾਂ ਦੇ ਉੱਤੇ, ਵੀ ਏਦਾਂ ਜਿਹੜੀ ਗਰੋਥ ਆ ਕਿਸੇ ਵੀ ਚੀਜ਼ ਦੀ ਜਿਹੜੀ ਇੱਕੇ ਦਮ ਵਧੀ ਹੁੰਦੀ ਆ ਉਵੇਂ ਡਿੱਗ ਵੀ ਪੈਂਦੀ ਹੁੰਦੀ ਆ, ਇਹ ਧਿਆਨ ਰੱਖਣ ਵਾਲੀ ਗੱਲ ਆ।
ਜੀ ਤੇ ਨਾਲ ਹੀ ਜੀ ਇਹ ਪੁੱਛ ਰਹੇ ਆ ਕਹਿੰਦੇ ਕਿ ਵੀ ਆਸਟ੍ਰੇਲੀਆ ਦੇ ਵਿੱਚ ਜਿਹੜੀ ਫਸਲਾਂ ਦੀ ਮਾਰਕੀਟ ਆ ਵੀ ਇਹ ਕਿੱਦਾਂ ਮੈਨੇਜ ਹੁੰਦੀ ਆ।
ਆਸਟ੍ਰੇਲੀਆ ਦੇ ਵਿੱਚ ਵੀ ਫਸਲਾਂ ਦੀ ਮਾਰਕੀਟ ਇੰਡੀਆ ਨਾਲੋਂ ਮਾੜੀ ਆ ਜੀ, ਤੇ ਪਿੱਛੇ ਜੇ ਆਸਟ੍ਰੇਲੀਆ ਦੇ ਐਗਰੀਕਲਚਰ ਮਿਨਿਸਟਰ ਨੇ ਕਿਹਾ ਵੀ ਸੀ ਵੀ ਜਿਹੜਾ ਮੰਡੀਕਰਨ ਸਿਸਟਮ ਆ ਉਹ ਇੰਡੀਆ ਦਾ ਚੰਗਾ ਤੇ ਅਸੀਂ ਉਹਨੂੰ ਅਪਣਾਉਣਾ ਚਾਹਾਂਗੇ। ਆਸਟ੍ਰੇਲੀਆ ਦੇ ਵਿੱਚ ਕੋਈ ਵੀ ਇਹੋ ਜਿਹਾ ਮੰਡੀਕਰਨ ਸਿਸਟਮ ਨਹੀਂ ਹੈਗਾ ਜੀ ਜ਼ਿਮੀਦਾਰ ਦੀ ਫਸਲ ਲੈਣ ਦਾ, ਉਹ ਤੁਹਾਡੇ ਆਪਦੇ ਤੇ ਡਿਪੈਂਡ ਕਰਦਾ ਜਦੋਂ ਤੁਸੀਂ ਗਰੋ ਕਰਦੇ ਹੋ ਉਹ ਤੁਸੀਂ ਕੀ ਗਰੋ ਕਰਦੇ ਹੋ, ਕਿਹਦੇ ਨਾਲ ਤੁਹਾਡਾ ਕੰਟਰੈਕਟ ਕਰਕੇ ਗਰੋ ਕਰਦੇ ਹੋ, ਉੱਥੇ ਕੋਈ ਸਰਕਾਰ ਜ਼ਿੰਮੇਵਾਰ ਨਹੀਂ। ਮੈਂ ਇਹੋ ਜਿਹਾ ਟਾਈਮ ਜਾਣਦਾ ਜਿਵੇਂ ਹੁਣ ਤੁਸੀਂ ਅੰਗੂਰਾਂ ਦੀ ਗੱਲ ਕਰ ਰਹੇ ਹਾਂ, ਆਪਾਂ ਅੰਗੂਰ ਵਾਈਨ ਗ੍ਰੇਪਸ ਦੀ ਜਿਹੜੀ ਵਾਈਨ ਦੀ ਇੰਡਸਟਰੀ ਚ ਆਪਣੇ ਪੰਜਾਬੀ ਬਹੁਤ ਜੁੜੇ ਹੋਏ ਆ, ਖਾਸ ਕਰਕੇ ਰਿਵਰਲੈਂਡ ਦੇ ਵਿੱਚ, ਤਾਂ ਵਾਈਨ ਦੇ ਮਾਮਲੇ ਦੇ ਵਿੱਚ ਜਿਹੜਾ 2000 ਤੋਂ ਪਹਿਲਾਂ ਦਾ ਟਾਈਮ ਸੀਗਾ ਉਸ ਟਾਈਮ ਦੇ ਵਿੱਚ ਜਿਹੜੀ ਸਾਡੇ ਲੋਕ ਜੁੜੇ ਤੇ ਬੜੇ ਨਾਰਮਲ ਜੇ ਪ੍ਰਾਈਸ ਸੀਗੇ ਤੇ ਨਾਰਮਲ ਜੇ ਬਲੌਕ ਸੀ, ਪਰ ਅਚਾਨਕ 2000 ਦੇ ਵਿੱਚ ਅਚਾਨਕ ਐਡੀ ਵੱਡੀ ਤਬਦੀਲੀ ਆਈ ਵੀ ਜਿਹੜੀ ਵੱਡੀਆਂ ਵਾਈਨਰੀਆਂ ਸੀ ਜਿਹੜੀਆਂ ਉਹਨਾਂ ਨੇ ਕੰਟਰੈਕਟ ਖਰੀਦਣੇ ਸ਼ੁਰੂ ਕਰਤੇ ਤੇ ਇੱਕੇ ਦਮ ਜਿਹੜਾ ਅੰਗੂਰ 200-300 ਨੂੰ ਟਨ ਹੁੰਦਾ ਸੀ $1400 ਟਨ ਨੂੰ ਚਲਾ ਗਿਆ, ਤੇ ਜਦੋਂ $1400 ਟਨ ਦੇ 3-4 ਸਾਲ ਲੱਗੇ ਤੇ ਜ਼ਿਮੀਦਾਰਾਂ ਨੇ ਕੀ ਲੋਕਾਂ ਨੇ ਧੜਾ ਧੜ ਅੰਗੂਰ ਲੱਗ ਗਿਆ, ਚਾਰ ਸਵੇਰੇ ਰਿਵਰਲੈਂਡ ਭਰ ਗਿਆ ਅੰਗੂਰਾਂ ਦਾ, ਤਾਂ ਉਹ ਤਕਰੀਬਨ ਉਹਦਾ ਜਿਹੜਾ 2006-07 ਤੱਕ ਬਹੁਤ ਵਧੀਆ ਰਿਹਾ, ਤੇ 2006-07 ਦੇ ਵਿੱਚ ਆ ਕੇ ਇੱਕੇ ਦਮ ਡਰੋਟ ਆ ਗਈ। ਡਰੋਟ ਆਉਣ ਤੋਂ ਬਾਅਦ ਜਿੰਨੀਆਂ ਵਾਈਨਰੀ ਸੀ ਓਵਰਫਲੋ ਹੋਈਆਂ, ਉਹ ਸਾਰਿਆਂ ਨੇ ਫਰੂਟ ਖਰੀਦਣਾ ਬੰਦ ਕਰਤਾ, ਤੇ ਇੱਕ ਦੌਰ ਇਹ ਵੀ ਆਇਆ ਵੀ ਵਾਈਨਰੀ ਖੁਦ ਜਿਨ੍ਹਾਂ ਨੇ ਕੰਟਰੈਕਟ ਕੀਤਾ ਹੋਇਆ ਜ਼ਿਮੀਦਾਰ ਨਾਲ ਵੀ ਅਸੀਂ ਤੇਰਾ ਫਰੂਟ ਚੱਕਾਂਗੇ, ਪਰ ਉਹਦੇ ਵਿੱਚ ਇਹ ਵੀ ਕਲੋਜ਼ ਆ ਵੀ ਜੇ ਸਾਨੂੰ ਲੋੜ ਆ ਤਾਂ ਅਸੀਂ ਉਹਦੀ ਮਕਦਾਰ ਘਟਾ ਵਧਾ ਸਕਦੇ ਹਾਂ। ਜਿਵੇਂ ਉਹਨਾਂ ਨੇ ਲਿਖਤਾ ਪਹਿਲਾਂ ਵੀ ਅਸੀਂ ਸਿਰਫ 8 ਟਨ ਏਕੜ ਦਾ ਚੱਕਾਂਗੇ, ਫਿਰ 4 ਟਨ ਏਕੜ ਦਾ ਚੱਕਾਂਗੇ, ਜਿਹੜਾ ਐਕਸਟਰਾ ਫਰੂਟ ਹੋਇਆ ਜ਼ਿਮੀਦਾਰ ਦਾ ਉਹ ਤੋੜ ਕੇ ਥੱਲੇ ਸਟਾਇਆ ਗਿਆ, ਉਹਨੂੰ ਤੁਸੀਂ ਵੇਚ ਵੀ ਨੀ ਕਿਤੇ ਹੋਰ ਸਕਦੇ, ਵਿਕਦਾ ਤਾਂ ਕਿਤੇ ਹੈ ਹੀ ਨੀ, ਹੋਰ ਉਹਨੂੰ ਤੁਸੀਂ ਬੂਟਿਆਂ ਦੇ ਉੱਤੇ ਵੀ ਨੀ ਰੱਖ ਸਕਦੇ, ਫਿਰ ਤੜਵਾਈ ਤੁਹਾਨੂੰ ਪੈ ਗਈ ਤੇ ਥੱਲੇ ਸਿੱਟ ਕੇ ਜ਼ਿਮੀਦਾਰ ਨੂੰ ਇਹ ਦਿਲਾਸਾ ਕਰਨਾ ਪਿਆ ਵੀ ਚੱਲ ਇਹਦੀ ਖਾਦ ਪੈ ਗਈ ਐਚ ਕੀ ਬਾਇਓ ਖਾਦ ਪੈ ਗਈ ਸਾਡੇ ਬਲੌਕ ਚ, ਬਸ ਇਹ ਮੰਨਣੀ ਪਈ। ਸੋ ਇਹ ਵੀ ਦੌਰ ਇੱਥੇ ਆਸਟ੍ਰੇਲੀਆ ਦੇ ਵਿੱਚ ਆਇਆ। ਆਸਟ੍ਰੇਲੀਆ ਦੇ ਵਿੱਚ ਬਹੁਤ ਸਾਰੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਵੀ ਇੱਕ ਵਾਰੀ ਇੰਨਾ ਗੰਢਾ ਹੋ ਗਿਆ ਸੀ ਵੀ ਉਹ ਸਮੁੰਦਰ ਚ ਸਿੱਟਣਾ ਪਿਆ। ਸੋ ਇਹ ਜਿਹੀਆਂ ਚੀਜ਼ਾਂ ਆਸਟ੍ਰੇਲੀਆ ਦੀ ਜਿਹੜੀ ਮੰਡੀਕਰਨ ਆ ਉਹਦੀ ਕਮਜ਼ੋਰੀ ਦਰਸਾਉਂਦੀਆਂ ਵੀ ਇੱਥੇ ਮੰਡੀਕਰਨ ਐਡਾ ਵਧੀਆ ਨਹੀਂ ਹੈ। ਹੁਣ ਐਤਕੀ ਸੀਜ਼ਨ ਜਿਹੜਾ ਸੰਤਰਿਆਂ ਦਾ ਜਿਹੜਾ ਬੜਾ ਵਧੀਆ ਸੀਜ਼ਨ ਰਿਹਾ, ਤੇ ਇਹੀ ਸੰਤਰਿਆਂ ਦੀ ਪੋਜੀਸ਼ਨ ਜਿਹੜੀ ਇਹ ਵੀ ਮੈਂ ਦੇਖੀ ਆ ਵੀ ਤੜਵਾਈ ਜਿਹੜੀ ਹੁੰਦੀ ਸੀ $25-30 ਕਈ $85 ਤੱਕ ਬਿੰਨ ਦੀ ਹੁੰਦੀ ਸੀ ਤੇ ਉਹ ਵਿਕਦਾ ਸੀ $100 ਦਾ ਜਾਂ 125 ਦਾ ਜਾਂ 150 ਦਾ, ਤੇ ਹੁਣ ਜੇ ਉਹਦੇ ਚ ਸਾਲਕ ਦੇ ਦੀ ਤੇਜ਼ੀ ਆਈ ਆ ਤਾਂ ਹੁਣ ਜ਼ਿਮੀਦਾਰ ਦੇ ਮੂੰਹ ਤੇ ਰੌਣਕ ਵੀ ਹੈਗੀ ਆ। ਪਰ ਇਹ ਡਿਪੈਂਡ ਕਰਦਾ ਗਾ ਇੱਥੇ ਖੇਤੀ ਦਾ ਵੀ ਤੁਸੀਂ ਤੁਹਾਡਾ ਕੰਟਰੈਕਟ ਕਿੱਥੇ ਆ, ਤੁਸੀਂ ਕਿੱਥੇ ਕੀ ਬਾਹਰ ਡਾਲਰ ਦੇ ਪ੍ਰਾਈਸ ਤੇ ਵੀ ਬੜਾ ਡਿਪੈਂਡ ਕਰਦਾ। ਡਾਲਰ ਦਾ ਪ੍ਰਾਈਸ ਜੇ ਹੁੰਦਾ 46-47 ਦੇ ਉੱਤੇ ਆਇਆ ਉਹਦੇ ਨਾਲ ਵੀ ਮਾਰਕੀਟ ਅਪ ਹੋਈ ਆ ਵੀ ਵੱਧ ਜਾਣ ਲੱਗਿਆ। ਸੋ ਇੱਕ ਤਾਂ ਜਦੋਂ ਇਹ ਸਾਡੇ ਦਿਮਾਗ ਦੇ ਵਿੱਚ ਬਣੀ ਹੋਈ ਆ ਵੀ ਸਾਨੂੰ ਮਹਿੰਗਾ ਡਾਲਰ ਹੀ ਚੰਗਾ ਲੱਗਦਾ ਕਿਉਂ ਅਸੀਂ ਇੰਡੀਆ ਭੇਜਣੇ ਹੁੰਦੇ ਆ, ਪਰ ਸੱਚਾਈ ਇਹ ਆ ਵੀ ਜੇ ਅਸੀਂ ਆਸਟ੍ਰੇਲੀਆ ਚ ਰਹਿ ਰਹੇ ਹਾਂ ਤੇ ਡਾਲਰ ਸਾਡਾ ਜਿੰਨਾ ਨੀਵਾਂ ਹੋਊਗਾ ਅਸੀਂ ਓਨੇ ਹੀ ਸੁਖੇ ਰਵਾਂਗੇ, ਖੁਸ਼ਹਾਲ ਰਵਾਂਗੇ, ਓਨਾ ਹੀ ਸਾਨੂੰ ਸਾਡੀ ਜਿਹੜੀ ਜ਼ਿੰਦਗੀ ਆ ਉਹ ਸੁਖਾਲੀ ਹੋ ਜੂਗੀ। ਸੋ ਇਹ ਆਸਟ੍ਰੇਲੀਆ ਦੀ ਮਾਰਕੀਟ ਵੀ ਐਡੀ ਕੋਈ ਸਟੇਬਲ ਮਾਰਕੀਟ ਨਹੀਂ ਹੈ, ਉਹ ਤਾਂ ਖੁਦ ਇੰਡੀਆ ਦੀ ਮਾਰਕੀਟ ਨੂੰ ਬਣਾਉਣ ਨੂੰ ਕਰਦੇ ਆ।
ਜੀ ਸੋ ਬਰਾਤ ਸਾਹਿਬ ਖਬਰਾਂ ਦੇ ਵਿੱਚ ਇੰਨਾ ਹੀ, ਇਸ ਤੋਂ ਇਲਾਵਾ ਕੋਈ ਹੋਰ ਇਨਫੋਰਮੇਸ਼ਨ ਜਾਂ ਕੋਈ ਹੋਰ ਖਬਰਸਾਰ ਤੁਸੀਂ ਸਾਂਝੀ ਕਰਨਾ ਚਾਹੋ?
ਬਸ ਜੀ ਖਬਰਸਾਰ ਤਾਂ ਇਹੀ ਆ ਵੀ ਬਹੁਤ ਸਾਰੇ ਜਿਹੜੇ ਅਚਾਨਕ ਮੈਂ ਦੇਖ ਰਿਹਾ ਸੀਗਾ ਸਾਡੇ ਐਡਲੇਡ ਦੇ ਵਿੱਚ ਤਾਂ ਲਗਾਤਾਰ ਅਗਲੇ ਵੀਕ 3 ਸ਼ੋਅ ਹੋ ਰਹੇ ਆ ਲਗਾਤਾਰ, ਉਹਨਾਂ ਚ ਇੱਕ ਤਾਂ ਹੁਣ ਅੱਜ ਮੈਨੂੰ ਲੱਗਦਾ ਦੀਪ ਢਿੱਲੋਂ ਨਾਲ ਤੁਸੀਂ ਗੱਲ ਵੀ ਕਰਨੀ ਆ, ਉਹਨਾਂ ਨਾਲ ਮੇਰਾ ਹੁਣੇ ਮੈਸੇਜ ਹੋਇਆ ਸੀ ਤੇ ਉਹ ਜ਼ਰੂਰ ਜੁੜਨਗੇ ਸਾਡੇ ਨਾਲ, ਉਹਨਾਂ ਦਾ ਸ਼ੋਅ ਹੋ ਰਿਹਾ। ਫਿਰ ਉਸ ਤੋਂ ਬਾਅਦ ਇੱਕ ਹੋਰ ਜਿਹੜਾ ਇਹ ਰੌਣਕਾਂ ਦੇ ਨਾਂ ਤੇ ਸ਼ੋਅ ਹੋ ਰਿਹਾ, ਫਿਰ ਦੇਸੀ ਮੇਲੇ ਦੇ ਨਾਂ ਦੇ ਉੱਤੇ ਕੁਝ ਕੁ ਸਾਡੇ ਨੌਜਵਾਨ ਕਲਾਕਾਰ ਆ ਉਹ ਆ ਰਹੇ ਆ ਜੀ, ਫਿਰ ਉਦੋਂ ਬਾਅਦ ਜਿਹੜਾ ਫੇਕ ਲਾਈਫ ਥੀਏਟਰ ਗਰੁੱਪ ਬੰਨਿਓ ਜਿਹੜੀ ਅਨੀਤਾ ਦੇਵਗਨ ਤੇ ਹਰਦੀਪ ਗਿੱਲ ਹੋਰੇ ਆਏ ਹੋਏ ਆ, ਉਹ ਵੀ ਅੱਜ ਐਡਲੇਡ ਪਹੁੰਚ ਗਏ ਆ, ਉਹਨਾਂ ਦਾ ਵੀ ਇੱਕ ਜਿਹੜਾ ਨਾਟਕ ਆ ਉਹ ਹੋਣਾ ਅਗਲੇ ਵੀਕਐਂਡ ਦੇ ਉੱਤੇ। ਸੋ ਸਾਰਾ ਵੀਕ ਪੂਰਾ ਬਿਜੀ ਆ ਜੀ, ਤੇ ਜੇ ਕਿਸੇ ਨੇ ਵੀ ਇਹ ਦੇਖਣਾ ਤਾਂ ਇਹ ਇਸ ਵਾਰ ਇੱਕ ਚੀਜ਼ ਮੈਂ ਨੋਟ ਕੀਤੀ ਆ ਵੀ ਜਿਹੜੇ ਟਿਕਟ ਪ੍ਰਾਈਸ ਆ ਭਾਵੇਂ 3 ਚੀਜ਼ਾਂ ਇੱਕੋ ਲਾਈਨ ਚ ਹੋ ਰਹੀਆਂ ਪਰ ਟਿਕਟ ਪ੍ਰਾਈਸ ਬੜੇ ਜੈਨੂਨ ਰੱਖੇ ਆ, $20-$30 ਨੂੰ ਟਿਕਟ ਤਕਰੀਬਨ ਸ਼ੋਅ ਦੀ ਹੈਗੀਆਂ, ਤੇ ਜਿਹੜੇ ਵੀ ਸਰੋਤੇ ਜਾਣੇ ਚਾਹੁੰਦੇ ਆ ਤਾਂ ਜ਼ਰੂਰ ਪਲੀਜ਼ ਉਹ ਵੀ ਜਾਣ ਤੇ ਦੇਖਣ। ਬਸ ਇੰਨੇ ਹੀ ਮੈਂ ਬੇਨਤੀ ਕਰਦਾ ਜੀ ਵੀ ਇਹਨਾਂ ਸ਼ਬਦਾਂ ਨਾਲ ਮੈਨੂੰ ਦਿਓ ਇਜਾਜ਼ਤ, ਤੇ ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਸੁਨੇਹੇ ਰਹਿ ਗਏ ਆ ਜੀ, ਸ਼ਾਇਦ ਮੈਨੂੰ ਲੱਗਦਾ ਆਪਾਂ ਨਹੀਂ ਲੈ ਪਾਵਾਂਗੇ ਹੁਣ ਟਾਈਮ ਥੋੜਾ, ਤੇ ਉਹਨਾਂ ਦੇ ਜਵਾਬ ਜ਼ਰੂਰ ਕੱਲ ਨੂੰ ਦੇਵਾਂਗੇ
ਜੀ। ਬਹੁਤ ਬਹੁਤ ਸ਼ੁਕਰੀਆ ਬ੍ਰਾਦਰ ਸਾਹਿਬ।
ਥੈਂਕ ਯੂ ਜੀ, ਥੈਂਕ ਯੂ।
ਜੀ ਇਹ ਸਨ ਮਿੰਟੂ ਬਰਾੜ ਜੀ ਐਡੀਲੇਡ ਸਟੂਡੀਓ ਤੋਂ ਤੇ ਖਬਰਾਂ ਬਾਰੇ ਕਾਫੀ ਕੁਛ ਦੱਸ ਚੁੱਕੇ ਨੇ ਪਰ ਜਿਨ੍ਹਾਂ ਦੇ ਹਜੇ ਸਵਾਲ ਜਵਾਬ ਰਹਿ ਗਿਆ ਕੋਈ ਗੱਲ ਨੀ ਤੁਸੀਂ ਟੈਨਸ਼ਨ ਨਾ ਲਿਓ ਜਵਾਬ ਮੈਂ ਦੇ ਦੂੰਗੀ ਤੁਹਾਨੂੰ ਪਤਾ ਖਬਰਾਂ ਬਾਰੇ ਮੈਨੂੰ ਵੀ ਬਹੁਤ ਕੁਛ ਪਤਾ ਹੁੰਦਾ ਵਾ ਹਨਾ ਚੱਲ ਕੋਈ ਨਾ ਤੁਸੀਂ ਟੈਨਸ਼ਨ ਨਾ ਲਿਓ ਪੜੂੰਗੀ ਜ਼ਰੂਰ ਤੇ ਜਵਾਬ ਵੀ ਜ਼ਰੂਰ ਦਊਂਗੀ ਸੋ ਪ੍ਰੋਗਰਾਮ ਦੇ ਵਿੱਚ ਬ੍ਰੇਕ ਦਾ ਟਾਈਮ ਵੀ ਹੋ ਚੁੱਕਾ ਵਾ ਤੇ ਇੱਕ ਗਾਣਾ ਵੀ ਜ਼ਰੂਰ ਸੁਣਾਂਗੇ ਪਰ ਉਸ ਤੋਂ ਪਹਿਲਾਂ ਮੈਂ ਕੁਛ ਜਿਹੜੇ ਮੈਸੇਜ ਆਏ ਹੋਏ ਆ ਉਹ ਜ਼ਰੂਰ ਮੈਂ ਪ੍ਰੋਗਰਾਮ ਵਿੱਚ ਸ਼ਾਮਲ ਕਰਾਂ ਜਗਜੀਤ ਸਿੰਘ ਸਿੱਧੀ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਮੈਨੂੰ ਵੀ ਤੇ ਮਿੰਟੂ ਭਾਜੀ ਨੂੰ ਵੀ ਤੇ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਇਜ਼ ਗੋਇੰਗ ਵੈਲ ਗੁੱਡ ਲੱਕ ਬੋਬੀ ਜੀ ਸੌਂਗ ਪਲੇ ਕਰ ਦਿਓ ਸ਼ੁਕਰ ਦਾ ਤੇ ਪ੍ਰਭ ਗਿੱਲ ਦੀ ਆਵਾਜ਼ ਵਿੱਚ ਥੈਂਕ ਯੂ ਸੋ ਮਚ ਰੱਬ ਰਾਖਾ ਜੀ ਹਾਂਜੀ ਬਿਲਕੁਲ ਜੀ ਗਾਣੇ ਦੀ ਫਰਮਾਇਸ਼ ਆ ਤੁਹਾਡੀ ਬੜੀ ਪਿਆਰੀ ਜੀ ਆ ਪਰ ਕੋਸ਼ਿਸ਼ ਕਰਾਂਗੇ ਜੀ ਅਸੀਂ ਜ਼ਰੂਰ ਪੂਰੀ ਕਰਾਂਗੇ ਨਹੀਂ ਤਾਂ ਫਿਰ ਜਾਂਦੇ ਜਾਂਦੇ ਮੈਂ ਪ੍ਰੋਗਰਾਮ ਦੇ ਵਿੱਚ ਛੱਡ ਕੇ ਜ਼ਰੂਰ ਜਾਊਂਗੀ ਤੇ ਤੁਸੀਂ ਆਪਣੀ ਪਸੰਦ ਦਾ ਜਿਹੜਾ ਗਾਣਾ ਮੈਂ ਜ਼ਰੂਰ ਸੁਣ ਲਿਓ ਤੇ ਅੱਗੇ ਜੀ ਸਾਡੇ ਨਾਲ ਗਿੱਲ ਕੈਪਟਨ ਗੁੱਡ ਮਾਰਨਿੰਗ ਕਹਿ ਰਹੇ ਆ ਕਹਿੰਦੇ ਕਿ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਿਡਨੀ ਤੋਂ ਲਓ ਜੀ ਫਿਰ ਸਿਡਨੀ ਮੈਰੀ ਸਟਰੀਟ ਕਹਿੰਦੇ ਚਲੋ ਇਹਨਾਂ ਨੇ ਹਨਾ ਗੁੱਡ ਮਾਰਨਿੰਗ ਭੇਜਤੀ ਸਤਿ ਸ਼੍ਰੀ ਅਕਾਲ ਭੇਜਤੀ ਮੈਨੂੰ ਲੱਗਦਾ ਨਾ ਜਿਹੜੇ ਤਾਂ ਨਾ ਵੈਸੇ ਮੈਨੂੰ ਇੱਕ ਗੱਲ ਵਧੀਆ ਵੀ ਲੱਗਦੀ ਹੁੰਦੀ ਹੈ ਕਿ ਤੁਸੀਂ ਚਲੋ ਕੰਮਾਂ ਕਾਰਾਂ ਦੇ ਵਿੱਚ ਬਿਜ਼ੀ ਹੁੰਦੇ ਹੋ ਇਸ ਟਾਈਮ ਤੱਕ ਮੈਨੂੰ ਵੀ ਕਿਉਂਕਿ ਇੱਕ ਵੀਕਐਂਡ ਆ ਤੇ ਇੱਕ ਘਰ ਨੂੰ ਜਾਣ ਦੀ ਛੇਤੀ ਵੀ ਹੁੰਦੀ ਆ ਕਿਉਂਕਿ ਘਰ ਫਿਰ ਸੈਟਰਡੇ ਸੰਡੇ ਵੀਕਐਂਡ ਵੀ ਇੰਜੋਏ ਕਰਨਾ ਹੁੰਦਾ ਨਾ ਸਾਰਿਆਂ ਨੇ ਬਹੁਤ ਪਲਾਨ ਬਣੇ ਹੁੰਦੇ ਆ ਘਰ ਦਾ ਸੌਦਾ ਸਮਾਨ ਵੀ ਲੈ ਕੇ ਆਉਣਾ ਹੁੰਦਾ ਘੁੰਮਣ ਵੀ ਜਾਣਾ ਹੁੰਦਾ ਪਾਰਟੀਆਂ ਤੇ ਵੀ ਜਾਣਾ ਹੁੰਦਾ ਤੇ ਹੋਰ ਬਹੁਤ ਸਾਰੇ ਫੰਕਸ਼ਨ ਹੁੰਦੇ ਆ ਸੋ ਸਭ ਨੂੰ ਕਾਹਲੀ ਹੁੰਦੀ ਆ ਕਿ ਛੇਤੀ ਛੇਤੀ ਕੰਮ ਖਤਮ ਹੋਵੇ ਤੇ ਘਰਾਂ ਨੂੰ ਜਾਈਏ ਪਰ ਡਿਊਟੀ ਟਾਈਮ ਤਾਂ ਡਿਊਟੀ ਟਾਈਮ ਹੀ ਆ ਜਾਣਾ ਨੀ ਪੈਣਾ ਗਾ ਪਰ ਇੰਨਾ ਜ਼ਰੂਰ ਹੁੰਦਾ ਵਾ ਤੇ ਮਨ ਦੇ ਵਿੱਚ ਇੱਕ ਖੁਸ਼ੀ ਹੁੰਦੀ ਆ ਸੋ ਬਿਲਕੁਲ ਜੀ ਤੇ ਕਈ ਤਾਂ ਨਾ ਫਿਰ ਖੁਸ਼ੀ ਦੇ ਵਿੱਚ ਵਿੱਚ ਨਾ ਇਕੱਲਾ ਸਤਿ ਸ਼੍ਰੀ ਅਕਾਲ ਹੀ ਲਿਖ ਕੇ ਮੈਸੇਜ ਸੈਂਡ ਕਰ ਦਿੰਦੇ ਪਰ ਵਧੀਆ ਲੱਗਦਾ ਵਾ ਪਰ ਦੇਖਿਓ ਕਿਤੇ ਤੁਸੀਂ ਕਿਤੇ ਉਹ ਮਾਸਟਰ ਧਰਮ ਸਿੰਘ ਵਾਲੀ ਤਾਂ ਨੀ ਕਰ ਰਹੇ ਹੈਗੇ ਹੁਣ ਤੁਸੀਂ ਪੁੱਛੋਗੇ ਕਿ ਧਰਮ ਸਿੰਘ ਕੌਣ ਆ ਧਰਮ ਸਿੰਘ ਵੀ ਇੱਕ ਮਾਟਰ ਹੈਗਾ ਸੀ ਮਾਟਰ ਹੀ ਕਹਿ ਸਕਦੇ ਹਾਂ ਨਾ ਮਾਟਰ ਕਹਿੰਦੇ ਹੁੰਦੇ ਸੀ ਨਾ ਨੋਰਮਲ ਤਾਂ ਮਾਸਟਰ ਸੀ ਤਾਂ ਬਾਅਦ ਚ ਆ ਗਿਆ ਪੜ੍ਹੇ ਲਿਖੇ ਲੋਕਾਂ ਦੀ ਬੋਲੀ ਆ ਨਾ ਜਿਹੜੀ ਉੱਥੋਂ ਦੀ ਡਿਫਰੈਂਟ ਹੋ ਜਾਂਦੀ ਆ ਸੋ ਮਾਸਟਰ ਧਰਮ ਸਿੰਘ ਕੌਣ ਸੀ ਉਹ ਤਾਂ ਮੈਂ ਤੁਹਾਨੂੰ ਦੱਸੂਗੀ ਜੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਮਾਸਟਰ ਧਰਮ ਸਿੰਘ ਕੌਣ ਸੀ ਤੇ ਸਤਿ ਸ਼੍ਰੀ ਅਕਾਲ ਦੇ ਨਾਲ ਉਹਦਾ ਕੀ ਰਿਲੇਸ਼ਨ ਕੀ ਸੰਬੰਧ ਸੀ ਕਿੱਦਾਂ ਦੀ ਸਤਿ ਸ਼੍ਰੀ ਅਕਾਲ ਸੀ ਜਿਹੜੀ ਮਾਸਟਰ ਧਰਮ ਸਿੰਘ ਬੁਲਵਾਉਂਦਾ ਸੀ ਆਪਣੇ ਸਟੂਡੈਂਟਸ ਕੋਲੋਂ ਸੋ ਬਿਲਕੁਲ ਮੈਂ ਤੁਹਾਨੂੰ ਦੱਸੂਗੀ ਪਰ ਉਹਦੇ ਲਈ ਤੁਹਾਨੂੰ ਵੇਟ ਕਰਨੀ ਪੈਣੀ ਆ ਹੁਣ ਇਹ ਨੀ ਪਤਾ ਕਿ ਕਿੰਨਾ ਕੁ ਚਿਰ ਵੇਟ ਕਰਨੀ ਪੈਣੀ ਆ ਸੋ ਬਿਲਕੁਲ ਤੁਹਾਨੂੰ ਦੱਸੂਗੀ ਪਰ ਫਿਲਹਾਲ ਆਪਾਂ ਇਹ ਗਾਣਾ ਵੀ ਸੁਣਦੇ ਹਾਂ ਤੇ ਨਾਲ ਨਾਲ ਕਹਿੰਦੇ ਹੁੰਦੇ ਨਾ ਕਿ ਬ੍ਰੇਕ ਦਾ ਟਾਈਮ ਵੀ ਹੋ ਗਿਆ ਤੇ ਗੌਰਵ ਸ਼ਰਮਾ ਪ੍ਰੋਗਰਾਮ ਦੇ ਵਿੱਚ ਜੁੜੇ ਨੇ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਇਹਨਾਂ ਨੇ ਵੀ ਕੁਛ ਲਾਈਨਾਂ ਲਿਖ ਕੇ ਭੇਜੀਆਂ ਨੇ ਸੋ ਜ਼ਰੂਰ ਮੈਂ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ ਜੀ ਤੇ ਦੇਖਦੇ ਹਾਂ ਜੀ ਇਹਨਾਂ ਨੇ ਸਾਨੂੰ ਕੀ ਲਿਖ ਕੇ ਭੇਜਿਆ ਪਰ ਫਿਲਹਾਲ ਇੱਕ ਬ੍ਰੇਕ ਬ੍ਰੇਕ ਤੋਂ ਬਾਅਦ ਮੈਂ ਤੁਹਾਨੂੰ ਮਿਲਦੀ ਹਾਂ ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ
ਨੋਟਾਂ ਜਿਹੀ ਨਾ ਤੜ ਹੁੰਦੀ ਸਿੱਕਿਆਂ ਦੀਆਂ ਪਾਨਾਂ ਚ ਪਰਚੀਆਂ ਨਹੀਂ ਉਹ ਚੱਲਦੀਆਂ ਸੋਹਣਿਆ ਜ਼ਿੰਦਗੀ ਦੇ ਇਮਤਿਹਾਨਾਂ ਚ ਜ਼ਿੰਦਗੀ ਦੇ ਇਮਤਿਹਾਨਾਂ ਚ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਯੋਗੇਸ਼ ਗੁਰਨਾ ਦੇ ਵੱਲੋਂ ਲਓ ਜੀ ਹੁਣ ਸ਼ਾਮ 6 ਵਜੇ ਯੋਗੇਸ਼ ਗੁਰਨਾ ਰੇਡੀਓ ਹਰਮਨ ਤੇ ਆਪਣੀ ਹਾਜ਼ਰੀ ਲਵਾਏਗਾ ਕੁਝ ਗੱਲਾਂ ਤੁਹਾਡੀਆਂ ਵੀ ਸੁਣੂ ਤੇ ਕੁਝ ਆਪਣੀਆਂ ਵੀ ਸੁਣਾਏਗਾ ਥੋੜਾ ਜਿਹਾ ਖੁਦ ਵੀ ਹੱਸੇਗਾ ਤੇ ਤੁਹਾਨੂੰ ਵੀ ਹਸਾਏਗਾ ਹੁਣ ਤੁਸੀਂ ਯਾਦ ਰੱਖਿਓ ਸ਼ਾਮ 6 ਵਜੇ ਹਰਮਨ ਰੇਡੀਓ ਤੇ ਯੋਗੇਸ਼ ਗੁਰਨਾ ਮਹਿਫਲਾਂ ਸਜਾਏਗਾ ਸੁਣਦੇ ਰਹੋ ਹਰਮਨ ਰੇਡੀਓ ਦਿਲ ਪੰਜਾਬੀ ਜਜ਼ਬਾ ਪੰਜਾਬੀ
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ ਅਤੇ ਵਰਜ਼ਨ 2 ਇੰਸਟਾਲ ਕਰੋ ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ ਬਲੈਕਬੇਰੀ ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਮੁੜ ਹਾਜ਼ਰ ਹੁੰਦਾ ਹੈ ਇੱਕ ਛੋਟੇ ਵਕਫੇ ਤੋਂ ਬਾਅਦ ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪ੍ਰਵਾਸ ਚੰਗੇ ਸੁਝਾਅ ਦੇਣ ਲਈ ਮੇਲ ਕਰੋ feedback@harmanradio.com ਤੇ
ਹੁੰਦਾ ਸਿਰ ਤੇ ਜਦੋਂ ਵੇ ਸੱਗੀ ਫੁੱਲ ਜੱਟੀ ਦੇ ਵੇ ਜੱਟੀ ਹੂਰਾ ਨਾਲੋਂ ਘੱਟ ਨਹੀਂ ਉਹ ਜਾਪਦੀ ਗਿੱਧੇ ਵਿੱਚ ਸੋਹਣਿਆ ਭੁਚਾਲ ਜਿਹਾ ਆ ਜਾਵੇ ਪਾਉਂਦੀ ਬੋਲੀਆਂ ਵੇ ਧੀ ਜਦੋਂ ਪੰਜਾਬ ਦੀ ਪਾਉਂਦੀ ਬੋਲੀਆਂ ਵੇ ਧੀ ਜਦੋਂ ਪੰਜਾਬ ਦੀ ਘੱਟ ਸਾਨੂੰ ਵੀ ਨਾ ਜਾਣੀ ਤੂੰ ਪੰਜਾਬੀ ਜੱਟੀਏ ਸੂਹੇ ਸ਼ਮਲੇ ਨੀ ਸਿਰਾਂ ਤੇ ਸਜਾਏ ਹੋਏ ਨੇ ਐਵੇਂ ਮਾਣ ਨਾ ਕਰੀ ਤੂੰ ਸਿਰ ਸੱਗੀ ਫੁੱਲ ਦਾ ਕੈਂਠੇ ਯਾਰਾਂ ਨੇ ਵੀ ਗਲਾਂ ਵਿੱਚ ਪਾਏ ਹੋਏ ਨੇ ਕੈਂਠੇ ਯਾਰਾਂ ਨੇ ਵੀ ਗਲਾਂ ਵਿੱਚ ਪਾਏ ਹੋਏ ਨੇ ਗੱਲ ਕਰਾਂਗੇ ਸੋਹਣੀਆਂ ਸੁਨੱਖੀਆਂ ਪੰਜਾਬਣ ਮੁਟਿਆਰਾਂ ਦੇ ਸੱਗੀ ਫੁੱਲ ਦੀ ਤੇ ਉੱਚੇ ਲੰਮੇ ਸ਼ੈਲ ਸ਼ਬੀਲੇ ਪੰਜਾਬੀ ਗੱਭਰੂਆਂ ਦੇ ਕੈਂਠੇ ਦੀ ਓਨਲੀਆਂ ਤੁਹਾਡੇ ਆਪਣੇ ਫੇਵਰੇਟ ਰੇਡੀਓ ਸਟੇਸ਼ਨ ਹਰਮਨ ਰੇਡੀਓ ਦੇ ਉੱਪਰ ਬੁੱਧਵਾਰ ਸ਼ਾਮੀ 7 ਵਜੇ ਸਿਡਨੀ ਸਮੇਂ ਦੇ ਅਨੁਸਾਰ ਯੋਗੇਸ਼ ਗੁਰਨਾ ਹੋਵੇਗਾ ਤੁਹਾਡੇ ਨਾਲ ਦਿਲ ਪੰਜਾਬੀ ਜਜ਼ਬਾ ਪੰਜਾਬੀ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਕੇ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895565
ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Haan bhai, kidda tu? Inna patla kivein ho gaya?
Mera kular wale doctor ne doorbeen rahi mini gastric bypass kita bhai.
Te tainu hor vi koi fayda hoya operation da?
Bada fayda hoya bhai. Pehla mainu saah bada chadda si. Bahuta turya phirya vi nahi si janda. Raat nu neend nahi si aundi. Karaade vajde rehnde si. Kai wari ta din chi so janda sa. Par hun is ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੋਜੀ ਖੁਸ਼ ਆ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT ਰੋਡ ਬੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 9780809001 ਵੈਬਸਾਈਟ ਵਿਜ਼ਿਟ ਕਰੋ kularhospital.com
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਅੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
CG Batches Now Trading as DMB Motor Repairs
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨੀਕਲ ਏਅਰ ਕੰਡੀਸ਼ਨਿੰਗ LPG ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
CG Batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
City Batteries ਹਫਤੇ ਦੇ 6 ਦਿਨ ਉਪਲਬਧ ਨੇ ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 0434641327
0434641327
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟਰੀਟ ਬਲੈਟਾਊਨ ਸਿਡਨੀ
City Batteries
ਗੈਲੇਕਸੀ ਮਾਈਗ੍ਰੇਸ਼ਨ ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ TRPR ਇੰਪਲੋਇਰ ਨੋਮੀਨੇਸ਼ਨ 457 RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ ਗਗਨਦੀਪ ਸ਼ਰਮਾ ਮਾਈਗ੍ਰੇਸ਼ਨ ਕੰਸਲਟੈਂਟ ਮਾਰਾ ਏਜੰਟ ਨੰਬਰ 1575771 ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿਚ ਤੇ ਦੂਜਾ ਦਫ਼ਤਰ ਲੁਧਿਆਣਾ ਇੰਡੀਆ ਦੇ ਵਿਚ ਮੌਜੂਦ ਹੈ ਜੀ ਵਾਜਿਬ ਕੀਮਤ ਉਹਨਾਂ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404185755 ਯਾਨੀ ਕਿ 04054-1855। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
ਕੀ ਗੱਲ ਸੁੱਖ ਤਾਂ ਹੈ।
White Hill Studio and Z Studios present Saad Bahadur, suspense, thriller, drama, first time in Punjabi cinema. Starring Annie Wilk, Reed Kamal, Jaswinder Palla, Rana Ranveer and many more. Saad Bahadur, 26 Mai to Nazdeeki cinema karan vich. More info, visit whitehillproduction.com.
Jab zinda tuttya, apna atta masla hal ho jau, te je zinda hul gaya, sare patte nange ho jange.
ਜਲੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਿਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 04122923038।
ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਵਧੇਰੀ ਜਾਣਕਾਰੀ ਲਈ ਜਾਓ ਸਾਡੇ ਫੇਸਬੁੱਕ ਪੇਜ ਤੇ facebook.com ਹਰਮਨ ਰੇਡੀਓ ਆਸਟ੍ਰੇਲੀਆ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। 24 ਘੰਟੇ 7 ਦਿਨ
ਹਰਮਨ ਰੇਡੀਓ।
ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ। ਤੁਹਾਡਾ ਪ੍ਰੋਗਰਾਮ ਚੱਲ ਲੈ ਰਹਾ ਤੇ ਮੈਂ ਤੁਹਾਡੀ ਹੋਸਟ ਪੌਬੀ ਸਿੱਧੂ ਤੇ ਮੇਰੇ ਨਾਲ ਸਾਥ ਦੇ ਰਹੇ ਨੇ ਜੀ ਸਰਬਜੀਤ ਸਿੰਘ ਇੰਡੀਆ ਤੋਂ। ਤੇ ਲਓ ਜੀ ਫਿਰ ਟਾਈਮ ਹੋ ਚੁੱਕਾ ਵਾ 9:19 ਸਵੇਰ ਦੇ। ਉਹ ਕਹਿੰਦੇ ਹੁੰਦੇ ਆ ਨਾ ਕਿ ਭਾਵੇਂ ਲੱਖ ਪੋਚੇ ਮਾਰੇ ਭਾਵੇਂ ਸੌ ਵਾਲ ਪਾਵੇ, ਭਾਵੇਂ ਲੱਖ ਪੋਚੇ ਮਾਰੇ ਭਾਵੇਂ ਸੌ ਵਾਲ ਪਾਵੇਂ, ਕੱਲਾ ਗੱਲਾਂ ਵਿੱਚ ਬੰਦੇ ਨੂੰ ਪਛਾਣ ਲੈਣ ਗੱਲਾਂ। ਤੇ ਲਓ ਜੀ ਫਿਰ ਹੁਣ ਗੱਲਾਂ ਗੱਲਾਂ ਦੇ ਵਿੱਚ ਆਪਾਂ ਇੱਕ ਦੂਜੇ ਦੀ ਪਛਾਣ ਕਰ ਹੀ ਲੈਂਦੇ ਹਾਂ ਹਨਾ। ਤੁਸੀਂ ਵੀ ਦੱਸ ਦੋ ਕੀ ਹਾਲ ਚਾਲ ਆ, ਠੀਕ ਹੋ, ਕੰਮਾਂ ਕਾਰਾਂ ਤੇ ਤੁਰੇ ਹੋਏ ਹੋ? ਤੇ ਲਓ ਫਿਰ ਆਪਾਂ ਇੱਕ ਗੱਲ ਕਰਦੇ ਹਾਂ ਜੀ। ਸੇਮੀਆਂ ਖਾਧੀਆਂ ਤੁਸੀਂ ਸਾਰਿਆਂ ਨੇ, ਪੱਕਾ ਖਾਧੀਆਂ ਹੋਣਗੀਆਂ, ਇੰਡੀਆ ਦੇ ਵਿੱਚ ਤਾਂ ਖਾਧੀਆਂ ਹੋਣਗੀਆਂ। ਹੁਣ ਇੱਥੇ ਤਾਂ ਪਤਾ ਨੀ ਕਿੱਦਾਂ ਹਨਾ ਮਿਲੀਆਂ ਵੀ ਹੋਣਗੀਆਂ, ਕਿਉਂਕਿ ਘਰ ਦੀਆਂ ਸੇਮੀਆਂ ਦੀ ਤਾਂ ਗੱਲ ਹੀ ਕੁਛ ਹੋਰ ਹੁੰਦੀ ਆ। ਸੇਮੀਆਂ ਨੂੰ ਘਰ ਦੇ ਵਿੱਚ ਵੱਟਦੇ ਆ ਪਹਿਲਾਂ ਤੇ ਫਿਰ ਉਹ ਸੁੱਕਣੇ ਪਾਈਆਂ ਜਾਂਦੀਆਂ ਨੇ ਤੇ ਉਦੋਂ ਬਾਅਦ ਵਿੱਚ ਫਿਰ ਉਹਨਾਂ ਨੂੰ ਭੁੰਨਿਆ ਜਾਂਦਾ ਸੀਗਾ ਤੇ ਫਿਰ ਕਿਤੇ ਉਹ ਖਾਣ ਦੇ ਕਾਬਿਲ ਹੁੰਦੀਆਂ ਸੀ। ਬਣਾ ਕੇ ਖਾਣੀਆਂ, ਸੁੱਕੇ ਫੱਕੇ ਨਹੀਂ ਮਾਰਨੇ ਹੈਗੇ। ਤੇ ਹੁਣ ਮੈਂ ਤੁਹਾਨੂੰ ਜੋ ਪੁੱਛਣ ਜਾ ਰਹੀ ਹਾਂ, ਤੁਸੀਂ ਥੋੜਾ ਜਿਹਾ ਧਿਆਨ ਨਾਲ ਸੁਣਿਓ ਜੀ। ਸੇਮੀਆਂ ਘਰਾਂ ਦੇ ਵਿੱਚ ਵੱਟਦੇ ਆ, ਠੀਕ ਆ, ਤੇ ਸੇਮੀਆਂ ਬਣਾਉਣ ਵਾਲੀ ਇੱਕ ਮਸ਼ੀਨ ਹੁੰਦੀ ਆ, ਨਾ ਤਾਂ ਮੈਨੂੰ ਪਤਾ ਵਾ ਪਰ ਮੈਂ ਤੁਹਾਡੇ ਤੋਂ ਪੁੱਛਣਾ ਵਾ। ਸੋ ਜਿਹੜੀ ਸੇਮੀਆਂ ਵੱਟਣ ਵਾਲੀ ਮਸ਼ੀਨ ਹੁੰਦੀ ਆ ਉਹਦਾ ਕੀ ਨਾਮ ਆ ਤੇ ਉਹਦੇ ਕਿਹੜੇ ਕਿਹੜੇ ਪਾਰਟ ਹੁੰਦੇ ਆ? ਤੇ ਦੂਜੀ ਗੱਲ, ਸੇਮੀਆਂ ਵੱਟਣ ਤੋਂ ਬਾਅਦ ਜਿਹੜਾ ਆਟਾ ਬਚ ਜਾਂਦਾ, ਕਿਉਂਕਿ ਸੇਮੀਆਂ ਵਾਲੀ ਜਿਹੜੀ ਉਹ ਮਸ਼ੀਨ ਹੁੰਦੀ ਆ ਉਹਦੇ ਵਿੱਚ ਸਾਰਾ ਆਟਾ ਤਾਂ ਨਹੀਂ ਸੇਮੀਆਂ ਬਣ ਕੇ ਨਿਕਲਦਾ, ਅਖੀਰ ਦੇ ਵਿੱਚ ਥੋੜਾ ਜਿਹਾ ਉਹ ਆਟਾ ਬਚ ਜਾਂਦਾ ਵਾ, ਮੇਰੇ ਮੂੰਹ ਚ ਉਹਦਾ ਨਾਂ ਵੀ ਨਾ ਨਿਕਲ ਜਾਵੇ ਹਨਾ, ਕੀ ਕਹਿੰਦੇ ਉਹਨੂੰ, ਸੋ ਮੈਨੂੰ ਹਿਸਾਬ ਜੇ ਨਾਲ ਹੀ ਗੱਲ ਕਹਿਣੀ ਪੈਣੀ ਆ। ਤੇ ਜਿਹੜਾ ਉਹ ਆਟਾ ਬਚ ਜਾਂਦਾ ਵਾ ਅਖੀਰ ਦੇ ਵਿੱਚ, ਉਹਦਾ ਨਾ ਇੱਕ ਖਾਣ ਵਾਲੀ ਚੀਜ਼ ਜੀ ਬਣਾ ਲੈਂਦੇ ਹੁੰਦੇ ਸੀਗੇ ਆਪਾਂ, ਸ਼ਾਇਦ ਤੁਸੀਂ ਸਾਰਿਆਂ ਨੇ ਬਣਾਈ ਹੋਵੇ, ਮੈਂ ਤਾਂ ਬਣਾਉਂਦੀ ਹੁੰਦੀ ਸੀਗੀ ਕਿਉਂਕਿ ਖਾਣ ਪੀਣ ਦੀ ਤਾਂ ਮੈਂ ਸ਼ੁਰੂ ਤੋਂ ਬਹੁਤ ਸ਼ੌਕੀਨ ਆ। ਖਾਣ ਤੋਂ ਮਤਲਬ ਏਦਾਂ ਦੀਆਂ ਘਰ ਦੀਆਂ ਬਣੀਆਂ ਹੋਈਆਂ ਚੀਜ਼ਾਂ, ਤੇ ਪੀਣ ਤੋਂ ਮਤਲਬ ਲੱਸੀ ਏਦਾਂ ਦੀਆਂ ਚੀਜ਼ਾਂ ਹਨਾ, ਹੋਰ ਕਿਤੇ ਹੋਰ ਪਾਸੇ ਨਾ ਲੈ ਜਾਇਓ। ਤੇ ਖਾਣਾ ਪੀਣਾ ਤਾਂ ਵੈਸੇ ਵੀ ਪੰਜਾਬੀਆਂ ਦਾ ਸ਼ੌਂਕ ਹੁੰਦਾ ਵਾ, ਤੇ ਉਹ ਜਿਹੜਾ ਆਟਾ ਬਚਦਾ ਸੀ ਉਹਦੇ ਤੋਂ ਆਪਾਂ ਇੱਕ ਚੀਜ਼ ਬਣਾਉਂਦੇ ਹੁੰਦੇ ਸੀਗੇ, ਉਹ ਵੀ ਖਾਣ ਵਾਲੀ ਹੁੰਦੀ ਸੀ। ਉਸੇ ਤਰ੍ਹਾਂ ਉਸ ਨੂੰ ਬਣਾ ਕੇ ਉਹਨੂੰ ਕੋਈ ਨਾ ਕੋਈ ਤਰ੍ਹਾਂ ਦਾ ਆਕਾਰ ਦੇ ਦਿੰਦੇ ਸੀ, ਕਈ ਵਾਰੀ ਉਹਨੂੰ ਏਦਾਂ ਗੋਲ ਜੇ ਕਰਕੇ ਵਿੱਚ ਏਦਾਂ ਆਟੇ ਨਾਲ ਨਾ ਉਹਨੂੰ ਹੱਥ ਦੇ ਨਾਲ ਉਹਨੂੰ ਏਦਾਂ ਕੰਧਾਂ ਜਿਹੀਆਂ ਵਾਂਗੂ ਬਣਾ ਦਿੰਦੇ ਹੁੰਦੇ ਸੀਗੇ। ਸੋ ਉਹਦਾ ਕੀ ਨਾਂ ਹੁੰਦਾ ਸੀਗਾ ਤੁਸੀਂ ਮੈਨੂੰ ਦੱਸ ਦੋ, ਵੀ ਉਹਨੂੰ ਬਣਾਉਂਦੇ ਹੁੰਦੇ ਸੀ ਜਿਹੜੇ ਬਚੇ ਹੋਏ ਆਟੇ ਤੋਂ ਕੋਈ ਖਿਡੌਣਾ, ਖਿਡੌਣਾ ਟਾਈਪ ਕਹਿ ਲਓ, ਉਹਦੀ ਸ਼ਕਲ ਬਣਾਉਂਦੇ ਹੁੰਦੇ ਸੀਗੇ। ਉਹਦਾ ਕੀ ਨਾ ਹੁੰਦਾ ਸੀਗਾ, ਉਹਨੂੰ ਵੀ ਉਸੇ ਤਰ੍ਹਾਂ ਬਣਾ ਕੇ ਧੁੱਪੇ ਸੁਕਾਇਆ ਜਾਂਦਾ ਸੀ, ਫਿਰ ਉਹਨੂੰ ਥੋੜਾ ਜਿਹਾ ਘਿਓ ਲਾ ਕੇ ਤੇ ਤਵੇ ਤੇ ਭੁੰਨਿਆ ਜਾਂਦਾ ਸੀ ਹਲਕੀ ਹਲਕੀ ਅੱਗ ਤੇ, ਹਨਾ। ਤੇ ਉਦੋ ਬਾਅਦ ਵਿਚ ਉਹਦੇ ਵਿਚ ਖੰਡ ਪਾ ਕੇ ਖਾਂਦੇ ਹੁੰਦੇ ਸੀ ਅਸੀਂ ਤਾਂ, ਤੁਹਾਡਾ ਪਤਾ ਨੀ ਕੀ ਪਤਾ ਨੂੰ ਮਿਰਚਾਂ ਦਾ ਖਾਂਦੇ ਹੋਵੋ, ਹਨਾ, ਪਰ ਮੈਂ ਤਾਂ ਖੰਡ ਪਾ ਕੇ ਖਾਂਦੀ ਹੁੰਦੀ ਸੀ। ਤੇ ਹੁਣ ਤੁਸੀਂ ਮੈਨੂੰ ਦੱਸ ਦੋ ਜੀ ਕੀ ਹੁੰਦਾ ਵਾ ਇਹ ਸਾਰਾ ਕੁਛ। ਤੇ ਜਗਤਾਰ ਢੁੱਡੀ ਕੇ ਹੋਂਗਕੋਂਗ ਵਾਲੇ ਭਾਜੀ ਨੇ ਤਾਂ ਦੱਸ ਦਿੱਤਾ ਵਾ ਕਿ ਉਹ ਮਸ਼ੀਨ ਦਾ ਨਾਂ ਕੀ ਹੈ, ਨਾਮ ਤਾਂ ਦੱਸ ਦਿੱਤਾ ਜੀ, ਪੂਰਾ ਜਵਾਬ ਭੇਜੋ ਭਾਜੀ ਹੁਣ, ਹਨਾ, ਉਸਦਾ ਨਾਮ ਕੀ ਸੀ ਤੇ ਉਹਦੇ ਕਿਹੜੇ ਕਿਹੜੇ ਪਾਰਟਸ ਹੁੰਦੇ ਆ, ਮਤਲਬ ਕਿਹੜੇ ਕਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹਦੇ ਵਿੱਚ, ਜਿੱਦਾਂ ਆਪਾਂ ਕਹਿ ਲਓ ਸਾਈਕਲ ਦੇ ਵਿੱਚ ਬ੍ਰੇਕ ਹੁੰਦੀ ਆ, ਸਾਈਕਲ ਦਾ ਸਟੈਂਡ ਹੁੰਦਾ, ਕਾਠੀ ਹੁੰਦੀ ਆ, ਹਨਾ, ਏਦਾਂ ਦੀਆਂ ਚੀਜ਼ਾਂ ਹੁੰਦੀਆਂ, ਤਾਂ ਉਹਦੇ ਵਿੱਚ ਕਿਹੜੀ ਕਿਹੜੀ ਚੀਜ਼ ਹੁੰਦੀ ਆ। ਤੇ ਅਖੀਰ ਦੇ ਵਿੱਚ ਸੇਵੀਆਂ ਵੱਟਣ ਤੋਂ ਬਾਅਦ ਜਿਹੜਾ ਆਟਾ ਬਚਦਾ ਉਹਦਾ ਆਪਾਂ ਕੋਈ ਨਾ ਕੋਈ ਖਿਡੌਣੇ ਟਾਈਪ ਸ਼ਕਲ ਬਣਾ ਕੇ ਖਾਣ ਲਈ ਆਪਾਂ ਚੀਜ਼ ਬਣਾਉਂਦੇ ਆ, ਉਹਨੂੰ ਕੀ ਕਹਿੰਦੇ ਆ? ਸਵਾਲ ਮੈਂ ਤੁਹਾਨੂੰ ਦੱਸ ਦਿੱਤਾ, ਜਵਾਬ ਤੁਹਾਡੇ ਮੈਂ ਉਡੀਕ ਕਰੂੰਗੀ, ਕਿਉਂ ਠੀਕ ਹੈ ਨਾ। ਹੁਣ ਦੇਖਿਓ ਹੁਣ ਪਤਾ ਲੱਗੂਗਾ ਕਿਹਨੂੰ ਕਿਹਨੂੰ ਪਤਾ ਵਾ ਤੇ ਕਿਹਨੇ ਕਿਹਨੇ ਸੇਵੀਆਂ ਵੱਟੀਆਂ ਤੇ ਕਿਹਨੇ ਕਿਹਨੇ ਖਾਧੀਆਂ ਨੇ, ਹਨਾ, ਕਿ ਜਾਂ ਫਿਰ ਮੰਮੀਆਂ ਨੂੰ ਹੁਕਮ ਹੀ ਚਲਾਏ ਆ ਕਿ ਸੇਵੀਆਂ ਬਣਾ ਦੋ, ਅੱਜ ਆਉਂਦੇ ਆ ਅਸੀਂ, ਵੱਟੀਆਂ ਨੀ ਖਾਧੀ, ਅੱਛਾ ਬਟਲ ਵਟਲ, ਚੱਲ ਕੋਈ ਨਾ ਆਉਂਦੇ ਆ ਅਸੀਂ ਗੇੜਾ ਲਾ ਕੇ, ਹਨਾ, ਅੱਜ ਪਤਾ ਲੱਗ ਜੂਗਾ। ਤੇ ਅੱਗੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਗੁਰਦੇਵ ਸ਼ਰਮਾ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਇਹਨਾਂ ਨੇ ਕਿਹਾ, ਕਹਿੰਦੇ ਕਿ ਰਸਤੇ ਪਰ ਕੰਕਰ ਹੀ ਕੰਕਰ ਹੋ ਤੋ ਵੀ ਇੱਕ ਅੱਛਾ ਜੁੱਤਾ ਪਹਿਨ ਕਰ ਉਸ ਪਰ ਚਲਾ ਜਾ ਸਕਤਾ ਹੈ, ਲੇਕਿਨ ਜਦੀ ਇੱਕ ਅੱਛੇ ਜੁਤੇ ਕੇ ਅੰਦਰ ਇੱਕ ਵੀ ਕੰਕਰ ਹੋ ਤੋ ਇੱਕ ਅੱਛੀ ਸੜਕ ਪਰ ਵੀ ਕੁਛ ਕਦਮ ਚੱਲਣਾ ਮੁਸ਼ਕਲ ਹੈ। ਸੋ ਵਾਕਈ ਜੀ ਬਹੁਤ ਵਧੀਆ ਗੱਲ ਕਹੀ ਆ ਤੁਸੀਂ, ਤੇ ਯਾਨੀ ਕਹਿੰਦੇ ਕਿ ਬਾਹਰ ਕੀ ਚੁਣੌਤੀਆਂ ਸੇ ਨਹੀਂ ਹਮ ਆਪਣੇ ਅੰਦਰ ਕੀ ਕਮਜ਼ੋਰੀਆਂ ਸੇ ਹਾਰਤੇ ਹੈ। ਬਿਲਕੁਲ ਗੁਰਦੇਵ ਜੀ ਤੁਸੀਂ ਬਿਲਕੁਲ ਠੀਕ ਕਿਹਾ ਜੀ, ਇਨਸਾਨ ਉਦੋਂ ਹੀ ਹਾਰਦਾ ਵਾ ਜਦੋਂ ਉਹ ਆਪਣੇ ਮਨ ਤੋਂ ਹਾਰ ਜਾਂਦਾ। ਵੈਸੇ ਵੀ ਗੁਰਬਾਣੀ ਚ ਵੀ ਲਿਖਿਆ ਕਿ ਮਨ ਕੇ ਹਾਰੇ ਹਾਰ ਹੈ, ਮਨ ਕੇ ਜੀਤੇ ਜੀਤ। ਸੋ ਜਿਹਨੇ ਆਪਣੇ ਮਨ ਨੂੰ ਜਿੱਤ ਲਿਆ, ਆਪਣੀਆਂ ਕਮਜ਼ੋਰੀਆਂ ਤੇ ਜਿੱਤ ਪਾ ਲਈ, ਉਹ ਲਾਈਫ ਦੇ ਵਿੱਚ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖੂਗਾ। ਆਪਣੀ ਲਾਈਫ ਦੇ ਵਿੱਚ ਹਮੇਸ਼ਾ ਉਹ ਆਪਣੇ ਰਸਤੇ ਆਪ ਬਣਾਊਗਾ ਤੇ ਆਪਣੀ ਮੰਜ਼ਿਲ ਵੱਲ ਵੀ ਵੱਧਦਾ ਜਾਊਗਾ। ਤੇ ਅੱਗੇ ਜੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਰੁਪਿੰਦਰ ਸਿੰਘ ਗਿੱਲ ਗੁੱਡ ਮਾਰਨਿੰਗ ਬੁਲਾ ਰਹੇ ਆ, ਕਹਿੰਦੇ ਕਿ ਬੋਬੀ ਜੀ ਪ੍ਰੋਗਰਾਮ ਇੰਜੋਏ ਕਰ ਰਹੇ ਆ ਤੇ ਬਰਾੜ ਸਾਹਿਬ ਨੂੰ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਆਵਾਜ਼ ਵੱਲ ਉਹਨਾਂ ਨੇ ਧਿਆਨ ਦਵਾਇਆ ਸੀ ਸਾਡਾ ਜੀ, ਹੁਣ ਤਾਂ ਥੈਂਕ ਯੂ। ਵਧੀਆ ਲੱਗਦਾ ਜੀ ਜਦੋਂ ਕੋਈ ਏਦਾਂ ਦੀ ਕਮੀ ਪੇਸ਼ੀ ਹੁੰਦੀ ਹੈ ਤੇ ਤੁਸੀਂ ਸਾਡਾ ਧਿਆਨ ਦਵਾਉਂਦੇ ਹੋ। ਸੋ ਇਸੇ ਤਰ੍ਹਾਂ ਹੀ ਤੁਸੀਂ ਪ੍ਰੋਗਰਾਮ ਦੇ ਵਿੱਚ ਹੋਰ ਕੀ ਚਾਹੁੰਦੇ ਹੋ, ਵੈਸੇ ਮੇਰੇ ਪ੍ਰੋਗਰਾਮ ਚ ਤਾਂ ਗੱਲਾਂ ਹੀ ਹੁੰਦੀਆਂ, ਹੋਰ ਕਿੱਦਾਂ ਦੀਆਂ ਗੱਲਾਂ ਚਾਹੁੰਦੇ ਹੋ ਤੁਸੀਂ ਫੀਡਬੈਕ ਜ਼ਰੂਰ ਦੱਸਿਓ, ਠੀਕ ਹੈ ਜੀ। ਤੇ ਫੀਡਬੈਕ ਸਾਨੂੰ ਜ਼ਰੂਰ ਦੇ ਸਕਦੇ ਹੋ, ਫੀਡਬੈਕ ਰਿਕੁਐਸਟ ਸੋਰੀ ਮਾਫੀ ਚਾਹੁੰਗੀ, ਫੀਡਬੈਕ harmarradio.com ਤੇ ਜਾਂ ਫਿਰ ਤੁਹਾਡੇ ਕੋਲ ਨੰਬਰ ਵੀ ਹੈਗੇ ਅਜੇ ਸਾਡੇ ਤੇ, ਈਮੇਲ ਵੀ ਕਰ ਸਕਦੇ ਹੋ ਕਿ ਤੁਹਾਨੂੰ ਕਿੱਦਾਂ ਦਾ ਤੇ ਕੀ ਪ੍ਰੋਗਰਾਮ ਚਾਹੀਦਾ। ਪਰ ਪਲੀਜ਼ ਫਰਾਈਡੇ ਦਾ ਪ੍ਰੋਗਰਾਮ ਹੈ ਨਾ ਜਿਹੜਾ, ਉਹਨੂੰ ਹਲਕਾ ਫੁਲਕਾ ਹੀ ਰੱਖਿਓ, ਹਨਾ, ਕਿਉਂਕਿ ਬਾਹਲੀ ਇਨਫੋਰਮੇਸ਼ਨ ਤਾਂ ਮੈਨੂੰ ਵੀ ਨੀ ਪਤਾ ਹੁੰਦੀ, ਮੈਂ ਤਾਂ ਆਪ ਤੁਹਾਡੇ ਸਾਰਿਆਂ ਤੋਂ ਹੀ ਸਿੱਖਦੀ ਹਾਂ। ਸੋ ਐਵੇਂ ਕੁੜੀ ਨੂੰ ਹਨਾ ਚੱਕਰਾਂ ਦੇ ਵਿੱਚ ਪਾ ਦੂੰਗੇ। ਅੱਗੇ ਜੀ ਰਵਿੰਦਰ ਰਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਮੈਨੂੰ ਤੇ ਮਿੰਟੂ ਭਾਜੀ ਨੂੰ ਵੀ, ਤੇ ਕਹਿੰਦੇ ਹਰਮਨ ਰੇਡੀਓ ਦੀ ਟੀਮ ਨੂੰ ਵੀ, ਸਾਰੇ ਸਰੋਤਿਆਂ ਨੂੰ ਵੀ। ਕਹਿੰਦੇ ਕਿ ਕੰਮ ਕਰ ਰਹੇ ਆ, ਮਲੇਸ਼ੀਆ ਤੋਂ ਮੈਸੇਜ ਕਰਦੇ ਆ ਜੀ, ਤੇ ਵਧੀਆ ਗੱਲ ਆ ਜੀ, ਕੰਮ ਦੇ ਨਾਲ ਨਾਲ ਇਹ ਰੇਡੀਓ ਵੀ ਸੁਣਦੇ ਆ, ਤੇ ਰੇਡੀਓ ਦੇ ਨਾਲ ਨਾਲ ਫਿਰ ਇਹ ਆਪਦਾ ਮਨੋਰੰਜਨ ਆਪਣੇ ਆਪ ਹੀ ਹੋ ਜਾਂਦਾ ਵਾ ਜਦੋਂ ਗੱਲਾਂ ਵੀ ਚੱਲਦੀਆਂ ਤੇ ਗਾਣੇ ਵੀ ਚੱਲਦੇ ਆ। ਸੋ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਲਈ। ਤੇ ਅੱਗੇ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਜਿਹੜੇ ਕਿ ਸਾਡੇ ਸਾਥੀ ਪ੍ਰੈਜੈਂਟਰ ਨੇ, ਤੇ ਬਹੁਤ ਸੋਹਣਾ ਗੁਰਬਾਣੀ ਦਾ ਪ੍ਰੋਗਰਾਮ ਹੁੰਦਾ ਜੀ ਇਹਨਾਂ ਦਾ, ਬਾਕੀ ਸੁਬਹਾ ਸੁਬਹਾ ਉੱਠ ਕੇ ਜਦੋਂ ਆਪਾਂ ਗੁਰਬਾਣੀ ਸੁਣਦੇ ਹਾਂ ਤਾਂ ਮਨ ਨੂੰ ਬੜੀ ਸ਼ਾਂਤੀ ਮਿਲਦੀ ਆ। ਸੋ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਵਾ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ। ਤੇ ਨਾਲ ਹੀ ਇਹਨਾਂ ਨੇ ਇੱਕ ਵਿਚਾਰ ਭੇਜਿਆ ਵਾ, ਸੋ ਵਿਚਾਰ ਕਹਿੰਦੇ ਕਿ ਆਪੇ ਠਾਕਰ ਆਪੇ ਸੇਵਕ ਆਪ ਬਣਾਵੇ ਪਾਤੀ, ਨਾਨਕ ਜਿਨ ਤੁਮਰੀ ਸਰਣਾਈ ਹਰ ਰਾਖੇ ਲੱਜ ਭਗਾਤੀ। ਸੋ ਬਿਲਕੁਲ ਜੀ, ਜਿਹੜਾ ਉਸਦੀ ਸ਼ਰਨ ਦੇ ਵਿੱਚ ਚਲਾ ਜਾਂਦਾ ਵਾ ਉਸਦੀ ਲਾਜ ਉਹ ਆਪਣੇ ਆਪ ਹੀ ਰੱਖਦਾ ਵਾ। ਤੇ ਅੱਗੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਮਨਦੀਪ ਸਿੰਘ, ਉਹਨਾਂ ਨੇ ਸ਼ਿਰਕਤ ਕੀਤੀ ਹੈ ਜੀ, ਉਹਨਾਂ ਨੇ ਨਾ ਇੱਕ ਨਿਊਜ਼ ਭੇਜੀ ਹੈ, ਕਹਿੰਦੇ ਕਿ 9 ਅਰੈਸਟ ਫਾਰ 106 ਟੈਕਸ ਫਰਾਡ ਰਾਈਨ। ਓਕੇ ਠੀਕ ਹੈ ਜੀ, ਉਹਨਾਂ ਨੇ ਜਿਹੜਾ ਬਰਾੜ ਸਾਹਿਬ ਨੂੰ ਸਵਾਲ ਪੁੱਛਿਆ ਸੀ, ਸੋ ਉਸ ਦੇ ਅਕੋਰਡਿੰਗ ਉਹਨਾਂ ਨੇ ਸਾਨੂੰ ਇਹ ਖਬਰ ਭੇਜ ਦਿੱਤੀ ਹੈ। ਮਨਦੀਪ ਜੀ ਤੁਹਾਡੀ ਜਿਹੜੀ ਇਹ ਖਬਰ ਆ ਮੈਂ ਬਰਾੜ ਸਾਹਿਬ ਦੀ ਬਰਾੜ ਸਾਨੂੰ ਫਾਰਵਰਡ ਕਰ ਦੂੰਗੀ, ਤੇ ਕੱਲ ਦੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਇਸ ਬਾਰੇ ਗੱਲ ਕਰਨਗੇ। ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਤੇ ਸਾਨੂੰ ਇਹ ਨਿਊਜ਼ ਭੇਜਣ ਲਈ ਬਹੁਤ ਬਹੁਤ ਥੈਂਕ ਯੂ ਜੀ। ਤੇ ਅੱਗੇ ਪ੍ਰੋਗਰਾਮ ਦੇ ਵਿੱਚ ਈਮੇਲ ਦੇ ਜ਼ਰੀਏ ਸੁਖਵਿੰਦਰ ਸਨ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਸਿਡਨੀ ਤੋਂ, ਇਹਨਾਂ ਕੰਮ ਦੇ ਵਿੱਚ ਬਿਜ਼ੀ ਹੁੰਦੇ ਆ ਤੇ ਬਸ ਇਹ ਸਤਿ ਸ਼੍ਰੀ ਅਕਾਲ ਹੀ ਬੁਲਾਉਂਦੇ ਆ। ਮੈਨੂੰ ਲੱਗਦਾ ਇਹ ਪੱਕਾ ਮਾਸਟਰ ਧਰਨ ਸਿੰਘ ਵਾਲਾ ਫਾਰਮੂਲਾ ਵਰਤਦੇ ਆ। ਪਰ ਮੈਂ ਤਾਂ ਤੁਹਾਨੂੰ ਕਦੇ ਵੀ ਕੁਛ ਨੀ ਕਿਹਾ, ਹਨਾ, ਮੈਂ ਕਦੇ ਝਿੜਕ ਮਾਰੀ ਆ, ਜਮਾ ਨੀ ਝਿੜਕ ਮਾਰਦੀ। ਕਿੰਨੇ ਪਿਆਰ ਨਾਲ, ਕਿੰਨੇ ਵਧੀਆ, ਹਨਾ, ਬੋਲ ਕੇ ਜਾਣੀ, ਕਿੰਨੇ ਸੋਹਣੇ ਸੋਹਣੇ ਗਾਣੇ ਸੁਣਾਉਣੀ ਆ ਤੁਹਾਨੂੰ। ਸੋ ਚਲੋ ਕੋਈ ਨਾ, ਹੁਣ ਜੇ ਮਾਸਟਰ ਧਰਨ ਸਿੰਘ ਵਾਲੀ ਗੱਲ ਹੁਣ ਇੱਥੇ ਵੀ ਆ ਹੀ ਗਈ ਹੈ ਤੇ ਮੈਂ ਕੁਛ ਨੀ ਕਰ ਸਕਦੀ, ਸੱਚੀ ਦੱਸੂਗੀ ਜ਼ਰੂਰ। ਪਰ ਹਰਦੀਪ ਸਿੰਘ ਉਹਨਾਂ ਨੇ ਵੀ ਜੀ ਉਹੀ ਟੈਕਸ ਜਿਹੜੀ ਸਾਨੂੰ ਖਬਰ ਭੇਜੀ ਸੀ, ਇਹਨਾਂ ਨੇ ਵੀ ਸੇਮ ਹੀ ਪੁੱਛਿਆ ਜਿਹੜੀ ਕਿ ਮਨਦੀਪ ਸਿੰਘ ਨੇ ਪੁੱਛਿਆ। ਸੋ ਜ਼ਰੂਰ ਜੀ ਕੱਲ ਦੇ ਪ੍ਰੋਗਰਾਮ ਵਿੱਚ ਤੁਹਾਨੂੰ ਵੀ ਜ਼ਰੂਰ ਇਸਦਾ ਜਵਾਬ ਆ ਜਿਹੜਾ ਜੋ ਵੀ ਆ ਬਰਾੜ ਸਾਹਿਬ ਦੱਸ ਦੇਣਗੇ। ਤੇ ਅੱਗੇ ਜਗਤਾਰ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਹਰਮਨ ਪਰਿਵਾਰ ਨੂੰ ਕਹਿੰਦੇ ਕਿ ਪ੍ਰੋਗਰਾਮ ਸੁਣ ਰਹੇ ਹਾਂ ਜੀ, ਵਧੀਆ ਚੱਲਦਾ ਵਾ। ਜਗਤਾਰ ਸਿੰਘ ਚੰਗ ਮੈਲਬੋਰਨ ਤੋਂ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਪਸੰਦ ਕਰਨ ਦੇ ਲਈ। ਤੇ ਲਓ ਫਿਰ ਮੈਸੇਜ ਹੋਰ ਵੀ ਬਹੁਤ ਨੇ, ਤੇ ਇਧਰ ਚਿੱਟਾ ਟੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਜਵਾਬ ਵੀ ਭੇਜ ਦਿੱਤਾ, ਪਰ ਹਾਲੇ ਤੱਕ ਕਿਸੇ ਹੋਰ ਨੇ ਜਵਾਬ ਨੀ ਭੇਜਿਆ ਹੈਗਾ। ਤੇ ਇੱਧਰ ਨਾ ਅਰਸ਼ ਮੱਲੀ ਕਹਿੰਦੇ ਸਤਿ ਸ਼੍ਰੀ ਅਕਾਲ ਬੋਬੀ ਭੈਣ, ਮਸ਼ੀਨ ਨੂੰ ਇਹਨਾਂ ਨੇ ਵੀ ਅੱਧਾ ਜਵਾਬ ਦਿੱਤਾ, ਹਾਲੇ ਨੀ ਦੱਸੀ ਕਿਉਂਕਿ ਦੋ ਜਾਣਿਆਂ ਦੇ ਜਵਾਬ ਆਏ ਆ ਹਜੇ। ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਤੇ ਅਰਸ਼ ਮੱਲੀ, ਇਹਨਾਂ ਨੇ ਦੋ ਜਾਣਿਆਂ ਦੇ ਜਵਾਬ ਸਹੀ ਆ, ਪਰ ਹਾਲੇ ਅੱਧੇ ਆ। ਕੋਸ਼ਿਸ਼ ਕਰੋ ਜੀ ਅਗਰ ਪੂਰਾ ਜਵਾਬ ਦੇ ਸਕੋ ਤਾਂ, ਨਹੀਂ ਤਾਂ ਫਿਰ ਮੈਂ ਤਾਂ ਤੁਹਾਨੂੰ ਦੱਸ ਹੀ ਦਊਂਗੀ। ਤੇ ਇੱਕ ਪਿਆਰਾ ਜਿਹਾ ਗਾਣਾ ਸੁਣਦੇ ਆ, ਤੇ ਗਾਣੇ ਤੋਂ ਬਾਅਦ ਜਿਵੇਂ ਅਸੀਂ ਪਹਿਲਾਂ ਹੀ ਦੱਸਿਆ ਸੀ ਕਿ ਦੀਪ ਢਿੱਲੋਂ ਉਹਨਾਂ ਦੇ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਾਵਾਂਗੇ ਜੀ। ਅੱਜ ਉਹਨਾਂ ਦੀ ਇੰਟਰਵਿਊ ਆ, ਬਹੁਤ ਸਾਰੀਆਂ ਗੱਲਾਂ ਉਹਨਾਂ ਨੂੰ ਮੈਂ ਪੁੱਛੂਗੀ ਤੇ ਬਾਕੀ ਦੀਆਂ ਤੁਸੀਂ ਮੇਰੀ ਹੈਲਪ ਕਰਦੇ ਹੋ, ਹਨਾ। ਤੁਸੀਂ ਵੀ ਕੁਛ ਪੁੱਛਣਾ ਚਾਹੁੰਦੇ ਹੋ ਤੇ ਜ਼ਰੂਰ ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ ਈਮੇਲ ਦੇ ਜ਼ਰੀਏ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਤੇ ਸਵਾਲ ਮੈਂ ਤੁਹਾਨੂੰ ਦੱਸ ਦਿੱਤਾ ਕਿ ਮੈਂ ਦੋ ਸਸਪੈਂਸ ਦੇ ਕੇ ਸ਼ਾਇਦ ਜਾਊਂਗੀ ਜਾਂ ਫਿਰ ਦੱਸ ਦਊਂਗੀ, ਹਨਾ, ਕਿ ਮਸ਼ੀਨ ਦਾ ਨਾਮ ਦੱਸਣਾ ਵਾ ਤੇ ਜਿਹੜਾ ਬਚਿਆ ਹੋਇਆ ਆਟਾ ਹੁੰਦਾ ਉਹਨੂੰ ਕੀ ਕਹਿੰਦੇ ਆ, ਠੀਕ ਹੈ ਜੀ, ਤੇ ਉਹਦੇ ਕਿਹੜੇ ਕਿਹੜੇ ਪਾਰਟਸ ਹੁੰਦੇ ਆ ਮਸ਼ੀਨ ਦੇ। ਤੇ ਦੂਸਰੀ ਗੱਲ ਮਾਸਟਰ ਧਰਮ ਸਿੰਘ ਵਾਲੀ, ਹਨਾ, ਧਰਮ ਸਿੰਘ ਵਾਲੀ ਤਾਂ ਅਗਲੀ ਵਾਰੀ ਵੀ ਦੱਸਣਾ, ਕੋਈ ਚੱਕਰ ਹੀ ਕੋਈ ਨੀ ਹੈਗੀ। ਸੁਣ ਕੇ ਤੁਸੀਂ ਪਤਾ ਨੀ ਕੀ ਹੱਸੋਗੇ ਜਾਂ ਮੇਰੇ ਤੇ ਗੁੱਸਾ ਕਰੋਗੇ, ਹਨਾ। ਗੁੱਸਾ ਤਾਂ ਵੈਸੇ ਮੈਂ ਲੈ ਕੇ ਨੀ ਜਾਣਾਗਾ, ਤਾਂ ਕਰਕੇ ਦੇਖਦੇ ਅਜੇ ਤਾਂ ਟਾਈਮ ਜ਼ਿਆਦਾ ਹੋਇਆ ਤਾਂ ਮੈਂ ਤੁਹਾਨੂੰ ਅੱਜ ਗੱਲ ਸੁਣਾਊਗੀ, ਕਿਉਂਕਿ ਜਦੋਂ ਮੈਂ ਗੱਲ ਸੁਣਾਊਗੀ ਤੇ ਫਿਰ ਮੈਨੂੰ ਜਵਾਬ ਵੀ ਤਾਂ ਸੁਣਨੇ ਪੈਣੇ ਹੀ ਆ ਨਾ। ਤੇ ਜ਼ਰੂਰ ਜੀ ਆਪਾਂ ਦੇਖਦੇ ਹਾਂ ਕਿੱਦਾਂ ਹੁੰਦਾ ਵਾ, ਪਰ ਫਿਲਹਾਲ ਪ੍ਰੋਗਰਾਮ ਦੇ ਵਿੱਚ ਇੱਕ ਗਾਣਾ ਸੁਣਦੇ ਹਾਂ। ਤੇ ਅੱਗੇ ਹਰਮਨਪ੍ਰੀਤ ਸਿੰਘ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਚੁੱਕੇ ਆ ਜੀ, ਉਹਨਾਂ ਨੇ ਮਿੰਟੂ ਭਾਜੀ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਆ, ਮੇਰੇ ਨਾਲ ਨਾਰਾਜ਼ਗੀ ਆ ਲੱਗਦਾ ਇਹਨਾਂ ਦੀ, ਹਨਾ। ਚਲੋ ਕੋਈ ਗੱਲ ਨੀ, ਕਹਿੰਦੇ ਤੁਹਾਡੇ ਹਿਸਾਬ ਨਾਲ ਆਉਣ ਵਾਲੇ ਸਮੇਂ ਵਿੱਚ ਲੈਂਡ ਮਾਰਕੀਟ ਕਿਵੇਂ ਰਹੂਗੀ, ਅਪ ਜਾਂ ਡਾਊਨ ਇਨ ਮੈਲਬੋਰਨ ਜੀ? ਮੈਲਬੋਰਨ ਬਹੁਤ ਵੱਡੀ ਸਿਟੀ ਆ, ਵੈਸੇ ਮੈਨੂੰ ਜ਼ਿਆਦਾ ਨੀ ਪਤਾ, ਮੈਂ ਤਾਂ ਆਪਦੇ ਹਿਸਾਬ ਨਾਲ ਤੁਹਾਨੂੰ ਪਹਿਲੇ ਕਿਹਾ ਸੀ ਕਿ ਮੈਂ ਤੁਹਾਨੂੰ ਖ਼ਬਰਾਂ ਬਾਰੇ ਜ਼ਰੂਰ ਦੱਸ ਕੇ ਜਾਊਂਗੀ, ਕਿਉਂਕਿ ਜਿਹੜੀਆਂ ਕੀਮਤਾਂ ਵਾ ਕਿਸੇ ਵੀ ਚੀਜ਼ ਦੀਆਂ ਉਹ ਡੇ ਬਾਏ ਡੇ ਵੱਧ ਹੀ ਰਹੀਆਂ ਨੇ, ਚਾਹੇ ਖਾਣ ਪੀਣ ਦਾ ਸਮਾਨ ਆ ਚਾਹੇ ਫਿਰ ਲੈਣ ਚੋ ਵੀ ਆ। ਸੋ ਮੇਰੇ ਖਿਆਲ ਦੇ ਵਿੱਚ ਤਾਂ ਕੀਮਤਾਂ ਆਪ ਹੀ ਜਾਣਗੀਆਂ, ਪਰ ਜਿੱਦਾਂ ਦੀ ਮੈਲਬੋਰਨ ਦੀ ਹੁਣ ਕੰਡੀਸ਼ਨ ਆ ਕਿ ਮੈਲਬੋਰਨ ਬਹੁਤ ਜ਼ਿਆਦਾ ਕਰਾਊਡ ਆ, ਮੈਲਬੋਰਨ ਦੇ ਵਿੱਚ ਬਹੁਤ ਭੀੜ ਭੜੱਕਾ ਵਾ, ਤੇ ਦੂਸਰੀ ਗੱਲ ਜਿਹੜਾ ਇੱਥੇ ਕ੍ਰਾਈਮ ਵਗੈਰਾ ਵੀ ਬਹੁਤ ਜ਼ਿਆਦਾ ਵੱਧ ਚੁੱਕਾ ਵਾ, ਚੋਰੀਆਂ ਸਾਰਾ ਕੁਛ, ਹਨਾ। ਸੋ ਦੇਖਦੇ ਹਾਂ ਜੀ ਆਉਣ ਵਾਲੇ ਟਾਈਮ ਦੇ ਵਿੱਚ ਲੋਕ ਇਹਨਾਂ ਸ਼ਹਿਰਾਂ ਦੇ ਵਿੱਚ ਕਿੰਨਾ ਕੁ ਰਹਿਣਾ ਪਸੰਦ ਕਰਦੇ ਆ, ਕਿਉਂਕਿ ਸੇਫਟੀ ਸਾਰੇ ਲੋਕ ਪਹਿਲਾਂ ਦੇਖਦੇ ਆ, ਔਰ ਦੂਸਰੀ ਗੱਲ ਕਿ ਥੋੜੀ ਜਿਹੀ ਸ਼ਾਂਤ ਜਗ੍ਹਾ ਨੂੰ ਲੋਕ ਜ਼ਿਆਦਾ ਪਸੰਦ ਕਰਦੇ ਆ। ਮੈਂ ਤਾਂ ਵੈਸੇ ਪਸੰਦ ਕਰਦੀ ਹਾਂ, ਬਾਕੀ ਚੋਇਸ ਸਭ ਦੀ ਆਪੋ ਆਪਣੀ ਹੁੰਦੀ ਆ। ਤੇ ਪ੍ਰੋਗਰਾਮ ਦੇ ਵਿੱਚ ਆਉਣ ਲਈ ਜੀ ਬਹੁਤ ਬਹੁਤ ਸ਼ੁਕਰੀਆ। ਤੇ ਅੱਗੇ ਧਾਨੀ ਸਾਹਿਬ ਵੀ ਆ ਗਏ ਆ, ਕਿੱਦਾਂ ਜੀ ਫਿਰ, ਹੋਰ ਹਾਲ ਚਾਲ ਕੀ ਆ ਧਾਨੀ ਸਾਹਿਬ ਤੁਹਾਡਾ, ਠੀਕ ਠਾਕ ਹੋ ਜੀ? ਕਿੱਦਾਂ ਫਿਰ ਉਹਨਾਂ ਨਾਲ ਗੱਲ ਕਰ ਲਈ ਸੀਗੀ ਟਰਕਿੰਗ ਲੋਨ ਬਾਰੇ? ਤੇ ਜੇ ਨਹੀਂ ਕੀਤੀ ਤਾਂ ਫਿਰ ਤੁਸੀਂ ਉਹਨਾਂ ਨਾਲ ਗੱਲ ਕਰ ਲਿਓ, ਤੁਹਾਨੂੰ ਬਿਲਕੁਲ ਸਹੀ ਦੱਸਣਗੇ। ਹੁਣ ਤੁਸੀਂ ਕਹੋਗੇ ਕਿੰਨਾ ਨਾਲ ਗੱਲ ਕਰਨੀ ਸੀ, ਉਹ ਕਿੰਨਾ ਦਾ ਤਾਂ ਮੈਨੂੰ ਹੁਣ ਕੀ ਨਾਮ ਸੀ ਉਹਨਾਂ ਦਾ, ਤੁਹਾਨੂੰ ਪਤਾ ਹੀ ਆ ਜੀ, ਦੱਸਿਆ ਸੀ ਅਸੀਂ ਲਾਸਟ ਟਾਈਮ ਮੈਲਬੋਰਨ ਦੇ ਵਿੱਚ। ਲੋਨ ਲਈ ਅਗਰ ਤੁਸੀਂ ਕੋਈ ਵੀ ਗੱਲ ਕਰਨਾ ਚਾਹੁੰਦੇ ਆ ਤੇ ਫਿਰ ਦੱਸਾਂਗੇ ਵੀ ਤੁਹਾਨੂੰ ਤੁਸੀਂ ਕਿਹਦੇ ਨਾਲ ਗੱਲ ਕਰ ਸਕਦੇ ਹੋ। ਸੋ ਪਹਿਲਾਂ ਇੱਕ ਗਾਣਾ ਸੁਣਦੇ ਆ ਤੇ ਫਿਰ ਮੈਂ ਤੁਹਾਨੂੰ ਦੱਸਦੀ ਆ ਤੁਸੀਂ ਕਿਹਦੇ ਨਾਲ ਗੱਲ ਕਰ ਸਕਦੇ ਹੋ, ਤੇ ਮਿਲਦੇ ਆ ਜੀ ਫਿਰ ਇਸ ਗੀਤ ਤੋਂ ਬਾਅਦ।
ਪਿੱਛੇ ਹੋਰ ਛੱਤੀ ਫਿਰਦੇ ਵਿੱਚ ਤੂੰ ਵੀ ਛੱਤੀ ਸੁੱਧ ਬੱਲੇ ਫਿਰਦੇ ਜਿੱਥੇ ਮੇਰੇ ਪਿੱਛੇ ਹੋਰ ਛੱਤੀ ਫਿਰਦੇ ਵਿੱਚ ਤੂੰ ਵੀ ਛੱਤੀ ਸੱਤ ਪੱਲੀ ਫਿਰਦੇ ਜੀ ਪਛਾਣੀ ਫਿਰਦੀ
ਉਹ ਕਹਿਣ ਨੂੰ ਮੈਂ ਫਿਰਾਂ ਗੱਲੂ ਬੜੇ ਫਿਰਦੀ
ਮੈਂ ਵੀ ਤੇਰੀ ਅੱਖ ਦੀ ਪਛਾਣੀ ਫਿਰਦੀ
ਤੇਰੀ ਅੱਖੀਆਂ ਦੀ ਕੂਰ ਸਾਨੂੰ ਮਾਰ ਗਈ ਹਜ਼ੂਰ
ਅੱਖਾਂ ਮੇਰੀਆਂ ਨੇ ਨਾਲਾਂ ਬਾਰ ਬੋਲਦੀਆਂ
ਨੱਡੀਏ ਤੇਰੇ ਲਈ ਗੁੱਡ ਹੋਣ ਵਾਸਤੇ ਗੁੱਡੀਆਂ ਕਸਾ ਦੀਆਂ ਮੈਂ ਫੋੜਦੀਆਂ ਨੱਡੀਏ ਤੇਰੇ ਲਈ ਗੁੱਡ ਹੋਣ ਵਾਸਤੇ ਗੁੱਡੀਆਂ ਕਸਾ ਦੀਆਂ ਮੈਂ
ਪਿੱਛੇ ਹੋਰ ਛੱਤੀ ਫਿਰਦੇ ਵਿੱਚ ਤੂੰ ਵੀ ਛੱਤੀ ਸੱਦ ਬੱਲੀ ਫਿਰਦੇ ਜਿੱਥੇ ਮੇਰੇ ਪਿੱਛੇ ਹੋਰ ਛੱਤੀ ਫਿਰਦੇ ਵਿੱਚ ਤੂੰ ਵੀ ਛੱਤੀ ਸੱਦ ਬੱਲੀ ਫਿਰਦੇ ਮੇਰਾ ਰਹਿੰਦਾ ਤਣਿਆ
ਤੇਰੇ ਪਿੰਡ ਚ ਮੈਂ ਚਰਚਾ ਦਾ ਵਿਸ਼ਾ ਬਣਿਆ
ਵੀ ਤੇਰੇ ਪਿੱਛੇ ਵੀਰਾ ਮੇਰਾ ਰਹਿੰਦਾ ਤਣਿਆ
ਤੇਰਾ ਪ੍ਰੀਤ ਸਿੰਘ ਰੇੜੀ ਗੱਲ ਮੰਨੂ ਸਾਰੀ ਤੇਰੀ
ਮੰਮੀ ਡੈਡੀ ਨੂੰ ਮਨਾਲਾ ਹੱਥ ਜੋੜਦੀਆਂ
ਨੱਡੀਏ ਤੇਰੇ ਲਈ ਗੁੱਡ ਹੋਣ ਵਾਸਤੇ ਗੁੱਡੀਆਂ ਕਸਾ ਦੀਆਂ ਮੈਂ ਫੋੜਦੀਆਂ ਨੱਡੀਏ ਤੇਰੇ ਲਈ ਗੁੱਡ ਹੋਣ ਵਾਸਤੇ ਗੁੱਡੀਆਂ ਕਸਾ ਦੀਆਂ ਮੈਂ ਫੋੜਦੀਆਂ
ਜਿੱਥੇ ਮੇਰੇ ਪਿੱਛੇ ਹੋਰ ਛੱਤੀ ਫਿਰਦੇ ਤੂੰ ਵੀ ਛੱਤੀ ਸੱਤ ਬੱਲੀ ਫਿਰਦੇ
ਨੱਡੀਏ ਤੇਰੇ ਲਈ ਗੁੱਡ ਹੋਣ ਵਾਸਤੇ ਗੁੱਡੀਆਂ ਕਸਾ ਦੀਆਂ ਮੈਂ ਫੋੜਦੀਆਂ
ਜਿੱਥੇ ਮੇਰੇ ਪਿੱਛੇ ਹੋਰ ਛੱਤੀ ਫਿਰਦੇ ਵਿੱਚ ਤੂੰ ਵੀ ਛੱਤੀ ਸੱਤ ਬੱਲੀ ਫਿਰਦੇ
ਜੀ ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਫੋਰ ਛੱਤੀ ਸੌ ਗੁੱਡੀਆਂ ਸੋ ਲਓ ਜੀ ਫਿਰ ਹੁਣ ਤੁਹਾਨੂੰ ਪਤਾ ਤਾਂ ਲੱਗ ਹੀ ਗਿਆ ਹੋਏਗਾ ਕਿ ਆਪਾਂ ਅੱਗੇ ਕੀ ਕਰਨ ਜਾ ਰਹੇ ਹਾਂ ਸੋ ਬਾਕੀ ਜੀ ਸਿੰਗਰ ਸੀ ਦੀਪ ਢਿੱਲੋਂ ਤੇ ਦੀਪ ਢਿੱਲੋਂ ਜੀ ਨਾਲ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਸੀਗਾ ਕਿ ਆਪਾਂ ਤੁਹਾਡੀ ਗੱਲਬਾਤ ਕਰਾਵਾਂਗੇ ਇੰਟਰਵਿਊ ਕਰਾਂਗੇ ਪੁੱਛਾਂਗੇ ਕੁਝ ਗੱਲਾਂ ਉਹਨਾਂ ਤੋਂ ਉਹਨਾਂ ਬਾਰੇ ਤੇ ਕੁਝ ਤੁਸੀਂ ਪੁੱਛ ਲਓ ਤੇ ਗੱਲਾਂ ਬਾਤਾਂ ਪੁੱਛਣ ਦੇ ਲਈ ਤੁਹਾਨੂੰ ਪਤਾ ਹੀ ਹੈ ਨਾ ਕਿ ਤੁਸੀਂ ਕੀ ਕਰਨਾ ਬਿਲਕੁਲ ਜੀ ਬਿਲਕੁਲ ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ ਈਮੇਲ ਦੇ ਜ਼ਰੀਏ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਟੈਲੀਗ੍ਰਾਮ ਦਾ ਨੰਬਰ ਹੈ ਜੀ ਦੀਪ ਢਿੱਲੋਂ ਜੀ ਨੂੰ ਜਿਹੜੇ ਕਿ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸ਼ਿਰਕਤ ਕਰ ਚੁੱਕੇ ਆ ਹਾਂਜੀ ਦੀਪ ਜੀ ਬਹੁਤ ਬਹੁਤ ਸਵਾਗਤ ਆ ਜੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ
ਥੈਂਕ ਯੂ ਜੀ ਯਾਰ ਹਰਮਨ ਰੇਡੀਓ ਸੁਣ ਰਹੇ ਸਾਰੇ ਹੀ ਪੰਜਾਬੀ ਭੈਣ ਭਰਾਵਾਂ ਨੂੰ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕੀ ਫਤਿਹ ਲਓ ਜੀ ਤੁਹਾਡੀ ਫਤਿਹ ਵੀ ਪ੍ਰਵਾਨ ਹੋ ਗਈ ਤੇ ਹੁਣ ਆਪਾਂ ਗੱਲਾਂ ਬਾਤਾਂ ਦਾ ਸਿਲਸਿਲਾ ਵੀ ਸ਼ੁਰੂ ਕਰਾਂਗੇ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਤੁਹਾਨੂੰ ਪੁੱਛਦੇ ਹਾਂ ਜੀ ਜਿੱਥੇ ਹੁਣ ਤੁਸੀਂ ਹੈਗੇ ਹੋ ਮਤਲਬ ਐਡੀਲੇਡ ਦੇ ਵਿੱਚ ਕਿੱਦਾਂ ਦਾ ਮੌਸਮ ਆ ਫਿਰ ਇੱਥੋਂ ਦਾ
ਮੌਸਮ ਬੜਾ ਵਧੀਆ ਜੀ ਕਿਉਂਕਿ ਉੱਥੋਂ ਅਸੀਂ ਗਰਮੀ ਦੇ ਤਪਾਏ ਆਏ ਹੋਏ ਹਾਂ ਤੇ ਇੱਥੇ ਠੰਡ ਬੜੀ ਹੈ ਮੈਲਬਨ ਦਾ ਸ਼ੋ ਬੜਾ ਵਧੀਆ ਰਿਹਾ ਔਰ ਕੈਨਬਰਾ ਅਸੀਂ ਸ਼ੋ ਕਰਿਆ ਔਰ ਸਿਡਨੀ ਸ਼ੋ ਹੋ ਗਿਆ ਤੇ ਹੁਣ 21 ਮਈ ਦਾ ਸਾਡਾ ਸ਼ੋ ਹੈ ਜਿਹੜਾ ਐਡੀਲੇਡ ਦੇ ਵਿੱਚ ਹੋਣ ਜਾ ਰਿਹਾ ਸਕੌਟ ਥੀਏਟਰ ਦੇ ਵਿੱਚ ਹਾਂਜੀ
ਸਕੌਟ ਥੀਏਟਰ ਦੇ ਵਿੱਚ 21 ਮਈ ਨੂੰ ਸੋ ਟਾਈਮਿੰਗ ਕੀ ਆ ਦੀਪ ਜੀ ਉਹਦੀ
ਟ੍ਰੇਨਿੰਗ ਹੈ ਜਿਹੜੀ 6 ਵਜੇ ਸ਼ੁਰੂ ਹੋ ਜਾਣਾ ਸਹੀ ਬਾਕੀ ਅਸੀਂ ਜਿੱਦਾਂ ਫੇਸਬੁੱਕ ਤੇ ਬਾਰ ਬਾਰ ਅਪਡੇਟ ਹੋ ਰਿਹਾ ਜਿੱਦਾਂ ਸਾਰਾ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ
ਜੀ ਜੀ ਬਿਲਕੁਲ ਸੋ ਕਿੱਦਾਂ ਦਾ ਲੱਗਾ ਆਸਟ੍ਰੇਲੀਆ ਵਧੀਆ ਲੱਗਾ ਤੁਹਾਨੂੰ
ਆਸਟ੍ਰੇਲੀਆ ਬਹੁਤ ਵਧੀਆ ਲੱਗਿਆ ਜੀ ਆਸਟ੍ਰੇਲੀਆ ਕਿਉਂਕਿ ਘੁੰਮਣ ਦਾ ਪੰਜਾਬੀ ਮਾਂ ਬੋਲੀ ਕਰਕੇ ਘੁੰਮਣ ਦਾ ਮੌਕਾ ਮਿਲਦਾ ਰਹਿੰਦਾ ਹਰ ਦੇਸ਼ ਦੇ ਵਿੱਚ ਹਰ ਸਿਟੀ ਦੇ ਵਿੱਚ ਤੇ ਆਸਟ੍ਰੇਲੀਆ ਮੈਂ ਸੀਗਾ ਹਰ ਵਾਰ ਰਹਿ ਜਾਂਦਾ ਸੀਗਾ ਕਿਉਂਕਿ ਵਿਸਾਖੀ ਤੇ ਦੂਸਰੀ ਵਾਰ ਚੱਲ ਜਾਂਦੇ ਸੀ ਕੈਨੇਡਾ ਅਮਰੀਕਾ ਵੱਲੋਂ ਤੇ ਇਸ ਵਾਰ ਫਿਰ ਸੀਗਾ ਵੀ ਕਾਫੀ ਟਾਈਮ ਹੋ ਗਿਆ ਵੀ ਆਸਟ੍ਰੇਲੀਆ ਗਏ ਨੀ ਮੈਂ ਪਹਿਲੀ ਵਾਰੀ ਮੇਰੀ ਪਹਿਲੀ ਫੇਰੀ ਸੀ ਆਸਟ੍ਰੇਲੀਆ ਦੀ ਬੜਾ ਵਧੀਆ ਲੱਗਿਆ ਬੜਾ ਪਿਆਰ ਦਿੱਤਾ ਖਾਸ ਤੌਰ ਤੇ ਜਿਹੜੇ ਨਵਾਂ ਜਿਹੜਾ ਇੱਥੇ ਆਇਆ ਹੋਇਆ ਜਿਹੜੇ ਆਪਣਾ ਕੋਈ ਸਟਰਗਲਰ ਨੇ ਕੋਈ ਪੱਕੇ ਨੇ ਕੋਈ ਕੱਚੇ ਨੇ ਸਾਰਿਆਂ ਦੀ ਹਰ ਤਰ੍ਹਾਂ ਦੀ ਆਪਦੀ ਆਪਦੀ ਲਾਈਫ ਆ ਦੇਖੋ ਜੀ ਅਸੀਂ ਬੜਾ ਵਧੀਆ ਚੰਗਾ ਲੱਗਿਆ ਸਾਰਿਆਂ ਨੂੰ ਮਿਲ ਕੇ
ਜੀ ਸੋ ਚਲੋ ਜੀ ਬਹੁਤ ਵਧੀਆ ਗੱਲ ਆ ਸੋ ਇਹ ਤਾਂ ਹੋ ਗਈ ਆਸਟ੍ਰੇਲੀਆ ਬਾਰੇ ਗੱਲ ਸੀ ਥੋੜੀ ਜਿਹੀ ਗੱਲ ਆਪਾਂ ਕਰਦੇ ਹਾਂ ਜੀ ਤੁਹਾਡੀ ਫੈਮਿਲੀ ਬਾਰੇ ਸੋ ਫੈਮਿਲੀ ਦੇ ਵਿੱਚ ਕੌਣ ਕੌਣ ਨੇ ਤੇ ਤੁਸੀਂ ਕਿਹੜੀ ਜਗ੍ਹਾ ਤੋਂ ਇੰਡੀਆ ਤੋਂ
ਫੈਮਿਲੀ ਦੇ ਵਿੱਚ ਮੰਮੀ ਪਾਪਾ ਜੀ ਤੇ ਆਪਣਾ ਬ੍ਰਦਰ ਹੈ ਮੇਰੇ ਵੱਡੇ ਇੱਕ ਮੇਰੇ ਜਿਹਨਾਂ ਦਾ ਨਾਮ ਹੈ ਮਹਿਮਾ ਸਿੰਘ ਢਿੱਲੋਂ ਤੇ ਇੱਕ ਮੇਰੇ ਸਿਸਟਰ ਨੇ ਤੇ ਬਾਕੀ ਅਸੀਂ ਆਪਣਾ ਮੈਂ ਅਰਜੈਸਿੰਘ ਤੇ ਸਾਡੀ ਗੁੜੀ ਹੈ ਇੱਕ ਗੁਣਤਾਸ ਢਿੱਲੋਂ ਤੇ ਮੈਂ ਲੁਧਿਆਣੇ ਰਹਿ ਰਿਹਾ ਸੀ ਓਦਾਂ ਫਿਲਹਾਲ ਪਿੰਡ ਮੇਰਾ ਪਿਛੋਕੜਾ ਜਿੱਦਾਂ ਜਿੱਥੇ ਮੈਂ ਜਨਮਾ ਪਲਿਆ ਮਾਨਸਾ ਦੇ ਵਿੱਚ ਕੋਟੜਾ ਪਿੰਡ ਹੈ ਜੀ ਤਲਵੰਡੀ ਸਾਬੋ ਦੇ ਵਿੱਚ ਚਨੀਰ ਦੇ ਕੋਲੇ ਜੀ
ਸਾਰੇ
ਕਲਾਕਾਰਾਂ ਦੇ ਕੋਈ ਸਵਾਲ ਬਚਪਨ ਤੋਂ ਔਰ ਇਹ ਸਹੀ ਵੀ ਹੈ ਬੋਬੀ ਜੀ ਕਿਉਂਕਿ ਜਦੋਂ ਜਿਹੜੇ ਬੰਦੇ ਨੇ ਕੁਛ ਪਰਮਾਤਮਾ ਵੱਲੋਂ ਕਲਾਕਾਰ ਬਣਾ ਕੇ ਭੇਜਿਆ ਹੁੰਦਾ ਹਰੇਕ ਹਨਾ
ਤੇ
ਉਧਰ ਨੂੰ ਫਿਰ ਉਹਦੀ ਲੇਵੋ ਸ਼ੁਰੂ ਤੋਂ ਲੱਗਦੀ ਹੈ ਬਚਪਨ ਤੋਂ ਲੱਗਦੀ ਹੈ ਉਸ ਪਾਸੇ
ਤੇ ਜਿਹੜਾ ਤੁਹਾਡਾ ਸਕੂਲ ਦਾ ਸਫ਼ਰ ਸੀ ਜਿਹੜਾ ਸ਼ੌਂਕ ਆ ਸਕੂਲ ਤੋਂ ਸ਼ੁਰੂ ਹੋਇਆ ਤੇ ਫਿਰ ਇਹਦੇ ਵਿੱਚ ਤੁਹਾਡੀ ਸਭ ਤੋਂ ਜ਼ਿਆਦਾ ਸਪੋਰਟ ਕਿਹਨੇ ਕੀਤੀ ਕਿਉਂਕਿ ਫੈਮਿਲੀ ਦੇ ਵਿੱਚ ਕੁਝ ਲੋਕ ਹੁੰਦੇ ਆ ਕੁਝ ਕਹਿੰਦੇ ਕਿ ਚਲੋ ਜੀ ਬਹੁਤ ਵਧੀਆ ਗੱਲ ਆ ਮੁੰਡਾ ਕੋਈ ਕੰਮ ਕਰਨ ਲੱਗਾ ਤੇ ਕੁਝ ਹੁੰਦੇ ਨਹੀਂ ਨਹੀਂ ਇਹ ਤਾਂ ਕੰਮ ਹੀ ਨਹੀਂ ਹੈਗਾ ਇਹ ਕੋਈ ਕੰਮ ਆ ਸੋ ਏਦਾਂ ਦਾ ਕਦੇ ਤੁਹਾਡੇ ਸਾਹਮਣ੾ ਏਦਾਂ ਦੀ ਘਟਨਾ ਕਦੇ ਹੋਈ ਹੋਵੇ ਚਾਹੇ ਏਦਾਂ ਦਾ ਵਰਤਾਰਾ
ਨਹੀਂ ਏਦਾਂ ਦਾ ਨੀ ਹੋਇਆ ਜੀ ਕਦੇ ਕਿਉਂਕਿ ਆਪਣਾ ਮੰਮੀ ਦੀ ਮੈਨੂੰ ਬਹੁਤ ਜ਼ਿਆਦਾ ਸਪੋਰਟ ਸੀ ਤੇ ਹੁਣ ਵੀ ਉਹਨਾਂ ਦੇ ਨਾਲ ਜਦੋਂ ਸਟਰਗਲ ਟਾਈਮ ਚ ਮੇਰੇ ਨਾਲ ਹੀ ਰਹਿੰਦੇ ਸੀ ਮੈਂ ਬਠਿੰਡੇ ਜਦੋਂ ਹੋਸਟਲ ਤੋਂ ਹੋਸਟਲ ਛੱਡਿਆ ਉਸ ਤੋਂ ਬਾਅਦ ਅਸੀਂ ਆਪਣਾ ਰੈਂਟ ਤੇ ਉੱਥੇ ਬਠਿੰਡੇ ਰਹਿਣ ਲੱਗੇ ਫਿਰ ਉਦੋਂ ਤੋਂ ਮੰਮੀ ਨਾਲ ਆ ਗਏ ਮੇਰੇ ਨਾਲ ਹੀ ਉਹਨਾਂ ਦੀ ਫਿਰ ਕਾਫੀ ਉਹਨਾਂ ਦੀ ਸਪੋਰਟ ਰਹੀ ਤੇ ਫਿਰ ਮੰਮੀ ਜਿੱਥੇ ਨਾਲ ਹੋਏ ਫਿਰ ਬਾਕੀ ਕੀ ਡਰ
ਪਹਿਲੀ
ਮੇਰੀ ਟੇਪ ਆਈ ਸਿਲੈਕਸ਼ਨ ਟੌਰ ਤੇ ਮੇਰੀ ਟੇਪ ਆਈ ਸੀ ਜਾਤੀ ਟੌਰ ਔਰ ਉਸ ਤੋਂ ਪਹਿਲਾਂ ਮੈਂ ਜਿੱਦਾਂ ਸਕੂਲ ਚ ਜਾਂਦਾ ਹੁੰਦਾ ਸੀ ਸਕੂਲ ਦੇ ਨਾਲ ਨਾਲ ਇੱਕ ਸਾਖਰਤਾ ਮੁਹਿੰਮ ਚੱਲੀ ਸੀ ਉੱਥੇ ਆਪਣਾ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਉਹਦੇ ਚ ਹੁੰਦਾ ਸੀਗਾ ਵੀ ਤੁਸੀਂ ਬਜ਼ੁਰਗਾਂ ਨੂੰ ਜਿਹੜੇ ਕਿਸੇ ਕਾਰਨਾਂ ਕਰਕੇ ਅੱਖਾਂ ਤੋਂ ਜਾਣੂ ਨਹੀਂ ਹੋ ਪਾਏ ਤੁਸੀਂ ਉਹਨਾਂ ਨੂੰ ਪੜ੍ਹਾਉਣਾ ਥੋੜਾ ਬਹੁਤਾ ਹਨਾ ਕੀਤਾ ਵੀ ਤੇ ਉਹਦੇ ਚ ਇੱਕ ਜਾਗਰਤਾ ਮੁਹਿੰਮ ਦਾ ਮੈਂ ਲੀਡਰ ਹੁੰਦਾ ਸੀਗਾ ਬਣਾਇਆ ਗਿਆ ਸਕੂਲ ਵੱਲੋਂ ਪਲੱਸ ਟੂ ਵੱਲੋਂ ਪਿੰਡ ਪਿੰਡ ਜਾ ਕੇ ਅਸੀਂ ਨਾਟਕ ਕਰਦੇ ਹੁੰਦੇ ਸੀ ਨੁੱਕੜ ਨਾਟਕ ਜਾਣੀ ਕਿ ਘੰਟੇ ਦਾ ਪ੍ਰੋਗਰਾਮ ਹੁੰਦਾ ਸੀ ਵਿੱਚ ਲੈਕਚਰ ਵੀ ਹੁੰਦਾ ਸੀ ਵਿੱਚ ਗਾਉਂਦੇ ਵੀ ਹੁੰਦੇ ਸੀ ਉਹਦਾ ਮੈਨੂੰ ਬੜਾ ਜਾਣੀ ਕਿ ਕੋਨਫੀਡੈਂਸ ਵੀ ਮਿਲਿਆ ਬੜਾ ਉਹਦੀ ਉੱਥੋਂ ਮੈਂ ਬਹੁਤ ਕੁਛ ਸਿੱਖਿਆ ਪਿੰਡ ਹਰ ਪਿੰਡ ਦੇ ਵਿੱਚ ਜਾ ਕੇ ਡੇਲੀ ਪਰਫਾਰਮ ਕਰਨਾ ਛੇ ਛੇ ਪਿੰਡ ਡੇਲੀ ਛੇ ਪਿੰਡ ਖੜੇ ਹੁੰਦੇ ਸੀ ਤੇ ਉਹ ਦੋ ਮਹੀਨਿਆਂ ਦਾ ਪ੍ਰੋਸੀਜਰ ਸੀ ਪੂਰੇ ਇਲਾਕੇ ਦੇ ਵਿੱਚ ਅਸੀਂ ਘੁੰਮੇ ਸਾਰਾ ਕਿਤੇ ਤੇ ਉਹਦੇ ਨਾਲ ਬੜੀ ਸਾਨੂੰ ਮੋਰਲ ਸਪੋਰਟ ਮਿਲੀ ਔਰ ਨਾਲ ਨਾਲ ਸਾਨੂੰ ਲੋਕ ਪਿੰਡਾਂ ਚ ਜਾਣ ਪਛਾਣ ਹੋ ਗਈ ਜਾਣਨ ਲੱਗ ਗਏ ਲੋਕ ਵੀ ਮੁੰਡਾ ਹੈਗਾ ਵੀ ਏਦਾਂ ਦਾ ਕਰਕੇ ਕੋਟੜੇ ਪਿੰਡ ਦਾ ਮੁੰਡਾ ਗਾਉਣਾ ਕੋਈ ਫਿਲਮਾਂ ਦਾ ਪ੍ਰੋਗਰਾਮ ਅਸੀਂ ਇਕੱਠਾ ਗਰੁੱਪ ਸਾਡਾ ਮਿਊਜ਼ਿਕ ਵਾਲਾ ਸੀਗਾ ਅਸੀਂ ਇਕੱਠੇ ਪ੍ਰੋਗਰਾਮ ਕਰਦੇ ਹੁੰਦੇ ਸੀ ਜਿੱਦਾਂ ਵੀ ਕਿਸੇ ਮਿੱਤਰ ਦਾ ਆ ਗਿਆ ਜਾਂ ਕੋਈ ਹੋਰ ਆ ਗਿਆ ਕੋਈ ਫੰਕਸ਼ਨ ਆ ਗਿਆ ਕਾਲਜ ਦਾ ਜਾਂ ਕੋਈ ਸਾਰੇ ਅਸੀਂ ਏਦਾਂ ਚੱਲਦਾ ਰਿਹਾ ਉਸ ਤੋਂ ਬਾਅਦ ਫਿਰ ਟੇਪ ਦਾ ਪਹਿਲੀ ਟੇਪ ਚੜ੍ਹਦੀ ਤੌਰ ਸੀਗੀ ਮੇਰੀ ਇੰਟਰੋਡਕਸ਼ਨ ਤੌਰ ਤੇ ਮੈਂ ਟੇਪ ਕੀਤੀ ਤੇ ਉਹਦਾ ਪਹਿਲਾ ਗੀਤ ਸੀਗਾ ਮੈਂ ਨੀ ਪੀਂਦਾ ਧੱਕੇ ਨਾ ਪਿਆਉਂਦੇ ਨੇ ਲੋਕੀ ਜਿਹੜਾ ਕਿ ਡਿਊਟ ਸੌਂਗ ਸੀ ਹਿੱਟ ਹੋਇਆ ਜੀ ਨੇ ਰੋਜ਼ੀ ਰੋਟੀ ਪਾਇਆ ਦੱਸਣ
ਜੀ ਜੱਟੀ ਤੌਰ ਤੁਹਾਡੀ ਪਹਿਲੀ ਕੈਸਟ ਸੀ ਆਈ ਥਿੰਕ ਇਹ ਗੁਰਲੇਜ ਅਖਤਰ ਨਾਲ ਸੀ ਨਾ
ਜੀ ਪਹਿਲੀ ਗੁਰਲੇਜ ਨਾਲ ਹਾਂਜੀ ਹਾਂਜੀ
ਹਾਂਜੀ ਗਾਣੇ ਤੁਹਾਡੇ ਵਾਕਈ ਜੀ ਸਾਰੇ ਬਹੁਤ ਸੋਹਣੇ ਹੁੰਦੇ ਆ ਤੇ ਚਲੋ ਉਹ ਗਾਣਾ ਆਪਾਂ ਇੱਕ ਸੁਣ ਵੀ ਚੁੱਕੇ ਆ ਜਿਹੜਾ ਕਿ ਗੁੱਡੀਆਂ ਕਸਾਤੀਆਂ ਫੋੜਦੀਆਂ ਸੋ ਇਹ ਜਿਹੜੀਆਂ ਗੁੱਡੀਆਂ ਕਸਾਈਆਂ ਸੀ ਇਹਨਾਂ ਦਾ ਮੁੱਲ ਤਾਂ ਫਿਰ ਮਿਲ ਹੀ ਗਿਆ ਹੋਊਗਾ ਨਾ ਕਿਉਂਕਿ ਜੈਸਮੀਨ ਜੀ ਤੁਹਾਡੇ ਨਾਲ ਹੀ ਨੇ
ਬਿਲਕੁਲ ਬਿਲਕੁਲ ਜੀ ਹਾਂਜੀ ਹਾਂਜੀ ਨਾਲ ਸ਼ੁਰੂ ਤੋਂ ਹੀ ਅੱਜ ਕੇਸ ਤੋਂ ਅਸੀਂ ਇਕੱਠੇ ਹੋ ਗਏ ਸੀ। ਦਰਮੇਜ਼ ਨੇ ਫਿਰ ਜਦੋਂ ਸੋਲੋ ਗਾਣੇ ਆ ਕੇ ਉਹਨੇ ਬੰਦ ਕਰਤਾ ਸੀ ਗਾਣਾ, ਉਦਾਂ ਦੇ ਪ੍ਰੋਗਰਾਮਾਂ ਤੇ ਜਾਂਦੇ ਸੀ। ਫਿਰ ਡਿਊਟ ਵਾਸਤੇ ਸਭ ਤੋਂ ਵੱਡੀ ਸਮੱਸਿਆ ਹੁੰਦੀ ਆ ਵੀ ਤੁਹਾਨੂੰ ਜਿਹੜਾ ਪਾਰਟਨਰ ਹੈ ਉਹ ਚਾਹੀਦਾ ਵਧੀਆ। ਤੇ ਫਿਰ ਖੋਜ ਕੀਤੀ ਗਈ ਜੀ ਜੈਸਮੀਨ ਜੱਸੀ ਜੀ ਦੀ, ਤੇ ਖੋਜ ਦੇ ਵਿੱਚ ਅਸੀਂ ਇਕੱਠੇ ਹੋਏ ਫਿਰ ਹਾਜ਼ਰੀ ਟੇਪ ਚ। ਹਾਜ਼ਰੀ ਚ ਵੋਕਲ ਸੁਦੇਸ਼ ਜੀ ਸੀ ਪਰ ਨਾਲ ਇਹਨਾਂ ਨੇ ਪਰਫੋਰਮ ਕੀਤਾ ਸਾਰਾ ਕੁਛ ਅਗਲੀ ਟੇਪ ਤੋਂ ਫਿਰ ਉਹਨਾਂ ਨੇ ਨਾਲ 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 ਨਾਲ
ਜੀ।
ਹਾਂਜੀ
ਚਲੋ ਜੀ ਬਹੁਤ ਵਧੀਆ ਜੋੜੀ ਹੈ ਤੇ ਮਾਸ਼ਾਅੱਲਾ ਇਸੇ ਤਰ੍ਹਾਂ ਹੀ ਤਰੱਕੀਆਂ ਮਾਣੋ। ਸੋ ਗੱਲਬਾਤ ਦਾ ਸਿਲਸਿਲਾ ਆਪਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਆਪਾਂ ਇੱਕ ਤੁਹਾਡੀ ਨਾ ਇੱਕ ਹੋਰ ਗਾਣਾ ਆਇਆ ਸੀ, ਆਈ ਥਿੰਕ 2015 ਦੇ ਵਿੱਚ ਆਇਆ ਸੀਗਾ ਰੀਲ ਟੂ ਚਿਪ, ਸੋ ਬੜਾ ਪਸੰਦ ਕੀਤਾ ਸੀਗਾ। ਗਾਣੇ ਤੁਹਾਡੇ ਸਾਰੇ ਬਹੁਤ ਵਧੀਆ ਨੇ, ਬਾਕੀ ਸਾਰੇ ਕਹਿੰਦੇ ਹੁੰਦੇ ਨਾ ਕਿ ਯੰਗ ਜਨਰੇਸ਼ਨ ਦੇ ਸੁਣਨ ਵਾਲੇ ਨੇ ਤੇ ਲੋਕ ਸੁਣਦੇ ਵੀ ਬੜੇ ਆ। ਮੈਨੂੰ ਵੀ ਬਹੁਤ ਵਧੀਆ ਲੱਗਾ ਤੇ ਜਦੋਂ ਮੈਨੂੰ ਕੱਲ ਪਤਾ ਲੱਗਿਆ ਕਿ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ, ਸੋ ਆਮ ਸੋ ਐਕਸਾਈਟਡ। ਲੇਕਿਨ ਅੱਛਾ ਪਹਿਲਾਂ ਮੈਂ ਦੇਖਾਂ ਕਿ ਮਤਲਬ ਕਿ ਤੁਹਾਡੇ ਕਿਹੜੇ ਕਿਹੜੇ ਸੌਂਗ ਆ, ਤੇ ਜਦੋਂ ਮੈਂ ਤੁਹਾਡੇ ਸੌਂਗ ਦੇਖੇ ਤੇ ਸਾਰੀ ਮੇਰੀ ਵੀ ਫੇਵਰੇਟ ਸੀ, ਕਿਉਂਕਿ ਪਿੱਛੇ ਜੇ ਸਾਡੇ ਨਾ ਇੱਥੇ ਇੱਕ ਟੂਰਨਾਮੈਂਟ ਹੋਇਆ ਸੀ ਉਹਦੇ ਵਿੱਚ ਵੀ ਅਸੀਂ ਤੁਹਾਡਾ ਗਾਣਾ ਰੇਡਰ ਲਾਇਆ ਸੀਗਾ, ਮਾਰ ਸੋਹਣਿਆ
ਕੈਂਸੀ
ਵਾਲਾ ਬਹੁਤ ਸੋਹਣਾ ਗਾਣਾ ਵਾ ਤੇ ਬਾਕੀ ਸਭ ਨੇ ਪਸੰਦ ਵੀ ਬੜਾ ਕੀਤਾ। ਸੋ ਉਹਨਾਂ ਹੀ ਗਾਣਿਆਂ ਦੇ ਵਿੱਚੋਂ ਆਪਾਂ ਰੀਲ ਟੂ ਚਿਪ ਗਾਣਾ ਸੁਣਦੇ ਹਾਂ ਜੀ ਤੁਹਾਡਾ। ਹਾਂਜੀ ਹਾਂਜੀ ਮੈਂ ਵੀ ਮਾਲਵੇ ਦੀ ਆ, ਮੈਂ ਜੀ ਲੁਧਿਆਣੇ ਤੋਂ।
ਚੱਲੀਏ ਸਰਾਵਾਂ ਤੇਰੇ ਪਿੰਡ ਨੂੰ, ਦੀਦੀ ਹੁਣ ਤਾਂ ਸਮਾਈਲ ਸੋਹਣੇ। ਮੁਕਤੇ
ਲਓ ਜੀ ਗਾਣਾ ਸੁਣ ਰਹੇ ਸੀ ਤੁਸੀਂ ਦੀਪ ਢਿੱਲੋਂ ਦੀ ਆਵਾਜ਼ ਦੇ ਵਿੱਚ ਰੇਲ ਟੂ ਚਿੱਟ ਤੇ ਦੀਪ ਜੀ ਇੱਕ ਵਾਰੀ ਫੇਰ ਤੋਂ ਸਵਾਗਤ ਆ ਤੁਹਾਡਾ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਹਰਮਨ ਰੇਡੀਓ ਦੇ ਵਿਹੜੇ ਸਵਾਗਤ ਕਰਦੇ ਹਾਂ ਜੀ ਤੁਹਾਡਾ ਇੱਕ ਵਾਰੀ ਫੇਰ ਤੋਂ
ਥੈਂਕ ਯੂ ਜੀ ਥੈਂਕ ਯੂ
ਤੇ ਲਓ ਜੀ ਹਨਾ ਤੁਸੀਂ ਇਹ ਤਾਂ ਪਹਿਚਾਣ ਹੀ ਲਿਆ ਕਿ ਮੈਂ ਕਿੱਥੋਂ ਦੀ ਆ ਕਿਉਂਕਿ ਕਹਿੰਦੇ ਹੁੰਦੇ ਆ ਨਾ ਕਿ ਬੋਲੀ ਬੋਲੀ ਤੋਂ ਬੰਦੇ ਦਾ ਪਤਾ ਲੱਗ ਜਾਂਦਾ ਕਿ ਮਾਝੇ ਦਾ ਮਾਲਵੇ ਦਾ ਜਾਂ ਫਿਰ ਦੁਆਬੇ ਦਾ ਫਿਰ ਤੁਹਾਨੂੰ ਵੀ ਪਤਾ ਲੱਗ ਗਿਆ ਕਿ ਮੈਂ ਵੀ ਮਾਲਵੇ ਤੋਂ ਆ
ਬਿਲਕੁਲ ਬਿਲਕੁਲ ਹਾਂਜੀ ਹਾਂਜੀ
ਹਾਂਜੀ ਤੇ ਅਸੀਂ ਮਾਲਵੇ ਦੀ
ਨਾ ਬੋਲੀ ਨਾਲ ਹੀ ਸਾਰਾ ਕੁਛ
ਤੇ ਆਪਾਂ ਨਾ ਅਸੀਂ ਪ੍ਰੋਗਰਾਮ ਦੇ ਵਿੱਚ ਪਹਿਲਾਂ ਅਸੀਂ ਗੱਲ ਕਰ ਰਹੇ ਸੀਗੇ ਕਿ ਸੇਮੀਆਂ ਜਿਹੜੀ ਹੁੰਦੀ ਆ ਵੱਟਦੇ ਆ ਜਿਹਦੇ ਨਾਲ ਉਹਨੂੰ ਕੀ ਕਹਿੰਦੇ ਆ ਤੇ ਜਿਹੜਾ ਬਾਅਦ ਵਿੱਚ ਆਟਾ ਵਗੈਰਾ ਬਚ ਜਾਂਦਾ ਵਾ ਉਹਦੇ ਤੋਂ ਆਪਾਂ ਕੋਈ ਚੀਜ਼ ਬਣਾਉਣੇ ਹੁੰਦੇ ਆ ਤੇ ਉਹਦਾ ਨਾਮ ਕੀ ਆ
ਮੈਂ ਸੁਣ ਰਿਹਾ ਸੀਗਾ ਜੀ ਹਾਂਜੀ ਮੈਂ ਸੁਣ ਰਿਹਾ ਸੀਗਾ ਮੈਂ ਰੇਡੀਓ ਤਰਨਿੰਗ ਟੂ ਬ੍ਰਾਟ ਸਾਹਿਬ ਉਹਨਾਂ ਨੂੰ ਵੀ ਮੈਂ ਸੁਣ ਰਿਹਾ ਸੀਗਾ
ਹਾਂਜੀ ਹਾਂਜੀ
ਪਟਵਾਰੀਆਂ ਬਾਰੇ ਦੱਸ ਰਹੇ ਸੀ ਉਹ ਮੈਨੂੰ ਪਤਾ ਜਵਾਬ
ਚਲੋ ਕੋਈ ਗੱਲ ਨੀ ਆਪਾਂ ਤੁਹਾਡੇ ਤੋਂ ਜਵਾਬ ਜ਼ਰੂਰ ਸੁਣਾਂਗੇ ਪਰ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਕਿਉਂਕਿ ਆਪਾਂ ਥੋੜੀ ਜਿਹੀ ਚਿਰ ਨਾਲ ਵੇਟ ਕਰ ਲੈਂਦੇ ਆ ਕਿ ਸਾਡੇ ਜਿਹੜੇ ਲਿਸਨਰ ਆ ਵੀ ਉਹ ਸਾਨੂੰ ਇਸ ਦਾ ਕੀ ਜਵਾਬ ਭੇਜਦੇ ਆ ਤੇ ਪਰ ਫਿਲਹਾਲ ਆਪਾਂ ਥੋੜੀ ਜਿਹੀ ਗੱਲਬਾਤ ਕਰਦੇ ਹਾਂ ਜੀ ਆਪਾਂ ਤੁਹਾਡਾ ਪਹਿਲਾ ਸੌਂਗ ਵੀ ਤੁਹਾਡੇ ਤੋਂ ਪੁੱਛ ਲਿਆ ਤੇ ਜਦੋਂ ਮਤਲਬ ਤੁਸੀਂ ਆਪਦਾ ਹੀ ਕੈਰੀਅਰ ਸ਼ੁਰੂ ਕੀਤਾ ਵਾ ਸਿੰਗਿੰਗ ਦਾ ਕੈਰੀਅਰ ਸਕੂਲ ਟਾਈਮ ਦੇ ਵਿੱਚੋਂ ਜਿਵੇਂ ਤੁਸੀਂ ਦੱਸਿਆ ਕਿ ਤੁਹਾਡੇ ਮਾਤਾ ਜੀ ਨੇ ਤੁਹਾਡੀ ਹਮੇਸ਼ਾ ਹੈਲਪ ਕੀਤੀ ਆ ਸੋ ਇਸ ਸਮੇਂ ਦੇ ਦੌਰਾਨ ਜਦੋਂ ਤੁਸੀਂ ਇਹ ਸ਼ੁਰੂ ਕੀਤਾ ਵਾ ਆਪਣਾ ਕੋਈ ਏਦਾਂ ਦੀ ਗੱਲ ਹੋਵੇ ਕੋਈ ਏਦਾਂ ਦੀ ਘਟਨਾ ਜਾਂ ਕੋਈ ਵਧੀਆ ਗੱਲ ਜਿਹੜੀ ਕਿ ਤੁਹਾਨੂੰ ਅੱਜ ਤੱਕ ਯਾਦ ਆ ਜਾਂ ਕੁਛ ਏਦਾਂ ਦੀ ਕੋਈ ਵੀ ਮਿਸ ਹੈਪਨਿੰਗ ਜਾਂ ਕੁਛ ਵੀ ਕੋਈ ਫਨੀ ਹੁੰਦਾ ਵਾ
ਹਾਂਜੀ ਹਾਂਜੀ ਹਾਂਜੀ
ਜੀ
ਬਹੁਤ ਬਹੁਤ ਗੱਲਾਂ ਹੁੰਦੀਆਂ ਜੀ ਕਿਉਂਕਿ ਇਸ ਲਾਈਨ ਦਾ ਮੇਨ ਇਹੀ ਆ ਵੀ ਇਸ ਚ ਚੰਗੇ ਬੰਦੇ ਬਹੁਤ ਮਿਲਦੇ ਨੇ ਮਾੜੇ ਬਹੁਤ ਮਿਲਦੇ ਨੇ ਤਰ੍ਹਾਂ ਤਰ੍ਹਾਂ ਦੇ ਮਿਲਦੇ ਨੇ ਹਨਾ ਤੇ ਤੁਸੀਂ ਬਸ ਆਪਦੀ ਲਾਈਨ ਦੇ ਵਿੱਚ ਲੱਗੇ ਰਹੋ ਮੇਰੇ ਨਾਲ ਵੀ ਬਹੁਤ ਵਾਰੀ ਏਦਾਂ ਦੀਆਂ ਗੱਲਾਂ ਬਾਤਾਂ ਅਸੀਂ ਇੱਕ ਵਾਰੀ ਹੋਇਆ ਸੀਗਾ ਕਿ ਅਸੀਂ ਪ੍ਰੋਗਰਾਮ ਤੋਂ ਡੇਟ ਜਿੱਦਾਂ ਸੀਗੀ ਅਗਲੇ ਮਹੀਨੇ ਦੀ ਤੇ ਪਹੁੰਚ ਗਏ ਸੀ ਇੱਕ ਮਹੀਨਾ ਪਹਿਲਾਂ ਵਿਆਹ ਵੀ ਹੈ ਸੀਗਾ ਚਾਹ ਪਾਣੀ ਪੀ ਕੇ ਮੁੜੇ ਕਹਿੰਦੇ ਅਗਲੇ ਮਹੀਨੇ ਨੁਕਸਾਨ ਸਾਨੂੰ ਇਹ ਹੋਇਆ ਵੀ ਸਾਡੀ ਜਿਹੜੀ ਉਹ ਡੇਟ ਅਸੀਂ ਸਾਨੂੰ ਖਾਲੀ ਰੱਖਣੀ ਪਈ ਹਨਾ ਉਸ ਦਿਨ ਦਾ ਪ੍ਰੋਗਰਾਮ ਖਾਲੀ ਰਹਿ ਗਿਆ ਏਦਾਂ ਦਾ ਬੜਾ ਕੁਛ ਹੋਇਆ ਇੱਕ ਵਾਰ ਅਸੀਂ ਪ੍ਰੋਗਰਾਮ ਜਿੱਦਾਂ ਆਫਿਸ ਦੇ ਵਿੱਚ ਕਿਸੇ ਮਿੱਤਰ ਸੀਗਾ ਸਾਡਾ ਇਹ ਗੱਲ ਮੈਂ ਤਾਂ ਵੈਸੇ ਦੱਸਣੀ ਵੀ ਮੇਰੀ ਵਧੀਆ ਕਿਉਂਕਿ ਬਾਹਰੋਂ ਜਿੱਦਾਂ ਦੁਬਈ ਤੋਂ ਫੋਕਸ ਨੇ ਪ੍ਰੋਗਰਾਮ ਬੁੱਕ ਕੀਤਾ ਫੋਨ ਜਿੱਦਾਂ ਇਨਕੁਆਇਰੀ ਆਈ ਗੱਲਬਾਤ ਹੋਈ ਉਹ ਬੰਦਿਆਂ ਨੇ ਜਿੱਦਾਂ ਸਾਨੂੰ ਕਹਿੰਦੇ ਵੀ ਤੁਸੀਂ ਪ੍ਰੋਗਰਾਮ ਬੁੱਕ ਕਰ ਲਓ ਜੀ ਸਾਡਾ ਪੱਕਾ ਓਕੇ ਆ ਠੀਕ ਹੈ ਜੀ ਮੈਂ ਤੁਸੀਂ ਏਦਾਂ ਕਰਕੇ ਵੀ ਆਫਿਸ ਦੇ ਵਿੱਚ ਐਡਵਾਂਸ ਭੇਜ ਦਿਓ ਮੇਰੇ ਨਾਲ ਹੀ ਗੱਲ ਹੋਈ ਤੇ ਹੁਣ ਆਫਿਸ ਵਾਲੇ ਮੁੰਡਿਆਂ ਨੇ ਕੋਲ ਪ੍ਰੋਗਰਾਮ ਉਹੀ ਬੁੱਕ ਹੁੰਦਾ ਹੁੰਦਾ ਕਿ ਜਿਹਦਾ ਉਹ ਵੀ ਪ੍ਰੋਗਰਾਮ ਤਰਨ ਤਾਰਨ ਸਾਈਡ ਦਾ ਸੀ ਤੇ ਜਿਹੜਾ ਬੰਦਾ ਦੁਬਈ ਦਾ ਮੈਨੂੰ ਕਹਿ ਰਿਹਾ ਸੀ ਉਹ ਵੀ ਤਰਨ ਤਾਰਨ ਸਾਈਡ ਦਾ ਸੀ ਤੇ ਉਹ ਆਫਿਸ ਤੇ ਕੋਈ ਆਏ ਤਰਨ ਤਾਰਨ ਦੇ ਬੰਦੇ ਉਹਨਾਂ ਨੇ ਪ੍ਰੋਗਰਾਮ ਬੁੱਕ ਕਰ ਲਿਆ ਤੇ ਕੁਛ ਹੈ ਕਹਿੰਦੇ ਹਾਂ ਕੋਈ ਤਰਨ ਤਾਰਨ ਦੇ ਐਡਵਾਂਸ ਦੇ ਕੇ ਗਏ ਉਹਨਾਂ ਨੇ ਸ਼ਾਇਦ ਉਹੀ ਹੋਣੇ ਆ ਬੰਦੇ ਠੀਕ ਆ ਫਸਿਆ ਹੋ ਗਿਆ ਚੱਲ ਫਾਈਨਲ ਮੁੜ ਕੇ ਕਦੇ ਗੱਲ ਨੀ ਹੋਈ ਉਹ ਪ੍ਰੋਗਰਾਮ ਚ 15-20 ਦਿਨ ਸੀ ਜਦੋਂ ਅਸੀਂ ਉੱਥੇ ਗਏ ਤੇ ਉਹ ਬੰਦੇ ਦਾ ਮੈਨੂੰ ਫੋਨ ਆਇਆ ਉਸ ਦਿਨ ਕਹਿੰਦਾ ਵੀ ਰਾਤ ਨੂੰ ਵੀ ਤੁਸੀਂ ਦਵਾਈ ਵਾਲੇ ਦਾ ਵੀ ਤੁਸੀਂ ਆ ਰਹੇ ਹੋ ਸਵੇਰੇ ਮੈਂ ਕਿਹਾ ਹਾਂਜੀ ਆ ਰਹੇ ਹਾਂ ਤੇ ਉਹ ਫਿਰ ਜਦੋਂ ਅਸੀਂ ਉਸ ਅਸੀਂ ਪਹੁੰਚ ਗਏ ਉਸ ਪਿੰਡ ਜਿੱਥੇ ਸੀਗਾ ਮੈਨੂੰ ਦਵਾਈ ਵਾਲੇ ਦੇ ਤੇ ਉਹ ਮੁੰਡੇ ਪਹੁੰਚ ਗਏ ਆਫਿਸ ਵਾਲੇ ਐਡਰੈਸ ਤੇ ਉਹ ਪ੍ਰੋਗਰਾਮ ਹੋਰ ਸੀ ਤਰਨ ਤਾਰਨ ਵਾਲਾ ਉਹ ਵੀ ਤਰਨ ਤਾਰਨ ਨੇੜੇ ਸੀ ਉਹ ਵੀ ਤਰਨ ਤਾਰਨ ਨੇੜੇ ਸੀ ਤੇ ਉਹ ਮੈਂ ਕੁਦਰਤੀ ਹਜੇ ਜਿਹੜਾ ਦਵਾਈ ਵਾਲਾ ਬੰਦਾ ਸੀ ਉਹਦੇ ਕੋਲ ਪਹੁੰਚਿਆ ਨਹੀਂ ਸੀ ਹਾਂ ਪਿੱਛੇ ਕਿਸੇ ਮੇਰਾ ਫਰੈਂਡ ਦਾ ਘਰ ਸੀ ਅਸੀਂ ਉਹਨੂੰ ਬਿਲ ਬੈਠ ਕੇ ਉੱਥੇ ਕਹਿੰਦੇ ਬਾਈ ਮੈਂ ਤੁਹਾਡੇ ਨੇੜੇ ਬੈਠਾ ਵੀ ਇੱਥੋਂ ਕੋਈ ਨੀ ਜਦੋਂ ਮੈਨੂੰ ਰੈਡੀ ਹੋ ਕੇ ਆ ਜਾਊਗਾ ਤੈਨੂੰ ਤੁਹਾਡੇ ਮੁੰਡੇ ਨੀ ਆਏ ਮਜੀਸ਼ੀਅਨ ਨੀ ਆਏ ਸੌਣ ਨੀ ਆਈ ਮੈਂ ਕਿਹਾ ਜੀ ਉਹ ਤਾਂ ਪਹੁੰਚ ਚੁੱਕੇ ਨੇ ਉੱਥੇ ਸਾਰਾ ਕੁਛ ਆ ਗਏ ਮੈਂ ਮੈਨੇਜਰ ਨੂੰ ਫੋਨ ਕੀਤਾ ਕਹਿੰਦਾ ਬਾਈ ਸਭ ਫਿਰ ਪਹੁੰਚ ਗਏ ਤਾਂ ਵੇਟ ਕਰਦੇ ਆ ਆਪਾਂ ਲੇਟ ਆ ਸ਼ੁਰੂ ਕਰਨਾ ਫਿਰ ਉਹ ਬੰਦਾ ਕਹਿੰਦਾ ਨਹੀਂ ਪਹੁੰਚੇ ਫਿਰ ਅਸੀਂ ਉਹ ਕਨਫਰਮ ਕੀਤਾ ਇੱਕ ਦੂਜੇ ਨੂੰ ਫਿਰ ਉਹ ਕਹਿੰਦਾ ਮੈਂ ਯਾਰ ਵੀ ਤੁਹਾਡੇ ਪ੍ਰੋਗਰਾਮ ਦਾ ਐਡਵਾਂਸ ਆਇਆ ਸੀ ਕਹਿੰਦਾ ਨਹੀਂ ਐਡਵਾਂਸ ਤਾਂ ਦਿੱਤਾ ਹੀ ਫਿਰ ਅਸੀਂ ਤਾਂ ਜਿਹਦੇ ਐਡਵਾਂਸ ਦੇਵਾਂਗੇ ਉਹਦੇ ਜਾਵਾਂਗੇ ਨਾ ਤੁਸੀਂ ਮੈਂ ਯਾਰ ਇਹਨੂੰ ਮੈਂ ਵੀ ਆਪਣਾ ਵੀ ਖਰਾਬ ਕੀਤਾ ਮੇਰਾ ਵੀ ਕੀਤਾ ਉਹ ਕਹਿੰਦਾ ਨਹੀਂ ਭਾਜੀ ਗੱਲ ਹੋ ਗਈ ਸੀ, ਮੁੰਡੇ ਤੋਂ ਆਇਆ ਨੀ ਗਿਆ, ਲਾਪਰਵਾਹੀ ਹੋ ਗਈ, ਐ ਹੋ ਗਿਆ, ਸੋਰੀ ਸੋਰੀ। ਮੈਂ ਕਿਹਾ ਹੁਣ ਸੋਰੀ ਦਾ ਹੱਲ ਤਾਂ ਹੁਣ ਕੋਈ ਨੀ, ਮੈਨੂੰ ਤਾਂ ਜਿੱਥੇ ਐਡਵਾਂਸ ਆਇਆ ਐਗਰੀਮੈਂਟ ਭਰਿਆ ਹੋਇਆ ਮੈਂ ਉੱਥੇ ਜਾਊਂਗਾ। ਤੇ ਮੈਂ ਉੱਥੇ ਗਿਆ, ਪਰ ਉਹਨੂੰ ਮੈਂ ਕੋਈ ਹੋਰ ਸਿੰਗਰ ਜਿੱਦਾਂ ਜਾਣ ਪਛਾਣ ਦਾ ਹੁੰਦਾ ਉੱਥੇ ਕੋਈ ਹੋਰ ਮੌਕੇ ਤੇ ਜਿੰਨਾ ਮੈਥੋਂ ਅਰੇਂਜ ਹੋ ਸਕਿਆ ਉਹਦਾ ਅਰੇਂਜ ਉਹ ਕੀਤਾ। ਬਾਅਦ ਚ ਵਾਪਸੀ ਤੇ ਮੈਂ ਉਹਨੂੰ ਬੰਦੇ ਨੂੰ ਮਿਲ ਕੇ ਆਇਆ, ਫਿਰ ਉਹਨਾਂ ਨੂੰ ਮੈਂ ਵੀ ਮੈਂ ਉੱਥੋਂ ਵੀ ਸ਼ਾਮ ਨੂੰ ਆ ਸਕਦਾ, ਬਿਕਾਜ਼ ਵੀ ਤੇਰਾ ਉਹ ਬੰਦਾ ਬਹੁਤ ਪਛਮਿੰਦਾ ਹੋਇਆ, ਮੈਨੂੰ ਵੀ ਬੜਾ ਫੀਲ ਹੋਇਆ। ਇਸੇ ਕਰਕੇ ਮੈਂ ਕਹਿੰਦਾ ਵੀ ਕਿਸੇ ਵੀ ਸਿੰਗਰ ਦਾ ਤੁਸੀਂ ਜਦੋਂ ਕਨਫਰਮ ਤੌਰ ਤੇ ਪੂਰਾ ਹਨਾ ਜਦੋਂ ਵੀ ਕੋਈ ਸ਼ੋਅ ਜਾਂ ਕੋਈ ਗੱਲਬਾਤ ਬੁੱਕ ਕਰਦੇ ਹੋ ਤਾਂ ਉਹਦਾ ਐਡਵਾਂਸ ਲੈ ਕੇ ਐਗਰੀਮੈਂਟ ਜ਼ਰੂਰ ਲਿਆ ਕਰੋ, ਤਾਂ ਕਿ ਤੁਹਾਨੂੰ
ਕਿਹੜੀ ਤਰੀਕ ਨੂੰ ਮਤਲਬ ਕਿ ਆਨੰਦ ਕਾਰਜ ਆ, ਤੇ ਅਬੂਪੁਰੇ ਆਪਣੇ ਉੱਥੇ ਗੋਲੀ ਪਿੰਡ ਆ ਉੱਥੇ ਗਏ, ਉੱਥੋਂ ਦਾ ਵਿਆਹ ਸੀਗਾ। ਤੇ ਜਦੋਂ ਮਤਲਬ ਅਸੀਂ ਵਿਆਹ ਤੇ ਗਏ ਨਾ, ਤੇ ਉੱਥੇ ਜਦੋਂ ਦੇਖਿਆ ਉਹ ਤਾਂ ਸਮਾਨ ਚੱਕੀ ਜਾਣ, ਮੈਂ ਸੋਚਿਆ ਮੈਂ ਕਿਹਾ ਵੀ ਲੱਗਦਾ ਅੱਜ ਮੰਗਣਾ ਮੰਗਣਾ ਮਾਂ ਵੀ ਇਹ ਹਜੇ ਸਮਾਨ ਰੱਖਦੇ ਹੋਣਗੇ, ਵੀ ਅੱਧਾ ਇੱਧਰ ਲਈ ਜਾਂਦੇ ਅੱਧਾ ਇੱਧਰ ਚੱਕ ਕੇ ਲਿਜਾਂਦੇ ਆ। ਜਦੋਂ ਮੈਂ ਅੱਗੇ ਗਈ ਤੇ ਕੁੜੀ ਪੁੱਛੀ, ਕਹਿੰਦਾ ਕੁੜੀ ਤਾਂ ਤੁਰ ਵੀ ਗਈ,
ਨਿਬੜ ਗਿਆ ਵਿਆਹ।
ਤੇ ਉਹਦੀ ਕੁੜੀ ਦੀ ਫਰੈਂਡ ਨੀ, ਮੇਰੀ ਦੀ ਭੈਣ ਆ ਗਈ ਤੇ ਉਹਦੀ ਮੰਮੀ ਆ ਗਈ, ਕਹਿੰਦੇ ਕੀ ਗੱਲ ਪੁੱਤ ਆਈ ਨੀ ਹੁਣ, ਮੈਂ ਉਹਨਾਂ ਨੂੰ ਕੀ ਕਹਿੰਦੀ। ਮੈਂ ਕਿਹਾ ਜੀ ਬਸ ਛੁੱਟੀ ਨੀ ਮਿਲੀ, ਥੋੜਾ ਜਿਹਾ ਘਰੇ ਕੰਮ ਆ ਗਿਆ ਸੀ ਤਾਂ ਕਰਕੇ ਆ ਨੀ
ਹੋਇਆ। ਚਲੋ ਹਾਜ਼ਰੀ ਲੱਗ ਗਈ, ਪਰ ਕਾਫੀ ਤਾਂ ਵਿਆਹ ਤੋਂ ਪਹਿਲਾਂ ਹੀ ਚੱਲ ਗਏ ਸੀ ਨਾ।
ਹਾਂਜੀ ਹਾਂਜੀ, ਸੋ ਏਦਾਂ ਦੀਆਂ ਕਈ ਗੱਲਾਂ ਹੁੰਦੀਆਂ ਜੋ ਲਾਈਫ ਦੇ ਵਿੱਚ ਹੋ ਜਾਂਦੀਆਂ। ਤੇ
ਇਸ ਟੂਰ ਤੇ ਮੈਨੂੰ ਮੈਂ ਇਸ ਟੂਰ ਦੀ ਕਦੀ ਮੈਨੂੰ ਇੱਕ ਨਵੀਂ ਗੱਲ ਜਿਹੜੀ ਮੈਂ ਟੂਮ ਹੈਗਾ ਮੇਰੇ ਨਾਲ ਗੁਰਜੈਲ ਆਇਆ ਗਰੇਵਾਲ ਹਨਾ, ਤੇ ਉਹ ਕਾਫੀ ਜਿੱਦਾਂ ਸ਼ੁਰੂਆਤ ਕੀਤੀ ਹੈ ਨਵੇਂ ਨਵੇਂ, ਏਜ ਵੀ ਬਹੁਤ ਛੋਟੀ ਹੈ। ਉਹ ਜਦੋਂ ਮੈਨੂੰ ਅੱਗੇ ਮੈਂ ਜਦੋਂ ਜਦੋਂ ਜਾਂਦਾ ਸੀ ਮੇਰੇ ਨਾਲ ਮੇਰੇ ਸਾਰੇ ਵੱਡੇ ਸੀਨੀਅਰ ਕਲਾਕਾਰ ਹੁੰਦੇ ਸੀ ਨਾ, ਮੇਰੇ ਸਟੇਜ ਤੇ ਵੀ ਵੱਡੇ ਨੇ ਜਿਹਨਾਂ ਨੂੰ ਸੁਣਦੇ ਹੁੰਦੇ ਸੀ, ਸੁਣ ਸੁਣ ਕੇ ਵੱਡੇ ਹੋਏ ਆ, ਖੁਸ਼ੀ ਹੁੰਦੀ ਹੈ ਇੱਕ ਹਨਾ। ਇਸ ਵਾਰ ਮੇਰਾ ਐਕਸਪੀਰੀਅੰਸ ਇਹ ਸੀਗਾ ਕਿ ਜਦੋਂ ਮੈਨੂੰ ਮਿਲੇ ਅਸੀਂ ਦਿੱਲੀ ਇਕੱਠੇ ਹੋਏ, ਭਾਜੀ ਸਤਿ ਸ਼੍ਰੀ ਅਕਾਲ ਜੀ, ਅਸੀਂ ਤੁਹਾਨੂੰ ਬਹੁਤ ਪੁਰਾਣੇ ਗਾਣੇ ਸੁਣਦੇ ਰਹੇ, ਅਸੀਂ ਨਿੱਕੇ ਨਿੱਕੇ ਹੁੰਦੇ ਸੀ। ਜਦੋਂ ਮੈਂ ਆਸਟ੍ਰੇਲੀਆ ਆਇਆ, ਜਿਹੜਾ ਬੰਦਾ ਮੈਨੂੰ ਮਿਲੇ ਭਾਜੀ ਅਸੀਂ ਨਿੱਕੇ ਨਿੱਕੇ ਹੁੰਦੇ ਸੀ, ਉਦੋਂ ਸਭ ਸੁਣਦੇ ਰਹੇ। ਮੈਂ ਕਿਹਾ ਯਾਰ ਮੈਨੂੰ ਐ ਲੱਗਣ ਲੱਗਿਆ ਮੈਂ ਸੱਤੇ ਵੱਡਾ ਹੋ ਗਿਆ ਹਨਾ। ਮੈਂ ਕਿਹਾ ਯਾਰ ਮੈਂ ਵੀ ਨਿੱਕਾ ਹੀ ਸੀ ਉਦੋਂ ਜਦੋਂ ਸ਼ੁਰੂਆਤ ਕੀਤੀ ਹੈ, ਮਤਲਬ ਆਪਣਾ 20-21 ਸਾਲ ਦੀ ਏਜ ਦੇ ਵਿੱਚ ਮੇਰੀ ਆ ਗਈ ਸੀ ਪਹਿਲੀ ਟੇਪ। ਮੈਂ ਵੀ ਛੋਟਾ ਹੀ ਹੁੰਦਾ ਸੀ, ਨਹੀਂ ਭਾਜੀ ਅਸੀਂ ਤਾਂ ਨਿੱਕੇ ਨਿੱਕੇ ਹੁੰਦੇ ਸੀ, ਕਿਉਂਕਿ ਇੱਥੇ ਜ਼ਿਆਦਾਤਰ ਜਿਹੜਾ ਆਏ ਹੋਏ ਨੌਜਵਾਨ ਆਏ ਹੋਏ ਹਨਾ,
ਆਏ ਹੋਏ ਆ,
ਇਸ ਕਰਕੇ ਜਿਹੜੇ ਵੀ ਮਿਲਦੇ ਆ ਸਾਰੇ ਮੈਨੂੰ ਹਰੇਕ ਬੰਦਾ ਜਿੱਥੇ ਵੀ ਜਾਂਦੇ ਆ ਸਿਟੀ ਭਾਜੀ ਬਹੁਤ ਗਾਣੇ ਤੁਹਾਡੇ ਤੁਹਾਡੇ ਜੀ ਨਿੱਕੇ ਨਿੱਕੇ ਹੁੰਦੇ ਆ।
ਠੀਕ ਹੈ ਜੀ, ਮੈਂ ਵੀ ਬਸ ਇਹੀ ਗੱਲ ਕਹਿਣੀ ਸੀਗੀ ਤੁਹਾਨੂੰ ਕਿ ਮੈਂ ਵੀ ਛੋਟੀ ਹੁੰਦੀ ਸੀ ਜਦੋਂ ਤੁਹਾਡਾ ਗਾਣਾ ਸੁਣਦੀ ਹੁੰਦੀ ਸੀ।
ਮੈਂ ਵੀ ਭਾਈ ਨਿੱਕੇ ਹੀ ਆ ਭਾਈ ਜੀ, ਕਰਕੇ ਮੈਂ ਕਹਿ ਦਿੰਦਾ ਮੇਰੀ ਉਮਰ ਨਾ ਵਧਾਓ।
ਚਲੋ ਵਧੀਆ ਗੱਲ ਆ ਜੀ।
ਹਾਂਜੀ, ਟੂਰ ਦਾ ਪੂਰਾ ਇੱਕ ਫਨੀ ਬਣਿਆ ਹੋਇਆ, ਜਦੋਂ ਵੀ ਕੋਈ ਨੇ ਆਉਣਾ ਜਦੋਂ ਕਿਸੇ ਨੇ ਕਹਿਣਾ ਭਾਜੀ ਨਿੱਕੇ ਨਿੱਕੇ ਦੇ ਸਾਰੇ ਜਾਣੇ।
ਠੀਕ ਹੈ ਜੀ, ਠੀਕ ਹੈ। ਤੇ ਇੱਧਰ ਗਿੱਲ ਸਾਹਿਬ ਸਾਡੇ ਨਾਲ ਨਾ ਸਾਡੇ ਲਿਸਨਰ ਵੀ ਜੁੜ ਰਹੇ ਆ, ਤੇ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਆ, ਤੇ ਕਹਿ ਰਹੇ ਆ ਕਿ ਅੱਜ ਛੋਟਾ ਵੀਰ ਹਰਮਨ ਰੇਡੀਓ ਤੇ ਆਇਆ ਹੈ, ਬੋਬੀ ਕੁੜੀਏ ਇਹ ਸਵਾਲ ਪੁੱਛੋ ਕਿ ਇਹ ਮਾਲਵੇ ਦੁਆਬੇ ਦਾ ਮੇਲ ਕਿਵੇਂ ਹੋਇਆ, ਆਪਣਾ ਛੋਟਾ ਹੈ ਦੀਪ।
ਬਹੁਤ ਮੇਰੀ ਲਾਈਫ ਦਾ ਚੰਗੇ ਸ਼ੋਆਂ ਦੇ ਵਿੱਚ ਇੱਕ ਚੰਗਾ ਸ਼ੋ ਸੀ ਇਹ ਵੀ, ਤੇ ਬੜੇ ਵਧੀਆ ਬੰਦੇ ਸਾਰੇ ਮਿਲੇ, ਅਟਵਾਲ ਸਾਹਿਬ, ਜੱਸੀ ਭੋਗਲ ਸਾਡਾ ਵੀਰ, ਜੱਸੀ ਗੁਰਚਰਨ, ਹੋਰ ਜਿੰਨੇ ਵੀ ਦੋਸਤ ਨੇ ਸਰਕਾਰੀ ਵਰਗੇ, ਤੇ ਬੜਾ ਵਧੀਆ ਪ੍ਰੋਗਰਾਮ ਸੀਗਾ ਜੀ ਇਹ ਨਿਬੜਿਆ। ਤੇ ਮਾਸਟਰੀ ਸਾਹਿਤਕ ਟੱਚ ਦੇ ਬੰਦੇ ਨੇ ਅਕਸਰ ਸਵੇਰੇ ਸਵੇਰੇ ਵੀ ਬੜਾ ਸੋਹਣੇ ਸੋਹਣੇ ਵਿਚਾਰ ਹੁੰਦੇ ਨੇ ਇਹਨਾਂ ਦੇ, ਲਿਖ ਕੇ ਭੇਜਦੇ ਰਹਿੰਦੇ ਨੇ।
ਹਾਂਜੀ ਹਾਂਜੀ, ਸਾਨੂੰ ਵੀ ਹਮੇਸ਼ਾ ਭੇਜਦੇ ਆ, ਬਹੁਤ ਵਧੀਆ ਵਿਚਾਰ ਹੁੰਦੇ ਆ ਤੇ ਵਧੀਆ, ਬਹੁਤ ਵਧੀਆ ਗਾਈਡੈਂਸ ਹੁੰਦੀ ਆ, ਬੜਾ ਚਾਰ ਕੁ ਲਾਈਨਾਂ ਦੇ ਵਿੱਚ ਬਹੁਤ ਕੁਛ ਸਮੋਇਆ ਹੁੰਦਾ ਵਾ ਇਹਨਾਂ ਦੇ ਸਾਨੂੰ ਵਿਚਾਰ ਕੇ, ਤੋਂ ਵਧੀਆ ਲੱਗਦਾ ਸੁਬਹ ਸੁਬਹ। ਤੇ ਅੱਗੇ ਗਿੱਲ ਸਾਹਿਬ ਧਾਨੀ ਸਾਹਿਬ ਸਾਡੇ ਨਾਲ ਜੁੜਿਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਤੁਹਾਨੂੰ ਕਹਿ ਰਹੇ ਆ ਕਿ ਬਹੁਤ ਵਧੀਆ ਗੱਲਬਾਤ ਚੱਲ ਰਹੀ ਆ। ਤੇ ਨਾਲ ਜੀ ਇਹਨਾਂ ਨੇ ਇੱਕ ਫਨੀ ਜਿਹਾ ਸਵਾਲ ਪੁੱਛਿਆ, ਕਹਿੰਦੇ ਕਿ ਲੱਗਦਾ ਕਹਿੰਦੇ ਇੱਕ ਗੱਲ ਪੁੱਛਣੀ ਆ ਤੁਹਾਡੀ ਮੈਰਿਜ ਬਾਰੇ, ਉਹ ਪੁੱਛ ਰਹੇ ਆ ਤੇ ਨਾਲੇ ਕਹਿ ਰਹੇ ਆ ਕਿ ਗੱਡੀਆਂ, ਜਿਹੜਾ ਆਪਾਂ ਗਾਣਾ ਸੁਣਿਆ ਸੀ ਨਾ ਕਿ ਗੱਡੀਆਂ ਘਸਾਤੀਆਂ,
ਗੁੱਡੀਆਂ
ਘਸਾਤੀਆਂ ਫੋਰਡ ਦੀਆਂ, ਕਹਿੰਦੇ ਇਹ ਵਾਲਾ ਸੌਂਗ ਆ ਜਿਹੜਾ ਬਹੁਤ ਨਾਈਸ ਆ, ਕਹਿੰਦੇ ਵੀ ਇਹ ਘਸਾ ਦਿੱਤੀਆਂ ਨਿਊ ਟਾਇਰ ਪਵਾ ਲਏ ਆ ਕਿ ਨਹੀਂ, ਤੇ ਨਾਲੇ ਹੱਸ ਰਹੇ ਆ ਜੀ
ਆਸਟ੍ਰੇਲੀਆ ਦੇ ਟੂਰ ਲਾ ਕੇ ਪਵਾਵਾਂਗੇ ਜੀ ਹੁਣ ਇਧਰੋਂ ਜਿਹੜੇ, ਕਿਉਂਕਿ ਹੁਣ ਟੂਰ ਚੱਲ ਰਿਹਾ ਹੁਣ ਜਾ ਕੇ, ਅਸੀਂ ਤਾਂ ਜਿਹੜੇ ਮੰਟੈਚੀ ਆ ਉਹਨਾਂ ਦੀ ਗੁੱਡੀਆਂ ਘਸੀਆਂ ਪਈਆਂ, ਕਦੇ ਇੱਧਰ ਨੂੰ ਚੱਕ ਲੈਣੇ ਕਦੇ ਇੱਧਰ ਨੂੰ ਚੱਕ ਲੈਣੇ, ਹੁਣ ਜਾ ਕੇ ਨਵੀਆਂ ਪਵਾਵਾਂਗੇ ਜੀ।
ਨਹੀਂ ਜੀ, ਵੈਸੇ ਆਪਾਂ ਇੱਕ ਗੱਲ ਤਾਂ ਇਹਨਾਂ ਨੂੰ ਕਹਿ ਵੀ ਸਕਦੇ ਹਾਂ ਕਿ ਗੁੱਡੀਆਂ ਘਸਾਈਆਂ ਦਾ ਮੁੱਲ ਪੈ ਗਿਆ, ਕਿਉਂਕਿ ਤੁਹਾਡੇ ਜਿਹੜੇ ਜੀਵਨ ਸਾਥੀ ਜੈਸਮੀਨ ਜੀ ਤੁਹਾਡੇ ਨਾਲ ਨੇ, ਬਹੁਤ ਵਧੀਆ ਜੋੜੀ ਆ ਤੁਹਾਡੀ, ਤੇ ਮਾਸ਼ਾਅੱਲਾ ਇਸੇ ਤਰ੍ਹਾਂ ਹੀ ਸਲਾਮਤ ਰਹੋ, ਬਹੁਤ ਵਧੀਆ ਆਵਾਜ਼ ਦੇ ਮਾਲਕ ਨੇ ਉਹ ਵੀ।
ਬਿਲਕੁਲ ਬਿਲਕੁਲ,
ਸੋ ਤੁਹਾਡੀਆਂ ਗੁੱਡੀਆਂ ਘਸਾਈਆਂ ਦਾ ਮੁੱਲ ਤਾਂ ਦੀਪ ਜੀ ਪੈ ਗਿਆ ਮੇਰੇ ਖਿਆਲ
ਚ।
ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਇਸੇ ਤਰ੍ਹਾਂ ਜਾਰੀ ਰੱਖਦੇ ਆ, ਤੇ ਨਾਲੇ ਜੀ ਪੁੱਛਦੇ ਆ ਕਿ ਸਾਨੂੰ ਫਰਮਾਇਸ਼ ਵੀ ਆਈ ਆ ਇਸ ਦੀ, ਕਹਿੰਦੇ ਕਿ ਕੁੜੀ ਇਹ ਦੀਪ ਤੋਂ ਬਠਿੰਡੇ ਵਿੱਚ ਕੀਤੀ ਜੱਦੋ ਜਹਿਦ ਬਾਰੇ ਜ਼ਰੂਰ ਪੁੱਛਿਓ, ਸੋ ਬਠਿੰਡੇ ਦੇ ਵਿੱਚ ਏਦਾਂ ਦੀ ਕਿਹੜੀ ਜੱਦੋ ਜਹਿਦ ਤੁਸੀਂ ਕੀਤੀ ਆ, ਸੋ ਤੁਸੀਂ ਦੱਸੋ ਜੀ ਸਾਡੇ ਸਾਰੇ ਲਿਸਨਰ ਨੂੰ।
ਬੜੀ ਸਟਰਗਲ ਕੀਤੀ ਹੈ ਜੀ, ਬਠਿੰਡਾ ਗਵਰਨਮੈਂਟ ਰਜਿੰਦਰਾ ਕਾਲਜ ਪੜ੍ਹਦੇ ਹੋਏ ਹਨਾ, ਤੇ ਜਿੱਦਾਂ ਉੱਥੇ ਬਠਿੰਡੇ ਦਾ ਬੜਾ ਯੋਗਦਾਨ ਹੈ ਮੇਰੀ ਲਾਈਫ ਦੇ ਵਿੱਚ ਬੜਾ ਵੱਡਾ। ਮੈਂ ਜਦੋਂ ਝਨੀਰ ਬੱਸ ਸਟੈਂਡ ਦੇ ਉੱਤੇ ਮੈਂ ਖੜਾ ਸੀਗਾ, ਮੈਂ ਜਾ ਰਿਹਾ ਸੀਗਾ ਲੁਧਿਆਣੇ ਨੂੰ ਆਈ ਟੀ ਆਈ ਕਰਨ ਵਾਸਤੇ, ਲੁਧਿਆਣੇ ਨੂੰ ਜਾ ਰਿਹਾ ਸੀ ਤੇ ਉੱਥੋਂ ਇੱਕੋ ਟਰਨ ਸੀ ਮੇਰੀ ਲਾਈਫ ਦਾ। ਮੇਰਾ ਫਰੈਂਡ ਆ, ਪਰਮਾਤਮਾ ਨੂੰ ਰੂਹ ਨੂੰ ਸ਼ਾਂਤੀ ਦੇਵੇ, ਦੁਨੀਆਂ ਚ ਨਹੀਂ ਹੈਗਾ ਬਲਜੀਤ, ਉਹ ਮੈਨੂੰ ਮਿਲਿਆ ਕਹਿੰਦਾ ਯਾਰ ਆਪਾਂ ਗਵਰਨਮੈਂਟ ਰਜਿੰਦਰਾ ਕਾਲਜ ਜਾਂਦੇ ਹਾਂ ਬਠਿੰਡੇ, ਅਸੀਂ ਬੱਸ ਦਾ ਬਸ ਉਹ ਟਰਨ ਸੀ ਇੱਕ ਏਦਾਂ ਹੀ, ਤੇ ਮੈਂ ਉਹ ਬੱਸ ਛੱਡ ਕੇ ਤੇ ਮੈਂ ਕਹਿੰਦਾ ਉੱਥੇ ਲੱਗਦਾ ਯਾਰ ਉੱਥੇ ਵਧੀਆ, ਮੈਂ ਕਿਹਾ ਨਹੀਂ ਯਾਰ ਮੈਂ ਤਾਂ ਏਦਾਂ ਕਰਕੇ ਵੀ ਆ ਕਰਨਾ, ਤੇ ਉਹ ਕਹਿੰਦਾ ਨਹੀਂ ਉੱਥੇ ਕਲਾਕਾਰਾਂ ਵਾਸਤੇ ਬੜਾ ਵਧੀਆ, ਤੁਸੀਂ ਤੂੰ ਇੱਕ ਵਾਰੀ ਮੇਰੇ ਨਾਲ ਚੱਲ। ਅਸੀਂ ਰਜਿੰਦਰਾ ਕਾਲਜ ਗਏ, ਉੱਥੇ ਜਿਹੜਾ ਮਿਊਜ਼ਿਕ ਵਾਲੇ ਹਨਾ, ਜਿੱਦਾਂ ਜਿੱਧਰ ਬੰਦੇ ਦਾ ਟਰਸਟ ਹੁੰਦਾ ਮਿਊਜ਼ਿਕ ਵਾਲੇ ਪਾਸੇ ਗਏ, ਗਾਈ ਜਾ ਰਹੇ ਸੀ, ਸਿੱਖ ਰਹੇ ਸੀ ਮੁੰਡੇ ਕੁੜੀਆਂ, ਤੇ ਬੜਾ ਵਧੀਆ ਲੱਗਿਆ। ਮੈਂ ਪ੍ਰਾਸਪੈਕਟ ਭਰਿਆ, ਪ੍ਰਾਸਪੈਕਟ ਭਰ ਕੇ ਤੇ ਫਿਰ ਉੱਥੋਂ ਮੇਰੇ ਕੋਲ ਪੈਸੇ ਵੀ ਉਹਨੇ ਹੈ ਨੀ ਸੀ, ਉਹਦੇ ਡੈਡੀ ਨਾਲ ਗਏ ਹੋਏ ਸੀ ਫੀਸ ਕਰਨ ਵਾਸਤੇ, ਤੇ ਅਸੀਂ ਉਹਦੇ ਡੈਡੀ ਨੇ ਮੇਰਾ ਉੱਥੇ ਪ੍ਰਾਸਪੈਕਟ ਖਰੀਦਿਆ, ਡੈਡੀ ਨੇ ਉਹਦੇ ਨੇ ਫੀਸ ਭਰਤੀ ਮੇਰੀ, ਤੇ ਉਹ ਕਿਉਂਕਿ ਉਹ ਹੁੰਦਾ ਸੀਗਾ ਵੀ ਤੁਹਾਨੂੰ ਪੇਰੈਂਟਸ ਨੂੰ ਨਾਲ ਲੈ ਕੇ ਆਉਣਾ ਪੈਂਦਾ, ਤੇ ਆਪਣੇ ਡੈਡੀ ਜਿਹੜੇ ਹੈਗੇ ਖੇਤੀ ਕਰਨ ਵਾਲੇ ਨਾਰਮਲ ਬੰਦੇ ਹਨਾ, ਨਾਰਮਲ ਪਰਿਵਾਰ ਚੋਂ ਆਪਾਂ, ਤੇ ਮੈਂ ਉਹਨਾਂ ਨੂੰ ਕਿਹਾ ਵੀ ਹੈਗੀ ਮੇਰੇ ਮਾਮਾ ਜੀ ਆ, ਤੇ ਮੇਰੇ ਫਰੈਂਡ ਦੇ ਜਿਹੜਾ ਮਾਮਾ ਸੀ ਉਹਦੇ ਕਰਕੇ ਮੈਂ ਉਹਨਾਂ ਨੂੰ ਮਾਮਾ ਕਹਿੰਦਾ ਸੀ, ਉਹਨਾਂ ਨੇ ਮੇਰਾ ਗਾਰਡੀਅਨ ਦੇ ਤੌਰ ਤੇ ਸਾਈਨ ਕਰਕੇ ਪ੍ਰਾਸਪੈਕਟ ਭਰ ਲਿਆ। ਉੱਥੋਂ ਬਾਅਦ ਰਜਿੰਦਰਾ ਕਾਲਜ ਦਾ ਸਟਰਗਲ ਸ਼ੁਰੂ ਹੋਇਆ, ਕਾਲਜ ਦੇ ਵਿੱਚ ਹੋਸਟਲ ਰਹਿੰਦੇ, ਹੋਸਟਲ ਰਹਿੰਦੇ ਨਾਲ ਨਾਲ ਪ੍ਰੋਗਰਾਮ ਕਰਦੇ, ਨਾਲ ਨਾਲ ਮੈਂ ਅਨਾਊਂਸਿੰਗ ਕਰਦਾ ਸੀ ਸਟੇਟ ਫੈਕਟਰੀ ਜੇ ਬਾਈਕਲ ਕਾਰ ਸਿੱਧੂ ਨਾਲ ਜਾਂਦਾ ਰਿਹਾ, ਪ੍ਰਗਟ ਭਾਗੂ ਜੀ ਨਾਲ ਜਾਂਦਾ ਰਿਹਾ ਪ੍ਰੋਗਰਾਮਾਂ ਤੇ, ਦਫ਼ਤਰਾਂ ਚ ਰਹਿ ਰਹਿ ਕੇ ਫਿਰ ਨਾਲ ਜਿੱਦਾਂ ਭੰਗੜਾ ਗਰੁੱਪ ਜਿੱਦਾਂ ਚੱਲਿਆ ਉਹ ਵੀ ਕੀਤਾ, ਸਟੇਟ ਫੈਕਟਰੀਆਂ ਸਾਰੇ ਕਿਤੇ ਆਰਕੈਸਟਰਿਆਂ ਨਾਲ ਵੀ ਗਏ, ਬਹੁਤ ਕੁਛ ਕੀਤਾ। ਤੇ ਇਹ ਕੋਈ ਮੇਰਾ ਮਿੱਤਰ ਹੋਣਾ, ਥੋੜਾ ਜਾਣਦਾ ਹੋਣਾ ਮੇਰੇ ਬਾਰੇ ਪੁਰਾਣਾ ਹੋਣਾ, ਬਾਕੀ ਤਾਂ ਮੈਂ ਹੈਗਾ ਹੀ ਪਤਾ ਹੈ। ਤੇ ਉਸ ਤੋਂ ਬਾਅਦ ਫਿਰ ਬੜਾ ਜਿੰਨੇ ਕੁ ਅਸੀਂ ਅਨਾਊਂਸਿੰਗ ਕਰਕੇ, ਜਿੰਨੇ ਕੁ ਆਪਣਾ ਪੈਸੇ ਲਾ ਕੇ ਜਾਂ ਕੋਈ ਹੋਰ ਪ੍ਰੋਗਰਾਮ ਕਰਕੇ ਅਸੀਂ ਚਾਰ ਪੈਸੇ ਇਕੱਠੇ ਕਰੇ ਸੀ, ਉਹਦਾ ਫਿਰ ਮੈਂ ਸਭ ਤੋਂ ਪਹਿਲਾਂ ਕਰ ਲਿਆ ਇੱਕ ਫਲੈਟ ਲਿਆ ਕੇ, ਹਾਂਜੀ ਛੋਟਾ ਜਿਹਾ ਜਿਹੜਾ ਪੁੱਡਾ ਪਰੂਵਡ ਫਲੈਟ ਹੁੰਦੇ ਆ, ਫਲੈਟ ਲੈ ਕੇ ਤੇ ਫਿਰ ਉੱਥੇ ਹੋਸਟਲ, ਕਿਉਂਕਿ ਮੈਂ ਹੋਸਟਲ ਛੱਡਤਾ ਸੀਗਾ, ਤੇ ਮੇਰੀ ਇਹ ਸੋਚ ਸੀ ਵੀ ਚੱਲ ਜੇ ਮੈਂ ਰੈਂਟ ਦੇਊਂਗਾ ਤਾਂ ਵੀ ਉਨੀ ਕੁ ਮੇਰੀ ਉਹਦੀ ਪੂਰੀ ਕਿਸ਼ਤ ਮੈਂ ਕਈ 2000 ਰੁਪਇਆ ਹੁੰਦੀ ਸੀ ਉਦੋਂ, ਮੈਂ ਕਿਹਾ ਸੀ ਮੈਂ ਉੱਧਰ ਲੋਨ ਲਾਨ ਕਰਾ ਕੇ ਅਸੀਂ ਉੱਧਰ ਦੇਣ ਲੱਗ ਗਏ, ਮੰਮੀ ਮੇਰੇ ਕੋਲ ਆ ਗਏ, ਫਿਰ ਬਸ ਫਿਰ ਉਸ ਤੋਂ ਬਾਅਦ ਸੋਚਿਆ ਵੀ ਇਦੋਂ ਕੈਸਲ ਕਰਨੀ ਪੈਣੀ ਆ ਹੁਣ, ਜੇ ਤੁਸੀਂ ਏਰੀਆ ਵਧਾਉਣਾ ਤਾਂ ਸਿੰਗਿੰਗ ਵਾਸਤੇ ਆਪਦਾ ਨਾਮ ਬਣਾਉਣਾ। ਪੁਰੀ ਸਾਹਿਬ ਨਾਲ ਮੇਰੀ ਮੁਲਾਕਾਤ ਹੋਈ, ਉਹ ਵੀ ਬਠਿੰਡੇ ਤੋਂ ਹੋਈ ਪਹਿਲੀ ਟੇਪ ਜਿਹੜੀ ਮੇਰੀ, ਪੁਰੀ ਸਾਹਿਬ ਦੇ ਨਾਲ ਜਦੋਂ ਮੁਲਾਕਾਤ ਹੋਈ ਤੇ ਅਸੀਂ ਗਾਣੇ ਸਿਲੈਕਟ ਕੀਤੇ, ਤੇ ਹੁਣ ਪੈਸੇ ਲੱਗਣੇ ਸੀ, ਪੈਸੇ ਇੰਨੇ ਹੈ ਨੀ ਸੀ ਕੋਲ, ਪੈਸੇ ਉਦੋਂ ਮਸਾਂ ਪੁਰੀ ਸਾਹਿਬ ਕਹਿੰਦੇ ਵੀ ਘੱਟੋ ਘੱਟ 4-5 ਲੱਖ ਰੁਪਇਆ ਚਾਹੀਦਾ, ਇੰਨੇ ਪੈਸੇ ਘੱਟੋ ਘੱਟ ਲੱਗਣਗੇ, ਬਥੇਰੇ ਕੰਪਨੀਆਂ ਨੂੰ ਮਿਲੇ, ਐਗਰੀਮੈਂਟ ਵੀ ਹੋਏ ਦੋ ਕੰਪਨੀਆਂ ਨਾਲ, ਆਪਣੇ ਕੁਛ ਕੀਤਾ ਕੁੱਤਾ ਨੀ, ਕਾਫੀ ਸਾਲ ਏਦਾਂ ਕੈਸਟ ਵਾਲੀ ਹੱਥ ਪੈਰ ਮਾਰੇ, ਫਿਰ ਸੋਚ ਕੇ ਵੀ ਰਿਸਕ ਲੈਤਾ ਮੈਂ, ਇੱਕ ਵਾਰੀ ਉਹ ਜਿਹੜਾ ਸਾਡਾ ਘਰ ਸੀ ਮੈਂ ਸੇਲ ਕਰਤਾ, ਸੇਲ ਕਰਕੇ ਫਿਰ ਉਹ ਮਸਾ ਹੀ ਇੰਨੇ ਕੁ ਚਾਰ ਪੰਜ ਲੱਖ ਰੁਪਇਆ ਸੀ ਉਹ ਅਸੀਂ ਫਿਰ ਇੱਧਰ ਲਾਇਆ ਕਹਿ ਸਕਦੇ ਰਿਸਕ ਹੈ ਜਾਣੀ ਕਿ ਲਿਆ ਤੇ ਲਾ ਕੇ ਤੇ ਉਦੋਂ ਬਾਅਦ ਫਿਰ ਬਾਬੇ ਦੀ ਕਿਰਪਾ ਨਾਲ ਚਲੋ 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 ਫਿਰ ਵੀ ਫਿਰ ਹਾਜ਼ਰੀ ਟੇਪ ਆਈ ਹਾਜ਼ਰੀ ਟੇਪ ਤੱਕ ਸੁਪਰ ਉਪਰ ਟੇਪ ਹੋਈ ਜਦੋਂ ਫਿਰ ਵੀ ਮੈਂ ਪਹਿਲਾਂ ਕਾਰ ਨੀ ਲੈਤੀ ਫਿਰ ਵੀ ਬਾਅਦ ਚ ਪਹਿਲਾਂ ਮੈਂ ਘਰ ਹੀ ਲੈਤਾ ਕਿਉਂਕਿ ਮੰਮੀ ਨੂੰ ਬੜਾ ਸੀਗਾ ਵੀ ਘਰ ਕਿਉਂਕਿ ਹੁੰਦਾ ਹਨਾ ਵੀ ਘਰ ਤੁਸੀਂ ਚਾਹੇ ਛੋਟਾ ਹੋਵੇ ਚਾਹੇ ਵੱਡਾ ਹੋਵੇ ਇੱਕ ਫਲੈਟ ਦਾ ਸੀਗਾ ਇੱਕ ਰੂਮ ਦਾ ਜਿਦਾਂ ਫਲੈਟ ਸੀਗਾ ਫਿਰ ਵੀ ਮੈਂ ਪਹਿਲਾਂ ਕਰ ਲੈਤਾ ਕਰ ਲੈ ਕੇ ਫਿਰ ਮੈਂ ਕਾਰ ਲੈਤੀ
ਜੀ ਹਾਂਜੀ ਵਾਕਈ ਜੀ ਕਹਿ ਦੇਣਾ ਕਿ ਚਲੋ ਜੀ ਸਿੰਗਰ ਬਣ ਗਏ ਸੋ ਪਿਛਲੀ ਗੱਲ ਦਾ ਤਾਂ ਸਿਰਫ ਉਹਨਾਂ ਨੂੰ ਹੀ ਪਤਾ ਹੁੰਦਾ ਕਿ ਕਿੰਨਾ ਹੀ ਲਾਈਫ ਦੇ ਵਿੱਚ ਕਿੰਨੀਆਂ ਮੁਸ਼ਕਲਾਂ ਝੱਲ ਕੇ ਜਾਂ ਕੀ ਕੁਛ ਬਰਦਾਸ਼ਤ ਕਰਕੇ ਕਿੰਨੇ ਸੈਕਰੀਫਾਈਸ ਕਰਕੇ ਕਿ ਇਨਸਾਨ ਇਸ ਮੁਕਾਮ ਤੇ ਪਹੁੰਚਦਾ ਵਾ ਸੋ ਵਧੀਆ ਗੱਲ ਹੈ ਜੀ ਮਾਸ਼ਾਅੱਲਾ ਤੁਸੀਂ ਅੱਜ ਆਪਣੇ ਮੁਕਾਮ ਤੇ ਪਹੁੰਚੇ ਹੋ ਪਹਿਚਾਣ ਬਣ ਚੁੱਕੀ ਹੈ ਤੁਹਾਡੇ ਇੱਕ ਬਹੁਤ ਵਧੀਆ ਗਾਣੇ ਆ ਤੁਹਾਡੇ ਜਿਹੜੇ ਲੋਕ ਬਹੁਤ ਸੁਣਦੇ ਵੀ ਆ ਤੇ ਚਲੋ ਜੀ ਇਹ ਤੁਹਾਡੇ ਸਟਰਗਲ ਦੀ ਗੱਲ ਸਾਨੂੰ ਪੁੱਛੀ ਸੀ ਜੁਗਤਾਰ ਟੂ ਡੀ ਕੇ ਹਾਂਗਕਾਂਗ ਵਾਲਿਆਂ ਨੇ ਮੈਨੂੰ ਲੱਗਦਾ ਤੁਸੀਂ ਉਹਨਾਂ ਨਾਲ ਗੱਲਬਾਤ ਹੋਈ ਹੋਊਗੀ ਸੋ ਇਸੇ ਲਈ ਉਹਨਾਂ ਨੇ ਸਾਨੂੰ ਕਿਹਾ ਕਿ ਜ਼ਰੂਰ ਤੁਹਾਡੀ ਇਸ ਜੱਦੋ ਜਹਿਦ ਦੀ ਗੱਲ ਆ ਜਿਹੜੀ ਤੁਹਾਡੇ ਨਾਲ ਕੀਤੀ ਜਾਵੇ
ਮਾਸਟਰ ਜੀ ਤਾਂ ਪੁੱਛੀ ਸੀ ਮਾਸਟਰ ਜੀ ਨੇ ਮਾਸਟਰ ਜੀ ਫਿਰ ਇਹ ਆਪਣਾ ਇੰਟਰਵਿਊ ਲੈਂਦੇ ਵੀ ਆ ਨਾ ਫਿਰ ਇਹਨਾਂ ਨੂੰ ਇਹ ਵੀ ਹੋਣਾ ਵੀ ਉੱਥੇ ਕੀ ਗਿਆ ਸੀ ਤੇ ਇੱਥੇ ਕੀ ਕਹਿੰਦੇ ਆ
ਸੋ ਮੈਂ ਹੁਣ ਤੁਹਾਡੀ ਗੱਲ ਸੁਣੀ ਮਾਸਟਰ ਜੀ ਕਿਉਂ ਕਹਿ ਰਹੇ ਹੋ ਇਹਨਾਂ ਨੂੰ ਤੁਹਾਡੇ ਟੀਚਰ ਰਹੇ ਹੋਣਗੇ ਵੀ ਤਾਂ ਕਰਕੇ ਤੁਸੀਂ ਮਾਸਟਰ ਜੀ ਕਹਿ
ਰਹੇ ਅਟਵਾਲ ਸਾਹਿਬ ਸੀ ਉੱਥੇ ਉਹ ਕਹਿੰਦੇ ਇਹਨਾਂ ਬਾਰੇ ਦੱਸ ਰਹੇ ਸੀ ਮਾਸਟਰ ਜੀ ਤੇ ਕਹਿੰਦੇ ਸੀ ਏਦਾਂ ਤੇ ਸਾਰੇ ਫਿਰ ਮੈਂ ਵੀ ਇਹਨਾਂ ਨੂੰ ਪੁੱਛਿਆ ਹੁਣ ਵੀ ਕਿਉਂ ਕਹਿੰਦੇ ਆ
ਹਾਂਜੀ ਹਾਂਜੀ ਜ਼ਰੂਰ ਹੁਣ ਤੁਸੀਂ ਸਾਨੂੰ ਦੱਸ ਦਿੱਤਾ ਹੁਣ ਦਾ ਆਪਾਂ ਪੁੱਛ ਕੇ ਹਟਾਂਗੇ ਕਿ ਇਹਨਾਂ ਨੂੰ ਮਾਸਟਰ ਜੀ ਕਿਉਂ ਕਹਿੰਦੇ ਆ ਤੇ ਹਾਂਜੀ ਤੇ ਦੀਪ ਜੀ ਇਸ ਤੋਂ ਇਲਾਵਾ ਲਾਈਫ ਦੀ ਕੋਈ ਹੋਰ ਗੱਲਬਾਤ ਜਿਹੜੀ ਤੁਸੀਂ ਸਾਡੇ ਨਾਲ ਸ਼ੇਅਰ ਕਰਨੀ ਚਾਹੋਗੇ ਕਿ ਤੁਹਾਡੇ ਆਉਣ ਵਾਲੇ ਕੀ ਪਲਾਨ ਨੇ ਹਾਲੇ
ਬਸ ਹੀ ਮੈਂ ਪਹਿਲੀ ਤਾਂ ਮੇਰਾ ਜਿਹੜਾ ਮਕਸਦ ਸੀਗਾ ਤੁਹਾਡਾ ਥੈਂਕ ਯੂ ਹਰਮਨ ਰੇਡੀਓ ਦਾ ਮਿੰਟੂ ਬਰਾਦਰੀ ਦਾ ਸਰਬਜੀਤ ਜੀ ਦਾ ਤੁਹਾਡਾ ਲੋਕਾਂ ਦੇ ਰੂਬਰੂ ਕਰਨ ਦਾ ਕਿਉਂਕਿ ਮੇਰਾ ਅੱਜ ਮਕਸਦ ਇਹ ਸੀਗਾ ਮੇਨ ਦਾ ਕਿ ਮੇਰਾ 21 ਦਾ ਸ਼ੋਅ ਆ ਜਿਹੜਾ ਐਡੀਲੇਡ ਦੇ ਵਿੱਚ ਹੋ ਰਿਹਾ ਤੇ ਐਡੀਲੇਡ ਸਕੌਟ ਥੀਏਟਰ ਦੇ ਵਿੱਚ ਸ਼ੋਅ ਹੈ ਇਹ ਟਾਈਮ ਹੈਗਾ 6 PM ਤੇ ਪੂਰਾ ਕਲਚਰਲ ਸ਼ੋਅ ਹੋਏਗਾ ਫੈਮਿਲੀ ਸ਼ੋਅ ਹੋਏਗਾ ਮੈਂ ਸਾਫ਼ ਸੁਥਰੇ ਗੀਤਾਂ ਦੇ ਨਾਲ ਤੁਸੀਂ ਉੱਥੇ ਮੈਂ ਕਹੂੰਗਾ ਕਿ ਆਪਣੇ ਪਰਿਵਾਰਾਂ ਨੂੰ ਤੁਸੀਂ ਜ਼ਰੂਰ ਨਾਲ ਲੈ ਕੇ ਆਇਓ ਕਿਉਂਕਿ ਇੱਥੋਂ ਦੀ ਲਾਈਫ ਹੈ ਮੰਨਦੇ ਆ ਬਿਜ਼ੀ ਹੈ ਬਹੁਤ ਪਰ ਪਰਿਵਾਰਾਂ ਲਈ ਟਾਈਮ ਕੱਢਿਓ ਤੁਸੀਂ ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਤਾਂ ਤੁਸੀਂ ਮੈਂ ਇੰਨੀ ਕੁ ਗੱਲ ਦਾ ਦਾਅਵਾ ਕਰਦਾ ਕਿ ਜਿੰਨੇ ਕੁ ਸ਼ੋਅ ਅਸੀਂ ਮਿਲਾਏ ਚਾਹੇ ਸਾਡੇ ਉਹ ਜਾਂ ਸੀ ਚਾਹੇ ਬਜ਼ੁਰਗ ਸੀ ਚਾਹੇ ਉਹ ਸੀ ਸੋ ਬੈਠ ਕੇ ਪਿਆਰ ਦੇ ਨਾਲ ਤਿੰਨੇ ਸ਼ੋਅ ਇੰਨੇ ਵਧੀਆ ਸੁਣੇ ਲੋਕਾਂ ਨੇ ਕਿਉਂਕਿ ਸੁਣਾਉਣ ਵਾਲਾ ਮੈਂ ਅਕਸਰ ਇੱਥੇ ਸੁਣਦਾ ਸੀਗਾ ਜੀ ਯੰਗ ਕਰਾਊਡ ਆ ਕੀਕਾਂ ਹੁੰਦੀਆਂ ਜਾਂਦੀਆਂ ਤੇ ਤਿੰਨੇ ਸ਼ੋਅ ਇੰਨੇ ਸ਼ਾਂਤਮਈ ਢੰਗ ਦੇ ਨਾਲ ਵਧੀਆ ਨਿਬੜੇ ਤੇ ਮੈਂ ਚਾਹੁੰਦਾ ਕਿ ਚੌਥਾ ਸ਼ੋਅ ਵੀ ਸਾਡਾ ਇਸੇ ਤਰ੍ਹਾਂ ਪਿਆਰ ਮੁਹੱਬਤ ਤੁਹਾਨੂੰ ਮਿਲੇ ਔਰ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮੇਂ ਕੱਢ ਕੇ ਔਰ ਮੇਰੀਆਂ ਭੈਣਾਂ ਨੂੰ ਔਰ ਬਜ਼ੁਰਗਾਂ ਨੂੰ ਖਾਸ ਤੌਰ ਤੇ ਮੂਹਾਂ ਸੱਸਾਂ ਇਕੱਠੀਆਂ ਆਉਣ ਤੇ ਪਤੀ ਪਤਨੀ ਇਕੱਠੇ ਆਉਣ ਤੇ ਇੰਨਾ ਕੁ ਮੇਰਾ ਹੈਗਾ ਵੀ ਜੇ ਤੁਸੀਂ ਛੋਟੇ ਮੇਰੇ ਤੇ ਆ ਗਏ ਇੱਕ ਦਿਨ ਹੋਰ ਕਿਉਂਕਿ ਹੁਣ ਜਿਹੜੇ ਸੂਟਾਂ ਦੇ ਟੈਚੀ ਜਿਹੜੇ ਭਰ ਭਰ ਕੇ ਲਿਆਂਦੇ ਹੁੰਦੇ ਆ ਨਾ ਉਧਰੋਂ ਇੰਡੀਆ ਤੋਂ ਉਹ ਹੁਣ ਟਾਈਮ ਹੁੰਦਾ ਹੈ ਜੇ ਕੋਈ ਕੁੜੀਆਂ ਹੁੰਦੀਆਂ ਕੋਈ ਇਵੈਂਟ ਹੁੰਦਾ ਹੁਣ ਟਾਈਮ ਹੁੰਦਾ ਗੁੱਡੀਆਂ ਪਰਾਂਦੇ ਹਨਾ ਜਿੱਦਾਂ ਡੋਰੀਆਂ ਪਾਉਣ ਦਾ ਪਾ ਕੇ ਸੋਹਣੇ ਸੋਹਣੇ ਕੱਪੜੇ ਤੇ ਤੁਸੀਂ ਆਓ ਆਪਾਂ ਰਲ ਮਿਲ ਕੇ ਇੱਥੇ ਪੰਜਾਬ ਬਣਾਵਾਂਗੇ
ਜੀ ਬਿਲਕੁਲ ਛੋਟਾ ਜਿਹਾ ਇੱਕ ਪੰਜਾਬ ਉੱਥੇ ਬਣੇਗਾ ਜੀ ਐਡੀਲੇਡ ਦੀ ਧਰਤੀ ਤੇ 21 ਤਰੀਕ ਨੂੰ ਤੇ ਜਿੱਦਾਂ ਕਿ ਦੱਸ ਹੀ ਦਿੱਤਾ ਜੀ ਤੇ 6 ਵਜੇ ਤੋਂ ਲੈ ਕੇ 6 ਵਜੇ ਪ੍ਰੋਗਰਾਮ ਸਟਾਰਟ ਹੋਊਗਾ ਸੋ ਜ਼ਰੂਰ
ਸਾਰੇ ਹਾਂਜੀ 11 ਵਜੇ ਤੱਕ ਚੱਲਣਾ
ਤੇ ਸਾਰੇ ਹੁਮਾ ਕੇ ਜ਼ਰੂਰ ਪਹੁੰਚੋ ਜੀ ਤੇ ਦੀਪ ਜੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਦੇ ਕੀਮਤੀ ਟਾਈਮ ਦੇ ਵਿੱਚੋਂ ਕੁਝ ਪਲ ਸਾਡੇ ਨਾਲ ਗੁਜ਼ਾਰੇ ਤੇ ਮਾਸ਼ਾਅੱਲਾ ਇਹੀ ਦੁਆ ਕਰਦੇ ਹਾਂ ਕਿ ਤੁਹਾਡਾ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਸੋਹਣੇ ਸੋਹਣੇ ਗੀਤ ਲੈ ਕੇ ਸਾਡੇ ਰੂਬਰੂ ਹੋਵੋ ਤੇ ਖੂਬ ਤਰੱਕੀਆਂ ਮਾਣੋ ਤੇ ਤੁਹਾਡਾ ਐਡੀਲੇਡ ਦਾ ਜਿਹੜਾ ਸ਼ੋ ਆ ਉਹ ਸੁਪਰ ਡੁਪਰ ਹਿੱਟ ਹੋਵੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਹੁਣ ਸਾਨੂੰ ਬ੍ਰਿਸਬਨ ਦੇ ਵਿੱਚ ਵੀ ਤੁਹਾਡਾ ਸ਼ੋ ਦੇਖਣ ਨੂੰ ਮਿਲੇ।
ਬਿਲਕੁਲ ਜੀ, ਹੁਣ ਸਾਡੀ ਵਾਪਸੀ ਇੱਥੋਂ 23 ਨੂੰ ਚੱਲ ਜਾਣਾ ਤੇ ਪਰ ਮਾਰਚ ਦੇ ਵਿੱਚ ਪਲਾਨ ਬਣਦਾ ਹੈ ਦੁਬਾਰਾ ਸ਼ੋਆਂ ਦਾ ਤੇ ਉਦੋਂ ਨਿਊਜ਼ੀਲੈਂਡ ਆਸਟ੍ਰੇਲੀਆ ਇਕੱਠਾ ਅਸੀਂ ਕਰ ਰਹੇ ਹਾਂ ਤੇ ਥੈਂਕ ਯੂ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਮੈਂ ਜਾਣਾ ਜਾਂਦਾ ਇਹ ਕਹੂੰਗਾ ਕਿ ਮਤਲਬ ਪੈਸਾ ਧੇਲਾ ਰੌਣਕ ਮੇਲਾ ਸਭ ਕੁਝ ਇੱਥੇ ਰਹਿ ਜਾਣਾ, ਹੱਸ ਲੋ ਖੇਡ ਲੋ ਮੌਜ ਮਨਾ ਲੋ ਕੀ ਦੁਨੀਆਂ ਤੋਂ ਲੈ ਜਾਣਾ। ਕਹਿੰਦੇ ਜਿਹਨੇ ਚੰਗਾ ਕੰਮ ਕੋਈ ਕਰਿਆ ਕਿਸੇ ਡਿੱਗਦੇ ਦਾ ਹੱਥ ਫੜਿਆ, ਬਲਦੀ ਅੱਗ ਤੇ ਕਿਸੇ ਲਈ ਸੜਿਆ ਰਾਹ ਸੁਰਗਾਂ ਦੇ ਪੈ ਜਾਣਾ, ਹੱਸ ਲੋ ਖੇਡ ਲੋ ਮੌਜ ਮਨਾ ਲੋ ਕੀ ਦੁਨੀਆਂ ਤੋਂ ਲੈ ਜਾਣਾ। ਸੋ ਆਪਾਂ ਬੜੇ ਚੰਗੇ ਦੇਸ਼ ਚ ਆਏ ਹੋਏ ਆ ਔਰ ਪੰਜਾਬੀ ਸਾਡੀ ਬੋਲੀ ਹੈ, ਪੰਜਾਬੀ ਸਾਨੂੰ ਮਾਣ ਆ ਸਾਡੀ ਕੌਮ ਦੇ ਉੱਤੇ ਤੇ ਔਰ ਕੋਸ਼ਿਸ਼ ਕਰਿਆ ਕਰੋ ਇੱਥੋਂ ਦੇ ਕਾਨੂੰਨ ਨੂੰ ਫੋਲੋ ਕਰਕੇ ਜਿੱਦਾਂ ਜਿੱਥੇ ਰਹੀਏ ਉਹਦਾ ਵੀ ਖਿਆਲ ਰੱਖੀਏ ਤੇ ਪਿਛੋਕੜ ਦਾ ਵੀ ਖਿਆਲ ਰੱਖੀਏ। ਆਪਣਾ ਪੁਰਾਣਾ ਖਾਸ ਤੌਰ ਤੇ ਬੇਬੇ ਬਾਪੂ ਨੂੰ ਨਾ ਕਦੇ ਬਾਂਹ ਛੱਡਿਓ, ਪਰਿਵਾਰ ਦੇ ਵਿੱਚ ਜੇ ਬੰਦੇ ਦਾ ਇਤਿਹਾਸ ਹੈ ਪਰਿਵਾਰ ਨੂੰ ਟਾਈਮ ਦਿਆ ਕਰੋ, ਨਿਆਣਿਆਂ ਨੂੰ। ਇੱਥੇ ਮੈਂ ਦੇਖਿਆ ਇੱਕ ਬੜਾ ਕਿ ਤੁਸੀਂ ਅਕਸਰ ਕਿਉਂਕਿ ਟਾਈਮ ਘੱਟ ਹੈ ਫੋਨਾਂ ਤੇ ਨਿਆਣੇ ਬਹੁਤ ਬਿਜ਼ੀ ਆ, ਹਨਾ ਵੀਡੀਓ ਗੇਮਾਂ ਚ ਬਹੁਤ ਬਿਜ਼ੀ ਆ, ਉਹ ਉਹਨਾਂ ਦਾ ਉੱਥੋਂ ਉਹਨਾਂ ਨੂੰ ਕੱਢ ਕੇ ਆਪਦੇ ਨਾਲ ਜੋੜੋ, ਉਹਨਾਂ ਨੂੰ ਟਾਈਮ ਦਿਆ ਕਰੋ। ਜੇ ਤੁਸੀਂ ਚਾਹੁੰਦੇ ਹੋ ਕਿ ਵੱਡੇ ਹੋ ਕੇ ਸਾਡੇ ਜਿਹੜੇ ਬੱਚੇ ਆ ਸਾਡੇ ਕਹਿਣੇ ਚ ਰਹਿਣ, ਤੁਹਾਡੇ ਮੁਤਾਬਕ ਚੱਲਣ, ਜਾਂ ਤਾਂ ਗੋਰੇ ਬਣ ਜਾਓ ਉਹਨਾਂ ਨੂੰ ਆਪਦੀ ਲਾਈਫ ਜਿਉਣ ਦੇ ਜਿੱਦਾਂ ਚੱਲਦੇ ਆ ਕਰਨ ਦੋ। ਜੇ ਉਹਨਾਂ ਤੋਂ ਉਮੀਦਾਂ ਲਾਣੀਆਂ ਤਾਂ ਫਿਰ ਅੱਜ ਦੇ ਟਾਈਮ ਚ ਉਹਨੂੰ ਤੁਹਾਨੂੰ ਟਾਈਮ ਦੇਣਾ ਪੈਣਾ। ਜੇ ਅੱਜ ਟਾਈਮ ਦਿਓਗੇ ਤਾਂ ਅੱਗੇ ਜਾ ਕੇ ਉਹ ਤੁਹਾਨੂੰ ਟਾਈਮ ਦੇਣਗੇ, ਤੇ ਅੱਜ ਨਹੀਂ ਤਾਂ ਫਿਰ ਤੁਸੀਂ ਉਹ ਫੋਨ, ਕਿਉਂਕਿ ਮੇਰੇ ਖਿਆਲ ਦੇ ਵਿੱਚ ਫੋਨ ਵੈਸੇ ਵੀ ਫਿਜ਼ੀਕਲ ਵਾਸਤੇ ਵੀ ਬੱਚੇ ਵਾਸਤੇ ਬੜਾ ਮਾੜਾ, ਤੇ ਉਹਨਾਂ ਫੋਨਾਂ ਚੋਂ ਕੱਢ ਕੇ ਇਹਨਾਂ ਨੂੰ ਨਾਲ ਤੁਸੀਂ ਕੋਈ ਵੀ ਇਵੈਂਟ ਹੁੰਦਾ, ਚਾਹੇ ਕੋਈ ਵੀ ਸ਼ੋਅ ਆਉਂਦਾ ਜਾਂ ਕੋਈ ਆਪਣਾ ਪੰਜਾਬੀ ਕੌਮਤ ਦੇ ਨਾਲ ਜੁੜੀ ਹੋਈ ਗੱਲਬਾਤ, ਗੁਰਦੁਆਰਾ ਸਾਹਿਬ ਜਾਂਦੇ ਹੋ ਪੰਜਾਬੀ ਬੋਲੀ ਨੂੰ ਨਾਲ, ਜੇ ਤੁਸੀਂ ਚਾਹੁੰਦੇ ਹੋ ਵੀ ਨਿਆਣੇ ਸਾਡੇ ਉਹਨੇ ਉੱਦਾਂ ਦੇ ਬਣਨ ਤਾਂ ਅੱਜ ਉਹਨਾਂ ਨੂੰ ਟਾਈਮ ਦੇਣ ਦੀ ਲੋੜ ਹੈ। ਮੈਂ ਤੁਹਾਡੇ ਲਈ ਦੁਆ ਕਰੂੰਗਾ ਕਿ ਜੋ ਜੋ ਸੁਪਨੇ ਤੁਸੀਂ ਲੈ ਕੇ ਇੱਥੇ ਆਏ ਹੋ ਪਰਮਾਤਮਾ ਤੁਹਾਡੇ ਸਾਰੇ ਸੁਪਨੇ ਪੂਰੇ ਕਰੇ, ਹੱਸਦੇ ਰਹੋ ਵਸਦੇ ਰਹੋ, ਵਸਦਾ ਰਹੇ ਪੰਜਾਬ ਸਾਡਾ।
ਜੀ ਬਹੁਤ ਬਹੁਤ ਸ਼ੁਕਰੀਆ,
ਥੈਂਕ ਯੂ ਜੀ, ਥੈਂਕ ਯੂ ਜੀ, ਬਹੁਤ ਬਹੁਤ ਮਿਹਰਬਾਨੀ
ਜੀ। ਤੇ ਲਓ ਜੀ ਫਿਰ ਆਪਾਂ ਪ੍ਰੋਗਰਾਮ ਵਿੱਚ ਆਉਣ ਲਈ ਬਹੁਤ ਬਹੁਤ ਥੈਂਕ ਯੂ, ਤੇ ਆਪਾਂ ਜਾਂਦੇ ਜਾਂਦੇ ਤੁਹਾਨੂੰ ਤੁਹਾਡੇ ਪਸੰਦ ਦਾ ਗੀਤ ਇੱਕ ਸੁਣਾਉਂਦੇ ਆ, ਕਾਰ ਮਰੂਤੀ।
ਪੁਰਾਣਾ ਗੀਤ ਕਾਰ ਮਰੂਤੀ ਰੀਸ ਕਰੇ ਜੀ, ਕੋਈ ਟ੍ਰੈਕ ਕਰ ਲਿਆ
ਜੀ ਜੀ,
ਥੈਂਕ ਯੂ ਜੀ,
ਬਹੁਤ ਬਹੁਤ ਸ਼ੁਕਰੀਆ ਮਨਦੀਪ ਗੇਲ ਜੀ,
ਥੈਂਕ ਯੂ, ਥੈਂਕ ਯੂ।
ओके ਲਓ ਜੀ, ਤੁਸੀਂ ਗੱਲਾਂ ਕੀਤੀਆਂ ਦੀਪ ਢਿੱਲੋਂ ਜੀ ਨਾਲ, ਤੇ ਲਓ ਫਿਰ ਐਡੀਲੇਡ ਵਾਲਿਓ, ਤੁਹਾਡੇ ਤਾਂ ਸ਼ਹਿਰ ਦੇ ਵਿੱਚ ਪਹੁੰਚ ਚੁੱਕੇ ਆ, ਤੇ 21 ਤਰੀਕ ਨੂੰ ਮਾਣੋ ਜੀ ਫਿਰ ਸੋਹਣੇ ਸੋਹਣੇ ਗੀਤਾਂ ਦਾ ਆਨੰਦ ਆਪਣੇ ਪਰਿਵਾਰਾਂ ਦੇ ਨਾਲ, ਤੇ ਲਓ ਫਿਰ ਆਪਾਂ ਹੁਣ ਪ੍ਰੋਗਰਾਮ ਵਿੱਚ ਤੁਹਾਡੇ ਮੈਸੇਜ ਆ ਜਿਹੜੇ ਰਹਿ ਗਏ ਉਹ ਵੀ ਸ਼ਾਮਿਲ ਕਰ ਲਈਏ ਜੀ। ਤੇ ਅੱਗੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਗੁਰਿੰਦਰ ਚਾਹਲ ਸਤਿ ਸ੍ਰੀ ਅਕਾਲ ਬੁਲਾ ਰਹੇ, ਤੇ ਇਹਨਾਂ ਨੇ ਨਾ ਇੱਕ ਚੁਟਕਲਾ ਭੇਜਿਆ ਵਾ, ਕਹਿੰਦੇ ਕਿ ਇੱਕ ਆਦਮੀ ਦੇ ਵਿਆਹ ਨੂੰ 20 ਸਾਲ ਹੋ ਗਏ ਸੀ, ਉਹਨੇ ਕਦੇ ਘਰ ਵਾਲੀ ਦੇ ਬਣਾਏ ਖਾਣੇ ਦੀ ਨਾ ਤਾਰੀਫ ਨਹੀਂ ਸੀ ਕੀਤੀ, ਤੇ ਨਿਰਮਲ ਬਾਬੇ ਦੇ ਕਹਿਣ ਤੇ ਖਾਣੇ ਉਹਨਾਂ ਕਹਿਣ ਤੇ ਕਿ ਵੀ ਉਹਨਾਂ ਦੀ ਤਾਰੀਫ ਕਰਿਆ ਕਰ, ਕਿਰਪਾ ਆਵੇਗੀ, ਤਾਂ ਘਰ ਆ ਕੇ ਉਸਨੇ ਪਰੌਂਠੇ ਖਾਧੇ ਤੇ ਜੰਮ ਕੇ ਤਾਰੀਫ ਕੀਤੀ, ਤਾਂ ਘਰ ਵਾਲੀ ਨੇ ਵੇਲਣੇ ਨਾਲ ਉਹਦੀ ਸੇਵਾ ਕਰਤੀ, ਕਹਿੰਦੀ 20 ਸਾਲਾਂ ਚ ਕਦੇ ਵੀ ਮੇਰੇ ਬਣਾਏ ਖਾਣੇ ਦੀ ਤਾਰੀਫ ਤਾਂ ਕੀਤੀ ਨੀ, ਅੱਜ ਗੁਆਂਢਣ ਨੇ ਪਰੌਂਠੇ ਭੇਜੇ ਤਾਂ ਤੈਨੂੰ ਮਜ਼ਾ ਆ ਰਿਹਾ। ਤੇ ਲਓ ਜੀ, ਕਿਤੇ ਏਦਾਂ ਦੀਆਂ ਗੱਲਾਂ ਵੀ ਫਿਰ ਹਨਾ ਪੁੱਠੀਆਂ ਪੈ ਜਾਂਦੀਆਂ ਨੇ, ਤੇ ਤਾਰੀਫ ਕਰਨੀ ਹੈ ਤਾਂ ਹਿਸਾਬ ਕਿਤਾਬ ਨਾਲ, ਬਣ ਦੀ ਤਾਰੀਫ ਤਾਂ ਕਰਨੀ ਚਾਹੀਦੀ ਹੈ, ਜੇਕਰ ਆਪਾਂ ਝੂਠੀ ਤਾਰੀਫ ਕਰਾਂਗੇ ਤਾਂ ਫਿਰ ਵੇਲਣੇ ਵਾਲੀ ਗੱਲ ਤਾਂ ਹੋਣੀ ਹੋਣੀ ਆ ਹਨਾ। ਚਲੋ ਕੋਈ ਗੱਲ ਨੀ ਜੀ, ਅੱਗੇ ਆਸ਼ਮਲੀ ਨੇ ਪ੍ਰੋਗਰਾਮ ਦੇ ਵਿੱਚ ਸਾਨੂੰ ਜਵਾਬ ਭੇਜਿਆ ਸੀਗਾ, ਬਿਲਕੁਲ ਸਹੀ ਜਵਾਬ ਆ ਜੀ ਤੁਹਾਡਾ, ਪਰ ਇਹ ਅੱਧਾ ਜਵਾਬ ਆ, ਤੇ ਪੂਰਾ ਜਵਾਬ ਸਾਨੂੰ ਦੇਖ ਲਿਓ ਜੇ ਭੇਜ ਸਕਦੇ ਹੋ। ਤੇ ਅੱਗੇ ਭੁੱਲਰ, ਭੁੱਲਰ ਹੀ ਆ ਜੀ ਕੱਲਾ ਇਹਨਾਂ ਨੇ ਲਿਖਿਆ, ਪਰ ਇਹਨਾਂ ਦਾ ਪੂਰਾ ਨਾਮ ਕੀ ਆ ਉਹ ਮੈਨੂੰ ਪਤਾ ਨੀ ਹੈਗਾ ਹਨਾ। ਕਹਿੰਦੇ ਸਤਿ ਸ੍ਰੀ ਅਕਾਲ ਬੋਬੀ ਜੀ, ਤੇ ਮਸ਼ੀਨ ਦਾ ਨਾਮ ਇਹਨਾਂ ਨੇ ਵੀ ਦੱਸ ਦਿੱਤਾ, ਕਹਿੰਦੇ ਸੌਂਗ ਪਲੇ ਕਰ ਦੋ ਆਰਫ ਲੋਹਾਰ ਦਾ ਹਨਾ। ਤੇ ਕਹਿੰਦੇ ਬਾਕੀ ਆਰਫ ਲੋਹਾਰ ਦਾ ਸੌਂਗ ਆ ਜਿਹੜਾ ਜੀ ਉਹ ਤਾਂ ਤੁਹਾਨੂੰ ਜਰੂਰ ਸੁਣਾਵਾਂਗੇ, ਪਰ ਜਿਹੜਾ ਜਵਾਬ ਆ ਸਾਰੇ ਅੱਧਾ ਅੱਧਾ ਹੀ ਭੇਜ ਰਹੇ ਆ, ਮੈਨੂੰ ਇਹੀ ਦੱਸ ਰਹੇ ਆ ਕਿ ਜਿਹੜੀ ਮਸ਼ੀਨ ਆ ਉਹਦਾ ਨਾਮ ਕੀ ਆ, ਕਿ ਉਹਦੇ ਜਿਹੜੇ ਪਾਰਟਸ ਆ ਉਹ ਕੀ ਗੱਲ ਹਜੇ ਬਣਨੇ ਬੁਣਨੇ ਦੇਖਦੇ ਹੋਏ ਆ ਨਾ, ਤਾਂ ਕਰਕੇ ਹਜੇ ਪਤਾ ਨੀ ਲੱਗ ਰਿਹਾ ਹੈਗਾ। ਚਲੋ ਕੋਈ ਗੱਲ ਨੀ ਜੀ, ਆਪਾਂ ਦੇਖਦੇ ਆ। ਤੇ ਇਹਨਾਂ ਨੇ ਨਾਲ ਹੀ ਦੱਸ ਦਿੱਤਾ, ਕਹਿੰਦੇ ਕਿ ਜਿਹੜਾ ਮਸ਼ੀਨ ਦਾ ਪਾਰਟ ਆ ਇੱਕ ਤਾਂ ਹੱਥੀ ਹੁੰਦੀ ਆ। ਚਲੋ ਬਹੁਤ ਵਧੀਆ ਗੱਲ ਆ, ਤੁਸੀਂ ਦੱਸ ਦਿੱਤਾ ਕਿ ਇਹਨਾਂ ਨੇ ਥੋੜਾ ਜਿਹਾ ਅੱਧ ਤੋਂ ਵੱਧ ਥੋੜਾ ਜਿਹਾ ਦੱਸ ਦਿੱਤਾ ਵਾ। ਥੈਂਕ ਯੂ ਭੁੱਲਰ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ। ਤੇ ਅੱਗੇ ਜਗਤਾਰ ਸਤਿ ਸ੍ਰੀ ਅਕਾਲ ਬੁਲਾ ਰਿਹਾ ਜੀ ਹਰਮਨ ਪਰਿਵਾਰ ਨੂੰ, ਕਹਿੰਦੇ ਪ੍ਰੋਗਰਾਮ ਗੋਇੰਗ ਰੀਅਲੀ ਗੁੱਡ। ਤੇ ਇਹਨਾਂ ਨੇ ਅੱਗੇ ਸਾਨੂੰ ਲਿਖਿਆ, ਕਹਿੰਦੇ ਆਂਸਰ ਘੋੜਾ, ਵੀ ਯੂਜ ਟੂ ਮੇਕ ਸਨੇਕ ਐਂਡ ਸਪੈਰੋ, ਪਲੀਜ਼ ਸੌਂਗ ਪਲੇ ਕਰ ਦਿਓ ਸਰਦਾਰ ਬਾਈ ਤਰਸੇਮ ਚਸਰ। ਹਾਂ, ਇਹਨਾਂ ਨੇ ਪਤਾ ਨੀ ਹੁਣ ਕੀ ਦੱਸ ਦਿੱਤਾ ਵਾ ਆਂਸਰ ਹਨਾ, ਮੈਂ ਤਾਂ ਪੁੱਛਿਆ ਸੀਗਾ ਕਿ ਵੀ ਕੀ ਆ ਤੇ ਜਵਾਬ। ਹਾਂਜੀ, ਤੇ ਇਹਨਾਂ ਦਾ ਜਿਹੜਾ ਜਵਾਬ ਆ ਜੀ ਇਹ ਮੈਨੂੰ ਹੁਣ ਆਪ ਨੂੰ ਨੀ ਪਤਾ ਕਿ ਸਹੀ ਆ ਜਾਂ ਨਹੀਂ। ਤੇ ਧਾਨੀ ਸਾਹਿਬ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਬਹੁਤ ਬਹੁਤ ਧੰਨਵਾਦ। ਧਾਨੀ ਸਾਹਿਬ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਸੀ ਨਾ ਕਿ ਕਿੱਦਾਂ ਫਿਰ ਤੁਹਾਨੂੰ ਟਰੱਕਿੰਗ ਲੋਨ ਚਾਹੀਦਾ ਜਾਂ ਨਹੀਂ, ਨਹੀਂ ਤਾਂ ਫਿਰ ਤੁਸੀਂ ਰਾਜਵਿੰਦਰ ਖਾਕ ਜਿਹੜੇ ਕਿ ਤੁਹਾਡੇ ਮੈਲਬੋਰਨ ਦੇ ਵਿੱਚ ਨੇ ਜੀ, ਹੋਮ ਲੋਨ ਜਾਂ ਫਿਰ ਟਰੱਕਿੰਗ ਲੋਨ ਜਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਲੋਨ ਚਾਹੀਦਾ ਉਹਦੇ ਲਈ ਹੈਲਪ ਕਰਦੇ ਆ, ਨੰਬਰ ਵੀ ਆਪਾਂ ਤੁਹਾਨੂੰ ਦੱਸ ਚੁੱਕੇ ਹਾਂ ਜੀ, ਤਾਂ ਜ਼ਰੂਰ ਉਹਨਾਂ ਨਾਲ ਰਾਬਤਾ ਕਾਇਮ ਕਰੋ ਅਗਰ ਤੁਸੀਂ ਹੈ ਨਾ ਟਰੱਕਿੰਗ ਦੇ ਵਿੱਚ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਲੋਨ ਲੈਣਾ ਚਾਹੁੰਦੇ ਹੋ, ਕਿਉਂਕਿ 25 ਤੋਂ 100 ਬਣ ਗਿਆ, 100 ਤੋਂ 1000 ਵੀ ਤਾਂ ਬਣਾਉਣਾ ਹੀ ਆ ਨਾ ਫਿਰ ਹਨਾ। ਚਲੋ ਕੋਈ ਗੱਲ ਨੀ ਜੀ, ਦੇਖਦੇ ਹਾਂ। ਅੱਗੇ ਅਵਤਾਰ ਮਾਨ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਇਆ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਕਹਿੰਦੇ ਧੂੜਾ ਜਾਂ ਬੁਰਾਦਾ, ਇਹ ਹੁਣ ਮੈਨੂੰ ਪਤਾ ਨੀ ਹੈਗਾ ਧੂੜਾ ਜਾਂ ਬੁਰਾਦਾ, ਨਹੀਂ ਥੋੜਾ ਜਿਹਾ ਗਲਤ ਹੋ ਗਿਆ, ਚਲੋ ਕੋਈ ਗੱਲ ਨੀ ਹਨਾ। ਤੇ ਅੱਗੇ ਮੇਰੇ ਵੱਡੇ ਵੀਰ ਜਗਤਾਰ ਢੁਡੀਕਿਆਂ ਹਾਂਗਕਾਂਗ ਵਾਲੇ ਆ ਜਿਹੜੇ ਹਨਾ, ਉਹਨਾਂ ਨੇ ਦੱਸਿਆ, ਕਹਿੰਦੇ ਕੁੜੀਏ ਮਾਸਟਰ ਜੀ ਮੇਰਾ ਹਾਂਗਕਾਂਗ ਵਿੱਚ ਤਖੱਲਸ ਹੈ, ਪੰਜਾਬ ਵਿੱਚ ਇਸ ਕਿੱਤੇ ਨਾਲ ਜੁੜਿਆ ਹੋਇਆ ਸੀ। ਠੀਕ ਆ, ਠੀਕ ਆ ਜੀ, ਵਾਕਿਆ ਚਲੋ ਫਿਰ ਪੰਜਾਬ ਦੇ ਵਿੱਚ ਮਾਸਟਰ ਸੀਗੇ ਜੀ, ਟੀਚਰ ਸੀਗੇ ਇਹ, ਤੇ ਹੁਣ ਫਿਰ ਹਾਂਗਕਾਂਗ ਦੇ ਵਿੱਚ ਸਾਰੇ ਤੁਹਾਨੂੰ ਮਾਸਟਰ ਜੀ ਕਹਿ ਕੇ ਬੁਲਾਉਂਦੇ ਆ। ਚਲੋ ਬਹੁਤ ਵਧੀਆ ਗੱਲ ਆ ਜੀ, ਦੱਸ ਦਿੱਤਾ ਤੁਸੀਂ ਸਾਨੂੰ, ਨਹੀਂ ਤਾਂ ਮੈਨੂੰ ਟੈਨਸ਼ਨ ਹੀ ਰਹਿਣੀ ਸੀਗੀ ਵੀ ਚੱਕਰ ਕੀ ਆ ਹਨਾ ਇਹ। ਤੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਬਹੁਤ ਬਹੁਤ ਥੈਂਕ ਯੂ। ਤੇ ਧਾਨੀ ਸਾਹਿਬ ਸੁਣ ਰਹੇ ਆ, ਕਹਿੰਦੇ ਓਕੇ, ਚਲੋ ਠੀਕ ਆ ਜੀ, ਇਹਨਾਂ ਦਾ ਤਾਂ ਓਕੇ ਹੋ ਗਿਆ। ਤੇ ਹੁਣ ਪ੍ਰੋਗਰਾਮ ਦੇ ਵਿੱਚ ਜਿੰਨੇ ਵੀ ਜਾਣੇ ਆਏ ਸੀ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ। ਹੁਣ ਮਾਸਟਰ ਧਰਮ ਸਿੰਘ ਵਾਲੀ ਗੱਲ ਤਾਂ ਰਹਿ ਜਾਣੀ ਆ, ਕਿਉਂਕਿ ਹੁਣ ਮੈਨੂੰ ਪਤਾ ਲੱਗ ਗਿਆ ਕਿ ਜਿਹੜੇ ਜਗਤਾਰ ਢੁਡੀਕਿਆਂ ਹਾਂਗਕਾਂਗ ਵਾਲੇ ਆ ਇਹ ਵੀ ਮਾਸਟਰ ਸੀ ਇੰਡੀਆ ਦੇ ਵਿੱਚ। ਜੇ ਮੈਂ ਹੁਣ ਤੁਹਾਨੂੰ ਮਾਸਟਰ ਧਰਮ ਸਿੰਘ ਬਾਰੇ ਦੱਸ ਦਿੱਤਾ ਫਿਰ ਮੇਰੇ ਫਿਰ ਤਾਂ ਥੋੜੀ ਜਿਹੀ ਗੜਬੜ ਹੋ ਜੂਗੀ ਹਨਾ। ਆਪਾਂ ਅੱਜ ਨੀ ਦੱਸਦੇ ਹੈਗੇ, ਅੱਜ ਆਪਾਂ ਪੈਂਡਿੰਗ ਰੱਖਦੇ ਹਾਂ, ਬਟ ਨੈਕਸਟ ਵੀਕ ਮੈਂ ਦੱਸੂਗੀ ਕਿ ਮਾਸਟਰ ਧਰਮ ਸਿੰਘ ਕੌਣ ਸੀ ਤੇ ਸਤਿ ਸ੍ਰੀ ਅਕਾਲ ਵਾਲਾ ਚੱਕਰ ਕੀ ਸੀਗਾ, ਕਿਉਂਕਿ ਪ੍ਰੋਗਰਾਮ ਦਾ ਜਿਹੜਾ ਟਾਈਮ ਆ ਉਹ ਹੱਥੋਂ ਨਿਕਲ ਚੁੱਕਾ ਵਾ ਤੇ ਮੈਨੂੰ ਵੀ ਅੱਜ ਜਾਣਾ ਪੈਣਾ ਵਾ, ਕਿਉਂਕਿ ਕੰਮ ਤੇ ਜਾਣਾ ਵਾ ਤੇ ਕੰਮ ਉਹਦੇ ਤੋਂ ਬਿਨਾਂ ਤਾਂ ਸਾਰਨਾ ਨੀ ਹੈਗਾ ਨਾ, ਕੰਮ ਤਾਂ ਕਰਨਾ ਹੀ ਪੈਣਾ ਵਾ। ਤੇ ਬਾਕੀ ਵੀਕਐਂਡ ਅਸੀਂ, ਵੀਕਐਂਡ ਦੇ ਵਿੱਚ ਤਾਂ ਫਿਰ ਖੁਸ਼ੀ ਹੁੰਦੀ ਹੈ ਕਿ ਜਲਦੀ ਜਲਦੀ ਅੱਜ ਦਾ ਦਿਨ ਖਤਮ ਹੋਵੇ ਤੇ ਛੇਤੀ ਛੇਤੀ ਆਪਾਂ ਫਿਰ ਵੀਕਐਂਡ ਦੀਆਂ ਛੁੱਟੀਆਂ ਦਾ ਆਨੰਦ ਮਾਣੀਏ, ਘਰਾਂ ਦੇ ਕੰਮ ਕਰੀਏ ਤੇ ਜੇ ਕਿਤੇ ਜਾਣਾ ਵਾ ਫਿਰ ਉੱਥੇ ਵੀ ਜਾਈਏ ਹਨਾ। ਚਲੋ ਕੋਈ ਗੱਲ ਨੀ ਜੀ, ਹੁਣ ਆਪਾਂ ਪ੍ਰੋਗਰਾਮ ਨੂੰ ਇੱਥੇ ਹੀ ਖਤਮ ਕਰਦੇ ਹਾਂ ਤੇ ਗਾਣੇ ਮੈਂ ਤੁਹਾਡੇ ਸਾਰਿਆਂ ਦੀ ਫਰਮਾਇਸ਼ਾਂ ਦੇ ਛੱਡ ਕੇ ਜਾ ਰਹੀ ਹਾਂ ਤੇ ਤੁਸੀਂ ਆਪੋ ਆਪਣਾ ਗਾਣਾ ਸੁਣ ਲਿਓ। ਅੱਜ ਨਾ ਪਤਾ ਨੀ ਕੀ ਚੱਕਰ ਜਵਾਨ ਜੀਭ ਜਿਹੜੀ ਹੁੰਦੀ ਆ ਨਾ, ਕਹਿੰਦੇ ਤਤਲਾ ਰਹੀ ਆ, ਇਹਨਾਂ ਸਮਝ ਨੀ ਆਉਂਦੀ ਕਾਹਤੋਂ। ਹੁਣ ਤੁਸੀਂ ਕਹੋਗੇ ਕੁੜੀਏ ਬੋਲ ਘੱਟ ਲਿਆ ਕਰ, ਹਨਾ, ਇਹਨੂੰ ਵੀ ਬੇਚਾਰੀ ਨੂੰ ਥੋੜੀ ਬਹੁਤੀ ਰੈਸਟ ਚਾਹੀਦੀ ਆ ਨਾ, ਤੇ ਇਹਨੂੰ ਆਪਾਂ ਹੁਣ ਰੈਸਟ ਹੀ ਦਵਾਉਣੀ ਆ ਦੋ ਦਿਨ, ਕਿਉਂਕਿ ਸਾਡੇ ਤਾਂ ਬ੍ਰਿਸਬੇਨ ਦੇ ਵਿੱਚ ਪੈ ਰਿਹਾ ਮੀਂਹ ਦੋ ਦਿਨ। ਤੁਸੀਂ ਵੀ ਕਿਤੇ ਜਾਣਾ ਚਾਹੁੰਦੇ ਹੋ ਬ੍ਰਿਸਬੇਨ ਵਾਲਿਓ, ਸੋ ਬੀ ਕੇਅਰਫੁਲ, ਧਿਆਨ ਨਾਲ ਡਰਾਈਵਿੰਗ ਕਰਨਾ, ਤੇ ਆਪਣੇ ਜਿੱਥੇ ਵੀ ਜਾਣਾ ਵਾ ਉੱਥੋਂ ਦਾ ਮੌਸਮ ਥੋੜਾ ਜਿਹਾ ਪਹਿਲਾਂ ਦੇਖ ਕੇ ਧਿਆਨ ਦੇ ਨਾਲ ਡਰਾਈਵਿੰਗ ਕਰਕੇ ਜਾਣਾ। ਤੇ ਬਾਕੀ ਮੈਲਬੋਰਨ ਦੇ ਵਿੱਚ ਜਿਹੜਾ ਮੌਸਮ ਆ, ਥੋੜੀ ਬਹੁਤੀ ਬਾਰਿਸ਼ ਹੋਏਗੀ ਜੀ, ਤੇ ਬਾਰਿਸ਼ ਦੇ ਨਾਲ ਨਾਲ ਫਿਰ ਇੰਜੋਏ ਕਰੋ ਜੀ। ਫਿਰ ਕਹਿੰਦੇ ਕਿ ਓਕੇ ਛੱਡੋ ਪਰੇ ਕੰਮ ਕਾਰ, ਅੱਜ ਧਾਨੀ ਸਾਹਿਬ ਕਹਿ ਰਹੇ ਆ ਕੰਮ ਕਾਰ ਤਾਂ ਕਰਨਾ ਹੀ ਪਿਆ, ਕਰਨਾ ਹੀ ਪੈਣਾ ਵਾ। ਉਹ ਕਹਿੰਦੇ ਹੁੰਦੇ ਆ ਨੌਕਰ ਕੀ ਤੇ ਨਖਰਾ ਕੀ, ਹੈਨਾ, ਨਖਰਾ ਚੱਲਣਾ ਨੀ ਆਸਟ੍ਰੇਲੀਆ ਦੇ ਵਿੱਚ, ਇੰਡੀਆ ਦੇ ਵਿੱਚ ਚੱਲ ਜਾਣਾ ਸੀਗਾ, ਇੱਥੇ ਨੀ ਉਹ ਮੰਨਦੇ ਨੀ ਹੈਗੇ, ਹੈਨਾ, ਛੱਡੋ ਦਾ ਉਹ ਕਹਿੰਦੇ ਨਾ ਨਾ ਇਹ ਤਾਂ ਗੱਲ ਹੀ ਹੈ ਨੀ ਨਾ ਛੱਡੋ ਵਾਲੀ, ਤਾਂ ਕੰਮ ਤੇ ਤਾਂ ਜਾਣਾ ਹੀ ਪੈਣਾ ਵਾ। ਚਲੋ ਕੋਈ ਗੱਲ ਨੀ ਜੀ, ਹੁਣ ਕੰਮਾਂ ਕਾਰਾਂ ਤੇ ਤੁਸੀਂ ਵੀ ਪਹੁੰਚੋ ਤੇ ਮੈਨੂੰ ਵੀ ਦਿਓ ਇਜਾਜ਼ਤ। ਅਗਲੇ ਹਫਤੇ ਫਰਾਈਡੇ ਵਾਲੇ ਦਿਨ ਫਿਰ ਲਾਵਾਂਗੇ ਰੌਣਕਾਂ, ਤੇ ਲੈ ਕੇ ਆਉਂਗੀ ਮੈਂ ਮਾਸਟਰ ਧਰਮ ਸਿੰਘ ਜੀ ਦੀ ਸਟੋਰੀ, ਕੀ ਆ ਮਾਸਟਰ ਧਰਮ ਸਿੰਘ ਦੀ ਸਟੋਰੀ ਤੇ ਕੀ ਚੱਕਰ ਆ ਹੀ। ਸਤਿ ਸ੍ਰੀ ਅਕਾਲ ਵਾਲਾ, ਤਦ ਤੱਕ ਦੇ ਲਈ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ ਤੇ, ਮਾਣਦੇ ਰਹੋ ਜੀ ਆਨੰਦ ਨਵੇਂ ਨਵੇਂ ਪ੍ਰੋਗਰਾਮ ਦਾ, ਸੋਹਣੇ ਸੋਹਣੇ ਗਾਣਿਆਂ ਦਾ, ਤੇ ਫਿਰ ਆਪਾਂ ਮਿਲਦੇ ਹਾਂ ਅਗਲੇ ਸ਼ੁੱਕਰਵਾਰ। ਤਦ ਤੱਕ ਦੇ ਲਈ ਜਿਉਂਦੇ ਵਸਦੇ ਰਹੋ, ਜਵਾਨੀਆਂ ਮਾਣੋ।
Hey baby, play our song.
No baby, never, never, never.
Come on, play our song now.
Now.
ਹਾਂ ਪਰ ਮੈਂ ਤੈਨੂੰ ਸੱਚ ਰਹੀ ਮੈਂ ਕਹਿ ਦੇ ਤੂੰ ਲੈ ਆਇਆ ਮੈਨੂੰ ਕੱਟ ਕੇ ਦੇ ਤੂੰ ਲੈ ਆਇਆ ਮੈਨੂੰ ਕੱਟ ਕੇ ਗਈ ਪੱਕੀ ਪਿੱਛੇ ਤੈ ਅੱਖ ਦੇਖ ਕੇ ਲਾਲ ਸ਼ਮੀਰ ਦੀ ਸ਼ਮੀਰ ਦੀ ਰਹੇ ਡੋਬ ਕਾਲ ਜੇ ਪੈ ਵੀ ਅੱਜ ਪਰੀ ਸਭਾ ਵਿੱਚ ਬਾਪ ਮੇਰੇ ਦੀ ਪਗੜੀ ਜਾਣੀ ਲੈ ਅੱਜ ਪਰੀ ਸਭਾ ਵਿੱਚ ਬਾਪ ਮੇਰੇ ਦੀ ਪਗੜੀ ਜਾਣੀ ਲੈ ਵੈਰੀਆ ਪਗੜੀ ਜਾਣੀ ਲੈ ਵੈਰੀਆ ਪਗੜੀ ਜਾਣੀ ਲੈ
ਚੁੱਪ ਕਰ ਪਹਿਬਾਨ ਜੱਟੀ ਏ ਹੁਣ ਪਿੱਛੇ ਵੱਲ ਨਾ ਧੂਰ ਨੀ ਜਦ ਤੇਜ ਹਨੇਰੀ ਚੱਲਦੀ ਨੀ ਜਦ ਤੇਜ ਹਨੇਰੀ ਚੱਲਦੀ ਚੜ ਜਾਂਦਾ ਆ